ਸਾਡੇ ਇੱਥੇ ਇਕੱਠੇ ਹੋਣ ਦਾ ਇਹੀ ਉਦੇਸ਼ ਹੈ ਕਿ ਸਾਡੇ ਮੁਬਾਰਕ ਪ੍ਰਭੂ ਬਾਰੇ ਹੋਰ ਜਾਣਿਆ ਜਾਵੇ ਅਤੇ ਪਰਮੇਸ਼ਵਰ ਦੇ ਬਿਮਾਰ ਬੱਚਿਆਂ ਲਈ ਪ੍ਰਾਰਥਨਾ ਕੀਤੀ ਜਾਵੇ। ਅੱਜ ਸਵੇਰੇ ਸਾਨੂੰ ਵਚਨਾਂ ਵਿੱਚੋਂ ਬਹੁਤ ਸ਼ਾਨਦਾਰ ਬਰਕਤ ਮਿਲੀ ਹੈ। ਅਸੀਂ ਹਰ ਸਭਾ ਵਿੱਚ ਕੋਸ਼ਿਸ਼ ਕਰ ਰਹੇ ਹਾਂ। ਮੈਂ ਇਬਰਾਨੀਆਂ ਦੀ ਕਿਤਾਬ ਵਿੱਚੋਂ ਸਿਖਾ ਰਿਹਾ ਹਾਂ, ਪਿਛਲੇ 2 ਹਫ਼ਤਿਆਂ ਤੋਂ ਸਿਖਾ ਰਿਹਾ ਹਾਂ। ਜੇ ਪ੍ਰਭੂ ਦੀ ਇੱਛਾ ਹੋਈ ਤਾਂ ਅਸੀਂ ਬੁੱਧਵਾਰ ਰਾਤ ਨੂੰ ਵੀ ਜਾਰੀ ਰੱਖਾਂਗੇ, ਫਿਰ ਐਤਵਾਰ ਦੀ ਸਵੇਰ ਅਤੇ ਐਤਵਾਰ ਦੀ ਰਾਤ ਨੂੰ ਵੀ, ਜਿੰਨਾ ਚਿਰ ਮੈਂ ਇੱਥੇ ਰਹਾਂਗਾ। ਇਹ ਬੇਦਾਰੀ ਨਹੀਂ ਹੈ, ਪਰ ਫਿਰ ਵੀ ਇਹ ਇੱਕ ਬੇਦਾਰੀ ਹੈ। ਹਰ ਰਾਤ ਸਾਡੀਆਂ ਲਗਾਤਾਰ ਸਭਾਵਾਂ ਹੋ ਰਹੀਆਂ ਹਨ ਇੱਥੇ ਸ਼ਹਿਰ ਦੇ ਆਲੇ ਦੁਆਲੇ ਤੋਂ ਅਤੇ ਇੱਥੇ ਫਾਲ ਸਿਟੀ ਦੇ ਆਲੇ ਦੁਆਲੇ ਤੋਂ। ਆਪਣੇ ਚੰਗੇ ਦੋਸਤਾਂ ਨਾਲ ਮਿਲਣ ਦਾ ਸਮਾਂ ਪਾ ਕੇ ਅਸੀਂ ਬਹੁਤ ਖੁਸ਼ ਹਾਂ। ਜੇਕਰ ਅਸੀਂ ਰੱਦ ਕਰ ਦਿੰਦੇ ਹਾਂ ਜਾਂ ਅਜਿਹਾ ਕੁਝ ਹੁੰਦਾ ਹੈ, ਹੋ ਸਕਦਾ ਹੈ ਕਿ ਪ੍ਰਭੂ ਅਜਿਹਾ ਕਰਨ ਲਈ ਸਾਡੀ ਅਗਵਾਈ ਕਰੇ। ਹੋ ਸਕਦਾ ਹੈ ਕਿ ਅਸੀਂ ਕੁਝ ਰਾਤਾਂ ਇੱਥੇ ਬਿਤਾ ਸਕਦੇ ਹਾਂ ਜਾਂ ਫਿਰ ਜਾ ਕੇ ਕਿਸੇ ਜਿਮ ਵਿੱਚ ਜਾਂ ਕੁਝ ਸਮੇਂ ਬਾਅਦ। ਜੇ ਪ੍ਰਭੂ ਉਸ ਰਾਹ ਵਾਰ ਅਗਵਾਈ ਕਰਦਾ ਹੋਇਆ ਜਾਪਦਾ ਹੈ ਅਜਿਹੀ ਥਾਂ ਤੇ ਜਿੱਥੇ ਅਸੀਂ ਆਪਣੇ ਲੋਕਾਂ ਨੂੰ ਇਕੱਠੇ ਕਰ ਸਕਦੇ ਹਾਂ। ਅਸੀਂ ਵੇਖ ਰਹੇ ਸੀ ਜਦ ਲੋਕ ਬਾਹਰ ਆ ਰਹੇ ਸਨ ਤਾਂ ਉਹ ਕਹਿ ਰਹੇ ਸਨ ਅੰਦਰ ਜਗ੍ਹਾ ਬਹੁਤ ਘੱਟ ਹੈ। ਬੇਸ਼ੱਕ ਡੇਰਾ ਬਹੁਤ ਹੀ ਜ਼ਿਆਦਾ ਛੋਟਾ ਹੈ, ਇਸ ਵਿੱਚ ਬਹੁਤ ਹੀ ਘੱਟ ਲੋਕਾਂ ਨੂੰ ਬਿਠਾਇਆ ਜਾ ਸਕਦਾ ਹੈ। ਅਸੀਂ ਬਹੁਤ ਖੁਸ਼ ਹਾਂ ਕਿ ਤੁਸੀਂ ਪ੍ਰਭੂ ਦੇ ਵਚਨ ਨੂੰ ਸੁਣਨ ਲਈ ਬਾਹਰ ਨਿਕਲਣ ਅਤੇ ਗਰਮੀ ਵਿੱਚ ਬੈਠਣ ਲਈ ਤਿਆਰ ਹੋ। ਅਸੀਂ ਪ੍ਰਾਰਥਨਾ ਕਰ ਰਹੇ ਹਾਂ ਕਿ ਪਰਮੇਸ਼ਵਰ ਤੁਹਾਨੂੰ ਬਹੁਤ ਜ਼ਿਆਦਾ ਭਰਪੂਰ ਆਸ਼ੀਸ਼ ਦੇਵੇ ਅਤੇ ਤੁਹਾਡੀ ਮਦਦ ਕਰੇ। ਹੁਣ ਅੱਜ ਰਾਤ ਅਸੀਂ ਚਾਹੁੰਦੇ ਹਾਂ, ਅਸੀਂ ਸ਼ੁਰੂ ਕਰ ਰਹੇ ਹਾਂ। ਅੱਜ ਸਵੇਰੇ ਇੱਥੇ ਕਿੰਨੇ ਲੋਕ ਸਨ? ਚਲੋ ਤੁਹਾਡੇ ਹੱਥਾਂ ਨੂੰ ਵੇਖੀਏ। ਉਹ ਇਹ ਸ਼ਾਨਦਾਰ ਹੈ, ਅਮਲੀ ਤੌਰ ਤੇ ਤੁਸੀਂ ਸਾਰੇ ਹੀ ਇੱਥੇ ਸੀ। ਅਸੀਂ ਇਬਰਾਨੀਆਂ ਦੀ ਕਿਤਾਬ ਦੇ 4 ਅਧਿਆਏ ਦੀ ਸ਼ੁਰੂਆਤ ਕਰ ਰਹੇ ਹਾਂ। ਉਹ ਕਿੰਨੀ ਸ਼ਾਨਦਾਰ ਕਿਤਾਬ ਹੈ! ਕੀ ਤੁਸੀਂ ਇਸ ਦਾ ਆਨੰਦ ਮਾਣ ਰਹੇ ਹੋ? ਇਹ ਲਿਖਤ ਦਰ ਲਿਖਤ ਮੇਲ ਖਾਂਦੀ ਹੈ। ਇਸ ਤੋਂ ਪਹਿਲਾਂ ਕਿ ਪੌਲੁਸ ਕਦੇ ਵੀ ਆਪਣੇ ਅਨੁਭਵ ਦੀ ਗਵਾਹੀ ਦਿੰਦਾ, ਉਸ ਨੂੰ ਪਹਿਲਾਂ ਅਰਬ ਜਾਣਾ ਪਿਆ ਤੇ ਲਿਖਤਾਂ ਦੁਆਰਾ ਇਹ ਪਤਾ ਲਗਾਉਣਾ ਪਿਆ ਕਿ ਇਹ ਸੱਚ ਹੈ। ਮੈਨੂੰ ਇਹ ਚੀਜ਼ ਪਸੰਦ ਹੈ। ਅੱਜ ਸਵੇਰ ਦੇ ਵਿਸ਼ੇ ਵਿੱਚ, ਅੱਜ ਸਵੇਰੇ ਸੰਦੇਸ਼ ਵਿੱਚ ਸਾਨੂੰ ਪਤਾ ਲੱਗਾ ਕਿ ਮਸੀਹ ਕੱਲ, ਅੱਜ ਅਤੇ ਜੁਗੋ ਜੁਗ ਇੱਕੋ ਜਿਹਾ ਹੈ। ਪੌਲੁਸ ਨੇ ਵੇਖਿਆ ਕਿ ਅੱਗ ਦਾ ਉਹੀ ਥੰਮ ਜੋ ਇਸਰਾਇਲੀਆਂ ਦੀ ਅਗਵਾਈ ਕਰਦਾ ਸੀ, ਉਸ ਨੂੰ ਦਮਿਸ਼ਕ ਦੇ ਰਾਹ ਤੇ ਮਿਲਿਆ ਸੀ। ਸਾਨੂੰ ਪਤਾ ਲੱਗਾ ਕਿ ਅੱਗ ਦਾ ਥੰਮ ਜੋ ਇਸਰਾਇਲ ਦੇ ਲੋਕਾਂ ਨੂੰ ਉਜਾੜ ਵਿੱਚੋਂ ਬਾਹਰ ਲੈ ਗਿਆ ਸੀ, ਉਸ ਵਾਅਦਾ ਕੀਤੇ ਹੋਏ ਦੇਸ਼ ਵਿੱਚ ਬਾਹਰ ਲੈ ਗਿਆ ਸੀ। ਦਮਿਸ਼ਕ ਦੇ ਰਾਹ ਤੇ ਪੌਲੁਸ ਨੂੰ ਉਹੀ ਅੱਗ ਦਾ ਥੰਮ ਮਿਲਿਆ ਅਤੇ ਆਪਣੇ ਆਪ ਨੂੰ ਯਿਸੂ ਦੱਸਿਆ। ਫਿਰ ਸਾਨੂੰ ਯਿਸੂ ਮਸੀਹ ਦੀ ਅਸਲ ਸਰਵੋੱਚ ਪਰਮੇਸ਼ਵਰਤਾਈ ਬਾਰੇ ਪਤਾ ਲੱਗਦਾ ਹੈ। ਇਹ ਸਾਰੀ ਕਿਤਾਬ ਕੇਵਲ ਯਿਸੂ ਮਸੀਹ ਦਾ ਹੀ ਪ੍ਰਕਾਸ਼ਨ ਹੈ। ਹੁਣ ਸਾਨੂੰ ਪਤਾ ਲੱਗਦਾ ਹੈ ਕਿ ਪਰਮੇਸ਼ਵਰ, ਜਿਨ੍ਹੇ ਪਿਛਲਿਆਂ ਸਮਿਆਂ ਵਿੱਚ ਨਬੀਆਂ ਦੇ ਰਾਹੀਂ ਸਾਡੇ ਵੱਡਿਆਂ ਵਡੇਰਿਆਂ ਨਾਲ ਕਈ ਹਿੱਸਿਆਂ ਵਿੱਚ ਅਤੇ ਕਈ ਤਰੀਕਿਆਂ ਨਾਲ ਗੱਲ ਕੀਤੀ ਸੀ, ਇਨ੍ਹਾਂ ਅੰਤ ਦੇ ਦਿਨਾਂ ਵਿੱਚ ਆਪਣੇ ਪੁੱਤਰ ਯਿਸੂ ਮਸੀਹ ਦੇ ਰਾਹੀਂ ਆਪਣੇ ਆਪ ਨੂੰ ਪ੍ਰਗਟ ਕਰ ਰਿਹਾ ਹੈ ਅਤੇ ਉਤਪਤ ਤੋਂ ਲੈ ਕੇ ਪ੍ਰਕਾਸ਼ ਦੀ ਪੋਥੀ ਤੱਕ ਹੋਰ ਕੁਝ ਨਹੀਂ ਪਰ ਪ੍ਰਭੂ ਯਿਸੂ ਦਾ ਇੱਕ ਨਿਰੰਤਰ ਅਨੰਤ ਪ੍ਰਕਾਸ਼ਨ ਹੈ। ਸਾਨੂੰ ਪਤਾ ਚੱਲਦਾ ਹੈ ਕਿ ਉਹੀ ਸੀ ਜੋ ਬਲਦੀ ਹੋਈ ਝਾੜੀ ਵਿੱਚ ਸੀ। ਸਾਨੂੰ ਪਤਾ ਚੱਲਦਾ ਹੈ ਕਿ ਉਹੀ ਸੀ ਜੋ ਜਗਤ ਦੀ ਨੀਂਹ ਤੋਂ ਪਹਿਲਾਂ ਪਰਮੇਸ਼ਵਰ ਦੇ ਨਾਲ ਸੀ। ਸਾਨੂੰ ਪਤਾ ਚੱਲਦਾ ਹੈ ਕਿ ਨਵੇਂ ਨੇਮ ਵਿੱਚ ਉਹ ਪਰਮੇਸ਼ਵਰ ਅਤੇ ਮਨੁੱਖ ਦੋਵੇਂ ਹੀ ਸੀ। ਫਿਰ ਜਦੋਂ ਉਸਨੇ ਨਵੇਂ ਨੇਮ ਨੂੰ ਦਿੱਤਾ ਸਵਰਗ ਜਾਣ ਲਈ, ਉਸਨੇ ਕਿਹਾ, ਮੈਂ ਪਰਮੇਸ਼ਵਰ ਤੋਂ ਆਇਆ ਹਾਂ, ਮੈਂ ਪਰਮੇਸ਼ਵਰ ਕੋਲ ਜਾਂਦਾ ਹਾਂ। ਫਿਰ ਜਦੋਂ ਪੌਲੁਸ ਉਸ ਨਾਲ ਮਿਲਿਆ ਤਾਂ ਉਹ ਉਸ ਰੂਪ ਵਿੱਚ ਸੀ ਜਿਸ ਰੂਪ ਵਿੱਚ ਉਸਨੇ ਇਸਰਾਇਲ ਦੀ ਅਗਵਾਈ ਕੀਤੀ ਸੀ, ਇੱਕ ਅੱਗ ਦੇ ਥੰਮ ਦੇ ਰੂਪ ਵਿੱਚ। ਪੌਲੁਸ ਨੇ ਉਸਦੇ ਮੂੰਹ ਵੱਲ ਤੱਕਿਆ, ਉਹ ਬਦਲਿਆ ਨਹੀਂ ਸੀ। ਇਸੇ ਕਾਰਨ ਪੌਲੁਸ ਨੂੰ ਆਪਣੇ ਬਾਕੀ ਦਿਨਾਂ ਵਿੱਚ ਅੱਖਾਂ ਵਿੱਚ ਤਕਲੀਫ ਰਹਿੰਦੀ ਸੀ। ਉਹ ਅੰਨਾ ਹੋ ਗਿਆ ਸੀ ਅਤੇ ਕਈ ਦਿਨਾਂ ਤੱਕ ਉਹ ਕੁਝ ਵੀ ਨਹੀਂ ਦੇਖ ਸਕਿਆ। ਉਸ ਨੂੰ ਉਸ ਗਲੀ ਵਿੱਚ ਲਿਜਾਣਾ ਪਿਆ ਜਿਸ ਨੂੰ ਸਿੱਧੀ ਕਿਹਾ ਜਾਂਦਾ ਹੈ। ਉੱਥੇ ਪਰਮੇਸ਼ਵਰ ਦਾ ਇੱਕ ਨਬੀ ਸੀ ਜਿਸ ਦਾ ਨਾਮ ਹਨਾਨੀਆ ਸੀ, ਜੋ ਅੰਦਰ ਆਇਆ ਇੱਕ ਦਰਸ਼ਨ ਰਾਹੀਂ ਅਤੇ ਪੌਲੁਸ ਉੱਤੇ ਆਪਣੇ ਹੱਥ ਰੱਖੇ ਅਤੇ ਕਿਹਾ, ਭਾਈ ਸਲੂਸ, ਆਪਣੀ ਨਿਗਾਹ ਵਾਪਸ ਪ੍ਰਾਪਤ ਕਰੋ। ਫਿਰ ਸਾਨੂੰ ਪਤਾ ਲੱਗਦਾ ਹੈ ਕਿ ਉਹੀ ਪਵਿੱਤਰ ਆਤਮਾ, ਉਹੀ ਪ੍ਰਭੂ ਯਿਸੂ ਇੱਕ ਚਾਨਣ ਦੇ ਰੂਪ ਵਿੱਚ ਪਤਰਸ ਕੋਲ ਆਇਆ ਅਤੇ ਉਸ ਨੂੰ ਜੇਲ ਵਿੱਚੋਂ ਛੁਡਾਇਆ। ਅਸੀਂ ਵੇਖਦੇ ਹਾਂ ਕਿ ਉਹੀ ਪ੍ਰਭੂ ਯਿਸੂ ਇਨ੍ਹਾਂ ਦਿਨਾਂ ਵਿੱਚ ਅਜੇ ਵੀ ਅੱਗ ਦੇ ਥੰਮ ਵਿੱਚ ਹੈ। ਜੋ ਆਪਣੇ ਲੋਕਾਂ ਆਪਣੀ ਕਲੀਸਿਆ ਦੀ ਅਗਵਾਈ ਕਰ ਰਿਹਾ ਹੈ, ਉਹੀ ਕੰਮ ਕਰ ਰਿਹਾ ਤੇ ਦਰਸ਼ਨ ਦੇ ਰਿਹਾ ਹੈ, ਅੰਦਰ ਆਉਂਦਾ ਹੈ ਤੇ ਲੋਕਾਂ ਤੇ ਹੱਥ ਰੱਖਦਾ ਹੈ ਇੱਕ ਦਰਸ਼ਨ ਰਾਹੀਂ। ਪ੍ਰਭੂ ਯੇਸ਼ੂ ਜੋ ਪਿਛਲੇ ਐਤਵਾਰ ਸਵੇਰੇ ਘਰ ਵਿਚ ਮਿਲਿਆ ਸੀ, ਉਸਨੇ ਕਿਹਾ ਕਿ ਇੱਕ ਆਦਮੀ ਆ ਰਿਹਾ ਹੈ ਜਿਸ ਦੇ ਵਾਲ ਕਾਲੇ ਹਨ ਅਤੇ ਉਹ ਸਫੇਦ ਹੋ ਰਹੇ ਹਨ। ਉਹ ਆਦਮੀ ਯੂਨਾਨੀ ਸੀ ਅਤੇ ਉਸਦੀ ਪਤਨੀ ਅਧਖੜ ਉਮਰ ਦੀ ਸੀ ਅਤੇ ਜਗਵੇਦੀ ਉੱਤੇ ਰੋ ਰਹੀ ਹੋਵੇਗੀ। ਮੈਂ ਉਹਨਾਂ ਵਿੱਚੋਂ ਕਈਆਂ ਨੂੰ ਇਸ ਬਾਰੇ ਦੱਸਿਆ ਸੀ ਅਤੇ ਉਹ ਜਾਣਦੇ ਸਨ ਕਿ ਇਹ ਹੋਣ ਵਾਲਾ ਸੀ। ਉਹ ਅਪਾਹਜ ਵੀ ਸੀ, ਉਸਦੇ ਸਿਰ ਵਿੱਚ ਸੰਤੁਲਨ ਰੱਖਣ ਵਾਲੀ ਨਸ ਖਤਮ ਹੋ ਚੁੱਕੀ ਸੀ। ਉਹ ਆਪਣੇ ਪੈਰਾਂ ਜਾਂ ਅੰਗਾਂ ਤੇ ਵੀ ਕਾਬੂ ਨਹੀਂ ਰੱਖ ਸਕਦਾ ਸੀ। ਉਹ ਅੰਨਾ ਸੀ। ਇਸ ਬਾਰੇ ਦੋਹਰਾ ਸਬੂਤ ਦੱਸਣ ਲਈ ਮੇਰੇ ਕੋਲ ਪਹਿਲਾਂ ਇੱਕ ਔਰਤ ਸੀ ਜਿਸ ਤੇ ਪ੍ਰਾਰਥਨਾ ਕੀਤੀ ਜਾਣੀ ਸੀ। ਮੈਂ ਪਿੱਛੇ ਮੁੜਿਆ ਤੇ ਭਾਈ ਥੋਮ ਨੂੰ ਪ੍ਰਾਰਥਨਾ ਕਰਨ ਲਈ ਕਿਹਾ। ਅਸੀਂ ਇੱਥੇ ਬੈਠ ਕੇ ਇਸ ਨੂੰ ਹੁੰਦੇ ਹੋਏ ਵੇਖ ਰਹੇ ਸੀ। ਮੈਂ ਗਿਆ ਤੇ ਬਿਮਾਰਾਂ ਲਈ ਪ੍ਰਾਰਥਨਾ ਕਰਨ ਲੱਗਾ ਅਤੇ ਵਾਪਸ ਚਲਿਆ ਗਿਆ। ਉਹ ਆਈ ਅਤੇ ਬਿਲਕੁਲ ਦਰਸ਼ਨ ਦੇ ਅਨੁਸਾਰ ਮੈਨੂੰ ਬਾਂਹ ਤੋਂ ਫੜ ਲਿਆ ਤੇ ਰੋਣ ਲੱਗ ਪਈ। ਉਸਨੇ ਕਿਹਾ ਕਿ ਡਾਕਟਰ ਐਕਰਮੈਨ ਨੇ ਉਸਨੂੰ ਇੱਥੇ ਭੇਜਿਆ ਸੀ। ਡਾਕਟਰ ਮੈਨ ਜੋ ਇੱਕ ਕੈਥੋਲਿਕ ਹੈ ਅਤੇ ਮੇਰਾ ਜਿਗਰੀ ਦੋਸਤ ਹੈ। ਉਸਦਾ ਲੜਕਾ ਇੰਡੀਆਨਾ ਵਿੱਚ ਇੱਥੇ ਸੰਤ ਮੈਨਾਰਡ ਦਾ ਪਾਦਰੀ ਹੈ। ਇਹ ਆਦਮੀ ਜੈਸਪਰ ਤੋਂ ਸੀ। ਪ੍ਰਭੂ ਨੇ ਉਸਨੂੰ ਚੰਗਾ ਕਰਕੇ ਕੁਰਸੀ ਤੋਂ ਉਠਾ ਖੜਾ ਕੀਤਾ। ਉਹ ਉੱਠ ਕੇ ਤੁਰ ਪਿਆ। ਉਹ ਕਿਸੇ ਹੋਰ ਵਾਂਗ ਚੰਗੀ ਤਰ੍ਹਾਂ ਵੇਖ ਸਕਦਾ ਸੀ। ਇਮਾਰਤ ਤੋਂ ਬਾਹਰ ਚਲਾ ਗਿਆ, ਪੂਰੀ ਤਰ੍ਹਾਂ ਚੰਗਾ ਹੋ ਕੇ। ਸਭ ਕੁਝ ਇੱਕ ਦਰਸ਼ਨ ਦੁਆਰਾ ਹੋਇਆ ਸੀ। ਭਾਈ ਸਲੂਸ, ਜਿਸ ਪ੍ਰਭੂ ਯੇਸ਼ੂ ਨੇ ਤੁਹਾਨੂੰ ਰਾਹ ਵਿੱਚ ਦਰਸ਼ਨ ਦਿੱਤਾ ਸੀ, ਉਸੇ ਨੇ ਮੈਨੂੰ ਭੇਜਿਆ ਹੈ ਕਿ ਮੈਂ ਤੁਹਾਡੇ ਉੱਤੇ ਹੱਥ ਰੱਖਾਂ ਤਾਂ ਜੋ ਤੁਸੀਂ ਆਪਣੀ ਨਿਗਾਹ ਵਾਪਸ ਪ੍ਰਾਪਤ ਕਰ ਸਕੋ ਅਤੇ ਪਵਿੱਤਰ ਆਤਮਾ ਨਾਲ ਭਰ ਜਾਵੋ। ਸ਼ਾਨਦਾਰ। ਤਦ ਸਾਨੂੰ ਪਤਾ ਲੱਗਦਾ ਹੈ ਕਿ ਸਾਡੇ ਕੋਲ ਇਹ ਮਹਾਨ ਮੁਕਤੀ ਹੈ। ਜੇਕਰ ਅਸੀਂ ਅਜਿਹੀ ਮੁਕਤੀ ਨੂੰ ਅਣਦੇਖਿਆ ਕਰਦੇ ਹਾਂ ਤਾਂ ਅਸੀਂ ਪਰਮੇਸ਼ਵਰ ਦੇ ਦੰਡ ਅਤੇ ਕ੍ਰੋਧ ਤੋਂ ਬਚ ਨਹੀਂ ਸਕਦੇ। ਹੁਣ ਅਸੀਂ ਪੜ੍ਹਨਾ ਸ਼ੁਰੂ ਕਰਾਂਗੇ। ਅੱਜ ਰਾਤ ਅਸੀਂ ਇਬਰਾਨੀਆਂ ਦੀ ਕਿਤਾਬ ਦੇ ਚੌਥੇ ਅਧਿਆਏ ਨੂੰ ਸ਼ੁਰੂ ਕਰਨ ਜਾ ਰਹੇ ਹਾਂ। ਜੇਕਰ ਕੋਈ ਵੀ ਇਸ ਦੇ ਨਾਲ ਨਾਲ ਪੜ੍ਹਨਾ ਚਾਹੁੰਦਾ ਹੈ ਤਾਂ ਸਾਡੇ ਕੋਲ ਇੱਥੇ ਕੁਝ ਬਾਈਬਲਾਂ ਹਨ। ਜੇ ਉਹ ਬਾਈਬਲ ਨੂੰ ਚਾਹੁੰਦੇ ਹਨ ਤਾਂ ਕਿਉਂ ਨਹੀਂ, ਸੇਵਾਦਾਰਾਂ ਵਿੱਚੋਂ ਕੋਈ ਤੁਹਾਡੇ ਲਈ ਇੱਕ ਲੈ ਆਵੇਗਾ ਜੇ ਤੁਸੀਂ ਆਪਣਾ ਹੱਥ ਖੜਾ ਕਰੋਗੇ ਤਾਂ। ਜੇ ਇੱਥੋਂ ਕੋਈ ਭਾਈ ਲੈ ਆਵੇਗਾ, ਉੱਥੇ ਦੋ ਬਾਈਬਲਾਂ ਪਈਆਂ ਹਨ, ਮੈਨੂੰ ਯਕੀਨ ਹੈ। ਹੁਣ ਅਸੀਂ ਜਲਦੀ ਕਰਾਂਗੇ ਕਿਉਂਕਿ ਥੋੜੀ ਹੀ ਦੇਰ ਬਾਅਦ ਅਸੀਂ ਪ੍ਰਭੂ ਭੋਜ ਸ਼ੁਰੂ ਕਰਨਾ ਹੈ, ਜਿੱਥੇ ਅਸੀਂ ਅੱਜ ਰਾਤ ਨੂੰ ਸਮਾਪਤ ਕਰਾਂਗੇ। ਬੁੱਧਵਾਰ ਦੀ ਰਾਤ ਨੂੰ ਅਸੀਂ ਦੁਬਾਰਾ ਉੱਥੋਂ ਹੀ ਸ਼ੁਰੂਆਤ ਕਰਾਂਗੇ। ਹੁਣ ਮੈਨੂੰ ਯਕੀਨ ਹੈ ਕਿ ਅੱਜ ਸਵੇਰੇ ਜਦ ਅਸੀਂ ਪੜ੍ਹ ਰਹੇ ਸੀ ਤਾਂ ਅਸੀਂ 15ਵੀਂ ਆਇਤ ਤੋਂ ਸ਼ੁਰੂ ਕੀਤਾ ਸੀ। ਸ਼ਾਇਦ ਕੋਈ ਨਹੀਂ ਜਾਣਦਾ ਕਿ ਮੈਂ ਪੜ੍ਹਨ ਲਈ ਐਨਕਾਂ ਲਗਾਉਂਦਾ ਹਾਂ। ਮੈਂ ਬੁੱਢਾ ਹੋ ਰਿਹਾ ਹਾਂ। ਮੈਂ ਅਜੇ ਵੀ ਪੜ੍ਹ ਸਕਦਾ ਹਾਂ ਪਰ ਮੈਂ ਇਸ ਨੂੰ ਇੰਨੀ ਤੇਜ਼ੀ ਨਾਲ ਨਹੀਂ ਪੜ੍ਹ ਸਕਦਾ, ਖਾਸ ਕਰ ਜਦੋਂ ਛਪਾਈ ਬਰੀਕ ਹੁੰਦੀ ਹੈ। ਮੈਂ ਆਪਣੀਆਂ ਅੱਖਾਂ ਦੀ ਜਾਂਚ ਕਰਾਉਣ ਲਈ ਗਿਆ ਸੀ ਇਹ ਵੇਖਣ ਲਈ ਕਿ ਕੀ ਮੈਂ ਸੱਚਮੁੱਚ ਆਪਣੀ ਨਜ਼ਰ ਗੁਆ ਰਿਹਾ ਹਾਂ। ਮੇਰੀਆਂ ਅੱਖਾਂ 10/10 ਸਨ। ਉਸਨੇ ਕਿਹਾ, ਪਰ ਤੁਸੀਂ 40 ਸਾਲਾਂ ਦੇ ਹੋ ਗਏ ਹੋ ਪੁੱਤਰ। ਉਸ ਕੋਲ ਮੇਰੇ ਲਈ ਪੜ੍ਹਨ ਲਈ ਇੱਕ ਚੀਜ਼ ਸੀ। ਉਸਨੇ ਕਿਹਾ, ਇਸ ਨੂੰ ਪੜ੍ਹਨਾ ਸ਼ੁਰੂ ਕਰੋ। ਮੈਂ ਇਸ ਨੂੰ ਪੜ੍ਹ ਰਿਹਾ ਸੀ। ਜਦ ਮੈਂ ਇਸ ਨੂੰ ਪੜ੍ਹਦਾ ਹੋਇਆ ਨੇੜੇ ਨੇੜੇ ਜਾ ਰਿਹਾ ਸੀ ਤਾਂ ਮੇਰੇ ਪੜ੍ਹਨ ਦੀ ਰਫ਼ਤਾਰ ਘਟਦੀ ਜਾ ਰਹੀ ਸੀ। ਮੈਂ ਰੁਕ ਗਿਆ। ਫਿਰ ਉਸਨੇ ਇਸ ਨੂੰ 10/10 ਲਈ ਰੱਖ ਦਿੱਤਾ। ਮੈਂ ਇਸ ਨੂੰ ਕਿਤੋਂ ਵੀ ਪੜ੍ਹ ਸਕਦਾ ਸੀ। ਉਸਨੇ ਕਿਹਾ, ਇਹ ਕੀ ਹੈ, ਜਦੋਂ ਤੁਸੀਂ 40 ਪਾਰ ਕਰ ਜਾਂਦੇ ਹੋ ਤਾਂ ਤੁਹਾਡੇ ਡੇਲੇ ਚਪਟੇ ਹੋ ਜਾਂਦੇ ਹਨ। ਹੁਣ ਮੈਂ ਅੱਖਾਂ ਅੱਧੀਆਂ ਮੀਚ ਕੇ ਬਸ ਇੰਨੀ ਕੁ ਦੂਰੀ ਤੋਂ ਪੜ੍ਹ ਸਕਦਾ ਹਾਂ, ਪਰ ਅੱਖਾਂ ਅੱਧੀਆਂ ਮੀਚਣੀਆਂ ਪੈਂਦੀਆਂ ਹਨ। ਇਸ ਲਈ ਉਸਨੇ ਮੈਨੂੰ ਐਨਕਾਂ ਬਣਾ ਦਿੱਤੀਆਂ। ਮੈਂ ਇਸ ਨਾਲ ਦੇਖ ਸਕਦਾ ਹਾਂ ਕਿਤੇ ਵੀ, ਜਦੋਂ ਇਹ ਅਸਲ ਵਿੱਚ ਮੇਰੇ ਨੇੜੇ ਹੁੰਦਾ ਹੈ। ਹੁਣ ਜਦੋਂ ਮੈਂ ਇਸ ਨੂੰ ਉਤਾਰ ਦਿੰਦਾ ਹਾਂ ਤਾਂ ਮੈਂ ਇਹਨਾਂ ਅੱਖਾਂ ਨਾਲ ਬਿਲਕੁਲ ਵੀ ਨਹੀਂ ਦੇਖ ਸਕਦਾ, ਪਰ ਮੈਂ ਉਹਨਾਂ ਨੂੰ ਪੜ੍ਹਦਾ ਹਾਂ, ਇਸ ਤੋਂ ਐਨਕਾਂ ਨਾਲ ਪੜ੍ਹਦਾ ਹਾਂ। ਅੱਜ ਸਵੇਰੇ ਸਾਡੇ ਕੋਲ ਇਬਰਾਨੀਆਂ ਦੇ 3 ਅਧਿਆਏ ਦਾ ਆਖਰੀ ਹਿੱਸਾ ਸੀ। ਉਹ ਸਾਨੂੰ ਕਿੰਨੇ ਭਰਪੂਰ ਬੀਜ ਮਿਲੇ ਹਨ। ਹੁਣ ਸੁਣੋ, ਮੈਂ ਦੁਬਾਰਾ ਪੜ੍ਹਨਾ ਚਾਹੁੰਦਾ ਹਾਂ ਤਾਂ ਜੋ ਸਾਨੂੰ ਇੱਕ ਪਿਛੋਕੜ ਮਿਲ ਸਕੇ। ਇਸ ਬਾਰੇ ਕੋਈ ਗੱਲ ਨਹੀਂ ਕਰਾਂਗੇ ਪਰ ਥੋੜਾ ਜਿਹਾ ਇਸ ਦੇ ਉੱਤੋਂ ਦੀ ਜਾਵਾਂਗੇ। ਜਿਵੇਂ ਆਖਿਆ ਜਾਂਦਾ ਹੈ, ਅੱਜ ਜੇ ਤੁਸੀਂ ਉਸ ਦੀ ਆਵਾਜ਼ ਸੁਣੋ ਤਾਂ ਆਪਣੇ ਦਿਲਾਂ ਨੂੰ ਕਠੋਰ ਨਾ ਕਰੋ ਜਿਵੇਂ ਬਗਾਵਤ ਦੇ ਦਿਨ, ਕਿਉਂ ਜੋ ਕਈਆਂ ਨੇ ਵਚਨ ਸੁਣਿਆ, ਜਦੋਂ ਉਹਨਾਂ ਨੇ ਵਚਨ ਸੁਣਿਆ ਉਹਨਾਂ ਬਗਾਵਤ ਕੀਤੀ। ਭਲਾ ਉਹਨਾਂ ਸਭਨਾਂ ਨਹੀਂ ਜਿਹੜੇ ਮੂਸਾ ਦੇ ਰਾਹੀਂ ਮਿਸਰੋਂ ਨਿਕਲ ਆਏ ਸਨ? ਅੱਜ ਸਵੇਰੇ ਅਸੀਂ ਵੇਖਦੇ ਹਾਂ ਕਿ ਉਸਨੇ ਕਿਹਾ, ਆਪਣੇ ਦਿਲਾਂ ਨੂੰ ਕਠੋਰ ਨਾ ਕਰੋ ਜਿਵੇਂ ਬਗਾਵਤ ਦੇ ਦਿਨ। ਇਹ ਉਦੋਂ ਹੈ ਜਦੋਂ ਉਹਨਾਂ ਨੇ ਪਰਮੇਸ਼ਵਰ ਨੂੰ ਗੁੱਸੇ ਵਿੱਚ ਭੜਕਾਇਆ ਸੀ, ਕਿਉਂਕਿ ਉਸਨੇ ਉਹਨਾਂ ਨੂੰ ਆਪਣਾ ਨਬੀ ਮੂਸਾ ਦਿੱਤਾ ਸੀ, ਇੱਕ ਨਿਸ਼ਾਨੀ ਜੋ ਮੂਸਾ ਦੇ ਨਾਲ ਸੀ। ਅੱਜ ਰਾਤ ਦੀ ਜਮਾਤ ਵਿੱਚੋਂ ਕਿੰਨੇ ਲੋਕ ਜਾਣਦੇ ਹਨ ਕਿ ਉਹ ਨਿਸ਼ਾਨੀ ਕੀ ਸੀ? ਅੱਗ ਦਾ ਥੰਮ, ਇਬਰਾਨੀਆਂ 13। ਹੁਣ ਅਸੀਂ ਨਹੀਂ ਜਾਣਦੇ ਕਿ ਕਲੀਸਿਆ ਨੇ ਉਹ ਨਿਸ਼ਾਨ ਦੇਖਿਆ ਸੀ ਜਾਂ ਨਹੀਂ, ਪਰ ਮੂਸਾ ਨੇ ਦੇਖਿਆ ਸੀ ਕਿਉਂਕਿ ਮੂਸਾ ਪਹਿਲੀ ਵਾਰ ਉਸ ਨੂੰ ਬਲ ਦੀ ਝਾੜੀ ਵਿਚ ਮਿਲਿਆ ਸੀ। ਉਹ ਅੱਗ ਸੀ। ਇਜ਼ਰਾਈਲੀਆਂ ਨੇ ਮੂਸਾ ਦਾ ਕਹਿਣਾ ਮੰਨਿਆ ਤੇ ਮਿਸਰ ਛੱਡ ਦਿੱਤਾ। ਜਿਵੇਂ ਹੀ ਉਹ ਮਿਸਰ ਤੋਂ ਬਾਹਰ ਆਏ ਅਸੀਂ ਵੇਖਦੇ ਹਾਂ ਕਿ ਪਰਮੇਸ਼ਵਰ ਉਹਨਾਂ ਨੂੰ ਸਿੱਧਾ ਇੱਕ ਜਾਲ ਵਿਚ ਲੈ ਗਿਆ ਜਿੱਥੇ ਉਹਨਾਂ ਦੇ ਪਿੱਛੇ ਫਿਰੌਨ ਦੀ ਸੈਨਾ ਸੀ ਅਤੇ ਅੱਗੇ ਲਾਲ ਸਾਗਰ ਸੀ। ਪਰਮੇਸ਼ਵਰ ਨੇ ਉਹਨਾਂ ਨੂੰ ਪਰਖਿਆ ਅਤੇ ਉਹ ਡਰ ਗਏ। ਇਸ ਗੱਲ ਨੇ ਪਰਮੇਸ਼ਵਰ ਨੂੰ ਭੜਕਾ ਦਿੱਤਾ। ਉਸਨੇ ਕਿਹਾ ਤੁਸੀਂ ਮੇਰੇ ਅੱਗੇ ਦੁਹਾਈ ਕਿਉਂ ਦਿੰਦੇ ਹੋ? ਬਸ ਬੋਲੋ ਅਤੇ ਅੱਗੇ ਵਧੋ। ਮੈਨੂੰ ਇਹ ਚੰਗਾ ਲੱਗਦਾ ਹੈ। ਜਿਸ ਤਰ੍ਹਾਂ ਮੂਸਾ ਥੰਮ ਅਤੇ ਬੱਦਲ ਦੇ ਪਿੱਛੇ ਚੱਲਦਾ ਸੀ, ਉਹ ਵੀ ਮੂਸਾ ਦੇ ਪਿੱਛੇ ਪਿੱਛੇ ਚੱਲ ਰਹੇ ਸਨ। ਉਹ ਵਾਅਦਾ ਕੀਤੀ ਹੋਈ ਧਰਤੀ ਵੱਲ ਜਾ ਰਹੇ ਸਨ। ਅੱਜ ਰਾਤ ਇਹ ਕਲੀਸਿਆ ਦੀ ਸੁੰਦਰ ਤਸਵੀਰ ਹੈ। ਉਸੇ ਆਤਮਾ ਦੀ ਅਗਵਾਈ ਵਿਚ ਕਲੀਸਿਆ ਵਾਅਦਾ ਕੀਤੀ ਹੋਈ ਧਰਤੀ ਵਿਚ ਜਾ ਰਹੀ ਹੈ। ਉਹੀ ਚਿੰਨ ਅਤੇ ਅਚੰਭੇ ਹੋ ਰਹੇ ਹਨ ਜੋ ਪਰਮੇਸ਼ਵਰ ਨੇ ਕਹੇ ਸਨ। ਹੁਣ ਧਿਆਨ ਦਿਓ, ਫਿਰ ਉਹ ਪਾਪ ਦੇ ਉਜਾੜ ਵਿਚ ਆਏ ਸਨ। ਮਾਰਾ ਦਾ ਪਾਣੀ ਕੋੜਾ ਸੀ। ਪਰਮੇਸ਼ਵਰ ਉਹਨਾਂ ਨੂੰ ਕੋੜੇ ਪਾਣੀਆਂ ਵੱਲ ਕਿਉਂ ਲੈ ਗਿਆ? ਜਾਪਦਾ ਸੀ ਕਿ ਉਹਨਾਂ ਨੂੰ ਚੰਗੇ ਪਾਣੀ ਵੱਲ ਲੈ ਕੇ ਜਾਵੇਗਾ, ਪਰ ਉਹ ਉਹਨਾਂ ਨੂੰ ਕੋੜੇ ਪਾਣੀਆਂ ਵੱਲ ਲੈ ਗਿਆ ਤਾਂ ਜੋ ਉਹਨਾਂ ਦੇ ਵਿਸ਼ਵਾਸ ਨੂੰ ਪਰਖ ਸਕੇ। ਉਹ ਅਜਿਹਾ ਕਰਨਾ ਪਸੰਦ ਕਰਦਾ ਹੈ। ਉਹ ਤੁਹਾਡੇ ਉੱਤੇ ਮੁਸੀਬਤਾਂ ਆਉਣ ਦੇਣਾ ਪਸੰਦ ਕਰਦਾ ਹੈ ਤਾਂ ਜੋ ਉਹ ਤੁਹਾਨੂੰ ਆਪਣਾ ਪ੍ਰੇਮ ਅਤੇ ਆਪਣੀ ਸ਼ਕਤੀ ਦਿਖਾ ਸਕੇ। ਅੱਜ ਲੋਕ ਕਿਵੇਂ ਪਰਮੇਸ਼ਵਰ ਦੇ ਅਚਰਜ ਕਾਰਜਾਂ ਨੂੰ ਨਹੀਂ ਮੰਨਦੇ? ਜਦੋਂ ਮੁਸੀਬਤਾਂ ਆਉਂਦੀਆਂ ਹਨ ਤਾਂ ਉਹ ਬਸ ਹਾਰ ਮੰਨ ਕੇ ਅੱਗੇ ਵੱਧ ਜਾਂਦੇ ਹਨ, ਪਰ ਅਸੀਂ ਇਹ ਵਿਸ਼ਵਾਸ ਕਰਦੇ ਹਾਂ ਕਿ ਪਰਮੇਸ਼ਵਰ ਅਚਰਜ ਕੰਮ ਕਰਦਾ ਹੈ। ਇਸ ਨੂੰ ਸੁਣੋ, ਜੇ ਪਰਮੇਸ਼ਵਰ ਉਹੀ ਕੰਮ ਨਹੀਂ ਕਰਦਾ ਜਦੋਂ ਉਹੀ ਹਾਲਾਤ ਪੈਦਾ ਹੁੰਦੇ ਹਨ ਤਾਂ ਪਰਮੇਸ਼ਵਰ ਆਪਣੇ ਲੋਕਾਂ ਨਾਲ ਪੱਖਪਾਤ ਕਰਨ ਦਾ ਦੋਸ਼ੀ ਹੈ। ਪਰਮੇਸ਼ਵਰ ਦੀ ਪ੍ਰਭੂ ਸੱਤਾ ਉਸ ਤੋਂ ਹਰ ਮਾਮਲੇ ਵਿਚ ਉਸੇ ਤਰ੍ਹਾਂ ਕੰਮ ਕਰਨ ਦੀ ਮੰਗ ਕਰਦੀ ਹੈ ਜਿਵੇਂ ਉਸਨੇ ਪਹਿਲੇ ਮਾਮਲੇ ਵਿਚ ਕੀਤਾ ਸੀ, ਨਹੀਂ ਤਾਂ ਜੋ ਉਸਨੇ ਪਹਿਲੇ ਮਾਮਲੇ ਵਿਚ ਕੀਤਾ ਉਹ ਕੰਮ ਗਲਤ ਸੀ। ਜੇ ਉਹ ਉਸੇ ਤਰ੍ਹਾਂ ਕੰਮ ਨਹੀਂ ਕਰਦਾ ਜਿਸ ਤਰ੍ਹਾਂ ਉਸਨੇ ਪਹਿਲੇ ਮਾਮਲੇ ਵਿਚ ਕੀਤਾ ਸੀ, ਜੇ ਉਹ ਦੂਜੇ ਮਾਮਲੇ ਵਿਚ ਉਸ ਤੋਂ ਕੁਝ ਵੱਖਰੇ ਤਰੀਕੇ ਨਾਲ ਕੰਮ ਕਰਦਾ ਹੈ ਤਾਂ ਫਿਰ ਉਸਨੇ ਗਲਤ ਕੰਮ ਕੀਤਾ ਸੀ ਜਦੋਂ ਉਸਨੇ ਪਹਿਲੇ ਮਾਮਲੇ ਵਿਚ ਕੰਮ ਕੀਤਾ ਸੀ। ਜੇ ਪਰਮੇਸ਼ਵਰ ਨੇ ਪੁਰਾਣੇ ਨੇਮ ਵਿਚ ਬਿਮਾਰਾਂ ਨੂੰ ਚੰਗਾ ਕੀਤਾ ਤਾਂ ਉਸਨੂੰ ਨਵੇਂ ਨੇਮ ਵਿਚ ਵੀ ਇਹੀ ਕਰਨਾ ਪਵੇਗਾ, ਜਾਂ ਉਸਨੇ ਉਦੋਂ ਗਲਤ ਕੀਤਾ ਸੀ ਜਦੋਂ ਉਸਨੇ ਉੱਥੇ ਉਹਨਾਂ ਨੂੰ ਚੰਗਾ ਕੀਤਾ। ਉਸਨੂੰ ਹਰ ਵਾਰ ਉਹੀ ਕੰਮ ਕਰਨਾ ਪਵੇਗਾ। ਉਹ ਇਹੀ ਕਰੇਗਾ ਜਦੋਂ ਉਹੀ ਵਿਸ਼ਵਾਸ ਉਸ ਦੀਆਂ ਸ਼ਰਤਾਂ ਨੂੰ ਪੂਰਾ ਕਰਦਾ ਹੈ। ਦੋਸ਼ ਸਾਡੇ ਵਿਚ ਹੈ, ਪਰਮੇਸ਼ਵਰ ਵਿਚ ਨਹੀਂ, ਕਿਉਂਕਿ ਅਸੀਂ ਉਸ ਨੂੰ ਬਹੁਤ ਸਾਰੇ ਮਹਾਨ ਅਚਰਜ ਕੰਮ ਕਰਦੇ ਹੋਏ ਵੇਖਦੇ ਹਾਂ। ਸਾਨੂੰ ਇਸ ਬਾਰੇ ਪਤਾ ਹੈ। ਨਿੰਦਾ ਕਰਨ ਵਾਲਾ ਇਹ ਨਹੀਂ ਕਹਿ ਸਕਦਾ ਕਿ ਅਜਿਹਾ ਨਹੀਂ ਹੈ, ਕਿਉਂਕਿ ਅਸੀਂ ਇਸ ਨੂੰ ਸਾਬਤ ਹੁੰਦੇ ਹੋਏ ਵੇਖਦੇ ਹਾਂ। ਉਹ ਕਹਿੰਦੇ ਸਨ ਸਾਨੂੰ ਇੱਕ ਚਮਤਕਾਰ ਦਿਖਾਓ। ਉਹ ਹੁਣ ਇਹ ਨਹੀਂ ਕਹਿ ਸਕਦੇ, ਵਿਗਿਆਨ ਇਸ ਨੂੰ ਹੋਰ ਨਹੀਂ ਕਹਿ ਸਕਦਾ। ਅਸੀਂ ਵਿਗਿਆਨਕ ਸੰਸਾਰ ਨੂੰ ਬਿਲਕੁਲ ਇਹ ਸਾਬਤ ਕਰਕੇ ਦਿਖਾ ਸਕਦੇ ਹਾਂ। ਵਿਗਿਆਨਕ ਸੰਸਾਰ ਨੇ ਗਵਾਹੀ ਦਿੱਤੀ ਹੈ ਕਿ ਇੱਕ ਅਲੌਕਿਕ ਜੀਵ ਅੱਗ ਦੇ ਥੰਮ ਦੇ ਰੂਪ ਵਿਚ ਸਾਡੇ ਨਾਲ ਹੈ। ਇੱਥੇ ਉਸਦੀ ਤਸਵੀਰ ਹੈ, ਬਿਲਕੁਲ ਇੱਥੇ। ਅੱਜ ਰਾਤ ਇੱਕ ਵਾਸ਼ਿੰਗਟਨ DC ਵਿਚ ਵੀ ਲਟਕ ਰਹੀ ਹੈ। ਇਹ ਉਹੀ ਮਸੀਹ ਹੈ। ਇਸ ਲਈ ਕੁਝ ਸਮੇਂ ਪਹਿਲਾਂ ਮੇਰੇ ਸੇਵਾਦਾਰ ਭਾਈ ਮੈਨੂੰ ਕਹਿੰਦੇ ਸਨ, ਓ ਭਾਈ ਬ੍ਰਣਮ, ਇਹ ਸ਼ੈਤਾਨ ਵੱਲੋਂ ਹੈ, ਤੁਸੀਂ ਇਸ ਨਾਲ ਮੂਰਖਣਾ ਬਣੋ। ਉਹਨਾਂ ਨੇ ਮੈਨੂੰ ਡਰਾ ਦਿੱਤਾ ਸੀ। ਮੈਂ ਉਦੋਂ ਤੱਕ ਇਸ ਦਾ ਪ੍ਰਚਾਰ ਨਹੀਂ ਕੀਤਾ ਜਦੋਂ ਤੱਕ ਪਰਮੇਸ਼ਵਰ ਨੇ ਆ ਕੇ ਇਸ ਨੂੰ ਪ੍ਰਗਟ ਨਹੀਂ ਕਰ ਦਿੱਤਾ ਕਿ ਉਹੀ ਯਿਸੂ ਮਸੀਹ ਹੈ। ਉਹਨਾਂ ਨੇ ਇਸ ਚੀਜ਼ ਨੂੰ ਮੇਰੇ ਵਿੱਚੋਂ ਬਾਹਰ ਕੱਢਣ ਦੀ ਕੋਸ਼ਿਸ਼ ਕੀਤੀ, ਪਰ ਇਹ ਨਹੀਂ ਕੀਤਾ ਜਾ ਸਕਿਆ, ਕਿਉਂਕਿ ਇਹ ਵਚਨ ਹੈ, ਇਹ ਪਰਮੇਸ਼ਵਰ ਦਾ ਵਚਨ ਹੈ। ਇਹ ਕੋਈ ਢਿੱਲਾ ਜਿਹਾ ਤਜਰਬਾ ਨਹੀਂ ਹੈ, ਇੱਕ ਤਜਰਬਾ ਹੈ ਜਿਸ ਦਾ ਪਰਮੇਸ਼ਵਰ ਦੇ ਵਚਨ ਅਤੇ ਪਰਮੇਸ਼ਵਰ ਦੇ ਸਦੀਪਕ ਮੁਬਾਰਕ ਵਾਅਦੇ ਦੁਆਰਾ ਸਮਰਥਨ ਕੀਤਾ ਗਿਆ ਹੈ। ਹੁਣ ਅਸੀਂ ਇੱਥੇ ਧਿਆਨ ਦਿੰਦੇ ਹਾਂ। ਫਿਰ ਉਸਨੇ ਕਿਹਾ, ਕਿਉਂ ਜੋ ਕਈਆਂ ਨੇ ਜਦੋਂ ਉਹਨਾਂ ਨੇ ਸੁਣ ਲਿਆ ਉਹਨਾਂ ਨੇ ਭੜਕਾਇਆ। ਯਕੀਨਨ ਹਰ ਵਾਰ ਉਹ ਅਜਿਹੀ ਜਗ੍ਹਾ ਤੇ ਪਹੁੰਚ ਜਾਂਦੇ ਜਿੱਥੇ ਕੁਝ ਕਰਕੇ ਦਿਖਾਉਣ ਦਾ ਸਮਾਂ ਹੁੰਦਾ ਸੀ ਤਾਂ ਉਹ ਥੱਕ ਜਾਂਦੇ ਸਨ। ਤਦ ਉਹ ਕੀ ਕਰਦੇ ਸਨ? ਉਹ ਢਿੱਲੇ ਪੈ ਜਾਂਦੇ ਅਤੇ ਥੱਕ ਜਾਂਦੇ ਅਤੇ ਵਾਪਸ ਮੁੜਨਾ ਚਾਹੁੰਦੇ ਸਨ ਅਤੇ ਕਹਿੰਦੇ ਸਨ, ਮੇਰੇ ਨਾਲ ਅਜਿਹਾ ਕਿਉਂ ਹੋਇਆ? ਅਜੀਬ ਗੱਲ ਹੈ, ਅੱਜ ਸਵੇਰੇ ਇਸ ਨੂੰ ਆਪਣੇ ਪੂਰੇ ਜ਼ੋਰ ਨਾਲ ਪ੍ਰਚਾਰ ਕਰਨ ਤੋਂ ਬਾਅਦ ਉੱਥੇ ਬਹੁਤ ਸਾਰੇ ਲੋਕ ਜਗਵੇਦੀ ਕੋਲ ਆਏ ਅਤੇ ਸਵਾਲ ਕਰਨ ਲੱਗੇ, ਮੇਰੇ ਨਾਲ ਅਜਿਹਾ ਕਿਉਂ ਹੁੰਦਾ ਹੈ? ਤੁਸੀਂ ਸਮਝੇ ਕਿ ਇਹ ਕਿਵੇਂ ਹੁੰਦਾ ਹੈ? ਇਹ ਲੋਕਾਂ ਦੇ ਸਿਰ ਦੇ ਉਪਰੋਂ ਦੀ ਲੰਘ ਜਾਂਦਾ ਹੈ। ਇਹ ਲੋਕ ਵੀ ਉਸੇ ਤਰ੍ਹਾਂ ਦੇ ਲੋਕ ਹਨ। ਯੀਸ਼ੂ ਨੇ ਕਿਹਾ ਤੁਹਾਡੀਆਂ ਅੱਖਾਂ ਤਾਂ ਹਨ ਪਰ ਤੁਸੀਂ ਵੇਖ ਨਹੀਂ ਸਕਦੇ। ਉਸਨੇ ਚੇਲਿਆਂ ਨੂੰ ਇਹ ਦੱਸਿਆ ਸੀ। ਉਹਨਾਂ ਨੇ ਕਿਹਾ ਵੇਖ ਹੁਣ ਤੂੰ ਸਪਸ਼ਟ ਬੋਲਦਾ ਹੈ। ਹੁਣ ਅਸੀਂ ਵਿਸ਼ਵਾਸ ਕਰਦੇ ਹਾਂ, ਕਿਸੇ ਵੀ ਵਿਅਕਤੀ ਨੂੰ ਤੁਹਾਨੂੰ ਕੋਈ ਦੱਸਣ ਦੀ ਲੋੜ ਨਹੀਂ ਹੈ ਕਿਉਂਕਿ ਪਰਮੇਸ਼ਵਰ ਤੁਹਾਨੂੰ ਇਹ ਦਿਖਾਉਂਦਾ ਹੈ। ਉਸਨੇ ਕਿਹਾ ਕਿ ਤੁਸੀਂ ਹੁਣ ਵਿਸ਼ਵਾਸ ਕਰਦੇ ਹੋ ਇੰਨੇ ਚਿਰ ਬਾਅਦ, ਸਮਝੇ? ਤੁਹਾਨੂੰ ਪਰਮੇਸ਼ਵਰ ਤੋਂ ਕੋਈ ਸਵਾਲ ਨਹੀਂ ਕਰਨਾ ਚਾਹੀਦਾ ਕਿਉਂਕਿ ਧਰਮੀ ਦੀ ਚਾਲ ਯਹੋਵਾ ਵੱਲੋਂ ਦ੍ਰਿੜ ਹੁੰਦੀ ਹੈ। ਹਰੇਕ ਪਰਖ ਤੁਹਾਡੇ ਉੱਤੇ ਇਸ ਲਈ ਲਿਆਂਦੀ ਜਾਂਦੀ ਹੈ ਤਾਂ ਜੋ ਤੁਹਾਨੂੰ ਸਾਬਿਤ ਕੀਤਾ ਜਾ ਸਕੇ। ਬਾਈਬਲ ਕਹਿੰਦੀ ਹੈ ਉਹ ਤੁਹਾਡੇ ਲਈ ਸੋਨੇ ਨਾਲੋਂ ਜ਼ਿਆਦਾ ਕੀਮਤੀ ਹਨ। ਇਸ ਕਰਕੇ ਜੇਕਰ ਪਰਮੇਸ਼ਵਰ ਤੁਹਾਡੇ ਉੱਤੇ ਹਲਕੀਆਂ ਫੁਲਕੀਆਂ ਮੁਸੀਬਤਾਂ ਆਉਣ ਦਿੰਦਾ ਹੈ ਤਾਂ ਯਾਦ ਰੱਖੋ ਇਹ ਤੁਹਾਡੇ ਸੁਧਾਰ ਲਈ ਹਨ। ਹਰੇਕ ਪੁੱਤਰ ਜੋ ਪਰਮੇਸ਼ਵਰ ਕੋਲ ਆਉਂਦਾ ਹੈ ਉਸ ਨੂੰ ਪਹਿਲਾਂ ਪਰਮੇਸ਼ਵਰ ਦੁਆਰਾ ਤਾੜਿਆ ਜਾਂਦਾ ਹੈ, ਪਰਖਿਆ ਜਾਂਦਾ ਹੈ, ਬੱਚਿਆਂ ਵਾਂਗ ਸਿਖਾਇਆ ਜਾਂਦਾ ਹੈ। ਇਸ ਵਿੱਚ ਕੋਈ ਲਿਹਾਜ਼ ਨਹੀਂ ਹੈ। ਹਰੇਕ ਪੁੱਤਰ ਜੋ ਆਉਂਦਾ ਹੈ ਇਹ ਮੁਸੀਬਤਾਂ ਇਸ ਲਈ ਆਉਂਦੀਆਂ ਹਨ ਕਿ ਇਹ ਦੇਖਿਆ ਜਾਵੇ ਕਿ ਤੁਸੀਂ ਕੀ ਰਵੱਈਆ ਅਪਣਾਓਗੇ। ਸਮਝੇ, ਇਹ ਪਰਮੇਸ਼ਵਰ ਹੈ, ਇਹ ਸਾਬਤ ਕਰਨ ਵਾਲੀ ਧਰਤੀ ਹੈ, ਇਹ ਸਾਰੀ ਧਰਤੀ ਸਾਬਤ ਕਰਨ ਵਾਲੀ ਜ਼ਮੀਨ ਹੈ। ਇੱਥੇ ਹੀ ਉਹ ਤੁਹਾਨੂੰ ਸਾਬਤ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ। ਹੁਣ ਸੁਣੋ, ਜਿਵੇਂ ਅਸੀਂ ਅੱਗੇ ਵਧਦੇ ਹਾਂ, ਮੈਂ ਇਸ ਦੇ ਆਖਰੀ ਹਿੱਸੇ ਨੂੰ ਲੈਣਾ ਚਾਹੁੰਦਾ ਹਾਂ। ਕਿਹਨਾਂ ਨੂੰ ਉਸਨੇ ਸੌਂਹ ਖਾ ਕੇ ਆਖਿਆ ਭਈ ਉਹ ਮੇਰੇ ਆਰਾਮ ਵਿੱਚ ਨਾ ਵੜਨਗੇ? ਹੁਣ ਇਹੀ ਉਹ ਥਾਂ ਹੈ ਜਿੱਥੇ ਅਸੀਂ ਅੱਜ ਰਾਤ ਨੂੰ ਆ ਰਹੇ ਹਾਂ। ਮੇਰੇ ਆਰਾਮ ਵਿੱਚ ਨਾ ਵੜਨਗੇ ਉਹਨਾਂ ਨੂੰ ਕਿਹਾ ਜਿਨ੍ਹਾਂ ਨੇ ਨੇਚਾ ਨਹੀਂ ਕੀਤੀ। ਅਸੀਂ ਇਹ ਵੇਖਦੇ ਹਾਂ ਜੋ ਉਹ ਬੇਪ੍ਰਤੀਤੀ ਦੇ ਕਾਰਨ ਉਸ ਵਿੱਚ ਨਾ ਵੜ ਸਕੇ। ਹੁਣ ਪਾਪ ਕੀ ਹੈ? ਬੇਪ੍ਰਤੀਤੀ। ਪਰਮੇਸ਼ਵਰ ਉਹਨਾਂ ਕੋਲ ਅੱਗ ਦੇ ਥੰਮ ਦੇ ਰੂਪ ਵਿੱਚ ਆਇਆ, ਆਪਣੇ ਨਬੀ ਨੂੰ ਭੇਜਿਆ ਅਤੇ ਉਸ ਨੂੰ ਮਸਾ ਕੀਤਾ, ਉਸ ਨੂੰ ਲੋਕਾਂ ਦੇ ਸਾਹਮਣੇ ਦਿਖਾਉਣ ਲਈ ਨਿਸ਼ਾਨ ਦਿੱਤੇ। ਫਿਰ ਅੱਗ ਦਾ ਥੰਮ ਉਹਨਾਂ ਨੂੰ ਨਬੀ ਦੁਆਰਾ ਬਾਹਰ ਲੈ ਗਿਆ। ਉਹ ਜਿਸ ਵੀ ਹਾਲਤ ਵਿੱਚ ਪੈਂਦੇ ਸਨ ਉਹ ਬੁੜ ਬੜਾਉਣਾ ਸ਼ੁਰੂ ਕਰ ਦਿੰਦੇ ਸਨ ਅਤੇ ਮੂਸਾ ਵਿੱਚ ਪਾਈ ਗਈ ਹਰ ਛੋਟੀ ਜਿਹੀ ਗਲਤੀ ਨੂੰ ਦੱਸਦੇ ਸਨ, ਉਸ ਦੇ ਖਿਲਾਫ਼ ਚੀਕਣਾ ਅਤੇ ਬਕਵਾਸ ਕਰਨੀ ਸ਼ੁਰੂ ਕਰ ਦਿੰਦੇ ਸਨ ਅਤੇ ਪਰਮੇਸ਼ਵਰ ਨਾਰਾਜ਼ ਸੀ ਕਿਉਂਕਿ ਉਸਨੇ ਕਿਹਾ ਸੀ ਕਿ ਉਹ ਪਾਪ ਕਰ ਰਹੇ ਸਨ। ਉਹਨਾਂ ਨੂੰ ਸੁਣ ਲੈਣਾ ਚਾਹੀਦਾ ਸੀ ਪਰ ਇਸ ਦੀ ਬਜਾਏ ਉਹਨਾਂ ਨੇ ਤਰਕ ਨੂੰ ਸੁਣਿਆ। ਇਹ ਕਿਵੇਂ ਹੋ ਸਕਦਾ ਹੈ? ਇਹ ਚੀਜ਼ਾਂ ਕਿਵੇਂ ਹੋ ਸਕਦੀਆਂ ਹਨ? ਜੇਕਰ ਉਹ ਪਰਮੇਸ਼ਵਰ ਹੈ ਤਾਂ ਸਭ ਕੁਝ ਸੰਭਵ ਹੈ। ਉਹ ਸਭ ਕੁਝ ਉਹਨਾਂ ਦੇ ਭਲੇ ਲਈ ਕਰੇਗਾ ਜੋ ਉਸ ਨੂੰ ਪ੍ਰੇਮ ਕਰਦੇ ਹਨ। ਹੁਣ ਅਸੀਂ ਇੱਥੇ ਇੱਕ ਮਹਾਨ ਅਧਿਐਨ ਵਿੱਚ ਜਾ ਰਹੇ ਹਾਂ, ਯਾਨੀ ਆਰਾਮ ਉੱਤੇ ਜੋ ਸਬਤ ਹੈ। ਹੁਣ ਉਹ ਆਪਣੀ ਯਾਤਰਾ ਵਿੱਚ ਪਰਦੇਸੀ ਸਨ, ਸਮਝੇ? ਉਹ ਮਿਸਰ ਵਿੱਚ 400 ਸਾਲ ਗੁਲਾਮੀ ਵਿੱਚ ਰਹੇ ਸਨ। ਹੁਣ ਉਹ ਪਰਮੇਸ਼ਵਰ ਦੇ ਅਚਰਜ ਕੰਮਾਂ ਦੁਆਰਾ ਉਸ ਦੇ ਵਾਅਦੇ ਅਨੁਸਾਰ ਬਾਹਰ ਲਿਆਂਦੇ ਜਾ ਰਹੇ ਸਨ। ਉਹ ਵਾਅਦਾ ਕੀਤੀ ਹੋਈ ਧਰਤੀ ਦੇ ਸਫ਼ਰ ਵਿੱਚ ਸਨ। ਇੱਕ ਅਲੌਕਿਕ ਰੋਸ਼ਨੀ ਉਹਨਾਂ ਦੇ ਵਿਚਕਾਰ ਪ੍ਰਗਟ ਹੁੰਦੀ ਹੈ ਅਤੇ ਉਹਨਾਂ ਦੀ ਅਗਵਾਈ ਕਰਨੀ ਸ਼ੁਰੂ ਕਰ ਦਿੰਦੀ ਹੈ। ਹੁਣ ਕੋਈ ਆਖਦਾ ਹੋਵੇਗਾ, ਹੁਣ ਵੇਖੋ ਇਹ ਮੂਸਾ ਕੌਣ ਹੈ? ਇਸ ਨੂੰ ਸਾਡੇ ਉੱਤੇ ਕਿਸ ਨੇ ਹਾਕਮ ਬਣਾਇਆ? ਕੀ ਤੂੰ ਸਾਡੇ ਵਿੱਚੋਂ ਇੱਕ ਨਹੀਂ ਹੈ? ਸਾਡੇ ਉੱਤੇ ਹਾਕਮ ਬਣਨ ਲਈ ਤੈਨੂੰ ਇੱਥੇ ਕਿਸ ਨੇ ਰੱਖਿਆ ਹੈ? ਤੁਸੀਂ ਸੋਚਦੇ ਹੋ ਕਿ ਤੁਸੀਂ ਆਪਣੇ ਪਾਸਟਰ ਨਾਲੋਂ ਵੱਧ ਜਾਣਦੇ ਹੋ? ਤੁਹਾਨੂੰ ਲੱਗਦਾ ਹੈ ਕਿ ਤੁਸੀਂ ਜਾਜਕ ਨਾਲੋਂ ਵੱਧ ਜਾਣਦੇ ਹੋ? ਤੁਸੀਂ ਸੋਚਦੇ ਹੋ ਕਿ ਤੁਸੀਂ ਇਸ ਦਿਨ ਦੇ ਸਾਡੇ ਧਾਰਮਿਕ ਆਦਮੀਆਂ ਨਾਲੋਂ ਵੱਧ ਹੁਸ਼ਿਆਰ ਹੋ? ਇਸ ਦਾ ਇਸ ਨਾਲ ਕੋਈ ਲੈਣਾ ਦੇਣਾ ਨਹੀਂ ਸੀ। ਇਹ ਅੱਗ ਦੇ ਥੰਮ ਦੇ ਰੂਪ ਵਿੱਚ ਪਰਮੇਸ਼ਵਰ ਖੁਦ ਸੀ। ਇਹ ਸਾਬਤ ਕਰਦਾ ਹੈ ਕਿ ਉਹ ਅੱਗੇ ਵੱਧ ਰਿਹਾ ਸੀ। ਇਸ ਨਾਲ ਕੋਈ ਲੈਣਾ ਦੇਣਾ ਨਹੀਂ ਕਿ ਕੌਣ ਹੁਸ਼ਿਆਰ ਸੀ ਅਤੇ ਕੌਣ ਹੁਸ਼ਿਆਰ ਨਹੀਂ ਸੀ। ਮੁੱਦੇ ਦੀ ਗੱਲ ਇਹ ਸੀ ਕਿ ਉਸ ਚੀਜ਼ ਦੇ ਪਿੱਛੇ ਚੱਲਣਾ ਸੀ ਜੋ ਪਰਮੇਸ਼ਵਰ ਨੇ ਉਹਨਾਂ ਦੇ ਸਾਹਮਣੇ ਰੱਖੀ ਸੀ, ਕਿਉਂਕਿ ਦੁਨਿਆਵੀ ਤੌਰ ਤੇ ਦੇਖਿਆ ਜਾਵੇ ਤਾਂ ਜੋ ਮੂਸਾ ਕਰ ਰਿਹਾ ਸੀ ਉਹ ਇੱਕ ਮੂਰਖਤਾ ਭਰਿਆ ਕੰਮ ਸੀ। ਉਹ ਪਰਮੇਸ਼ਵਰ ਦੇ ਵਚਨ ਦੁਆਰਾ ਉਸ ਦੇ ਬੱਚਿਆਂ ਨੂੰ ਉਜਾੜ ਵਿੱਚੋਂ ਛੁਟਕਾਰੇ ਲਈ ਲੈ ਕੇ ਜਾ ਰਿਹਾ ਸੀ, ਜਦਕਿ ਉਹ ਹਰ ਇੱਕ ਚੀਜ਼ ਦਾ ਵਾਰਸ ਸੀ ਜੋ ਉਸ ਕੋਲ ਮਿਸਰ ਵਿੱਚ ਸੀ। ਉਸ ਕੋਲ ਉੱਥੇ ਦੁਨੀਆ ਭਰ ਦੀ ਫੌਜ ਸੀ। ਉਹ ਇੱਕ ਮਹਾਨ ਫੌਜੀ ਜਰਨੈਲ ਸੀ ਤੇ ਅਗਲੇ 40 ਸਾਲਾਂ ਵਿੱਚ ਉਹ ਮਿਸਰ ਦਾ ਰਾਜਾ ਫਿਰੌਨ ਬਣਨ ਵਾਲਾ ਸੀ। ਕਿਉਂ? ਉਹ ਬਸ ਗੱਦੀ ਤੇ ਬੈਠ ਸਕਦਾ ਸੀ ਅਤੇ ਕਹਿ ਸਕਦਾ ਸੀ ਠੀਕ ਹੈ ਬੱਚਿਓ ਆਪਣੇ ਘਰ ਵਾਪਸ ਜਾਓ, ਅਤੇ ਇਸ ਦਾ ਨਿਪਟਾਰਾ ਕਰ ਦਿੰਦਾ ਜਦ ਉਹ ਇੱਕ ਫਿਰੌਨ ਬਣਦਾ। ਮੂਸਾ ਨੇ ਵਿਸ਼ਵਾਸ ਦੁਆਰਾ ਪਰਮੇਸ਼ਵਰ ਦੇ ਵਾਅਦੇ ਨੂੰ ਵੇਖਿਆ। ਪ੍ਰਭੂ ਦਾ ਦੂਤ ਉਸ ਦੇ ਕੋਲ ਆਇਆ ਅਤੇ ਉਸਨੇ 5 ਮਿੰਟਾਂ ਅੰਦਰ ਉਸ ਦੂਤ ਦੀ ਮੌਜੂਦਗੀ ਵਿੱਚ ਪਰਮੇਸ਼ਵਰ ਬਾਰੇ ਜ਼ਿਆਦਾ ਜਾਣ ਲਿਆ ਜਿੰਨਾ ਉਸਨੇ 40 ਸਾਲਾਂ ਵਿੱਚ ਮਿਸਰ ਦੇ ਗੁਰੂਆਂ ਤੋਂ ਸਿੱਖਿਆ ਸੀ। ਉਹ ਜਾਣਦਾ ਸੀ ਕਿ ਉਹ ਪਰਮੇਸ਼ਵਰ ਸੀ। ਉਸਨੇ ਅਲੌਕਿਕ ਚੀਜ਼ ਹੁੰਦੇ ਹੋਏ ਵੇਖੀ ਸੀ। ਉਸਨੇ ਕਿਹਾ ਮੂਸਾ ਮੈਂ ਤੇਰੇ ਨਾਲ ਰਹਾਂਗਾ, ਮੈਂ ਤੇਰੇ ਅੱਗੇ ਅੱਗੇ ਜਾਵਾਂਗਾ, ਅਤੇ ਉਹ ਸਮਝ ਗਏ उसने उसनू दिखाउन लई निशान दिते सन।
They were on their road to the land of rest.
ਹੁਣ ਆਰਾਮ ਦੀ ਧਰਤੀ ਦੇ ਰਾਹ ਤੇ ਸਨ। ਪਰਮੇਸ਼ਰ ਨੇ ਉਹਨਾਂ ਨੂੰ ਅਜਿਹੀ ਜਗ੍ਹਾ ਤੇ ਠਹਿਰਾਇਆ ਸੀ ਜਿੱਥੇ ਉਹਨਾਂ ਨੂੰ ਨਹੀਂ ਹੋਣਾ ਚਾਹੀਦਾ ਸੀ। ਉਹਨਾਂ ਉੱਤੇ ਸਖਤ ਕੰਮ ਲੈਣ ਵਾਲੇ ਸਨ, ਉਹਨਾਂ ਨੂੰ ਚਲਾਉਣ ਲਈ, ਉਹਨਾਂ ਤੋਂ ਕੰਮ ਕਰਾਉਣ ਲਈ। ਇਹ ਅੱਜ ਦੀ ਕਿੰਨੀ ਸੁੰਦਰ ਤਸਵੀਰ ਹੈ ਜਦੋਂ ਅਸੀਂ ਕਲੀਸਿਆ ਨੂੰ ਵੇਖਦੇ ਹਾਂ ਅਤੇ ਕਲੀਸਿਆ ਨੂੰ ਇਸ ਦੀ ਹਾਲਤ ਵਿੱਚ ਵੇਖਦੇ ਹਾਂ। ਹਰੇਕ ਮਨੁੱਖ ਜੋ ਪਰਮੇਸ਼ਵਰ ਦੀ ਆਤਮਾ ਤੋਂ ਪੈਦਾ ਹੋਇਆ ਹੈ ਸੰਸਾਰ ਤੋਂ ਘਿਣ ਕਰਦਾ ਹੈ। ਜੇਕਰ ਤੁਸੀਂ ਸੰਸਾਰ ਨੂੰ ਜਾਂ ਸੰਸਾਰ ਦੀਆਂ ਚੀਜ਼ਾਂ ਨੂੰ ਪ੍ਰੇਮ ਕਰਦੇ ਹੋ ਤਾਂ ਪਰਮੇਸ਼ਵਰ ਦਾ ਪ੍ਰੇਮ ਤੁਹਾਡੇ ਵਿੱਚ ਹੈ ਹੀ ਨਹੀਂ। ਇਹ ਉਹ ਹੈ ਜੋ ਬਾਈਬਲ ਨੇ ਕਿਹਾ ਹੈ, ਅਸਲ ਮੁਸਾਫ਼ਰ ਆਪਣੇ ਰਾਹ ਤੇ ਬਸ ਸੰਸਾਰ ਦੀਆਂ ਚੀਜ਼ਾਂ ਤੋਂ ਘਿਣ ਕਰਦਾ ਹੈ। ਉਹ ਮਰਦਾਂ ਨੂੰ ਸ਼ਰਾਬ ਪੀਂਦੇ ਦੇਖਣ ਤੋਂ ਘਿਣ ਕਰਦਾ ਹੈ। ਉਹ ਮਰਦਾਂ ਨੂੰ ਸਿਗਰਟ ਪੀਂਦੇ ਦੇਖਣ ਤੋਂ ਘਿਣ ਕਰਦਾ ਹੈ। ਉਹ ਔਰਤਾਂ ਨੂੰ ਗਲੀਆਂ ਵਿੱਚ ਉਹਨਾਂ ਦੇ ਛੋਟੇ ਛੋਟੇ ਗੰਦੇ ਕੱਪੜੇ ਪਾਏ ਹੋਏ ਵੇਖਣ ਤੋਂ ਘਿਣ ਕਰਦਾ ਹੈ। ਉਹ ਬੰਕੋ ਅਤੇ ਕਾਰਡ ਪਾਰਟੀਆਂ ਨੂੰ ਵੇਖਣ ਤੋਂ ਘਿਣ ਕਰਦਾ ਹੈ। ਕੱਲ ਜਦੋਂ ਭਾਈ ਟੋਨੀ ਜਾਂ ਭਾਈ ਵੁੱਡ ਅਤੇ ਮੈਂ ਗਲੀ ਵਿੱਚੋਂ ਲੰਘ ਰਹੇ ਸੀ, ਲੂਈਵਿਲ ਵਿੱਚ ਇੱਕ ਛੋਟੀ ਜਿਹੀ ਔਰਤ ਸੀ, ਗਲੀ ਵਿੱਚੋਂ ਆ ਰਹੀ ਸੀ। ਸੋਹਣੀ ਸੂਰਤ ਵਾਲੀ ਇੱਕ ਔਰਤ, ਉਸਨੇ ਅਜਿਹੇ ਕੱਪੜੇ ਪਹਿਨੇ ਹੋਏ ਸਨ ਜੋ ਬਹੁਤ ਭਿਆਨਕ ਸਨ। ਕਮਰ ਤੇ ਥੋੜਾ ਜਿਹਾ ਉੱਪਰ ਉਸਦੇ ਲੱਕ ਤੇ ਇੱਕ ਛੋਟਾ ਜਿਹਾ ਰਿਬਨ ਬੰਨਿਆ ਹੋਇਆ ਸੀ, ਉਸਦੇ ਅਗਲੇ ਪਾਸੇ ਇੱਕ ਛੋਟਾ ਜਿਹਾ ਗੋਲ ਟੁਕੜਾ ਤੇ ਪਿੱਛੇ ਇੱਕ ਡੋਰੀ ਨਾਲ ਬੰਨਿਆ ਹੋਇਆ ਸੀ। ਗਲੀ ਵਿੱਚ ਇਸ ਤਰ੍ਹਾਂ ਚੱਲ ਰਹੀ ਸੀ ਭਿਆਨਕ ਰੂਪ ਵਿੱਚ, ਅਤੇ ਗਲੀ ਦਾ ਹਰ ਮਰਦ ਉਸ ਵੱਲ ਵੇਖ ਰਿਹਾ ਸੀ। ਮੈਂ ਕਿਹਾ ਉਸਨੂੰ ਇਸ ਗੱਲ ਦਾ ਅਹਿਸਾਸ ਹੀ ਨਹੀਂ ਹੈ ਕਿ ਉਹ ਪਰਮੇਸ਼ਵਰ ਦੀ ਨਜ਼ਰ ਵਿੱਚ ਦੋਸ਼ੀ ਹੈ ਹਰ ਉਸ ਆਦਮੀ ਨਾਲ ਵਿਚਾਰ ਕਰਨ ਦੇ ਲਈ ਜੋ ਉਸ ਵੱਲ ਇਸ ਤਰੀਕੇ ਨਾਲ ਵੇਖ ਰਿਹਾ ਸੀ। ਉਹਨਾਂ ਆਦਮੀਆਂ ਦੇ ਨਾਲ ਵਿਚਾਰ ਕਰਨ ਲਈ ਨਿਆਂ ਦੇ ਦਿਨ ਜਵਾਬ ਦੇਵੇਗੀ। ਯਿਸੂ ਨੇ ਕਿਹਾ ਜੋ ਕੋਈ ਤੀਵੀਂ ਵੱਲ ਵਾਸਨਾ ਨਾਲ ਵੇਖਦਾ ਹੈ ਉਸ ਨਾਲ ਪਹਿਲਾਂ ਹੀ ਵਿਚਾਰ ਕਰ ਚੁੱਕਿਆ ਹੈ। ਇਹ ਸਹੀ ਗੱਲ ਹੈ। ਇਸ ਲਈ ਤੁਸੀਂ ਵੇਖੋ, ਭਾਈ ਵੁੱਡ ਨੇ ਮੈਨੂੰ ਕਿਹਾ, ਤੁਸੀਂ ਇਸ ਬਾਰੇ ਕੀ ਕਹਿੰਦੇ ਹੋ ਭਾਈ ਬ੍ਰਹਮ? ਮੈਂ ਕਿਹਾ ਇਹ ਜਾਂ ਤਾਂ ਮਾਨਸਿਕ ਘਾਟ ਹੈ ਜਾਂ ਸ਼ੈਤਾਨ ਦਾ ਕਬਜ਼ਾ ਹੈ। ਇਸ ਨੂੰ ਕਰਾਉਣ ਲਈ ਸਿਰਫ ਦੋ ਚੀਜ਼ਾਂ ਹਨ। ਕੋਈ ਚੰਗੀ ਸਾਫ਼ ਸੁਥਰੀ ਔਰਤ ਇਹ ਚੀਜ਼ਾਂ ਨਹੀਂ ਪਹਿਨੇਗੀ ਜਦੋਂ ਤੱਕ ਉਹ ਸ਼ੈਤਾਨ ਦੇ ਕਬਜ਼ੇ ਵਿੱਚ ਨਾ ਹੋਵੇ। ਇਹ ਬਿਲਕੁਲ ਸੱਚ ਹੈ। ਹੁਣ ਇੱਕ ਪਰਦੇਸੀ ਜੋ ਸਵਰਗ ਦੇ ਸਫ਼ਰ ਵਿੱਚ ਹੈ, ਉਹ ਇੱਕ ਵੱਖਰੇ ਮਾਹੌਲ ਵਿੱਚ ਰਹਿੰਦਾ ਹੈ। ਤੁਹਾਨੂੰ ਉਸ ਬਾਰੇ ਚਿੰਤਾ ਕਰਨ ਦੀ ਕੋਈ ਲੋੜ ਨਹੀਂ ਹੈ ਕਿ ਉਹ ਉਸ ਵੱਲ ਵੇਖ ਰਿਹਾ ਹੈ। ਜੇ ਉਸਦੇ ਦਿਲ ਵਿੱਚ ਪਰਮੇਸ਼ਵਰ ਹੈ ਤਾਂ ਆਪਣੇ ਸਿਰ ਨੂੰ ਉਸ ਵੱਲੋਂ ਪਵਾ ਲਵੇਗਾ, ਕਿਉਂਕਿ ਉਹ ਅਜਿਹੇ ਮਾਹੌਲ ਵਿੱਚ ਰਹਿ ਰਿਹਾ ਹੈ ਜੋ ਉਹਨਾਂ ਚੀਜ਼ਾਂ ਤੋਂ ਲੱਖਾਂ ਮੀਲ ਦੂਰ ਹੈ। ਇਹ ਠੀਕ ਗੱਲ ਹੈ। ਤੁਸੀਂ ਨਿਆਂ ਦੇ ਵੇਲੇ ਅਜਿਹੀਆਂ ਚੀਜ਼ਾਂ ਲਈ ਦੋਸ਼ੀ ਨਹੀਂ ਬਣਨਾ ਚਾਹੋਗੇ। ਇਸ ਲਈ ਉਹ ਆਪਣਾ ਸਿਰ ਪਵਾ ਲੈਂਦਾ ਹੈ ਅਤੇ ਕਹਿੰਦਾ ਹੈ, ਪਰਮੇਸ਼ਵਰ ਇਸ ਔਰਤ ਤੇ ਰਹਿਮ ਕਰ। ਫਿਰ ਉਹ ਚਲਿਆ ਜਾਂਦਾ ਹੈ। ਅਸੀਂ ਆਪਣੀ ਯਾਤਰਾ ਵਿੱਚ ਹਾਂ। ਅਸੀਂ ਕਨਾਨ ਦੀ ਧਰਤੀ ਵੱਲ ਜਾ ਰਹੇ ਹਾਂ। ਅਸੀਂ ਉਸ ਸਦੀਪਕ ਅਤੇ ਮੁਬਾਰਕ ਆਰਾਮ ਵੱਲ ਜਾ ਰਹੇ ਹਾਂ ਜੋ ਪਰਮੇਸ਼ਵਰ ਨੇ ਸਾਨੂੰ ਦਿੱਤਾ ਹੈ। ਸਫ਼ਰ ਵਿੱਚ ਸਾਨੂੰ ਪਰਖਿਆ ਜਾਂਦਾ ਹੈ। ਅਸੀਂ ਹਰ ਪ੍ਰਕਾਰ ਦੀਆਂ ਚੀਜ਼ਾਂ ਤੋਂ ਪਰਤਾਏ ਜਾਂਦੇ ਹਾਂ, ਪਰਖੇ ਜਾਂਦੇ ਹਾਂ, ਪਰ ਫਿਰ ਵੀ ਪਾਪ ਨਹੀਂ ਕਰਦੇ। ਹੁਣ ਧਿਆਨ ਦਿਓ, ਜਦ ਅਸੀਂ ਚੌਥੇ ਅਧਿਆਇ ਤੇ ਜਾਂਦੇ ਹਾਂ, ਇਸ ਲਈ ਆਓ ਡਰੀਏ। ਉਪਰੰਤ ਸਾਨੂੰ ਡਰਨਾ ਚਾਹੀਦਾ ਹੈ, ਭਈ ਇਹ ਨਾ ਹੋਵੇ ਜੋ ਉਹਦੇ ਆਰਾਮ ਵਿੱਚ ਵੜਨ ਦਾ ਵਾਅਦਾ ਹੁੰਦਿਆਂ ਸੁਣਦਿਆਂ। ਮੈਂ ਚਾਹੁੰਦਾ ਹਾਂ ਕਿ ਤੁਸੀਂ ਇਹ ਗੱਲ ਯਾਦ ਰੱਖੋ, ਜਦੋਂ ਤੱਕ ਤੁਹਾਨੂੰ ਪਤਾ ਨਹੀਂ ਲੱਗ ਜਾਂਦਾ, ਜਦੋਂ ਤੱਕ ਪਰਮੇਸ਼ਵਰ ਸਾਡੇ ਤੇ ਇਹ ਪ੍ਰਗਟ ਨਹੀਂ ਕਰਦਾ, ਭਾਵੇਂ ਤੁਸੀਂ ਕਿੰਨੇ ਵੀ ਗਿਰਜੇ ਜਾਂਦੇ ਹੋ, ਇਸਦਾ ਇਸ ਨਾਲ ਕੋਈ ਲੈਣਾ ਦੇਣਾ ਨਹੀਂ ਹੈ। ਪਰਮੇਸ਼ਵਰ ਨੂੰ ਪ੍ਰਕਾਸ਼ਨ ਦੁਆਰਾ ਆਉਣਾ ਚਾਹੀਦਾ ਹੈ ਅਤੇ ਆਪਣੇ ਆਪ ਨੂੰ ਸਾਡੇ ਉੱਤੇ ਪ੍ਰਗਟ ਕਰਨਾ ਚਾਹੀਦਾ ਹੈ, ਜੋ ਸੰਸਾਰ ਦੀਆਂ ਸਾਰੀਆਂ ਚੀਜ਼ਾਂ ਨੂੰ ਬਾਹਰ ਲੈ ਜਾਂਦਾ ਹੈ। ਹੁਣ ਜਦੋਂ ਇਹ ਕਿਹਾ ਜਾਂਦਾ ਹੈ, ਹੁਣ ਆਓ ਚੌਥੇ ਅਧਿਆਇ ਨੂੰ ਸ਼ੁਰੂ ਕਰਦੇ ਹਾਂ। ਉਪਰੰਤ ਸਾਨੂੰ ਡਰਨਾ ਚਾਹੀਦਾ ਹੈ, ਭਈ ਇਹ ਨਾ ਹੋਵੇ ਜੋ ਉਹਦੇ ਆਰਾਮ ਵਿੱਚ ਵੜਨ ਦਾ ਵਾਅਦਾ ਹੁੰਦਿਆਂ ਸੁਣਦਿਆਂ। ਹੁਣ ਯਾਦ ਰੱਖੋ, ਜਦੋਂ ਆਰਾਮ ਦੇ ਸਫ਼ਰ ਵਿੱਚ ਸਨ, ਅੱਗ ਦੇ ਥੰਮ ਨੇ ਉਹਨਾਂ ਦੀ ਅਗਵਾਈ ਕੀਤੀ ਸੀ। ਹੁਣ ਅਸੀਂ ਇਹ ਪਤਾ ਲਗਾਉਣਾ ਚਾਹੁੰਦੇ ਹਾਂ ਕਿ ਇਹ ਆਰਾਮ ਕੀ ਚੀਜ਼ ਹੈ। ਉਪਰੰਤ ਸਾਨੂੰ ਡਰਨਾ ਚਾਹੀਦਾ ਹੈ, ਭਈ ਇਹ ਨਾ ਹੋਵੇ ਜੋ ਉਸਦੇ ਆਰਾਮ ਵਿੱਚ ਵੜਨ ਦਾ ਵਾਅਦਾ ਹੁੰਦਿਆਂ ਸੁਣਦਿਆਂ। ਵੇਖੋ, ਤੁਹਾਡੇ ਵਿੱਚੋਂ ਕੋਈ ਉਸ ਤੋਂ ਰਿਹਾ ਹੋਇਆ ਮਾਲੂਮ ਹੋਵੇ। ਹੁਣ ਇੱਥੇ ਵਾਅਦਾ ਹੈ, ਇਹ ਉਹ ਹੈ ਜਿਸ ਤੋਂ ਸਾਨੂੰ ਡਰਨਾ ਚਾਹੀਦਾ ਹੈ। ਜੇ ਕੋਈ ਵਾਅਦਾ ਸਾਡੇ ਲਈ ਛੱਡਿਆ ਨਹੀਂ ਗਿਆ ਹੈ, ਪਰ ਇੱਕ ਵਾਅਦਾ ਹੈ, ਫਿਰ ਅਗਲੀ ਚੀਜ਼ ਹੈ ਇਸ ਤੋਂ ਰਹਿ ਨਾ ਜਾਣਾ। ਹੁਣ ਵਿਚਾਰ ਇਹ ਹੈ ਕਿ ਜੇਕਰ ਅਸੀਂ ਆਰਾਮ ਦੇ ਰਾਹ ਤੇ ਹਾਂ ਤਾਂ ਆਰਾਮ ਕੀ ਹੈ, ਉਹ ਕਿੱਥੇ ਹੈ? ਕੀ ਇਹ ਕਲੀਸਿਆ ਵਿਚ ਸ਼ਾਮਿਲ ਹੋਣਾ ਹੈ? ਕੀ ਇੱਕ ਖਾਸ ਤਰੀਕੇ ਨਾਲ ਬਪਤਿਸਮਾ ਲੈਣਾ ਹੈ? ਕੀ ਇਹ ਸ਼ਹਿਰ ਦੇ ਸਭ ਤੋਂ ਵੱਡੇ ਗਿਰਜੇ ਦਾ ਮੈਂਬਰ ਬਣਨਾ ਹੈ ਜਾਂ ਵਧੀਆ ਕੱਪੜੇ ਪਹਿਨਣਾ ਹੈ? ਕੀ ਇਹ ਸਿੱਖਿਆ ਹੈ? ਕੀ ਇਹ ਪੈਸਾ ਹੈ ਤਾਂ ਜੋ ਅਸੀਂ ਕੰਮ ਛੱਡ ਦਈਏ ਅਤੇ ਬਸ ਲੰਮੇ ਪੈ ਜਾਈਏ ਆਪਣੀ ਬਾਕੀ ਦੀ ਜ਼ਿੰਦਗੀ, ਜਿਵੇਂ ਅਸੀਂ ਇਸ ਨੂੰ ਕਹਿੰਦੇ ਹਾਂ? ਇਹ ਉਹ ਚੀਜ਼ ਨਹੀਂ ਹੈ। ਸੁਣੋ, ਬਾਈਬਲ ਕੀ ਕਹਿੰਦੀ ਹੈ, ਅਸੀਂ ਇਸ ਨੂੰ ਕਿਵੇਂ ਪ੍ਰਾਪਤ ਕਰਦੇ ਹਾਂ? ਉਪਰੰਤ ਸਾਨੂੰ ਡਰਨਾ ਚਾਹੀਦਾ ਹੈ ਭਈ ਨਾ ਹੋਵੇ ਜੋ ਉਹਦੇ ਆਰਾਮ ਵਿੱਚ ਵੜਨ ਦਾ ਵਾਅਦਾ ਹੁੰਦਿਆਂ ਸੁਣਦਿਆਂ ਤੁਹਾਡੇ ਵਿੱਚੋਂ ਕੋਈ ਉਸ ਤੋਂ ਰਿਹਾ ਹੋਇਆ ਮਾਲੂਮ ਹੋਵੇ, ਕਿਉਂ ਜੋ ਸਾਨੂੰ ਉਸ ਦਿਨ ਖੁਸ਼ਖਬਰੀ ਸੁਣਾਈ ਗਈ ਸੀ ਜਿਵੇਂ ਉਹਨਾਂ ਨੂੰ ਵੀ। ਅੰਜੀਲ ਜਾਂ ਖੁਸ਼ਖਬਰੀ ਕੀ ਹੈ? ਚੰਗੀ ਖਬਰ। ਮਿਸਰ ਵਿੱਚ ਉਹਨਾਂ ਕੋਲ ਖੁਸ਼ਖਬਰੀ ਆਈ ਕਿ ਪਰਮੇਸ਼ਵਰ ਨੇ ਇੱਕ ਮੁਕਤੀਦਾਤਾ ਭੇਜਿਆ ਹੈ ਅਤੇ ਉਹ ਸਾਨੂੰ ਬਾਹਰ ਕੱਢ ਕੇ ਵਾਅਦਾ ਕੀਤੀ ਹੋਈ ਧਰਤੀ ਵਿੱਚ ਲੈ ਜਾਵੇਗਾ। ਹੁਣ ਸਾਡੇ ਲਈ ਖੁਸ਼ਖਬਰੀ ਹੈ ਕਿ ਪਰਮੇਸ਼ਵਰ ਨੇ ਇੱਕ ਮੁਕਤੀਦਾਤਾ ਪਵਿੱਤਰ ਆਤਮਾ ਭੇਜਿਆ ਹੈ ਅਤੇ ਅਸੀਂ ਵਾਅਦਾ ਕੀਤੀ ਹੋਈ ਧਰਤੀ ਦੇ ਸਫ਼ਰ ਵਿੱਚ ਹਾਂ। ਹੁਣ ਲੋਕਾਂ ਨੇ ਇਸ ਨੂੰ ਮਤਾਂ ਅਤੇ ਸੰਪਰਦਾਵਾਂ ਬਣਾ ਦਿੱਤਾ ਹੈ, ਪਰ ਪਰਮੇਸ਼ਵਰ ਅਜੇ ਵੀ ਕਾਇਮ ਹੈ ਕਿ ਸਾਡਾ ਆਰਾਮ ਪਵਿੱਤਰ ਆਤਮਾ ਹੈ। ਧਿਆਨ ਦਿਓ, ਕਿਉਂ ਜੋ ਸਾਨੂੰ ਖੁਸ਼ਖਬਰੀ ਸੁਣਾਈ ਗਈ ਸੀ ਜਿਵੇਂ ਉਹਨਾਂ ਨੂੰ ਵੀ, ਪਰ ਸੁਣਿਆ ਹੋਇਆ ਵਚਨ ਉਹਨਾਂ ਲਈ ਲਾਭਵੰਤ ਨਾ ਹੋਇਆ। ਯਾਦ ਰੱਖਣਾ, ਸੁਣਿਆ ਹੋਇਆ ਵਚਨ ਉਹਨਾਂ ਲਈ ਲਾਭਵੰਤ ਨਾ ਹੋਇਆ ਇਸ ਕਰਕੇ ਜੋ ਇਹ ਸੁਣਨ ਵਾਲਿਆਂ ਦੇ ਵਿੱਚ ਨਿਹਚਾ ਦੇ ਨਾਲ ਨਾ ਰਚਿਆ। ਉਹ ਮੇਰੇ ਭਰਾਵੋ, ਮੈਨੂੰ ਇੱਥੇ ਇੱਕ ਮਿੰਟ ਲਈ ਰੁਕਣ ਦਿਓ। ਇਸ ਗੱਲ ਨਾਲ ਕੋਈ ਫਰਕ ਨਹੀਂ ਪੈਂਦਾ ਕਿ ਵਚਨ ਦਾ ਕਿੰਨਾ ਪ੍ਰਚਾਰ ਕੀਤਾ ਗਿਆ ਹੈ, ਤੁਹਾਨੂੰ ਇਸ ਦਾ ਪ੍ਰਚਾਰ ਕਰਨ ਦਾ ਤਰੀਕਾ ਕਿੰਨਾ ਚੰਗਾ ਲੱਗਦਾ ਹੈ। ਜਦੋਂ ਤੱਕ ਤੁਸੀਂ ਆਪ ਇਸ ਦਾ ਹਿੱਸਾ ਨਹੀਂ ਬਣਦੇ, ਇਹ ਤੁਹਾਡਾ ਕੁਝ ਵੀ ਭਲਾ ਨਹੀਂ ਕਰੇਗਾ। ਇਹ ਸੁਣਨ ਵਾਲਿਆਂ ਦੇ ਵਿੱਚ ਨਿਹਚਾ ਦੇ ਨਾਲ ਨਾ ਰਚਿਆ। ਉਹਨਾਂ ਨੇ ਮੂਸਾ ਦੇ ਚਮਤਕਾਰ ਦੇਖੇ ਸਨ, ਉਹਨਾਂ ਨੇ ਕਿਹਾ ਇਹ ਤਾਂ ਬਹੁਤ ਵਧੀਆ ਹੈ, ਉਹ ਨਾਲ ਤੁਰ ਪਏ। ਉਹਨਾਂ ਨੇ ਉਸ ਨੂੰ ਚਮਤਕਾਰ ਕਰਦੇ ਦੇਖਿਆ ਸੀ, ਉਹਨਾਂ ਨੇ ਅੱਗ ਦੇ ਥੰਮ ਨੂੰ ਕਰਦੇ ਦੇਖਿਆ ਜਾਂ ਸ਼ਾਇਦ ਉਸ ਦੇ ਬਾਰੇ ਗੱਲ ਕਰਦੇ ਹੋਏ ਕਿਸੇ ਨੂੰ ਸੁਣਿਆ ਹੋਵੇਗਾ। ਉਹ ਇਹ ਸਭ ਠੀਕ ਹੈ, ਪਰ ਇਹ ਉਹਨਾਂ ਦੇ ਵਿਅਕਤੀਗਤ ਵਿਸ਼ਵਾਸ ਨਾਲ ਨਹੀਂ ਰਚਿਆ, ਕਿਉਂਕਿ ਜਿਵੇਂ ਹੀ ਉਹ ਉਜਾੜ ਵਿੱਚ ਪਹੁੰਚੇ ਤਾਂ ਉਹਨਾਂ ਵਿੱਚੋਂ ਹਰੇਕ ਬੁੜਬੜਾਉਣ ਲੱਗ ਪਿਆ। ਪਰਮੇਸ਼ਵਰ ਨੇ ਕਿਹਾ ਕਿਉਂਕਿ ਉਹ ਸ਼ੱਕ ਕਰਦੇ ਹਨ, ਇਹ ਪਾਪ ਸੀ। ਕੁਝ ਵੀ ਸ਼ੱਕ ਨਾ ਕਰੋ, ਵਿਸ਼ਵਾਸ ਕਰੋ। ਸ਼ੱਕ ਨਾ ਕਰੋ ਭਾਵੇਂ ਮਾਮਲਾ ਕਿੰਨਾ ਵੀ ਗੁੰਝਲਦਾਰ ਕਿਉਂ ਨਾ ਹੋਵੇ, ਬਸ ਵਿਸ਼ਵਾਸ ਕਰੋ। ਹੁਣ ਉਹ ਬੁੜਬੜਾਉਣ ਲੱਗ ਪਏ, ਪਰਮੇਸ਼ਵਰ ਨੇ ਉਹਨਾਂ ਨੂੰ ਤਬਾਹ ਕਰ ਦਿੱਤਾ। ਫਿਰ ਉਸਨੇ ਆਪਣੇ ਕ੍ਰੋਧ ਵਿੱਚ ਸਹੁੰ ਖਾਧੀ ਕਿ ਉਹ ਕਦੇ ਵੀ ਉਸਦੇ ਆਰਾਮ ਵਿੱਚ ਪ੍ਰਵੇਸ਼ ਨਹੀਂ ਕਰਨਗੇ। ਬਾਈਬਲ ਨੇ ਇੱਥੇ ਕਿਹਾ ਹੈ, ਮੈਂ ਵਿਸ਼ਵਾਸ ਕਰਦਾ ਹਾਂ ਕਿ ਇਹ ਤੀਜੇ ਅਧਿਆਇ ਵਿੱਚ ਹੈ ਕਿ ਉਹਨਾਂ ਦੀਆਂ ਲੋਥਾਂ ਉਜਾੜ ਵਿੱਚ ਪਈਆਂ ਰਹੀਆਂ। ਤੀਜਾ ਅਧਿਆਇ ਅਤੇ 17ਵੀਂ ਆਇਤ, ਉਹ ਕਿਨ੍ਹਾਂ ਦੇ ਨਾਲ 40 ਵਰਿਆਂ ਲਈ ਗਰੰਜ ਰਿਹਾ ਸੀ? ਭਲਾ ਉਹਨਾਂ ਨਾਲ ਨਹੀਂ ਜਿਨ੍ਹਾਂ ਪਾਪ ਕੀਤਾ ਅਤੇ ਜਿਨ੍ਹਾਂ ਦੀਆਂ ਲੋਥਾਂ ਉਜਾੜ ਵਿੱਚ ਪਈਆਂ ਰਹੀਆਂ ਸਨ? ਜਿੰਨੇ ਲੋਕ ਮਿਸਰ ਵਿੱਚੋਂ ਤੁਰੇ ਸਨ ਉਹਨਾਂ ਵਿੱਚੋਂ ਸਿਰਫ 2 ਲੋਕ ਹੀ ਵਾਅਦਾ ਕੀਤੀ ਹੋਈ ਧਰਤੀ ਵਿੱਚ ਪਹੁੰਚੇ ਸਨ। ਜਲ ਪਰਲੋ ਦੀ ਪਹਿਲਾਂ ਦੀ ਦੁਨੀਆਂ ਵਿੱਚੋਂ ਅਰਬਾਂ ਦੀ ਗਿਣਤੀ ਵਿੱਚੋਂ ਸਿਰਫ 8 ਰੂਹਾਂ ਬਚਾਈਆਂ ਗਈਆਂ ਸਨ। ਪੀੜਾ ਹੈ ਉਹ ਫਾਟਕ ਅਤੇ ਸੋੜਾ ਹੈ ਉਹ ਰਾਹ ਜਿਹੜਾ ਜਿਉਂ ਨੂੰ ਜਾਂਦਾ ਹੈ ਅਤੇ ਜੋ ਉਸ ਨੂੰ ਲੱਭਦੇ ਹਨ ਸੋ ਵਿਰਲੇ ਹਨ। ਕੁਝ ਲੋਕ ਕਹਿੰਦੇ ਹਨ, ਫਿਰ ਭਾਈ ਬ੍ਰੈਨਮ ਇਨ੍ਹਾਂ ਹਜ਼ਾਰਾਂ ਲੋਕਾਂ ਬਾਰੇ ਕੀ ਹੈ ਜੋ ਬਾਈਬਲ ਨੇ ਕਿਹਾ ਹੈ ਕਿ ਉੱਥੇ ਪ੍ਰਗਟ ਹੋਣਗੇ? ਜਰਾ ਯਾਦ ਕਰੋ ਕਿ ਹਰ ਪੀੜ੍ਹੀ ਵਿੱਚ ਕਿੰਨੇ ਲੋਕ ਸਨ ਜੋ ਮਸੀਹ ਸਨ ਅਤੇ ਮਾਰੇ ਗਏ ਸਨ। ਉਹ ਜੀ ਉੱਠਣਗੇ, ਇੱਕ ਦੇਹ ਨੂੰ ਬਣਾਵੇਗਾ। ਤੁਸੀਂ ਉਮੀਦ ਕਰਦੇ ਹੋ ਕਿ ਅਮਰੀਕਾ ਜਾਂ ਪੂਰੀ ਦੁਨੀਆ ਵਿੱਚ 100 ਅਰਬ ਲੋਕ ਬਾਹਰ ਆਉਣਗੇ? ਸ਼ਾਇਦ 50 ਵੀ ਨਾ ਨਿਕਲਣ, ਪਰ ਮਹਾਨ ਛੁਡਾਈ ਹੋਈ ਕਲੀਸਿਆ ਧਰਤੀ ਦੀ ਧੂੜ ਵਿੱਚ ਪਈ ਹੈ, ਉਡੀਕ ਰਹੀ ਹੈ। ਉਹ ਪਰਮੇਸ਼ਵਰ ਦੇ ਗਹਿਣੇ ਹਨ ਜੋ ਮਿੱਟੀ ਵਿੱਚ ਵਿਸ਼ਰਾਮ ਕਰ ਰਹੇ ਹਨ, ਪਰ ਉਹਨਾਂ ਦੀਆਂ ਰੂਹਾਂ ਪਰਮੇਸ਼ਵਰ ਦੀ ਜਗਵੇਦੀ ਦੇ ਹੇਠ ਹਨ। ਉਹ ਆਪਣੀ ਸਹੀ ਹਾਲਤ ਵਿੱਚ ਨਹੀਂ ਹਨ, ਉਹ ਅਸਲ ਵਿੱਚ ਇੱਕ ਦੇਹ ਵਿੱਚ ਹਨ, ਪਰ ਇੱਕ ਥਿਓਫਨੀ ਵਿੱਚ। ਉਹ ਪਰਮੇਸ਼ਵਰ ਨੂੰ ਪੁਕਾਰਦੇ ਹਨ, ਹੋਰ ਕਿੰਨਾ ਚਿਰ? ਉਹ ਇੱਕ ਦੂਜੇ ਨੂੰ ਦੇਖ ਸਕਦੇ ਹਨ, ਪਰ ਉਹ ਇੱਕ ਦੂਜੇ ਨਾਲ ਹੱਥ ਨਹੀਂ ਮਿਲਾ ਸਕਦੇ। ਉਹਨਾਂ ਦੇ ਸਰੀਰ ਇਸ ਤਰ੍ਹਾਂ ਦੇ ਹਨ। ਜੇ ਤੁਸੀਂ ਮਰ ਜਾਂਦੇ ਹੋ ਅਤੇ ਅੱਜ ਰਾਤ ਮਹਿਮਾ ਵਿੱਚ ਆਪਣੀ ਮਾਂ ਨੂੰ ਮਿਲਦੇ ਹੋ ਤਾਂ ਤੁਸੀਂ ਉਸ ਨਾਲ ਹੱਥ ਨਹੀਂ ਮਿਲਾ ਸਕਦੇ, ਕਿਉਂਕਿ ਉਸ ਕੋਲ ਇਸ ਤਰ੍ਹਾਂ ਦਾ ਹੱਥ ਨਹੀਂ ਹੈ। ਤੁਸੀਂ ਇਹ ਮਹਿਸੂਸ ਨਹੀਂ ਕਰ ਸਕਦੇ ਜਿਵੇਂ ਤੁਸੀਂ ਹੁਣ ਮਹਿਸੂਸ ਕਰਦੇ ਹੋ, ਕਿਉਂਕਿ 5 ਗਿਆਨ ਇੰਦਰੀਆਂ ਇਸ ਸਰੀਰ ਵਿੱਚ ਪਾਈਆਂ ਜਾਂਦੀਆਂ ਹਨ ਜੋ ਇਸ ਨੂੰ ਕਾਬੂ ਕਰਦੀਆਂ ਹਨ। ਉਸ ਦੀ ਮੌਜੂਦਗੀ ਇੱਕ ਵੱਖਰੇ ਮਾਹੌਲ ਵਿੱਚ ਮਹਿਸੂਸ ਹੋਵੇਗੀ। ਇਹ ਪਤੀ ਪਤਨੀ ਵਾਂਗ ਹੈ। ਸਵਰਗ ਵਿੱਚ ਕੋਈ ਵਿਆਹ ਨਹੀਂ ਹੋਵੇਗਾ ਜਾਂ ਵਿਆਹ ਵਿੱਚ ਕੋਈ ਦਿੱਤਾ ਨਹੀਂ ਜਾਵੇਗਾ। ਕਿਉਂ? ਕਿਉਂਕਿ ਉੱਥੇ ਪਿਆਰ ਦੀ ਵੱਖਰੀ ਕਿਸਮ ਹੈ, ਉੱਥੇ ਕੋਈ ਜਿਨਸੀ ਇੱਛਾ ਨਹੀਂ ਹੈ। ਉਹ ਸਾਰੀਆਂ ਚੀਜ਼ਾਂ ਬੀਤ ਗਈਆਂ ਹਨ। ਤੁਹਾਨੂੰ ਸਾਫ਼ ਕੀਤਾ ਗਿਆ ਹੈ ਤੇ ਤੁਸੀਂ ਪਵਿੱਤਰ ਹੋ, ਪਰ ਤੁਸੀਂ ਉਸ ਅਵਸਥਾ ਵਿੱਚ ਕਦੇ ਨਹੀਂ ਰਹੇ। ਇਸ ਲਈ ਤੁਹਾਨੂੰ ਉਸ ਅਵਸਥਾ ਲਈ ਨਹੀਂ ਬਣਾਇਆ ਗਿਆ। ਤੁਸੀਂ ਉੱਥੇ ਹੀ ਉਡੀਕ ਕਰ ਰਹੇ ਹੋ, ਪਰ ਤੁਸੀਂ ਵਾਪਸ ਆਉਣ ਲਈ ਤਰਸ ਰਹੇ ਹੋ। ਜਿੱਥੇ ਤੁਹਾਨੂੰ ਇੱਕ ਆਦਮੀ ਅਤੇ ਇੱਕ ਔਰਤ ਬਣਾਇਆ ਗਿਆ ਸੀ, ਉੱਥੇ ਪਰਮੇਸ਼ਵਰ ਉਸ ਦੇਹ ਨੂੰ ਧਰਤੀ ਦੀ ਧੂੜ ਵਿੱਚੋਂ ਉਭਾਰੇਗਾ ਤੇ ਉਸ ਨੂੰ ਮਹਿਮਾ ਦੇਵੇਗਾ। ਫਿਰ ਤੁਸੀਂ ਵੇਖੋਗੇ, ਚਖੋਗੇ, ਮਹਿਸੂਸ ਕਰੋਗੇ, ਸੁੰਘੋਗੇ ਅਤੇ ਸੁਣੋਗੇ ਅਤੇ ਸੰਗਤੀ ਕਰੋਗੇ। ਅਸੀਂ ਕਦੇ ਵੀ ਇੱਕ ਸਵਰਗਦੂਤ ਦੀ ਜ਼ਿੰਦਗੀ ਦਾ ਆਨੰਦ ਨਹੀਂ ਮਾਣ ਸਕਦੇ। ਸਾਨੂੰ ਸਵਰਗਦੂਤ ਨਹੀਂ ਬਣਾਇਆ ਗਿਆ ਸੀ, ਪਰਮੇਸ਼ਵਰ ਨੇ ਦੂਤ ਬਣਾਏ ਸਨ, ਪਰ ਉਸਨੇ ਤੁਹਾਨੂੰ ਅਤੇ ਮੈਨੂੰ ਆਦਮੀ ਅਤੇ ਔਰਤਾਂ ਬਣਾਇਆ ਸੀ। ਇਹ ਉਹ ਅਵਸਥਾ ਹੈ ਜਿਸ ਵਿੱਚ ਅਸੀਂ ਸਦਾ ਲਈ ਉਸ ਦੀ ਮੁਬਾਰਕ ਆਮਦ ਤੱਕ ਰਹਾਂਗੇ। ਹੁਣ ਵੇਖੋ ਕਿ ਉਹ ਕਿਵੇਂ ਰਹਿ ਗਏ ਸਨ, ਕਿਉਂਕਿ ਉਹਨਾਂ ਨੇ ਪਾਪ ਕੀਤਾ ਅਤੇ ਮਹਿਮਾ ਤੋਂ ਵਾਂਝੇ ਰਹਿ ਗਏ ਸਨ। ਪਰਮੇਸ਼ਵਰ ਨੇ ਉਹਨਾਂ ਨੂੰ ਅੱਗ ਦਾ ਥੰਮ ਦਿਖਾਇਆ ਸੀ, ਉਸਨੇ ਉਹਨਾਂ ਨੂੰ ਚਿੰਨ ਅਤੇ ਅਚਰਜ ਕੰਮ ਦਿਖਾਏ ਸਨ, ਉਸਨੇ ਉਹਨਾਂ ਦੀ ਮਿਸਰ ਤੋਂ ਬਾਹਰ ਅਗਵਾਈ ਕੀਤੀ ਸੀ, ਉਸਨੇ ਉਹਨਾਂ ਨੂੰ ਪਰਤਾਉਣ ਅਤੇ ਉਹਨਾਂ ਨੂੰ ਸਾਬਤ ਕਰਨ ਲਈ ਉਹਨਾਂ ਨੂੰ ਪਰਤਾਵੇ ਵਿੱਚ ਪਾਇਆ ਸੀ। ਹੁਣ ਕੀ ਤੁਹਾਡੇ ਉੱਤੇ ਬਹੁਤ ਸਾਰੀਆਂ ਪਰਖਾਂ ਅਜਮਾਇਸ਼ਾਂ ਨਹੀਂ ਆਉਂਦੀਆਂ? ਉਹਨਾਂ ਬਾਰੇ ਸ਼ਿਕਾਇਤ ਨਾ ਕਰੋ, ਸਗੋਂ ਆਨੰਦ ਕਰੋ। ਪਰਮੇਸ਼ਵਰ ਤੁਹਾਡੇ ਨਾਲ ਹੈ, ਉਹ ਤੁਹਾਡੇ ਵਿਸ਼ਵਾਸ ਨੂੰ ਸਾਬਤ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ। ਪੁਰਾਣੇ ਨੇਮ ਵਿੱਚ ਅਯੂਬ ਨੂੰ ਦੇਖੋ, ਜਦੋਂ ਉਸਨੇ ਕਿਹਾ ਕਿ ਤੁਸੀਂ ਮੇਰੇ ਸੇਵਕ ਅਯੂਬ ਨੂੰ ਵੇਖਿਆ ਹੈ, ਉਹ ਇੱਕ ਧਰਮੀ ਸਿੱਧ ਮਨੁੱਖ ਹੈ, ਧਰਤੀ ਉੱਤੇ ਉਸਦੇ ਵਰਗਾ ਕੋਈ ਨਹੀਂ ਹੈ। ਉਸਨੇ ਕਿਹਾ, ਯਕੀਨਨ ਤੁਸੀਂ ਉਸਨੂੰ ਸੰਭਾਲ ਕੇ ਰੱਖਿਆ ਹੋਇਆ ਹੈ, ਉਸ ਨੂੰ ਕੋਈ ਪਰੇਸ਼ਾਨੀ ਨਹੀਂ ਹੈ, ਕੋਈ ਚਿੰਤਾ ਨਹੀਂ ਹੈ, ਉਸ ਤੇ ਕੋਈ ਪੈਸੇ ਦਾ ਬੋਝ ਨਹੀਂ ਹੈ, ਉਸਦਾ ਸਭ ਕੁਝ ਠੀਕ ਚੱਲ ਰਿਹਾ ਹੈ, ਉਸ ਨੂੰ ਕੋਈ ਬਿਮਾਰੀ ਜਾਂ ਕੋਈ ਤਕਲੀਫ ਨਹੀਂ ਹੈ। ਉਸ ਨੂੰ ਮੇਰੇ ਹਵਾਲੇ ਕਰ, ਮੈਂ ਉਹਦੇ ਤੋਂ ਤੇਰੇ ਮੂੰਹ ਤੇ ਫਿਟਕਾਰਾ ਪਵਾਵਾਂਗਾ। ਉਸਨੇ ਕਿਹਾ, ਉਹ ਤੇਰੇ ਹੱਥ ਵਿੱਚ ਹੈ, ਪਰ ਤੂੰ ਉਸਦੀ ਜਾਨ ਨਾ ਲਵੀ। ਉਸਨੇ ਉਸਦੀ ਜਾਨ ਲੈਣ ਤੋਂ ਇਲਾਵਾ ਉਸਦੇ ਨਾਲ ਸਭ ਕੁਝ ਕੀਤਾ, ਪਰ ਉਹ ਅਯੂਬ ਨੂੰ ਹਿਲਾ ਨਹੀਂ ਸਕਿਆ। ਅਯੂਬ ਜਾਣਦਾ ਸੀ ਕਿ ਉਹ ਵਚਨ ਦੇ ਉੱਤੇ ਖੜਾ ਸੀ। ਇਹ ਠੀਕ ਹੈ, ਨਰਕ ਵਿਚਲੇ ਸਾਰੇ ਸ਼ੈਤਾਨ ਉਸਨੂੰ ਹਿਲਾ ਨਾ ਸਕੇ, ਕਿਉਂਕਿ ਉਹ ਜਾਣਦਾ ਸੀ ਕਿ ਉਸਨੇ ਉਹ ਬਲੀਦਾਨ ਭੇਟ ਕੀਤਾ ਸੀ। ਉਹ ਧਰਮੀ ਆਦਮੀ ਸੀ, ਉਹਨਾਂ ਉਸ ਉੱਤੇ ਦੋਸ਼ ਲਗਾਇਆ, ਉਹਨਾਂ ਆਖਿਆ, ਅਯੂਬ ਤੂੰ ਪਾਪ ਕੀਤਾ ਹੈ, ਪਰਮੇਸ਼ਵਰ ਤੈਨੂੰ ਸਜ਼ਾ ਦੇ ਰਿਹਾ ਹੈ। ਉਹ ਜਾਣਦਾ ਸੀ ਕਿ ਉਸਨੇ ਪਰਮੇਸ਼ਵਰ ਅੱਗੇ ਪਾਪ ਨਹੀਂ ਕੀਤਾ ਸੀ, ਉਹ ਜਾਣਦਾ ਸੀ ਕਿ ਉਹ ਧਰਮੀ ਸੀ, ਇਸ ਲਈ ਨਹੀਂ ਕਿ ਉਹ ਇੱਕ ਚੰਗਾ ਆਦਮੀ ਸੀ, ਸਗੋਂ ਇਸ ਲਈ ਕਿ ਉਹ ਉਸਦੀ ਥਾਂ ਹੋਮ ਦੀ ਬਲੀ ਨੂੰ ਸਵੀਕਾਰ ਕਰ ਰਿਹਾ ਸੀ। ਅੱਜ ਰਾਤ ਅਸੀਂ ਜਾਣਦੇ ਹਾਂ ਕਿ ਉਸਦੀ ਜ਼ਿੰਦਗੀ ਨੇ ਸਾਬਤ ਕੀਤਾ ਕਿ ਉਹ ਇੱਕ ਧਰਮੀ ਆਦਮੀ ਸੀ। ਤੁਸੀਂ ਆਪਣੇ ਗੁਆਂਢੀ ਦੀ ਮਦਦ ਇਸ ਲਈ ਨਹੀਂ ਕਰਦੇ ਕਿਉਂਕਿ ਤੁਸੀਂ ਮਹਿਮਾ ਵਿੱਚ ਜਾਣ ਦੀ ਕੋਸ਼ਿਸ਼ ਕਰ ਰਹੇ ਹੋ, ਹਾਲਾਂਕਿ ਇਹ ਇੱਕ ਚੰਗੀ ਗੱਲ ਹੈ। ਇਸ ਦੇ ਲਈ ਨਹੀਂ ਕਿਉਂਕਿ ਤੁਸੀਂ ਗਿਰਜੇ ਜਾਂਦੇ ਹੋ, ਇਹ ਚੰਗੀ ਗੱਲ ਹੈ, ਪਰ ਤੁਸੀਂ ਮਹਿਮਾ ਵਿੱਚ ਜਾ ਰਹੇ ਹੋ ਕਿਉਂਕਿ ਤੁਸੀਂ ਯਿਸੂ ਮਸੀਹ ਦੀ ਧਾਰਮਿਕਤਾ ਨੂੰ ਸਵੀਕਾਰ ਕਰਦੇ ਹੋ, ਹੋਰ ਕੁਝ ਵੀ ਨਹੀਂ ਜੋ ਤੁਸੀਂ ਆਪਣੇ ਆਪ ਕੀਤਾ ਹੋਵੇ। ਹੁਣ ਜਿਵੇਂ ਅਸੀਂ ਪੜਾਂਗੇ, ਕਿਉਂ ਜੋ ਸਾਨੂੰ ਖੁਸ਼ਖਬਰੀ ਸੁਣਾਈ ਗਈ ਸੀ, ਦੂਜੀ ਆਇਤ, ਜਿਵੇਂ ਉਹਨਾਂ ਨੂੰ ਵੀ, ਪਰ ਸੁਣਿਆ ਹੋਇਆ ਵਚਨ ਉਹਨਾਂ ਲਈ ਲਾਭਵੰਤ ਨਾ ਹੋਇਆ, ਇਸ ਕਰਕੇ ਜੋ ਇਹ ਸੁਣਨ ਵਾਲਿਆਂ ਦੇ ਵਿੱਚ ਨਿਹਚਾ ਦੇ ਨਾਲ ਨਾ ਰਚਿਆ। ਜਿਨ੍ਹਾਂ ਨੇ ਵਚਨ ਸੁਣਿਆ ਉਹਨਾਂ ਵਿੱਚ ਨਿਹਚਾ ਨਹੀਂ ਸੀ। ਜਰਾ ਇਸ ਬਾਰੇ ਸੋਚੋ, ਇਹ ਛੋਟੀ ਜਿਹੀ ਸੇਵਕਾਈ ਜੋ ਪ੍ਰਭੂ ਨੇ ਮੈਨੂੰ ਦਿੱਤੀ ਹੈ, ਇਸ ਦੇ ਨਾਲ ਅੱਜ 4 ਕਰੋੜ ਅਮਰੀਕੀਆਂ ਨੂੰ ਬਚਾ ਲਿਆ ਜਾਣਾ ਚਾਹੀਦਾ ਸੀ। ਤੁਸੀਂ ਜਾਣਦੇ ਹੋ ਉਹ ਕੀ ਕਹਿੰਦੇ ਹਨ, ਕਿਉਂਕਿ ਇਹ ਮਾਨਸਿਕ ਟੈਲੀਪੈਥੀ ਹੈ, ਉਹ ਦਿਮਾਗ ਨੂੰ ਪੜ ਲੈਂਦਾ ਹੈ, ਅਜਿਹੀ ਕੋਈ ਚੀਜ਼ ਨਹੀਂ ਹੈ, ਕਿਉਂਕਿ ਉਹ ਸਾਡੇ ਗਿਰਜੇ ਨਾਲ ਸੰਬੰਧਿਤ ਨਹੀਂ ਹੈ, ਸਮਝੇ। ਇਸ ਗੱਲ ਦਾ ਕੋਈ ਫਰਕ ਨਹੀਂ ਪੈਂਦਾ ਕਿ ਤੁਸੀਂ ਇਸ ਵਚਨ ਤੇ ਕਿੰਨਾ ਵੀ ਜ਼ੋਰ ਪਾਓ ਅਤੇ ਸਾਬਤ ਕਰਦੇ ਹੋ ਕਿ ਪਰਮੇਸ਼ਵਰ ਦਾ ਵਚਨ ਹੈ, ਇਹ ਪਰਮੇਸ਼ਵਰ ਦਾ ਵਾਅਦਾ ਹੈ। ਵਿਗਿਆਨ ਕਿੰਨਾ ਵੀ ਸਾਬਤ ਕਰ ਦੇਵੇ ਕਿ ਇਹ ਸੱਚਾਈ ਹੈ, ਪਰ ਉਹ ਫਿਰ ਵੀ ਇਸ ਤੇ ਵਿਸ਼ਵਾਸ ਨਹੀਂ ਕਰ ਸਕਦੇ। ਬਾਈਬਲ ਨੇ ਕਿਹਾ ਕਿ ਉਹ ਨਹੀਂ ਕਰ ਸਕਦੇ, ਫਿਰ ਤੁਸੀਂ ਕਹੋਗੇ, ਫਿਰ ਇਸ ਦਾ ਪ੍ਰਚਾਰ ਕਰਨ ਦਾ ਕੀ ਫਾਇਦਾ ਹੈ? ਉਸ ਦਿਨ ਪਰਮੇਸ਼ਵਰ ਕੋਲ ਗਵਾਹ ਹੋਣਾ ਚਾਹੀਦਾ ਹੈ ਤਾਂ ਜੋ ਉਹਨਾਂ ਨੂੰ ਦੋਸ਼ੀ ਠਹਿਰਾ ਸਕੇ। ਵਚਨ ਦਾ ਪ੍ਰਚਾਰ ਕੀਤਾ ਗਿਆ ਸੀ, ਉਹਨਾਂ ਵਿੱਚ ਸਾਬਤ ਹੋਇਆ ਸੀ, ਉਹ ਫਿਰ ਵੀ ਅਣਜਾਣੇ ਵਿੱਚ ਚਲੇ ਗਏ। ਨਿਆਂ ਤੋਂ ਇਲਾਵਾ ਹੁਣ ਕੁਝ ਨਹੀਂ ਬਚਿਆ ਹੈ। ਪਰਮੇਸ਼ਵਰ ਕਿਸੇ ਦਾ ਨਿਆਂ ਨਹੀਂ ਕਰ ਸਕਦਾ ਜਦ ਤੱਕ ਉਸਨੇ ਨਿਆਂ ਤੋਂ ਪਹਿਲਾਂ ਦਇਆ ਨਾ ਕੀਤੀ। ਉਹ ਪਰਮੇਸ਼ਵਰ ਹੈ, ਉਹ ਅਜਿਹਾ ਨਹੀਂ ਕਰ ਸਕਿਆ। ਹੁਣ ਅਸੀਂ ਕੀ ਕਹੀਏ, ਕਿਉਂ ਜੋ ਅਸੀਂ ਜਿਨ੍ਹਾਂ ਨੇਚਾ ਕੀਤੀ ਹੈ ਉਸ ਆਰਾਮ ਵਿੱਚ ਵੜਦੇ ਹਾਂ। ਜੇਕਰ ਉਹਨੇ ਆਖਿਆ, ਜਿਵੇਂ ਮੈਂ ਆਪਣੇ ਗੁੱਸੇ ਵਿੱਚ ਸੌਂਹ ਖਾਧੀ ਕਿ ਉਹ ਮੇਰੇ ਆਰਾਮ ਵਿੱਚ ਕਦੇ ਨਾ ਵੜਨਗੇ, ਭਾਵੇਂ ਉਹਦੀਆਂ ਕਾਰਾਗਰੀਆਂ ਜਗਤ ਦੇ ਮੁੱਢੋਂ ਹੀ ਬਣ ਚੁੱਕੀਆਂ ਸਨ। ਉਹਨੇ ਤਾਂ 7ਵੇਂ ਦਿਨ ਦੇ ਬਾਰੇ ਇਉਂ ਆਖਿਆ ਹੈ, ਮੈਂ ਉਹਨਾਂ ਲੋਕਾਂ ਦੀਆਂ ਭਾਵਨਾਵਾਂ ਨੂੰ ਠੇਸ ਨਹੀਂ ਪਹੁੰਚਾਉਣਾ ਚਾਹੁੰਦਾ, ਇਹ ਮੇਰਾ ਮਕਸਦ ਨਹੀਂ ਹੈ। ਸੇਵਾ ਦੇ ਖੇਤਰ ਵਿੱਚ ਮੈਂ ਸਿਰਫ ਨਿਯਮਤ ਮਹਾਨ ਸੁਭ ਸਮਾਚਾਰ ਬੁਨਿਆਦੀ ਸਿਧਾਂਤਾਂ ਦਾ ਪ੍ਰਚਾਰ ਕਰਦਾ ਹਾਂ, ਪਰ ਇੱਥੇ ਡੇਰੇ ਵਿੱਚ ਮੇਰੇ ਬੱਚਿਆਂ ਵਿੱਚ ਮੈਂ ਮਹਿਸੂਸ ਕਰਦਾ ਹਾਂ ਕਿ ਮੈਨੂੰ ਉਹ ਪ੍ਰਚਾਰ ਕਰਨ ਦਾ ਅਧਿਕਾਰ ਹੈ ਜੋ ਮੈਂ ਸੋਚਦਾ ਹਾਂ ਕਿ ਸਿਧਾਂਤ ਹੈ ਅਤੇ ਸੱਚਾਈ ਹੈ, ਸਮਝੇ। ਮੈਨੂੰ ਲੱਗਦਾ ਹੈ ਕਿ ਇਹ ਸਹੀ ਹੈ। ਹੁਣ ਮੇਰੇ ਹਜ਼ਾਰਾਂ ਮਿੱਤਰ ਹਨ ਜੋ ਸਬਤੀ ਹਨ, ਉਹ ਲੋਕ ਜੋ ਸੈਵਨਥ ਡੇ ਐਡਵੈਂਟਿਸਟ ਹਨ, ਮੇਰੇ ਪਿਆਰੇ ਮਿੱਤਰਾਂ ਵਿੱਚੋਂ ਕੁਝ ਉਹਨਾਂ ਵਿੱਚੋਂ ਕੁਝ ਸੈਵਨਥ ਡੇ ਐਡਵੈਂਟਿਸਟ ਹਨ। ਹਾਲਾਂਕਿ ਮਹਾਨ ਲਹਿਰ, ਜਿਸ ਨੂੰ ਭਵਿੱਖਬਾਣੀ ਦੀ ਆਵਾਜ਼ ਕਿਹਾ ਜਾਂਦਾ ਹੈ, ਉਹ ਮਜ਼ਬੂਤੀ ਨਾਲ ਮੇਰੇ ਵਿਰੁੱਧ ਹਨ। ਉਹਨਾਂ ਨੇ ਕਿਹਾ ਹੈ ਕਿ ਮੈਂ ਮੰਚ ਤੇ ਬਿਆਨ ਦਿੰਦਾ ਹਾਂ ਅਤੇ ਇਹ ਕਿਹਾ ਸੀ ਕਿ ਮੈਂ ਪਰਮੇਸ਼ੁਰ ਸੀ ਅਤੇ ਜੋਤ ਜੋ ਮੇਰੇ ਨਾਲ ਆਈ ਸੀ ਇਹ ਦੂਤ ਸੀ। ਮੈਂ ਸੰਸਾਰ ਵਿੱਚ ਮਹਾਨ ਕੰਮ ਕਰਨ ਲਈ ਆਇਆ ਹਾਂ, ਲੋਕਾਂ ਨੂੰ ਇਹ ਸਾਬਤ ਕਰਨ ਲਈ ਕਿ ਮੈਂ ਪਰਮੇਸ਼ੁਰ ਹਾਂ। ਹੁਣ ਕੈਲੀਫੋਰਨੀਆ ਵਿੱਚ ਵਾਇਸ ਆਫ ਪ੍ਰੋਫੈਸੀ ਨੇ ਮੇਰੇ ਬਾਰੇ ਇਹੀ ਕਿਹਾ ਹੈ, ਜਿਸ ਕਿਸੇ ਨੇ ਵੀ ਇਹ ਦੱਸਿਆ, ਤੁਸੀਂ ਜਾਣਦੇ ਹੋ ਕੁਝ ਅਜਿਹਾ ਦੱਸਿਆ ਹੈ ਜੋ ਸੱਚਾਈ ਨਹੀਂ ਹੈ। ਪਰ ਸਭ ਤੋਂ ਪਹਿਲਾਂ ਇਹ ਦੱਸ ਦਿਆਂ ਕਿ ਅਸੀਂ ਸੈਵਨਥ ਡੇ ਐਡਵੈਂਟਿਸਟ ਜਾਂ ਸੈਬਟੇਰੀਅਨ ਕਲੀਸਿਆ ਦੇ ਵਿਰੁੱਧ ਗੱਲ ਨਹੀਂ ਕਰ ਰਹੇ, ਪਰ ਸਿਰਫ ਅੰਜੀਲ ਦੀ ਖਾਤਰ। ਅਸੀਂ ਪੈਂਤੀਕੁਸਤ ਤੇ ਵੀ ਕੁਝ ਮਿੰਟਾਂ ਵਿੱਚ ਜਾਵਾਂਗੇ। ਹਾਂ, ਇਹ ਸੱਚ ਹੈ, ਅਸੀਂ ਬੈਪਟਿਸਟਾਂ ਤੇ ਵੀ ਗੱਲ ਕਰਨ ਜਾ ਰਹੇ ਹਾਂ। ਇਹ ਦਿਖਾਉਣ ਜਾ ਰਿਹਾ ਕਿ ਪਰਮੇਸ਼ਵਰ ਕਿਸੇ ਵੀ ਜਥੇਬੰਦੀ ਦਾ ਪੱਖ ਨਹੀਂ ਲੈਂਦਾ। ਇਹ ਠੀਕ ਗੱਲ ਹੈ, ਉਹ ਸਿਰਫ ਵਿਅਕਤੀ ਦਾ ਪੱਖ ਪੂਰਦਾ ਹੈ। ਉਸਨੇ ਕਦੇ ਕਿਸੇ ਜਥੇਬੰਦੀ ਨਾਲ ਵਿਹਾਰ ਨਹੀਂ ਕੀਤਾ। ਆਪਣੇ ਵਚਨ ਦੇ ਅਨੁਸਾਰ ਨਾ ਉਸਨੇ ਕਦੇ ਕੀਤਾ ਹੈ ਤੇ ਨਾ ਕਦੇ ਕਰੇਗਾ, ਪਰ ਉਹ ਹਰੇਕ ਜਥੇਬੰਦੀ ਦੇ ਵਿਅਕਤੀਆਂ ਨਾਲ ਵਿਹਾਰ ਕਰਦਾ ਹੈ। ਹਾਂ, ਇਹ ਉਹ ਵਿਅਕਤੀ ਹਨ ਜਿਨ੍ਹਾਂ ਨਾਲ ਪਰਮੇਸ਼ਵਰ ਵਿਹਾਰ ਕਰਦਾ ਹੈ। ਹੁਣ ਇਸ ਨੂੰ ਸਪਸ਼ਟ ਤੌਰ ਤੇ ਸੁਣੋ, ਜੇਕਰ ਕਦੇ ਸਵਾਲ ਤੁਹਾਡੇ ਸਾਹਮਣੇ ਆਵੇ ਤਾਂ ਇਸ ਦਾ ਨਿਪਟਾਰਾ ਕੀਤਾ ਜਾਵੇਗਾ। ਹੁਣ ਯਹੋਵਾ ਸਾਡੀ ਮਦਦ ਕਰੇ। ਹੁਣ ਧਿਆਨ ਨਾਲ, ਚੌਥੀ ਆਇਤ, ਉਹਨੇ ਤਾਂ ਸੱਤਵੇਂ ਦਿਨ ਦੇ ਵਿਖੇ ਕਿਤੇ ਇਉਂ ਆਖਿਆ ਹੈ। ਹੁਣ ਵੇਖੋ, ਉਹ ਸਬਤ ਬਾਰੇ ਗੱਲ ਕਰ ਰਿਹਾ ਹੈ। ਕਿੰਨੇ ਜਾਣਦੇ ਹਨ ਕਿ ਇਬਰਾਨੀ ਸ਼ਬਦ ਸਬਤ SABBATH ਦਾ ਅਰਥ ਹੈ ਰੈਸਟ, RST ਯਾਨੀ ਆਰਾਮ। ਅੰਗਰੇਜ਼ੀ ਵਿੱਚ ਕਿੰਨੇ ਕੋ ਇਸ ਬਾਰੇ ਜਾਣਦੇ ਹਨ? ਯਕੀਨਨ, ਕੀ ਇੱਕ ਅਜੀਬ ਜਿਹਾ ਸ਼ਬਦ ਨਹੀਂ ਲੱਗਦਾ? ਇਹ ਹੈ ਕਿ ਸੈਂਕਟੀਫਾਈ ਯਾਨੀ ਪਵਿੱਤਰੀਕਰਨ ਇੱਕ ਅਜੀਬ ਜਿਹਾ ਸ਼ਬਦ ਨਹੀਂ ਲੱਗਦਾ? ਸੈਂਕਟੀਫਾਈ ਇੱਕ ਯੂਨਾਨੀ ਸ਼ਬਦ ਹੈ। ਸੈਂਕਟੀਫਾਈ ਯਾਨੀ ਪਵਿੱਤਰੀਕਰਨ ਦਾ ਮਤਲਬ ਹੈ ਪਵਿੱਤਰ ਬਣਾਇਆ ਜਾਣਾ। ਇਬਰਾਨੀ ਮਤਲਬ ਹੈ ਪਵਿੱਤਰ ਬਣਾਉਣਾ, ਯੂਨਾਨੀ ਮਤਲਬ ਹੈ ਪਵਿੱਤਰ ਕਰਨਾ, ਅੰਗਰੇਜ਼ੀ ਵਿੱਚ ਮਤਲਬ ਹੈ ਸਾਫ ਕਰਨਾ। ਸਬਤ ਦਾ ਅਰਥ ਹੈ ਆਰਾਮ ਦਾ ਦਿਨ। ਇਹ ਉਹੀ ਹੈ ਜੋ ਪੁਰਾਣਾ ਸਬਤ ਸੀ, ਆਰਾਮ ਦਾ ਦਿਨ। ਜਦੋਂ ਤੁਸੀਂ ਆਰਾਮ ਦੇਖਦੇ ਹੋ ਤਾਂ ਇਸ ਦਾ ਮਤਲਬ ਹੈ ਸਬਤ। ਇਸ ਨੂੰ ਅਸਲੀ ਦਸਤਾਵੇਜ ਵਿੱਚ ਵੇਖੋ। ਜੇਕਰ ਤੁਹਾਡੇ ਕੋਲ ਇੱਕ ਯੂਨਾਨੀ ਬਾਈਬਲ ਹੈ ਤਾਂ ਇਹ ਪਤਾ ਲਗਾਓ। ਜੇ ਤੁਹਾਡੇ ਕੋਲ ਸਕੋਫੀਲਡ ਬਾਈਬਲ ਹੈ ਤਾਂ ਆਪਣੇ ਹਾਸ਼ੀਏ ਵਿੱਚ ਆਰਾਮ ਸ਼ਬਦ ਨੂੰ ਵੇਖੋ। ਵੇਖੋ ਕਿ ਇਹ ਤੁਹਾਨੂੰ ਸਬਤ ਵੱਲ ਵਾਪਸ ਲੈ ਕੇ ਜਾਂਦਾ ਹੈ ਕਿ ਨਹੀਂ। ਸਬਤ ਦਾ ਅਰਥ ਹੈ ਆਰਾਮ। ਠੀਕ ਹੈ, ਹੁਣ ਵੇਖੋ, ਉਪਰੰਤ ਸਾਨੂੰ ਡਰਨਾ ਚਾਹੀਦਾ ਹੈ ਭਈ ਇਹ ਨਾ ਹੋਵੇ ਜੋ ਉਹਦੇ ਸਬਤ ਵਿੱਚ ਵੜਨ ਦਾ ਵਾਅਦਾ ਹੁੰਦਿਆਂ ਸੁਣਦਿਆਂ। ਹੁਣ ਬਹੁਤ ਸਾਰੇ ਲੋਕ ਦਿਨਾਂ ਨੂੰ ਮੰਨਦੇ ਹਨ, ਜਿਵੇਂ ਸ਼ਨੀਵਾਰ ਦੇ ਦਿਨ ਨੂੰ ਸਬਤ ਮੰਨਦੇ ਹਨ। ਕਈ ਲੋਕ ਐਤਵਾਰ ਨੂੰ ਮੂਰਤੀ ਪੂਜਾ ਦਾ ਦਿਨ ਬਣਾ ਦਿੰਦੇ ਹਨ। ਪਰਮੇਸ਼ਵਰ ਦੀ ਕਿਰਪਾ ਨਾਲ ਅਤੇ ਪਰਮੇਸ਼ਵਰ ਦੇ ਵਚਨ ਦੁਆਰਾ, ਪਰਮੇਸ਼ਵਰ ਅੱਜ ਰਾਤ ਮੇਰੀ ਸਹਾਇਤਾ ਕਰੇ, ਮੈਂ ਤੁਹਾਨੂੰ ਸਾਬਤ ਕਰ ਸਕਦਾ ਹਾਂ ਕਿ ਉਹ ਦੋਵੇਂ ਗਲਤ ਹਨ। ਐਤਵਾਰ ਦਾ ਉਪਾਸਕ ਅਤੇ ਸਬਤ ਰੱਖਣ ਵਾਲਾ ਦੋਵੇਂ ਵਚਨ ਦੇ ਅਨੁਸਾਰ ਬਿਲਕੁਲ ਗਲਤ ਹਨ। ਆਖਿਰਕਾਰ ਇਹ ਤਾਂ ਵਚਨ ਹੀ ਹੈ ਜਿਸ ਦੇ ਦੁਆਰਾ ਅਸੀਂ ਚੱਲਣਾ ਹੈ, ਨਾ ਕਿ ਉਹ ਜੋ ਐਡਵੈਂਟਿਸਟ ਜਾਂ ਪ੍ਰੋਟੈਸਟੈਂਟ ਜਾਂ ਕੈਥੋਲਿਕ ਕਹਿੰਦੇ ਹਨ। ਇਹ ਤਾਂ ਉਹ ਹੈ ਜੋ ਬਾਈਬਲ ਕਹਿੰਦੀ ਹੈ। ਹੁਣ ਵੇਖੋ, ਉਹਨੇ ਤਾਂ ਸੱਤਵੇਂ ਦਿਨ ਦੇ ਵਿਖੇ ਕਿਤੇ ਇਉਂ ਆਖਿਆ ਹੈ। ਹੁਣ ਅਸੀਂ ਕੁਝ ਇਸ ਤਰ੍ਹਾਂ ਦਾ ਰੱਖਾਂਗੇ ਜਿਸ ਨੂੰ ਅਸੀਂ ਕਹਾਂਗੇ ਪਰਮੇਸ਼ਵਰ ਦਾ ਆਰਾਮ, ਸੱਤਵਾਂ ਦਿਨ। ਹੁਣ ਵੇਖੋ ਅਤੇ ਪਰਮੇਸ਼ਵਰ, ਹੁਣ ਇਸ ਲਿਖਤ ਨੂੰ ਸੁਣੋ, ਪਰਮੇਸ਼ਵਰ ਨੇ ਆਪਣੇ ਸਾਰਿਆਂ ਕੰਮਾਂ ਤੋਂ ਵਿਹਲਿਆਂ ਹੋ ਕੇ ਸੱਤਵੇਂ ਦਿਨ ਆਰਾਮ ਕੀਤਾ। ਪਰਮੇਸ਼ਵਰ ਦਾ ਇੱਕ ਸਬਤ ਸੀ, ਉਹ ਸੱਤਵਾਂ ਦਿਨ 1000 ਸਾਲ ਲੰਬਾ ਸੀ, 1000 ਸਾਲ ਦੇ ਰਾਜ ਦਾ ਇੱਕ ਨਮੂਨਾ ਸੀ। ਉਸਨੇ ਸੱਤਵੇਂ ਦਿਨ ਦੇ ਵਿਖੇ ਕਿਤੇ ਇਉਂ ਆਖਿਆ ਹੈ ਭਈ ਪਰਮੇਸ਼ਵਰ ਨੇ ਆਪਣਿਆਂ ਸਾਰਿਆਂ ਕੰਮਾਂ ਤੋਂ ਵਿਹਲਿਆਂ ਹੋ ਕੇ ਸੱਤਵੇਂ ਦਿਨ ਆਰਾਮ ਕੀਤਾ। ਇੱਥੇ ਨਿੱਜੀ ਪੜਨਾਮ ਹੈ, ਆਪਣੇ ਸਾਰਿਆਂ ਕੰਮਾਂ ਤੋਂ ਵਿਹਲੇ ਹੋ ਕੇ ਉਸਨੇ ਸੱਤਵੇਂ ਦਿਨ ਆਰਾਮ ਕੀਤਾ। ਉਹ ਪਰਮੇਸ਼ਵਰ ਹੈ। ਇੱਥੇ ਸ਼ਰ੍ਹਾਂ ਦੇ ਅਧੀਨ ਉਹ ਫਿਰ ਕਹਿੰਦਾ ਹੈ, ਉਹ ਮੇਰੇ ਆਰਾਮ ਵਿੱਚ ਕਦੇ ਨਾ ਵੜਨਗੇ। ਪਰਮੇਸ਼ਵਰ ਨੇ ਦੇਹ ਦੇ ਤੌਰ ਤੇ ਆਰਾਮ ਕੀਤਾ ਕਿਉਂਕਿ ਉਸਨੇ ਆਕਾਸ਼ ਅਤੇ ਧਰਤੀ ਨੂੰ 6 ਦਿਨਾਂ ਵਿੱਚ ਬਣਾਇਆ ਸੀ ਅਤੇ 7ਵੇਂ ਦਿਨ ਉਸਨੇ ਆਪਣੇ ਸਾਰੇ ਕੰਮ ਤੋਂ ਆਰਾਮ ਕੀਤਾ ਸੀ। ਉਸਨੇ 1000 ਸਾਲ ਆਰਾਮ ਕੀਤਾ ਸੀ ਕਿਉਂਕਿ ਬਾਈਬਲ ਕਹਿੰਦੀ ਹੈ ਕਿ ਧਰਤੀ ਉੱਤੇ 1 ਦਿਨ ਸਵਰਗ ਵਿੱਚ 1000 ਸਾਲ ਹੈ ਜਾਂ ਸਵਰਗ ਵਿੱਚ 1 ਦਿਨ ਧਰਤੀ ਉੱਤੇ 1000 ਸਾਲ ਹਨ। ਕਿੰਨੇ ਜਾਣਦੇ ਹਨ ਕਿ ਦੂਜੇ ਪਤਰਸ ਵਿੱਚ ਵਚਨ ਇਹ ਗੱਲ ਕਰਦਾ ਹੈ? ਠੀਕ ਹੈ, ਪਰਮੇਸ਼ਵਰ ਨੇ 7ਵੇਂ ਦਿਨ ਆਰਾਮ ਕੀਤਾ ਉਹਨੇ ਤਾਂ ਸੱਤਵੇਂ ਦਿਨ ਦੇ ਵਿਖੇ ਕਿਤੇ ਇਉਂ ਆਖਿਆ ਹੈ। ਹੁਣ ਧਿਆਨ ਨਾਲ ਸੁਣੋ, ਉਹਨੇ ਤਾਂ ਸੱਤਵੇਂ ਦਿਨ ਦੇ ਵਿਖੇ ਕਿਤੇ ਇਉਂ ਆਖਿਆ ਹੈ, ਭਾਈ ਪਰਮੇਸ਼ਵਰ ਨੇ ਆਪਣੇ ਸਾਰਿਆਂ ਕੰਮਾਂ ਤੋਂ ਵਿਹਲਿਆਂ ਹੋ ਕੇ ਸੱਤਵੇਂ ਦਿਨ ਆਰਾਮ ਕੀਤਾ ਸੀ। ਇਸ ਜਗ੍ਹਾ ਤੇ ਸ਼ਰ੍ਹਾਂ ਦੇ ਅਨੁਸਾਰ ਉਹ ਫਿਰ ਕਹਿੰਦਾ ਹੈ, ਉਹ ਮੇਰੇ ਆਰਾਮ ਵਿੱਚ ਕਦੇ ਨਾ ਵੜਨਗੇ। ਉਸਨੇ ਯਹੂਦੀਆਂ ਨੂੰ ਵਾਅਦਾ ਕੀਤੀ ਹੋਈ ਧਰਤੀ ਦੇ ਸਫ਼ਰ ਵਿੱਚ ਜਾਂ ਮਿਸਰ ਤੋਂ ਵਾਅਦਾ ਕੀਤੀ ਹੋਈ ਧਰਤੀ ਵੱਲ ਜਾਂਦੇ ਹੋਏ ਸੱਤਵੇਂ ਦਿਨ ਦਾ ਸਬਤ ਦਿੱਤਾ ਸੀ। ਹੁਣ ਸੁਣੋ, ਸੋ ਜਦੋਂ ਕਈਆਂ ਲਈ ਉਸ ਵਿੱਚ ਵੜਨਾ ਅਜੇ ਬਾਕੀ ਰਹਿੰਦਾ ਹੈ ਅਤੇ ਜਿਨ੍ਹਾਂ ਨੂੰ ਪਹਿਲਾਂ ਖੁਸ਼ਖਬਰੀ ਸੁਣਾਈ ਗਈ ਸੀ, ਆਰਾਮ ਪਰਮੇਸ਼ਵਰ ਨੇ ਉਹਨਾਂ ਨੂੰ ਸ਼ਰ੍ਹਾਂ ਦਿੱਤੀ ਅਤੇ ਸਬਤ ਦਾ ਦਿਨ ਚੌਥਾ ਹੁਕਮ ਸੀ। ਉਹ ਬੇਪ੍ਰਤੀਤੀ ਦੇ ਕਾਰਨ ਉਸ ਵਿੱਚ ਨਾ ਵੜੇ। ਹੁਣ ਵੇਖੋ, ਉਹ ਸ਼ਰ੍ਹਾਂ ਬਾਰੇ ਗੱਲ ਕਰ ਰਿਹਾ ਹੈ, ਉਹ ਕਿਵੇਂ ਇਸ ਵਿੱਚ ਦਾਖਲ ਹੋਏ। ਨੇਚਾ ਦੇ ਨਾਲ ਨਹੀਂ ਰਲਿਆ, ਉਹਨਾਂ ਨੇ ਇਸ ਨੂੰ ਨਹੀਂ ਰੱਖਿਆ, ਉਹਨਾਂ ਨੇ ਸਬਤ ਦੇ ਦਿਨ ਨੂੰ ਇੱਕ ਯਾਦਗਾਰ ਵਿੱਚ ਰੱਖ ਦਿੱਤਾ ਕਿ ਉਹ ਸਬਤ ਦੇ ਦੇਸ਼ ਵਿੱਚ ਜਾ ਰਹੇ ਸਨ। ਉਹਨਾਂ ਦੀਆਂ ਸਾਰੀਆਂ ਮੁਸੀਬਤਾਂ ਅਤੇ ਉਹਨਾਂ ਦੀਆਂ ਸਾਰੀਆਂ ਚਿੰਤਾਵਾਂ ਤੋਂ ਸਦੀਪਕ ਆਰਾਮ ਪ੍ਰਾਪਤ ਕਰਨ ਲਈ, ਜਿੱਥੇ ਕੋਈ ਹੋਰ ਸਖਤਾਈ ਨਾਲ ਕੰਮ ਲੈਣ ਵਾਲਾ ਨਹੀਂ ਹੋਵੇਗਾ, ਕੋਈ ਹੋਰ ਬੇਚੈਨ ਰਾਤਾਂ ਨਹੀਂ ਹੋਣਗੀਆਂ। ਉਹ ਆਰਾਮ ਦੀ ਵਾਅਦਾ ਕੀਤੀ ਹੋਈ ਧਰਤੀ ਵੱਲ ਜਾ ਰਹੇ ਸਨ। ਇਸ ਵਿੱਚ ਦੁੱਧ ਅਤੇ ਸ਼ਹਿਦ ਵਗਦਾ ਸੀ। ਅੰਗੂਰ ਇੰਨੇ ਵੱਡੇ ਸਨ ਕਿ ਉਹਨਾਂ ਦਾ ਇੱਕ ਗੁੱਛਾ ਦੋ ਆਦਮੀਆਂ ਨੂੰ ਆਪਣੇ ਮੋਢਿਆਂ ਉੱਤੇ ਚੁੱਕਣਾ ਪੈਂਦਾ ਸੀ। ਉਹ ਕਿੰਨੀ ਮੁਬਾਰਕ ਆਰਾਮ ਦੀ ਧਰਤੀ! ਪਰ ਜਦੋਂ ਉੱਥੇ ਪਹੁੰਚੇ ਤਾਂ ਉਹ ਆਪਣੇ ਅਵਿਸ਼ਵਾਸ ਕਾਰਨ ਇਸ ਨੂੰ ਪ੍ਰਾਪਤ ਕਰਨ ਵਿੱਚ ਅਸਫਲ ਰਹੇ। ਉਹਨਾਂ ਨੂੰ ਮਿਸਰ ਛੱਡਣ ਤੋਂ ਸਿਰਫ 40 ਮੀਲ ਬਾਅਦ ਗੁੰਮਰਾਹ ਕਰ ਦਿੱਤਾ ਗਿਆ ਸੀ। ਵਾਅਦਾ ਕੀਤੇ ਹੋਏ ਦੇਸ਼ ਵੱਲ ਜਾਂਦੇ ਹੋਏ ਆਪਣੇ ਅਵਿਸ਼ਵਾਸ ਦੇ ਕਾਰਨ ਉਹਨਾਂ ਨੂੰ ਉੱਥੇ ਪਹੁੰਚਣ ਲਈ 40 ਸਾਲ ਲੱਗ ਗਏ। ਪਰਮੇਸ਼ਵਰ ਨੇ ਉਹਨਾਂ ਨੂੰ ਆਪਣਾ ਨਬੀ ਦਿੱਤਾ ਸੀ, ਜਿਸ ਕੋਲ ਉਸਦੇ ਚਿੰਨ੍ਹ ਸਨ। ਉਸ ਨੂੰ ਅੱਗ ਦਾ ਥੰਮ ਦਿੱਤਾ ਸੀ, ਚਿੰਨ੍ਹ ਅਤੇ ਅਚੰਭੇ ਦਿਖਾਏ। ਉਹਨਾਂ ਨੂੰ ਅੰਜੀਲ ਦਾ ਪ੍ਰਚਾਰ ਕੀਤਾ ਅਤੇ ਉਹ ਮੱਛੀਆਂ ਅਤੇ ਰੋਟੀਆਂ ਦੇ ਮਗਰ ਤੁਰ ਪਏ ਅਤੇ ਉਜਾੜ ਵਿੱਚ ਡਿੱਗ ਪਏ ਅਤੇ ਉਹਨਾਂ ਦੀਆਂ ਲਾਸ਼ਾਂ ਉਜਾੜ ਵਿੱਚ ਨਸ਼ਟ ਹੋ ਗਈਆਂ। ਯੇਸ਼ੂ ਨੇ ਝਰਨੇ ਦੇ ਉੱਤੇ ਕਿਹਾ, ਉਹ ਕਹਿਣ ਲੱਗੇ, ਸਾਡੇ ਪੁਰਖਿਆਂ ਨੇ 40 ਸਾਲਾਂ ਤੱਕ ਉਜਾੜ ਵਿੱਚ ਮੰਨਾ ਖਾਧਾ ਸੀ। ਉਸਨੇ ਕਿਹਾ, ਮੈਂ ਜੀਵਨ ਦੀ ਰੋਟੀ ਹਾਂ ਜੋ ਸਵਰਗ ਤੋਂ ਪਰਮੇਸ਼ਵਰ ਵੱਲੋਂ ਆਉਂਦੀ ਹੈ। ਮੈਂ ਜੀਵਨ ਦੀ ਰੋਟੀ ਹਾਂ। ਮੂਸਾ ਨੇ ਤੁਹਾਨੂੰ ਉਹ ਰੋਟੀ ਨਹੀਂ ਦਿੱਤੀ, ਮੇਰੇ ਪਿਤਾ ਨੇ ਉਹ ਰੋਟੀ ਤੁਹਾਨੂੰ ਦਿੱਤੀ ਹੈ। ਮੈਂ ਉਹ ਰੋਟੀ ਹਾਂ ਜੋ ਪਰਮੇਸ਼ਵਰ ਵੱਲੋਂ ਸਵਰਗ ਤੋਂ ਆਉਂਦੀ ਹੈ। ਜੇਕਰ ਕੋਈ ਮਨੁੱਖ ਇਸ ਨੂੰ ਖਾਵੇ ਤਾਂ ਉਹ ਕਦੇ ਨਹੀਂ ਮਰੇਗਾ। ਫਰਕ ਹੈ। ਹੁਣ ਵੇਖੋ, ਉਹਨਾਂ ਨੇ ਉਸ ਚਟਾਨ ਤੋਂ ਪੀਤਾ ਜੋ ਉਜਾੜ ਵਿੱਚ ਸੀ। ਬਹੁਤ ਸਾਰੇ ਸਾਲਾਂ ਤੱਕ ਉਸ ਤੋਂ ਪੀਂਦੇ ਰਹੇ। ਉਸਨੇ ਕਿਹਾ, ਮੈਂ ਉਹ ਚਟਾਨ ਹਾਂ। ਉਸ ਦਾ ਪਵਿੱਤਰ ਨਾਮ ਮੁਬਾਰਕ ਹੋਵੇ। ਮੈਂ ਉਹ ਚਟਾਨ ਹਾਂ। ਉਹ ਚਟਾਨ ਕਿਵੇਂ ਹੋ ਸਕਦਾ ਹੈ? ਉਹ ਚਟਾਨ ਇੱਕ ਆਤਮਿਕ ਚਟਾਨ ਸੀ। ਇਹ ਇਜ਼ਰਾਈਲ ਦੇ ਬੱਚਿਆਂ ਦੇ ਪਿੱਛੇ ਚੱਲਦੀ ਸੀ। ਮੂਸਾ ਦੇ ਹੱਥ ਵਿੱਚ ਇੱਕ ਲਾਠੀ ਸੀ ਜੋ ਪਰਮੇਸ਼ਵਰ ਦੇ ਨਿਆਂ ਦੀ ਲਾਠੀ ਸੀ। ਪਰਮੇਸ਼ਵਰ ਨੇ ਮੂਸਾ ਨੂੰ ਉਸ ਚਟਾਨ ਨੂੰ ਮਾਰਨ ਲਈ ਕਿਹਾ ਸੀ, ਤਾਂ ਉਸਨੇ ਚਟਾਨ ਨੂੰ ਮਾਰਿਆ। ਜਦੋਂ ਉਸਨੇ ਮਾਰਿਆ ਤਾਂ ਚਟਾਨ ਵਿੱਚੋਂ ਪਾਣੀ ਨਿਕਲਿਆ। ਮਸੀਹ ਉਹ ਚਟਾਨ ਸੀ। ਪਰਮੇਸ਼ਵਰ ਦਾ ਨਿਆਂ ਉਸ ਉੱਤੇ ਮਾਰਿਆ ਗਿਆ ਸੀ। ਪਰਮੇਸ਼ਵਰ ਨੇ ਸਾਡੇ ਸਾਰਿਆਂ ਦੀ ਬਦੀ ਉਸ ਉੱਤੇ ਲਾਈ। ਉਸ ਬਦੀ ਨਾਲ ਉਸਦਾ ਦਿਲ ਫਟ ਗਿਆ। ਉਸਦੇ ਦਿਲ ਵਿੱਚੋਂ ਪਵਿੱਤਰ ਆਤਮਾ ਵਹਾਇਆ ਗਿਆ, ਪਾਣੀ ਦੀਆਂ ਨਦੀਆਂ ਵਾਂਗ, ਨਾਸ਼ ਹੋ ਰਹੇ ਮਰ ਰਹੇ ਲੋਕਾਂ ਦੇ ਲਈ। ਮੈਂ ਉਹ ਚਟਾਨ ਹਾਂ ਜੋ ਉਜਾੜ ਵਿੱਚ ਸੀ। ਉਹਨਾਂ ਨੇ ਕਿਹਾ, ਤੇਰੇ ਕਹਿਣ ਦਾ ਮਤਲਬ ਹੈ? ਉਸਨੇ ਕਿਹਾ, ਮੂਸਾ ਜਿਸਨੇ ਤੈਨੂੰ ਇਹ ਦੱਸਿਆ ਸੀ ਉਹ ਮੇਰਾ ਦਿਨ ਦੇਖਣ ਲਈ ਤਰਸਦਾ ਸੀ। ਉਸਨੇ ਇਸ ਦਾ ਕੁਝ ਹਿੱਸਾ ਦੇਖਿਆ ਸੀ। ਉਸਨੇ ਕਿਹਾ, ਹੁਣ ਤੂੰ ਸਾਨੂੰ ਦੱਸਣਾ ਚਾਹੁੰਦਾ ਹੈ ਕਿ ਤੂੰ ਮੂਸਾ ਤੋਂ ਵੱਡਾ ਹੈ? ਕਿ ਤੂੰ ਮੂਸਾ ਨੂੰ ਦੇਖਿਆ ਹੈ? ਅਤੇ ਮੂਸਾ ਨੂੰ ਮਰੇ ਹੋਏ 800 ਸਾਲ ਹੋ ਗਏ ਹਨ। ਉਹਨਾਂ ਕਿਹਾ, ਹੁਣ ਅਸੀਂ ਜਾਣਦੇ ਹਾਂ ਕਿ ਤੈਨੂੰ ਇੱਕ ਭੂਤ ਚਿੰਬੜਿਆ ਹੋਇਆ ਹੈ। ਦੂਜੇ ਸ਼ਬਦਾਂ ਵਿੱਚ, ਤੂੰ ਪਾਗਲ ਹੈ। ਅਸੀਂ ਜਾਣਦੇ ਹਾਂ ਕਿ ਤੂੰ ਪਾਗਲ ਹੈ। ਉਸਨੇ ਕਿਹਾ, ਅਬਰਾਹਮ ਤੋਂ ਪਹਿਲਾਂ ਮੈਂ ਹਾਂ। ਮੈਂ ਉਹ ਮਹਾਨ ਹਾਂ ਜੋ ਬਲ ਦੀ ਝਾੜੀ ਵਿੱਚ ਸੀ। ਮੈਂ ਉਹ ਅੱਗ ਹਾਂ ਜੋ ਬਲ ਦੀ ਝਾੜੀ ਦੇ ਵਿੱਚ ਸੀ। ਮੈਂ ਉਹ ਦੂਤ ਹਾਂ ਜੋ ਉਹਨਾਂ ਦੇ ਅੱਗੇ ਚੱਲਦਾ ਸੀ। ਉਸਨੇ ਕਿਹਾ, ਮੈਂ ਪਰਮੇਸ਼ਵਰ ਤੋਂ ਆਇਆ ਹਾਂ ਅਤੇ ਮੈਂ ਪਰਮੇਸ਼ਵਰ ਕੋਲ ਵਾਪਸ ਜਾਂਦਾ ਹਾਂ। ਉਹ ਪਰਮੇਸ਼ਵਰ ਵੱਲੋਂ ਆਇਆ, ਦੇਹਧਾਰੀ ਹੋਇਆ ਅਤੇ ਸਾਡੇ ਵਿਚਕਾਰ ਵਾਸ ਕੀਤਾ, ਅੱਗ ਦੇ ਉਸੇ ਥੰਮ ਵਿੱਚ ਵਾਪਸ ਚਲਾ ਗਿਆ। ਅੱਜ ਰਾਤ ਉਹ ਇੱਥੇ ਹੈ। 2000 ਸਾਲਾਂ ਬਾਅਦ ਵੀ ਉਹ ਕੱਲ, ਅੱਜ ਅਤੇ ਸਦਾ ਲਈ ਇੱਕੋ ਜਿਹਾ ਹੈ। ਉਹੀ ਕੰਮ ਕਰਦੇ ਹੋਏ ਆਪਣੇ ਮੁਬਾਰਕ ਬੱਚਿਆਂ ਦੀ ਅਗਵਾਈ ਕਰ ਰਿਹਾ ਹੈ। ਹੁਣ ਉਸਨੇ ਕਿਹਾ, ਉਸਨੇ ਇੱਕ ਦਿਨ ਸੀਮਿਤ ਕੀਤਾ, ਇੱਕ ਦਿਨ ਜਦੋਂ ਪਰਮੇਸ਼ਵਰ ਨੇ ਆਪਣਾ ਕੰਮ ਪੂਰਾ ਕਰ ਲਿਆ, ਫਿਰ ਉਸਨੇ ਉਸਨੂੰ ਸੀਮਿਤ ਕੀਤਾ। ਇੱਕ ਹੋਰ ਦਿਨ ਅਤੇ ਇਸ ਅਨੁਸਾਰ ਜੇ ਉਹ ਸੁਣਨਗੇ ਤੇ ਉਹ ਆਉਣਗੇ। ਜਿਹੜੇ ਸਬਤ ਦਵਾਂ ਚੰਦ ਅਤੇ ਇਸ ਤਰ੍ਹਾਂ ਦੀਆਂ ਚੀਜ਼ਾਂ ਨੂੰ ਮੰਨਣਗੇ, ਇਹੀ ਉਹ ਜਗ੍ਹਾ ਹੈ ਜਿੱਥੇ ਐਡਵੈਂਟਿਸਟ ਭਾਈ ਤੁਹਾਨੂੰ ਵਾਪਸ ਖਿੱਚਣ ਦੀ ਕੋਸ਼ਿਸ਼ ਕਰਦੇ ਹਨ। ਹੁਣ ਅੱਗੇ ਪੜ੍ਹਦੇ ਹਾਂ, ਧਿਆਨ ਦਿਓ। ਸੋ ਜਦ ਕਈਆਂ ਲਈ ਉਸ ਵਿੱਚ ਵੜਨਾ ਅਜੇ ਬਾਕੀ ਰਹਿੰਦਾ ਹੈ ਅਤੇ ਜਿਨ੍ਹਾਂ ਨੂੰ ਪਹਿਲਾਂ ਖੁਸ਼ਖਬਰੀ ਸੁਣਾਈ ਗਈ ਸੀ ਉਹ ਬੇਪ੍ਰਤੀਤੀ ਦੇ ਕਾਰਨ ਉਸ ਵਿੱਚ ਨਾ ਵੜ ਸਕੇ। ਹੁਣ ਸੱਤਵੀਂ ਆਇਤ, ਉਹ ਮੇਰੇ, ਮੈਂ ਕਹਿੰਦਾ ਹਾਂ ਲਿਖਤਾਂ ਗਣਿਤ ਤੋਂ ਪ੍ਰੇਰਿਤ ਹਨ। ਮੈਂ ਕਹਿੰਦਾ ਹਾਂ ਵਚਨ ਹਰ ਤਰੀਕੇ ਨਾਲ ਪ੍ਰੇਰਿਤ ਹੈ। ਬਾਈਬਲ ਦਾ ਗਣਿਤ ਸੰਪੂਰਨ ਹੈ। ਕੀ ਤੁਸੀਂ ਕਦੇ ਧਿਆਨ ਦਿੱਤਾ ਕਿ ਇਹ ਸੰਯੁਕਤ ਰਾਜ ਜੋ ਵੀ ਕਰਦਾ ਹੈ ਉਸ ਵਿੱਚ 13 ਨੰਬਰ ਹੈ? ਤੁਸੀਂ ਜਾਣਦੇ ਹੋ ਇਸਨੇ 13 ਬਸਤੀਆਂ ਬਣਾਈਆਂ ਸਨ। ਤੁਸੀਂ ਜਾਣਦੇ ਹੋ ਕਿ ਪਹਿਲਾਂ ਇਸ ਦੇ ਝੰਡੇ ਵਿੱਚ 13 ਤਾਰੇ ਹੋਇਆ ਕਰਦੇ ਸਨ। ਤੁਸੀਂ ਜਾਣਦੇ ਹੋ ਸੰਯੁਕਤ ਰਾਜ ਜੋ ਵੀ ਕਰਦਾ ਹੈ ਉਹ 13 ਨੰਬਰ ਵਿੱਚ ਹੈ। ਕੀ ਤੁਸੀਂ ਜਾਣਦੇ ਹੋ ਕਿ ਬਾਈਬਲ ਵਿੱਚ ਇਹ ਪ੍ਰਕਾਸ਼ ਦੀ ਪੋਥੀ 13 ਵਿੱਚ ਪ੍ਰਗਟ ਹੁੰਦਾ ਹੈ? ਜ਼ਰੂਰ, ਇਹ ਉੱਥੇ ਹੀ ਮਿਲਦਾ ਹੈ। ਛੋਟਾ ਦਰਿੰਦਾ ਲੇਲਾ ਜੋ ਪਾਣੀ ਵਿੱਚੋਂ ਬਾਹਰ ਆਉਂਦਾ ਹੈ, ਲੋਕਾਂ ਦੀ ਵੱਡੀ ਅਤੇ ਮੋਟੀ ਭੀੜ ਨਹੀਂ, ਪਾਣੀ ਤੋਂ ਬਾਹਰ ਨਹੀਂ ਪਰ ਧਰਤੀ ਤੋਂ ਬਾਹਰ ਜਿੱਥੇ ਕੋਈ ਨਹੀਂ ਹੈ। ਇਸ ਦੇ 2 ਛੋਟੇ ਸਿੰਘ ਸਨ, ਅਸੈਨਿਕ ਅਤੇ ਪੁਰੋਹਤਾਈ ਦੀਆਂ ਸ਼ਕਤੀਆਂ। ਉਹ ਇੱਕ ਲੇਲਾ ਸੀ, ਧਰਮ ਦੀ ਆਜ਼ਾਦੀ। ਕੁਝ ਦੇਰ ਬਾਅਦ ਉਹ ਇਕੱਠੇ ਹੋਏ ਅਤੇ ਉਹ ਅਜਗਰ ਵਾਂਗ ਬੋਲਿਆ ਅਤੇ ਉਹ ਸਾਰੀ ਸ਼ਕਤੀ ਵਰਤੀ ਜਿਵੇਂ ਉਸ ਤੋਂ ਪਹਿਲਾਂ ਰੋਮ ਕਰਦਾ ਸੀ। ਇਹ ਸਾਡੇ ਦੇਸ਼ ਦੀ ਗੱਲ ਹੋ ਰਹੀ ਹੈ, ਤੁਸੀਂ ਇਸ ਨੂੰ ਨਿਸ਼ਾਨ ਲਗਾ ਲਵੋ। ਤੁਸੀਂ ਗਿਰਜਿਆਂ ਦੇ ਸੰਘ ਅਤੇ ਕੈਥੋਲਿਕ ਦਾ ਮੇਲ ਹੋਣ ਤੱਕ ਵੇਖੋ ਅਤੇ ਫਿਰ ਦੇਖਣਾ ਕੀ ਹੁੰਦਾ ਹੈ। ਜਿਹੜੇ ਲੋਕ ਅੱਗ ਦੇ ਥੰਮ ਦੇ ਪਿੱਛੇ ਚੱਲਦੇ ਹਨ ਉਹਨਾਂ ਲਈ ਜ਼ਰੂਰ ਔਖਾ ਸਮਾਂ ਹੋਏਗਾ, ਪਰ ਉਹ ਉਸ ਸਮੇਂ ਬਦਲ ਜਾਣ ਲਈ ਤਿਆਰ ਹਨ। ਇਹ ਸਹੀ ਹੈ, ਬਸ ਜਾਣ ਲਈ ਤਿਆਰ ਹਨ ਕਿਉਂਕਿ ਲੇਲੇ ਨੇ ਉਹਨਾਂ ਨੂੰ ਜਿੱਤ ਲਿਆ ਹੈ। ਬਾਈਬਲ ਕਹਿੰਦੀ ਹੈ ਉਹ ਜਿਹੜੇ ਉਸ ਦੇ ਮਗਰ ਚੱਲੇ, ਕਿਉਂਕਿ ਉਹ ਚੁਣੇ ਹੋਏ ਅਤੇ ਵਫ਼ਾਦਾਰ ਪਰਮੇਸ਼ਵਰ ਦੇ ਚੁਣੇ ਹੋਏ ਸੱਦੇ ਗਏ ਹਨ। ਹੁਣ ਉਸ ਭਵਿੱਖਬਾਣੀ ਵਿੱਚ ਜਾਣ ਤੋਂ ਰੁਕ ਜਾਂਦੇ ਹਾਂ ਤਾਂ ਜੋ ਅਸੀਂ ਇਸ ਨੂੰ ਅੱਗੇ ਲਿਜਾ ਸਕੀਏ। 7ਵਾਂ ਅਧਿਆਇ, ਧਿਆਨ ਨਾਲ ਸੁਣੋ, ਮੇਰਾ ਮਤਲਬ 4ਥਾ ਅਧਿਆਇ ਅਤੇ ਉਸ ਦੀ 7ਵੀਂ ਆਇਤ ਹੈ। 7 ਸੰਪੂਰਨਤਾ ਦੀ ਸੰਖਿਆ ਹੈ, 3 ਜੀਵਨ ਦੀ ਸੰਖਿਆ ਹੈ। 7 ਸੰਪੂਰਨਤਾ ਦੀ ਸੰਖਿਆ ਹੈ ਅਤੇ ਇਹ ਸਾਨੂੰ ਪੂਰਾ ਸਬਤ ਦਿੰਦਾ ਹੈ। ਹੁਣ ਦੁਬਾਰਾ ਵੇਖੋ, ਉਹ ਬੋਲਿਆ, ਇਸ ਦੇ ਅਨੁਸਾਰ ਇਸ ਆਧਾਰ ਤੇ ਸ਼ਰ੍ਹਾ ਦੀ ਗੱਲ ਕੀਤੀ। ਫਿਰ ਦੁਬਾਰਾ ਉਸਨੇ ਇੱਕ ਦਿਨ ਸੀਮਿਤ ਕੀਤਾ ਜਾਂ ਇੱਕ ਦਿਨ ਠਹਿਰਾਇਆ। ਤੀਸਰੀ ਵਾਰ ਫਿਰ ਇੱਕ ਦਿਨ ਠਹਿਰਾਇਆ। ਦਾਊਦ ਦੀ ਜ਼ਬਾਨੀ ਕਿਸੇ ਇੱਕ ਦਿਨ ਦੀ ਗੱਲ ਕਰਦਾ ਹੋਇਆ, ਅੱਜ ਦਾ ਦਿਨ ਇੰਨੇ ਚਿਰ ਮਗਰੋਂ, ਅੱਜ ਦਾ ਦਿਨ ਇੰਨੇ ਚਿਰ ਮਗਰੋਂ ਕਹਿੰਦਾ ਹੈ, ਜਿਵੇਂ ਅੱਗੇ ਕਿਹਾ ਗਿਆ ਸੀ, ਅੱਜ ਜੇ ਤੁਸੀਂ ਉਸ ਦੀ ਆਵਾਜ਼ ਸੁਣੋ ਤਾਂ ਆਪਣੇ ਦਿਲਾਂ ਨੂੰ ਕਠੋਰ ਨਾ ਕਰੋ। ਜੇ ਯਿਸੂ ਨੇ ਉਹਨਾਂ ਨੂੰ ਆਰਾਮ ਜਾਂ ਇੱਕ ਸਬਤ ਦਿੱਤਾ ਹੁੰਦਾ ਤਾਂ ਪਰਮੇਸ਼ਰ ਉਹਦੇ ਮਗਰੋਂ ਕਿਸੇ ਹੋਰ ਦਿਨ ਦੀ ਗੱਲ ਨਾ ਕਰਦਾ। ਵਿਵਸਥਾ ਯਿਸੂ ਮਸੀਹ ਦੇ ਨਾਲ ਬਦਲਦੀ ਹੈ, ਸ਼ਰ੍ਹਾ ਤੋਂ ਕਿਰਪਾ ਵੱਲ, ਕੰਮਾਂ ਤੋਂ ਕਿਰਪਾ ਵੱਲ, ਕਿਸੇ ਚੀਜ਼ ਤੋਂ ਜੋ ਤੁਸੀਂ ਕਰਦੇ ਹੋ ਉਸ ਚੀਜ਼ ਤੱਕ ਜੋ ਪਰਮੇਸ਼ਰ ਕਰਦਾ ਹੈ, ਤੁਹਾਡੇ ਆਪਣੇ ਗੁਣਾਂ ਤੇ ਜਾਂ ਉਸ ਦੇ ਗੁਣਾਂ ਤੇ। ਇਹ ਬਦਲ ਗਿਆ ਹੈ। ਜਦੋਂ ਮੂਸਾ ਵਿਵਸਥਾ ਦੇ ਨਾਲ ਉਜਾੜ ਵਿੱਚੋਂ ਬਾਹਰ ਆਇਆ ਤਾਂ ਉਸਨੇ ਕਿਹਾ, ਤੂੰ ਵਿਭਚਾਰ ਨਾ ਕਰ, ਤੂੰ ਚੋਰੀ ਨਾ ਕਰ, ਤੂੰ ਕਤਲ ਨਾ ਕਰ, ਸਬਤ ਦੇ ਦਿਨ ਨੂੰ ਪਵਿੱਤਰ ਕਰਕੇ ਜਾਣ। ਜਦੋਂ ਯਿਸੂ ਉਜਾੜ ਵਿੱਚੋਂ ਬਾਹਰ ਆਇਆ, ਜਦੋਂ ਮੂਸਾ ਆਇਆ, ਸ਼ੈਤਾਨ ਨੇ ਉਸ ਨੂੰ ਪਰਤਾਇਆ। ਜਿਵੇਂ ਹੀ ਸ਼ੈਤਾਨ ਨੇ ਉਸ ਨੂੰ ਪਰਤਾਇਆ, ਉਸਨੇ ਇਸ ਵੱਲ ਧਿਆਨ ਦਿੱਤਾ। ਮੂਸਾ ਦੀ ਇੱਕ ਕਮਜ਼ੋਰੀ ਸੀ, ਕਿੰਨੇ ਜਾਣਦੇ ਹਨ ਕਿ ਇਹ ਕੀ ਸੀ? ਉਸਦਾ ਗੁੱਸਾ। ਜਿਵੇਂ ਹੀ ਉਸਨੇ ਉਹਨਾਂ ਨੂੰ ਸੋਨੇ ਦੇ ਬੱਚੇ ਦੀ ਉਪਾਸਨਾ ਕਰਦੇ ਵੇਖਿਆ ਤਾਂ ਉਸਨੇ ਹੁਕਮਾਂ ਵਾਲੀਆਂ ਤਖਤੀਆਂ ਸੁੱਟ ਦਿੱਤੀਆਂ ਅਤੇ ਉਹਨਾਂ ਨੂੰ ਤੋੜ ਦਿੱਤਾ। ਇਹ ਤੁਹਾਨੂੰ ਦਿਖਾਉਂਦਾ ਹੈ ਕਿ ਯਾਜਕਾਈ ਭੰਨ ਦਿੱਤੀ ਜਾਵੇਗੀ ਅਤੇ ਪਰਮੇਸ਼ਵਰ ਨੇ ਉਹ ਦੁਬਾਰਾ ਉਸ ਨੂੰ ਦਿੱਤੀਆਂ। ਜਦੋਂ ਯਿਸੂ 40 ਦਿਨਾਂ ਦੇ ਵਰਤ ਤੋਂ ਬਾਅਦ ਉਜਾੜ ਵਿੱਚੋਂ ਬਾਹਰ ਆਇਆ ਤਾਂ ਉਸ ਵੇਲੇ ਉਹ ਭੁੱਖਾ ਸੀ, ਜੋ ਉਸ ਦੀ ਕਮਜ਼ੋਰੀ ਸੀ। ਸ਼ੈਤਾਨ ਉਸ ਕੋਲ ਆਇਆ ਅਤੇ ਕਿਹਾ, ਜੇ ਤੂੰ ਪਰਮੇਸ਼ਵਰ ਦਾ ਪੁੱਤਰ ਹੈ ਤਾਂ ਇਹਨਾਂ ਪੱਥਰਾਂ ਨੂੰ ਰੋਟੀ ਵਿੱਚ ਬਦਲ ਦੇ, ਇੱਥੇ ਇੱਕ ਚਮਤਕਾਰ ਕਰਕੇ ਵਿਖਾ, ਮੈਨੂੰ ਇਹ ਕਰਕੇ ਵਿਖਾ ਤੇ ਮੈਂ ਤੇਰੇ ਤੇ ਵਿਸ਼ਵਾਸ ਕਰ ਲਵਾਂਗਾ। ਯਿਸੂ ਨੇ ਕਿਹਾ, ਲਿਖਿਆ ਹੈ, ਮਨੁੱਖ ਇਕੱਲੀ ਰੋਟੀ ਨਾਲ ਜਿਉਂਦਾ ਨਹੀਂ ਰਹੇਗਾ ਪਰ ਹਰੇਕ ਉਸ ਵਚਨ ਦੁਆਰਾ ਜੋ ਪਰਮੇਸ਼ਵਰ ਦੇ ਮੂੰਹੋਂ ਨਿਕਲਦਾ ਹੈ। ਸ਼ੈਤਾਨ ਜਾਣ ਗਿਆ ਕਿ ਉੱਥੇ ਉਸਦਾ ਸਾਹਮਣਾ ਮੂਸਾ ਨਾਲ ਨਹੀਂ ਸੀ, ਕਿਉਂਕਿ ਉਹ ਵਚਨ ਦੇ ਕੋਲ ਚਲਾ ਗਿਆ ਸੀ। ਉਸ ਨੂੰ ਮੰਦਰ ਦੇ ਸ਼ਿਖਰ ਤੇ ਲੈ ਗਿਆ ਤੇ ਕਿਹਾ, ਜੇ ਤੂੰ ਪਰਮੇਸ਼ਵਰ ਦਾ ਪੁੱਤਰ ਹੈ ਤਾਂ ਆਪਣੇ ਆਪ ਨੂੰ ਇੱਥੋਂ ਹੇਠਾਂ ਡੇਗ ਦੇ। ਹੁਣ ਉਸਨੇ ਲਿਖਤਾਂ ਨੂੰ ਘੁਮਾ ਫਰਾ ਕੇ ਦੱਸਿਆ ਅਤੇ ਕਿਹਾ, ਲਿਖਿਆ ਹੈ, ਉਹ ਦੂਤਾਂ ਨੂੰ ਹੁਕਮ ਦੇਵੇਗਾ, ਮਤੇ ਅਜਿਹਾ ਨਾ ਹੋਵੇ ਕਿ ਤੇਰੇ ਪੈਰਾਂ ਨੂੰ ਪੱਥਰ ਤੋਂ ਸੱਟ ਲੱਗੇ, ਉਹ ਤੈਨੂੰ ਸੰਭਾਲ ਲਵੇਗਾ। ਯਿਸੂ ਸਿੱਧਾ ਵਚਨ ਵੱਲ ਗਿਆ ਤੇ ਉਸ ਨੂੰ ਝਿੜਕਿਆ, ਉਸ ਨੂੰ ਪਹਾੜ ਉੱਤੇ ਲੈ ਗਿਆ ਤੇ ਉਸ ਨੂੰ ਸੰਯੁਕਤ ਰਾਜ, ਜਰਮਨੀ ਅਤੇ ਸਵਿਟਜ਼ਰਲੈਂਡ ਦਿਖਾਇਆ ਅਤੇ ਸੰਸਾਰ ਦੇ ਸਾਰੇ ਦੇਸ਼ ਜੋ ਕਦੇ ਹੋਣੇ ਸਨ, ਅਤੇ ਕਿਹਾ, ਉਹ ਸਾਰੇ ਮੇਰੇ ਹਨ, ਮੈਂ ਉਹਨਾਂ ਨਾਲ ਜੋ ਚਾਹੁੰਦਾ ਹਾਂ ਉਹ ਕਰਦਾ ਹਾਂ। ਇਸ ਲਈ ਕੋਈ ਹੈਰਾਨੀ ਨਹੀਂ ਕਿ ਸਾਡੇ ਕੋਲ ਲੜਾਈਆਂ ਤੇ ਮੁਸੀਬਤਾਂ ਹਨ। ਉਸਨੇ ਕਿਹਾ ਮੈਂ ਜੋ ਚਾਹੇ ਉਹਨਾਂ ਦੇ ਨਾਲ ਕਰਦਾ ਹਾਂ। ਉਹ ਸਾਰੇ ਸ਼ੈਤਾਨ ਦੁਆਰਾ ਨਿਯੰਤ੍ਰਿਤ ਹਨ। ਇਹ ਉਹ ਹੈ ਜੋ ਬਾਈਬਲ ਨੇ ਕਿਹਾ ਹੈ। ਸ਼ੈਤਾਨ ਨੇ ਕਿਹਾ ਉਹ ਮੇਰੇ ਹਨ, ਮੈਂ ਉਹਨਾਂ ਨਾਲ ਜੋ ਚਾਹੁੰਦਾ ਹਾਂ ਉਹ ਕਰਦਾ ਹਾਂ। ਜੇ ਤੂੰ ਮੇਰੀ ਉਪਾਸਨਾ ਕਰੇਗਾ ਤਾਂ ਮੈਂ ਤੈਨੂੰ ਮੇਰੇ ਵਰਗਾ ਰਾਜਾ ਬਣਾ ਦਿਆਂਗਾ। ਯੀਸ਼ੂ ਨੇ ਕਿਹਾ ਲਿਖਿਆ ਹੈ ਤੂੰ ਕੇਵਲ ਪ੍ਰਭੂ ਆਪਣੇ ਪਰਮੇਸ਼ਵਰ ਦੀ ਹੀ ਉਪਾਸਨਾ ਕਰ, ਉਸੇ ਦੀ ਹੀ ਸੇਵਾ ਕਰ, ਮੇਰੇ ਤੋਂ ਦੂਰ ਚਲਿਆ ਜਾ ਸ਼ੈਤਾਨਾ। ਕਿਉਂ? ਯੀਸ਼ੂ ਜਾਣਦਾ ਸੀ ਕਿ ਉਹ ਇਸ ਮਹਾਨ ਹਜ਼ਾਰ ਸਾਲਾ ਰਾਜ ਦੇ ਰਾਜ ਵਿੱਚ ਉਹਨਾਂ ਦਾ ਵਾਰਿਸ ਬਣ ਜਾਵੇਗਾ। ਜਦੋਂ ਉਸਦਾ ਰਾਜ ਆਵੇਗਾ, ਤੇਰੀ ਮਰਜ਼ੀ ਧਰਤੀ ਉੱਤੇ ਪੂਰੀ ਹੋਵੇ ਜਿਵੇਂ ਸਵਰਗ ਵਿੱਚ ਹੁੰਦੀ ਹੈ। ਉੱਥੇ ਕੋਈ ਨਿਕਰਾ ਨਹੀਂ ਪਹਿਨੇਗਾ, ਕੋਈ ਸ਼ਰਾਬ ਨਹੀਂ ਪੀਵੇਗਾ, ਕੋਈ ਵਾਸਨਾ ਨਹੀਂ ਹੋਵੇਗੀ, ਉੱਥੇ ਕੋਈ ਵਿਚਾਰ ਨਹੀਂ ਹੋਵੇਗਾ, ਉੱਥੇ ਕੋਈ ਮੌਤ ਨਹੀਂ ਹੋਵੇਗੀ, ਉੱਥੇ ਕੋਈ ਦੁੱਖ ਨਹੀਂ ਹੋਵੇਗਾ। ਉਹ ਹਰੇਕ ਕੌਮ ਦਾ ਵਾਰਸ ਬਣ ਜਾਂਦਾ ਹੈ। ਉਹ ਉਸਦੇ ਹਨ, ਇਹ ਠੀਕ ਹੈ, ਇਹ ਉਸਦੇ ਹਨ ਅਤੇ ਉਹ ਉਸਦਾ ਵਾਰਸ ਬਣ ਜਾਵੇਗਾ। ਪਰ ਸ਼ੈਤਾਨ ਕੋਲ ਉਹ ਕੁਝ ਸਮੇਂ ਲਈ ਹਨ, ਜੋ ਅੱਜ ਹੈ ਜਿਸ ਵਿੱਚ ਅਸੀਂ ਜੀ ਰਹੇ ਹਾਂ। ਪਰ ਉਸਨੇ ਇੱਕ ਦਿਨ ਨੂੰ ਠਹਿਰਾ ਕੇ ਕਿਹਾ ਅੱਜ ਇੰਨੇ ਚਿਰ ਮਗਰੋਂ, ਅਤੇ ਕਿਹਾ ਆਪਣੇ ਦਿਲਾਂ ਨੂੰ ਕਠੋਰ ਨਾ ਕਰੋ। ਜੇ ਯਹੋਸ਼ੂਆ ਨੇ ਉਹਨਾਂ ਨੂੰ ਆਰਾਮ ਦਿੱਤਾ ਹੁੰਦਾ ਤਾਂ ਪਰਮੇਸ਼ਰ ਉਹਦੇ ਮਗਰੋਂ ਕਿਸੇ ਹੋਰ ਦਿਨ ਦੀ ਗੱਲ ਨਾ ਕਰਦਾ। ਮੇਰੇ ਐਡਵੈਂਟਿਸਟ ਭਾਈ, ਇਸ ਨੂੰ ਵੇਖੋ, ਪੌਲਸ ਨੇ ਕਿਹਾ ਗਲਾਤੀਆਂ 1:8 ਵਿੱਚ, ਜੇ ਤੁਸੀਂ ਲਿਖਤਾਂ ਨੂੰ ਨੋਟ ਕਰ ਰਹੇ ਹੋ ਤਾਂ ਇਹ ਗਲਾਤੀਆਂ 1:8 ਹੈ। ਪਰ ਜੇਕਰ ਅਸੀਂ ਵੀ ਜਾਂ ਸਵਰਗ ਤੋਂ ਕੋਈ ਦੂਤ ਉਸ ਖੁਸ਼ਖਬਰੀ ਤੋਂ ਬਿਨਾਂ ਜਿਹੜੀ ਅਸਾਂ ਤੁਹਾਨੂੰ ਸੁਣਾਈ ਸੀ ਕੋਈ ਹੋਰ ਖੁਸ਼ਖਬਰੀ ਤੁਹਾਨੂੰ ਸੁਣਾਵੇ ਤਾਂ ਉਹ ਸ਼ਰਾਬਤ ਹੋਵੇ। ਪੌਲਸ ਨੇ ਕਿਹਾ ਜੇ ਯੀਸ਼ੂ ਨੇ ਉਹਨਾਂ ਨੂੰ ਆਰਾਮ ਦਾ ਦਿਨ ਦਿੱਤਾ ਹੁੰਦਾ, ਵੇਖੋ ਜਦੋਂ ਪਹਾੜ ਤੋਂ ਹੇਠਾਂ ਆਇਆ, ਉਸਨੇ ਸ਼ੈਤਾਨ ਨੂੰ ਜਿੱਤ ਲਿਆ ਸੀ, ਉਹ ਮਸਾ ਕੀਤਾ ਹੋਇਆ ਸੀ, ਆਪਣੀ ਸੇਵਕਾਈ ਲਈ ਤਿਆਰ ਸੀ। ਉਸਨੇ ਕਿਹਾ ਤੁਸੀਂ ਉਹਨਾਂ ਨੂੰ ਇਹ ਕਹਿੰਦੇ ਸੁਣਿਆ ਹੈ ਪੁਰਾਣੇ ਸਮਿਆਂ ਵਿੱਚ, ਤੂੰ ਕਤਲ ਨਾ ਕਰ, ਪਰ ਮੈਂ ਤੁਹਾਨੂੰ ਦੱਸਦਾ ਹਾਂ ਕਿ ਜੇ ਕੋਈ ਬਿਨਾਂ ਕਾਰਨ ਆਪਣੇ ਭਰਾ ਤੇ ਗੁੱਸਾ ਕਰਦਾ ਹੈ ਤਾਂ ਉਹ ਪਹਿਲਾਂ ਹੀ ਕਤਲ ਕਰ ਚੁੱਕਿਆ। ਤੁਸੀਂ ਪੁਰਾਣੇ ਸਮਿਆਂ ਵਿੱਚ ਉਹਨਾਂ ਨੂੰ ਇਹ ਕਹਿੰਦੇ ਸੁਣਿਆ ਹੈ, ਪੁਰਾਣੇ ਸਮਿਆਂ ਵਿੱਚ ਸ਼ਰ੍ਹਾਂ ਦੇ ਅਧੀਨ ਤੁਸੀਂ ਉਹਨਾਂ ਨੂੰ ਇਹ ਆਖਦੇ ਸੁਣਿਆ ਹੋਵੇਗਾ, ਤੂੰ ਵਿਚਾਰ ਨਾ ਕਰ, ਦੋਸ਼ੀ ਹੋਣ ਲਈ ਕੁਝ ਕਰਨਾ ਹੁੰਦਾ ਸੀ। ਪਰ ਮੈਂ ਤੁਹਾਨੂੰ ਆਖਦਾ ਹਾਂ, ਜੋ ਕੋਈ ਕਿਸੇ ਔਰਤ ਵੱਲ ਬੁਰੀ ਇੱਛਾ ਨਾਲ ਵੇਖਦਾ ਹੈ, ਸੋ ਤਦ ਹੀ ਆਪਣੇ ਮਨੋ ਉਸ ਦੇ ਨਾਲ ਜਨਾਹ ਕਰ ਚੁੱਕਿਆ, ਕੁਝ ਵੱਖਰਾ ਹੈ, ਉਸ ਚੌਥੇ ਹੁਕਮ ਦੇ ਠੀਕ ਕੋਲੋਂ ਦੀ ਲੰਘ ਗਿਆ। ਪਰ ਕੀ ਉਸਨੇ ਉਹਨਾਂ ਨੂੰ ਆਰਾਮ ਦਿੱਤਾ ਸੀ? ਆਓ ਦੇਖੀਏ ਕਿ ਉਸਨੇ ਕੀ ਕਿਹਾ ਸੀ। ਦਾਊਦ ਨੇ ਕਿਹਾ ਸੀ, ਇੰਨੇ ਚਿਰ ਮਗਰੋਂ ਇੱਕ ਸੰਪੂਰਨ ਆਰਾਮ ਹੋਵੇਗਾ। ਪਰਮੇਸ਼ਵਰ ਨੇ 7ਵੇਂ ਦਿਨ ਆਪਣੇ ਕੰਮਾਂ ਤੋਂ ਆਰਾਮ ਕੀਤਾ। ਪਰਮੇਸ਼ਵਰ ਨੇ ਸਬਤ ਦੇ ਦਿਨ ਨੂੰ ਆਸ਼ੀਸ਼ ਦਿੱਤੀ, ਇਸ ਨੂੰ ਉਜਾੜ ਵਿੱਚ ਯਹੂਦੀਆਂ ਨੂੰ ਦੇ ਦਿੱਤਾ। ਉਹ ਅਵਿਸ਼ਵਾਸ ਦੇ ਕਾਰਨ ਇਸ ਵਿੱਚ ਦਾਖਲ ਨਾ ਹੋ ਸਕੇ, ਕਿਉਂਕਿ ਵਚਨ ਨਿਹਚਾ ਦੇ ਨਾਲ ਨਹੀਂ ਰਲਿਆ। ਫਿਰ ਉਸਨੇ ਇੱਕ ਦਿਨ ਠਹਿਰਾਇਆ। ਦਾਊਦ ਦੀ ਜ਼ਬਾਨੀ ਕਿਹਾ, ਇੰਨੇ ਚਿਰ ਮਗਰੋਂ। ਦਾਊਦ ਦੇ ਮਰਨ ਤੋਂ ਸੈਂਕੜੇ ਸਾਲਾਂ ਬਾਅਦ ਦਾਊਦ ਦਾ ਪੁੱਤਰ ਜੀ ਉੱਠੇਗਾ, ਜੋ ਯੀਸ਼ੂ ਸੀ। ਅੱਜ ਜੇ ਤੁਸੀਂ ਉਹਦੀ ਆਵਾਜ਼ ਸੁਣੋ ਤਾਂ ਆਪਣੇ ਦਿਲਾਂ ਨੂੰ ਕਠੋਰ ਨਾ ਕਰੋ। ਪਰਮੇਸ਼ਵਰ ਦਿਲਾਂ ਦੇ ਨਾਲ ਗੱਲ ਕਰੇਗਾ। ਹੁਣ ਵੇਖੋ, ਹੁਣ 9ਵੀਂ ਆਇਤ ਲਈ ਜੋ ਤੁਸੀਂ ਪੜ੍ਹ ਰਹੇ ਹੋ, ਜੇ ਯਹੋਸ਼ੂਆ ਨੇ ਉਹਨਾਂ ਨੂੰ ਆਰਾਮ ਦਿੱਤਾ ਹੁੰਦਾ, 8ਵੀਂ ਆਇਤ, ਉਹ ਕਿਸੇ ਹੋਰ ਦਿਨ ਦੀ ਗੱਲ ਨਾ ਕਰਦਾ। ਜੇ ਸਬਤ ਦਾ ਦਿਨ ਰੱਖਣਾ ਸੀ, ਜੇ ਐਤਵਾਰ ਦਾ ਦਿਨ ਰੱਖਿਆ ਜਾਣਾ ਸੀ ਤਾਂ ਉਸਨੇ ਇਸ ਬਾਰੇ ਗੱਲ ਕੀਤੀ ਹੁੰਦੀ। ਜੇ ਉਸਨੇ ਕਿਹਾ ਹੁੰਦਾ ਹੁਣ ਕੋਈ ਸਬਤ ਨਹੀਂ ਰੱਖਿਆ ਜਾਵੇਗਾ, ਨਾ ਕੋਈ 7ਵਾਂ ਦਿਨ, ਮੈਂ ਚਾਹੁੰਦਾ ਹਾਂ ਕਿ ਤੁਸੀਂ ਐਤਵਾਰ ਨੂੰ ਰੱਖੋ, ਤਾਂ ਉਸਨੇ ਇਹ ਕਹਿ ਦਿੱਤਾ ਹੁੰਦਾ। ਪੌਲਸ ਨੇ ਕਿਹਾ ਕਿ ਉਸਨੇ ਇਹ ਕੀਤਾ। ਉਸਨੇ ਕਿਹਾ ਹੁੰਦਾ ਤੁਸੀਂ ਸਾਰੇ ਐਤਵਾਰ ਨੂੰ ਆਰਾਧਨਾ ਕਰਿਆ ਕਰੋ, ਇਹ ਆਰਾਮ ਹੋਵੇਗਾ। ਅੱਛਾ, ਜੇ ਉਹ ਚਾਹੁੰਦਾ ਸੀ ਕਿ ਉਹ ਸਬਤ ਦਾ ਦਿਨ ਰੱਖਣ ਤਾਂ ਉਸਨੇ ਕਿਹਾ ਹੁੰਦਾ ਬਸ 7ਵੇਂ ਦਿਨ ਨੂੰ ਹੀ ਰੱਖਣਾ, ਪਰ ਹੁਣ ਮੈਂ ਚਾਹੁੰਦਾ ਹਾਂ ਕਿ ਤੁਸੀਂ ਐਤਵਾਰ 8ਵਾਂ ਦਿਨ ਰੱਖੋ। ਨਹੀਂ, ਉਸਨੇ ਇਹ ਕਦੇ ਨਹੀਂ ਕਿਹਾ ਸੀ। ਉਸਨੇ ਕਿਹਾ ਜੇ ਯੀਸ਼ੂ ਨੇ ਉਹਨਾਂ ਨੂੰ 1 ਦਿਨ ਦਿੱਤਾ ਹੁੰਦਾ ਤਾਂ ਕੀ ਉਹ ਇਸ ਬਾਰੇ ਗੱਲ ਨਾ ਕਰਦਾ। ਹੁਣ 9ਵੀਂ ਆਇਤ, ਤਿਆਰ ਹੋ ਜਾਓ, ਪਰਮੇਸ਼ਵਰ ਦੀ ਪ੍ਰਜਾ ਲਈ ਆਰਾਮ ਅਜੇ ਬਾਕੀ ਰਹਿੰਦਾ ਹੈ। ਪਰਮੇਸ਼ਵਰ ਦੇ ਲੋਕਾਂ ਲਈ ਸਬਤ ਰੱਖਣਾ, ਕਿਉਂਕਿ ਜਿਹੜਾ ਮਸੀਹ ਦੇ ਆਰਾਮ ਵਿੱਚ ਵੜ ਗਿਆ ਉਹਨੇ ਵੀ ਆਪਣਿਆਂ ਕੰਮਾਂ ਤੋਂ ਵਿਹਲਿਆਂ ਹੋ ਕੇ ਆਰਾਮ ਕੀਤਾ, ਜਿਵੇਂ ਪਰਮੇਸ਼ਵਰ ਨੇ ਆਪਣੇ ਕੰਮਾਂ ਤੋਂ ਆਰਾਮ ਕੀਤਾ ਸੀ ਆਪਣੇ ਸਬਤ ਦੇ ਵਿੱਚ। ਇਸ ਨੂੰ ਸਮਝੇ, ਆ ਹੁਣ ਲਿਖਤਾਂ ਨੂੰ ਲੈਂਦੇ ਹਾਂ ਤੇ ਇਸ ਦਾ ਸਮਰਥਨ ਕਰਦੇ ਹਾਂ। ਠੀਕ ਹੈ, ਜਦੋਂ ਪਰਮੇਸ਼ਵਰ ਨੇ ਸੰਸਾਰ ਨੂੰ 6 ਦਿਨਾਂ ਵਿੱਚ ਬਣਾਇਆ, ਉਸਨੇ 7ਵੇਂ ਦਿਨ ਆਰਾਮ ਕੀਤਾ ਤੇ ਫਿਰ ਕਦੇ ਵੀ ਕੰਮ ਨਹੀਂ ਕੀਤਾ। ਪਰਮੇਸ਼ਵਰ ਦਾ ਨਾਮ ਮੁਬਾਰਕ ਹੋਵੇ, ਉਸਨੇ ਸੰਸਾਰ ਨੂੰ ਬਣਾਇਆ, ਇਸ ਉੱਤੇ ਸ੍ਰਿਸ਼ਟੀ ਨੂੰ ਰੱਖਿਆ ਤੇ ਆਰਾਮ ਕਰਨ ਲਈ ਚਲਾ ਗਿਆ ਅਤੇ ਕਦੇ ਕਿਸੇ ਹੋਰ ਸੰਸਾਰ ਨੂੰ ਬਣਾਉਣ ਲਈ ਦੁਬਾਰਾ ਵਾਪਸ ਨਹੀਂ ਆਇਆ। ਉਸਨੇ ਕੰਮ ਨੂੰ ਪੂਰਾ ਕੀਤਾ ਤੇ ਫਿਰ ਆਰਾਮ ਕਰਨ ਲਈ ਚਲਾ ਗਿਆ। ਫਿਰ ਉਸ 1000 ਸਾਲਾਂ ਬਾਅਦ ਫਿਰ ਪਾਪ ਅੰਦਰ ਆਇਆ, ਫਿਰ ਮਸੀਹ ਦੀ ਨੁਮਾਇੰਦਗੀ ਕੀਤੀ ਗਈ ਸੀ, ਲੇਲੇ ਨੂੰ ਦਰਸਾਇਆ ਗਿਆ ਸੀ, ਹੁਣ ਯਹੂਦੀਆਂ ਨੂੰ ਇੱਕ ਸੱਤਵੇਂ ਦਿਨ ਦੇ ਆਰਾਮ ਦੇ ਨਮੂਨੇ ਵਜੋਂ ਦਿੱਤਾ ਗਿਆ ਸੀ। ਹੁਣ ਉਸਨੇ ਇੱਕ ਹੋਰ ਦਿਨ ਠਹਿਰਾਇਆ, ਦਾਊਦ ਦੀ ਜ਼ਬਾਨੀ ਕਿਹਾ, ਇੰਨੇ ਚਿਰ ਮਗਰੋਂ ਇੱਕ ਹੋਰ ਆਰਾਮ ਆ ਰਿਹਾ ਹੈ। ਹੁਣ ਆਰਾਮ ਕੀ ਹੈ? ਮੇਰੇ ਨਾਲ ਸੰਤ ਮਤੀ ਦੇ 11ਵੇਂ ਅਧਿਆਇ ਦੇ ਆਖਰੀ ਹਿੱਸੇ ਵੱਲ ਮੁੜੋ। ਇਹ ਉਦੋਂ ਹੈ ਜਦੋਂ ਯਿਸੂ ਨੇ ਪਹਾੜ ਉੱਤੇ ਆਪਣਾ ਉਪਦੇਸ਼ ਸਮਾਪਤ ਕੀਤਾ ਸੀ, ਅਤੇ ਤੁਸੀਂ ਦੇਖੋਗੇ ਕਿ ਉਸਨੇ ਕੀ ਕਿਹਾ ਸੀ। ਉਸਨੇ ਕਿਹਾ, ਜੋ ਕੋਈ ਤੀਵੀਂ ਵੱਲ ਬੁਰੀ ਇੱਛਾ ਨਾਲ ਦੇਖਦਾ ਹੈ, ਉਹ ਆਪਣੇ ਦਿਲ ਵਿੱਚ ਪਹਿਲਾਂ ਹੀ ਉਸ ਨਾਲ ਵਿਚਾਰ ਕਰ ਚੁੱਕਿਆ। ਜੋ ਆਪਣੇ ਭਰਾ ਤੇ ਬਿਨਾਂ ਕਾਰਨ ਕ੍ਰੋਧ ਕਰਦਾ ਹੈ, ਉਸਨੇ ਆਪਣੇ ਭਰਾ ਨੂੰ ਮਾਰ ਸੁੱਟਿਆ। ਇਹ ਸਾਰੀਆਂ ਚੀਜ਼ਾਂ ਉਸਨੇ ਕਦੇ ਵੀ ਉਸ ਚੌਥੇ ਹੁਕਮ ਉਸ ਸਬਤ ਨੂੰ ਨਹੀਂ ਛੋਇਆ। ਹੁਣ ਉਹ ਖਤਮ ਹੋ ਰਿਹਾ ਹੈ, ਅਤੇ ਸਬਤ ਪਰਮੇਸ਼ਵਰ ਦਾ ਮਹਾਨ ਵਾਦਾ ਹੈ, ਇੱਕ ਆਰਾਮ ਹੈ। ਹੁਣ ਇੱਥੇ ਵੇਖੋ, ਜਦੋਂ ਉਹ ਪਹਾੜੀ ਸੰਦੇਸ਼ ਨੂੰ ਖਤਮ ਕਰ ਚੁੱਕਾ ਸੀ, ਇੱਥੇ ਉਹ ਕਹਿੰਦਾ ਹੈ ਸੰਤ ਮਤੀ ਦੇ 11ਵੇਂ ਅਧਿਆਇ ਦੀ 27ਵੀਂ ਆਇਤ ਵਿੱਚ, ਜਿੱਥੇ ਉਹ 5ਵੇਂ ਅਧਿਆਇ ਵਿੱਚ ਪਹਾੜ ਤੇ ਸੰਦੇਸ਼ ਦੇ ਰਿਹਾ ਸੀ। ਸਭ ਕੁਝ ਮੇਰੇ ਪਿਤਾ ਨੇ ਮੇਰੇ ਹੱਥ ਵਿੱਚ ਸੌਂਪਿਆ ਹੋਇਆ ਹੈ, ਅਤੇ ਪੁੱਤਰ ਨੂੰ ਕੋਈ ਨਹੀਂ ਜਾਣਦਾ ਪਰ ਪਿਤਾ। ਵੇਖੋ, ਤੁਸੀਂ ਉਹਨਾਂ ਵਿੱਚੋਂ ਇੱਕ ਨੂੰ ਜਾਣੇ ਬਿਨਾਂ ਦੂਜੇ ਨੂੰ ਨਹੀਂ ਜਾਣ ਸਕਦੇ, ਕਿਉਂਕਿ ਉਹ ਪਿਤਾ ਸੀ ਜੋ ਦੇਹ ਵਿੱਚ ਪ੍ਰਗਟ ਹੋਇਆ ਸੀ। ਨਾ ਕੋਈ ਪਿਤਾ ਨੂੰ ਜਾਣਦਾ ਹੈ ਪਰ ਪੁੱਤਰ ਜਾਣਦਾ ਹੈ। ਅਜਿਹਾ ਲੱਗਦਾ ਹੈ ਕਿ ਲੋਕ ਇਸ ਨੂੰ ਸਮਝ ਸਕਦੇ ਹਨ ਅਤੇ ਬਹਿਸ ਨਹੀਂ ਕਰ ਸਕਦੇ ਸਨ। ਯਕੀਨਨ ਪਰਮੇਸ਼ਵਰ ਤਿੰਨ ਲੋਕ ਨਹੀਂ ਹੈ। ਜੇ ਉਹ ਤਿੰਨ ਪਰਮੇਸ਼ਵਰ ਹਨ ਤਾਂ ਅਸੀਂ ਗੈਰ ਯਹੂਦੀ ਹਾਂ। ਉਹਨਾਂ ਵਿੱਚੋਂ ਪਰਮੇਸ਼ਵਰ ਕਿਹੜਾ ਹੈ? ਉਹ ਤਿੰਨੋਂ ਇੱਕ ਹੀ ਪਰਮੇਸ਼ਵਰ ਹਨ। ਇੱਕੋ ਪਰਮੇਸ਼ਵਰ ਦੇ ਤਿੰਨ ਦਫ਼ਤਰ ਹਨ। ਉਹ ਪਿਤਾ ਸੀ ਪਵਿੱਤਰ ਆਤਮਾ ਦੇ ਰੂਪ ਵਿੱਚ, ਉਜਾੜ ਵਿੱਚ ਅੱਗ ਦੇ ਉਸ ਥੰਮ ਵਿੱਚ। ਉਹ ਪੁੱਤਰ ਸੀ ਜਦੋਂ ਉਸਨੇ ਪੁੱਤਰ ਦੇ ਦਫ਼ਤਰ ਦੀ ਵਰਤੋਂ ਕੀਤੀ ਸੀ। ਥੋੜੀ ਦੇਰ ਬਾਅਦ ਸੰਸਾਰ ਮੈਨੂੰ ਹੋਰ ਨਹੀਂ ਦੇਖੇਗਾ, ਮੈਂ ਚਲਾ ਜਾਵਾਂਗਾ, ਮੈਂ ਦੁਬਾਰਾ ਆਵਾਂਗਾ ਅਤੇ ਤੁਹਾਡੇ ਨਾਲ ਹੋਵਾਂਗਾ, ਇੱਥੋਂ ਤੱਕ ਕਿ ਤੁਹਾਡੇ ਵਿੱਚ, ਸੰਸਾਰ ਦੇ ਅੰਤ ਤੱਕ। ਸਮਝੇ? ਉਹ ਪਿਤਾ, ਪੁੱਤਰ ਅਤੇ ਪਵਿੱਤਰ ਆਤਮਾ ਵੀ ਹੈ। ਇਹ ਤਿੰਨ ਵੱਖ ਵੱਖ ਦਫ਼ਤਰਾਂ ਵਿੱਚ ਕੰਮ ਕਰਨ ਵਾਲਾ ਇੱਕੋ ਹੀ ਪਰਮੇਸ਼ਵਰ ਹੈ, ਪਿਤਾ, ਪੁੱਤਰ, ਪਵਿੱਤਰ ਆਤਮਾ। ਪਹਿਲਾ ਯੋਹੰਨਾ 5:7 ਕਹਿੰਦਾ ਹੈ, ਇੱਥੇ ਤਿੰਨ ਹਨ ਜੋ ਸਵਰਗ ਵਿੱਚ ਗਵਾਹੀ ਦਿੰਦੇ ਹਨ, ਪਿਤਾ, ਪੁੱਤਰ, ਪਵਿੱਤਰ ਆਤਮਾ। ਇਹ ਤਿੰਨੋਂ ਇੱਕ ਹੀ ਹਨ। ਥੋਮਾ ਨੇ ਉਸਨੂੰ ਕਿਹਾ, ਹੇ ਪ੍ਰਭੂ, ਸਾਨੂੰ ਪਿਤਾ ਦੇ ਦਰਸ਼ਨ ਕਰਾ, ਇਸ ਨਾਲ ਉਸਨੂੰ ਸੰਤੁਸ਼ਟੀ ਮਿਲੂਗੀ। ਉਸਨੇ ਕਿਹਾ, ਥੋਮਾ, ਮੈਂ ਇੰਨੇ ਚਿਰ ਤੋਂ ਤੇਰੇ ਨਾਲ ਰਿਹਾ ਹਾਂ ਤੇ ਤੂੰ ਮੈਨੂੰ ਨਹੀਂ ਜਾਣਦਾ, ਜਦੋਂ ਤੂੰ ਮੈਨੂੰ ਦੇਖਿਆ ਤੂੰ ਪਿਤਾ ਨੂੰ ਵੇਖਿਆ, ਅਤੇ ਕਿਉਂ ਕਹਿੰਦਾ ਹੈ ਸਾਨੂੰ ਪਿਤਾ ਦਾ ਦਰਸ਼ਨ ਕਰਾ? ਹੁਣ ਵਨਨੈਸ ਵਾਲੇ ਲੋਕ ਪਿਤਾ, ਪੁੱਤਰ ਅਤੇ ਪਵਿੱਤਰ ਆਤਮਾ ਨੂੰ ਸਿਰਫ ਇੱਕ ਦਫ਼ਤਰ, ਇੱਕ ਅਹੁਦਾ ਬਣਾਉਣ ਦੀ ਕੋਸ਼ਿਸ਼ ਕਰਦੇ ਹਨ, ਤੁਹਾਡੀ ਉਂਗਲ ਵਾਂਗ ਇੱਕ। ਇਹ ਗਲਤ ਹੈ। ਯੀਸ਼ੂ ਆਪਣਾ ਪਿਤਾ ਨਹੀਂ ਬਣ ਸਕਦਾ ਸੀ। ਜੇ ਉਹ ਸੀ ਤਾਂ ਉਹ ਇੱਕ। ਅੱਛਾ, ਉਹ ਆਪਣਾ ਪਿਤਾ ਕਿਵੇਂ ਹੋ ਸਕਦਾ ਸੀ? ਜੇਕਰ ਪਰਮੇਸ਼ਵਰ ਇੱਕ ਮਨੁੱਖ ਹੈ, ਪਵਿੱਤਰ ਆਤਮਾ ਤੋਂ ਵੱਖ ਹੋਇਆ ਹੈ, ਤਾਂ ਉਸਦੇ ਦੋ ਪਿਤਾ ਸਨ, ਕਿਉਂਕਿ ਬਾਈਬਲ ਨੇ ਕਿਹਾ ਹੈ ਕਿ ਪਵਿੱਤਰ ਆਤਮਾ ਨੇ ਮਰੀਮ ਤੇ ਸਾਇਆ ਕੀਤਾ ਅਤੇ ਉਹ ਗਰਭਵਤੀ ਹੋ ਗਈ। ਬਾਈਬਲ ਨੇ ਮਤੀ 1:18 ਵਿੱਚ ਕਿਹਾ, ਉਹ ਚੀਜ਼ ਜੋ ਉਸਦੇ ਗਰਭ ਵਿੱਚ ਹੈ ਉਹ ਪਵਿੱਤਰ ਆਤਮਾ ਤੋਂ ਹੈ। ਫਿਰ ਉਸਦਾ ਪਿਤਾ ਕੌਣ ਹੈ? ਪਵਿੱਤਰ ਆਤਮਾ ਜਾਂ ਪਰਮੇਸ਼ਵਰ? ਦੋਵੇਂ ਇੱਕੋ ਆਤਮਾ ਜਾਂ ਉਸਦਾ ਦੋ ਆਤਮਾਵਾਂ ਦੁਆਰਾ ਨਾਜਾਇਜ਼ ਜਨਮ ਹੋਇਆ ਸੀ। ਇਹ ਇੱਕ ਕੈਥੋਲਿਕ ਸਿਧਾਂਤ ਹੈ, ਇਹ ਕਦੇ ਵੀ ਬਾਈਬਲ ਦੀ ਸਿੱਖਿਆ ਨਹੀਂ ਸੀ। ਮਾਰਟਿਨ ਲੂਥਰ ਨੇ ਇਸ ਨੂੰ ਬਾਹਰ ਲਿਆਂਦਾ। ਹੋਰ ਬਹੁਤ ਸਾਰੇ ਕੈਥੋਲਿਕ ਧਰਮ ਦੇ ਨਾਲ ਜੋ ਲੂਥਰਨ ਕਲੀਸਿਆ ਦੇ ਵਿੱਚ ਹੈ, ਵੈਜਲੀ ਨੇ ਵੀ ਇਸੇ ਚੀਜ਼ ਦਾ ਸਮਰਥਨ ਕੀਤਾ ਸੀ। ਇਹ ਚੀਜ਼ ਅਜੇ ਵੀ ਚੱਲ ਰਹੀ ਹੈ, ਪਰ ਇਹ ਗਲਤ ਹੈ, ਇਹ ਸੱਚ ਨਹੀਂ ਹੈ। ਇਹ ਕਦੇ ਵੀ ਸੱਚ ਨਹੀਂ ਸੀ, ਕਦੇ ਵੀ ਇਹ ਬਾਈਬਲ ਦਾ ਸਿਧਾਂਤ ਨਹੀਂ ਸੀ। ਤਿੰਨ ਪਰਮੇਸ਼ਵਰਾਂ ਬਾਰੇ ਸਿਖਾਉਣਾ ਕਦੇ ਵੀ ਬਾਈਬਲ ਦਾ ਹੁਕਮ ਨਹੀਂ ਸੀ। ਇੱਕੋ ਪਰਮੇਸ਼ਵਰ ਹੈ। ਯੀਸ਼ੂ ਨੇ ਕਿਹਾ, ਸੁਣੋ, ਹੇ ਇਜ਼ਰਾਇਲ, ਮੈਂ ਯਹੋਵਾ ਤੇਰਾ ਪਰਮੇਸ਼ਵਰ ਇੱਕੋ ਪਰਮੇਸ਼ਵਰ ਹਾਂ, ਤਿੰਨ ਪਰਮੇਸ਼ਵਰ ਨਹੀਂ। ਅਫਰੀਕਾ ਵਿੱਚ ਉਹ ਇੱਕ ਵਾਰ ਪਿਤਾ ਲਈ, ਇੱਕ ਵਾਰ ਪੁੱਤਰ ਲਈ ਅਤੇ ਫਿਰ ਇੱਕ ਵਾਰ ਪਵਿੱਤਰ ਆਤਮਾ ਲਈ ਬਪਤਿਸਮਾ ਦਿੰਦੇ ਹਨ। ਫਿਰ ਵਿਚਾਰਾ ਯਹੂਦੀ ਆਉਂਦਾ ਹੈ ਤੇ ਪੁੱਛਦਾ ਹੈ, ਉਹਨਾਂ ਵਿੱਚੋਂ ਤੁਹਾਡਾ ਪਰਮੇਸ਼ਵਰ ਕਿਹੜਾ ਹੈ? ਪਿਤਾ, ਪੁੱਤਰ ਜਾਂ ਪਵਿੱਤਰ ਆਤਮਾ ਵਿੱਚੋਂ ਕਿਹੜਾ ਤੁਹਾਡਾ ਪਰਮੇਸ਼ਵਰ ਹੈ? ਉਹ ਤਿੰਨੋਂ ਇੱਕ ਹਨ। ਬਾਈਬਲ ਕਹਿੰਦੀ ਹੈ ਕਿ ਉਹ ਇੱਕ ਸਨ। ਯੀਸ਼ੂ ਇੱਕ ਘਰ ਸੀ ਜਿਸ ਵਿੱਚ ਪਰਮੇਸ਼ਵਰ ਰਹਿੰਦਾ ਸੀ। ਬਾਈਬਲ ਕਹਿੰਦੀ ਹੈ, ਪਹਿਲਾ ਤਿਮੋਥੀਅਸ 3:16, ਬਿਨਾਂ ਵਿਵਾਦ ਦੇ ਭਗਤੀ ਦਾ ਭੇਦ ਤਾਂ ਵੱਡਾ ਹੈ, ਕਿਉਂਕਿ ਪਰਮੇਸ਼ਵਰ ਸਰੀਰ ਵਿੱਚ ਪ੍ਰਗਟ ਹੋਇਆ, ਦੂਤਾਂ ਦੁਆਰਾ ਵੇਖਿਆ ਗਿਆ, ਉਸ ਤੇ ਨੇਚਾ ਕੀਤੀ ਗਈ ਅਤੇ ਤੇਜ ਵਿੱਚ ਉਤਾਂਹ ਉਠਾਲਿਆ ਗਿਆ। ਉਹ ਪਰਮੇਸ਼ਵਰ ਸੀ। ਬਾਈਬਲ ਕਹਿੰਦੀ ਹੈ ਉਸਦਾ ਨਾਮ ਇਮਾਨੁਅਲ ਰੱਖਿਆ ਜਾਵੇਗਾ, ਜਿਸ ਦਾ ਅਰਥ ਹੈ ਪਰਮੇਸ਼ਵਰ ਸਾਡੇ ਸੰਗ। ਬਾਈਬਲ ਕਹਿੰਦੀ ਹੈ ਕਿ ਪਰਮੇਸ਼ਵਰ ਤਾਈ ਦੀ ਸਾਰੀ ਭਰਪੂਰੀ ਯਿਸੂ ਵਿੱਚ ਦੇਹਧਾਰੀ ਹੋ ਕੇ ਵਸਦੀ ਹੈ। ਜਿਵੇਂ ਅਸੀਂ ਕਿਸੇ ਰਾਤ ਗੱਲ ਕਰ ਰਹੇ ਸੀ, ਪਰਮੇਸ਼ਵਰ ਆਤਮਾ ਸੀ, ਫਿਰ ਪਰਮੇਸ਼ਵਰ ਤੋਂ ਲੋਗੋਸ ਬਾਹਰ ਨਿਕਲਿਆ ਜਾਂ ਥਿਓਫਨੀ ਜਾਂ ਇੱਕ ਆਦਮੀ ਦਾ ਰੂਪ ਸੀ ਜਿਸ ਨੂੰ ਪਰਮੇਸ਼ਵਰ ਦਾ ਪੁੱਤਰ ਕਿਹਾ ਜਾਂਦਾ ਸੀ, ਜੋ ਉਸਦੇ ਸਰੂਪ ਉੱਤੇ ਸੀ। ਉਹ ਧਰਤੀ ਉੱਤੇ ਮਾਸ ਦਾ ਸਰੀਰ ਲੈ ਕੇ ਯਿਸੂ ਮਸੀਹ ਵਿੱਚ ਆਉਣ ਤੋਂ ਵੀ ਪਹਿਲਾਂ ਆਇਆ ਸੀ। ਹੁਣ ਇਸ ਗੱਲ ਨੂੰ ਨਿਗਲ ਲਓ ਭਾਈ, मैं तुहानू इस साबित करके दसांगा। मूसा ने उसनु कहा, मेनू अपना स्वरूप विखाल प्रभु। परमेश्वर ने उसनु चट्टान विच लुका दिता। जदों परमेश्वर उत्थों लंघिया तां उसनी कहा, ओह एक आदमी दे पिछले हिस्से वर्गा दिखाई दिंदा सी, ओह थियोफनी सी। ए बिल्कुल ठीक है। फिर उस थियोफनी ने दे तारी होना सी, मौत दे डंग नू बाहर कढ़न लई। किसी होर व्यक्ति ने नहीं, पर उसे व्यक्ति ने दे तारी होना सी। जद मधुमक्खी डंग मारदी है तां अपना डंग उत्थे ही छड़ जांदी है। ओह मनुखी शरीर विच डंग पा सकदा है क्योंकि ये पाप है, पर भाई जदों उसने इमानुअल दे मांस नू डंग मारिया तां ओह अपने डंग नू गवा बैठा। हाँ श्रीमान, ओह पिन बना सकदा है, पर हुण उस कोल कोई डंग नहीं है। कोई हैरानी नहीं, जदों पौलुस दा सिर वड्डन लई जा रहे सन तां उसने कहा, हे मौत तेरा डंग किथे है? तू जिन्ना भी चाहे पिन बना सकदी है ते गूंज कर सकदी है, कबर तेरी फतह किथे है? पर परमेश्वर दा धन्नवाद है जो सानू यीशु मसीह राही जित दिंदा है। उथे हो तुसी अजिहा करन लई परमेश्वर ने अपने आप नू लिया। ओ आया ते शरीर विच प्रगट होया, ओ आत्मा विच वापस चला गया। तुसी कहोगे, भाई ब्रणम तुसी सानू कदे नहीं दस्या, मसीह विच आउण तो पहला भी परमेश्वर दे तारी होया सी। जदों अब्राहम अपने तंबू दे हेठां बैठा होया सी, एक दिन दो दूत अते परमेश्वर मनुखी शरीर विच उसदे कोल चलदे होए आए। उन्हां दे कपड़ियां ते धूड़ सी अते ओ थक गए सन। ओ हेठां बैठ गए। अब्राहम बाहर गया ते एक गां दे बच्चे नू लिया, उसनू मार दिता अते लेले दे कुछ टुकड़े किते। सारा ने मक्की दा आटा लै के उसनू छाणिया अते कुछ को पकवान बनाए अते गां तो कुछ मक्खन लिया अते कुछ लस्सी लई। इसनू उथे बाहर लै गया अते इसनू उथे रख दिता अते परमेश्वर ने इसनू खादा। हालेलुया, यही कारण है कि मेरा विश्वास तेरी वल वेखदा है, कलवरी दे लेले। की तुसी सोचदे हो कि ये परमेश्वर लई कोई वड्डी गल सी? परमेश्वर जिसने सारे पोटाश अते कैल्शियम अते संसार दी हर चीज बनाई, ओ अब्राहम नू मिलन लई हेठा आया। उसने कहा, कि तू सोचदा है कि मैं इसनू तेरे तो लुकावांगा, ए जानदे होए कि तू इस दुनिया दा वारस है। आमीन, मैं इसनू तेरे तो नहीं लुकावांगा। असी 16 तत्तां तो बने हां। उसने बस कुछ पोटाश, कैल्शियम, पेट्रोलियम, ब्रह्मंडी रोशनी लई अते एक शरीर विच जिब्राइल नू कदम रखन लई कहा। इस विच कदम रख। उसने इस विच कदम रखिया। दो दूत स्वर्ग तो आए सन। परमेश्वर ने अगां वध के इन्हां तत्तां दी मुट्ठी भर लई अते इस विच कदम रखिया। फिर उसनू भुख लगी। इस बारे की है एडवेंटिस्ट भरावो जो मांस नहीं खांदे? असी कुछ समय बाद इस गल वल आवांगे। जहोवा सर्वशक्तिमान परमेश्वर, ए पता लगाओ कि बालदी झाड़ी ते उसे नाम दा अनुवाद नहीं किया गया है। हालेलुया, जदों धरती ते खड़ा सी तां उसने कहा, अब्राहम तो पहला मैं हां, ओही जो बालदी झाड़ी वे सी। ए सही है एलोहिम, देखो कि ये इको जा नहीं है। ओही सी जो उस बालदी झाड़ी वे सी, ओही सी जो अब्राहम दे सामने दे तारी होया सी, जिसने बच्चे नू खादा, गां दा दुध पीता, रोटियां ते मक्खन लगा के खादा। परमेश्वर दा पवित्र नाम मुबारक होवे। ओ उधर नू तुर पिया ते क्या, मैं नहीं छड़ांगा। उसने उन्हां वाल पेट कीती हुई सी। उसने कहा, अब्राहम मैं तुहानू मिलन लई आवांगा अते तुसी उस बच्चे नू पैदा करोगे। तू हुण 100 साल दा है अते सारा 90 साल दी है। सारा पिछे तंबू विच हसी। उसने कहा, सारा नू किस गल दा हासा आया है? उस दे पिछे उन्हां दे विचकार तंबू दा पर्दा सी। अब्राहम ने पुछया, सारा की तू हसी? उसने कहा, नहीं नहीं, मैं कदे नहीं हसी। उसने कहा, हां तू हसी सी। एक केहो जी टेलीपैथी है, एक केहो जा मना दा पढ़ना सी। ओ अज भी अजिहा ही करदा है। ओ जहोवा जिरे, जहोवा राफा, कल अज अते जुगो जुग इको जा है। ओ कदे भी असफल नहीं हुंदा। उस नू वेखो, उथे ओ खड़ा है। बाहर गया ते अब्राहम नाल गल कीती अते उस दी निगाह तों अलोप हो गया। महान पुरख अब्राहम ने कहा कि उसने परमेश्वर एलोहिम नाल अहमो सामने गल कीती, उसे ही परमेश्वर नाल। इस नू समझे, कोई तीन लोक नहीं पाई, इको व्यक्ति दे तीन दफ्तर हन। आद विच ओही सी, ओही महान आत्मा, ओ झरना सी जिथे सारी सच्चाई, सारा प्रेम, सारी शांति सी। हर चीज जो शुद्ध सी इस झरने विच सी। इसने एक शरीर नू बनाना शुरू किता, एक थियोफनी नू, अजिहे शरीर दा नमूना जिस विच असी जाना है। एक महिमा वाला शरीर नहीं, पर एक दूत जिहा शरीर जिस दा स्वरूप शकल है। हर बार जदो मैं किसे रुख नू वेखदा हां तां मैं सोचदा हां ओ रुख नकारात्मक है, किसे थां ते उसदा एक सकारात्मक हिस्सा पिया होया है। ओ रुख किसे चीज तो बना है, ਕਿਸੇ ਸਿਆਣਪ ਨੇ ਇਸ ਨੂੰ ਬਣਾਇਆ ਹੈ। ਇਸ ਧਰਤੀ ਵਿਚ ਜੋ ਵੀ ਹੈ ਉਹ ਸਵਰਗੀ ਨੂੰ ਦਰਸਾਉਂਦਾ ਹੈ। ਬਾਈਬਲ ਨੇ ਇਸ ਤਰ੍ਹਾਂ ਕਿਹਾ ਹੈ, ਜੇਕਰ ਇੱਥੇ ਇੱਕ ਰੁੱਖ ਹੈ ਜਿਸ ਦਾ ਨਾਸ਼ ਹੋਣਾ ਹੈ, ਉੱਥੇ ਇੱਕ ਮਹਿਮਾ ਵਿਚ ਹੈ ਜੋ ਨਾਸ਼ ਨਹੀਂ ਹੋਵੇਗਾ। ਜਦ ਮੈਂ ਇੱਕ ਆਦਮੀ ਨੂੰ ਵੇਖਦਾ ਹਾਂ, ਜਦ ਮੈਂ ਇੱਕ ਪਿਆਰਾ ਛੋਟਾ ਨੌਜਵਾਨ ਜੋੜਾ ਆਦਮੀ ਅਤੇ ਉਸਦੀ ਪਤਨੀ ਨੂੰ ਗਲੀ ਵਿਚ ਵੇਖਦਾ ਹਾਂ, ਉਹ ਪ੍ਰੇਮੀ ਇਕੱਠੇ ਜਾ ਰਹੇ ਹੁੰਦੇ ਹਨ, ਇਹ ਕੀ ਦਰਸਾਉਂਦਾ ਹੈ? ਪਰਮੇਸ਼ਵਰ ਦਾ ਨਾਮ ਮੁਬਾਰਕ ਹੋਵੇ। ਸਵਰਗ ਵਿਚ ਇੱਕ ਅਜਿਹਾ ਹੈ ਜੋ ਕਦੇ ਵੀ ਨਾਸ਼ ਨਹੀਂ ਹੋਏਗਾ। ਜੇ ਧਰਤੀ ਦਾ ਤੰਬੂ ਢਹਿ ਵੀ ਜਾਵੇ ਤਾਂ ਸਾਡੇ ਲਈ ਇੱਕ ਹੈ ਜੋ ਉਡੀਕ ਰਿਹਾ ਹੈ, ਉਹ ਥਿਓਫਨੀ ਹੈ। ਫਿਰ ਤੁਹਾਡੇ ਕੋਲ ਤ੍ਰਿਏਕਤਾ ਹੈ, ਉਹ ਮਹਾਨ ਆਤਮਾ ਪੁੱਤਰ ਯੇਸ਼ੂ ਵਿਚ ਰਹਿੰਦੀ ਹੈ, ਯੇਸ਼ੂ ਕਲੀਸਿਯਾ ਵਿਚ ਰਹਿੰਦਾ ਹੈ। ਉਸ ਦਿਨ ਤੁਸੀਂ ਜਾਣੋਗੇ ਕਿ ਮੈਂ ਪਿਤਾ ਵਿਚ ਹਾਂ, ਪਿਤਾ ਮੇਰੇ ਵਿਚ ਹੈ ਅਤੇ ਮੈਂ ਤੁਹਾਡੇ ਵਿਚ ਹਾਂ। ਉਹ ਸਭ ਕੁਝ ਜੋ ਪਰਮੇਸ਼ਵਰ ਸੀ ਉਸਨੇ ਯੇਸ਼ੂ ਵਿਚ ਉਂਡੇਲ ਦਿੱਤਾ, ਉਹ ਸਭ ਜੋ ਯੇਸ਼ੂ ਸੀ ਉਸਨੇ ਕਲੀਸਿਯਾ ਵਿਚ ਉਂਡੇਲ ਦਿੱਤਾ। ਉੱਥੇ ਤੁਸੀਂ ਹੋ, ਮੈਂ ਪਿਤਾ ਵਿਚ, ਪਿਤਾ ਮੇਰੇ ਵਿਚ, ਮੈਂ ਤੁਹਾਡੇ ਵਿਚ ਅਤੇ ਤੁਸੀਂ ਮੇਰੇ ਵਿਚ, ਉੱਥੇ ਉਹ ਸਰੀਰ ਹੈ। ਕਲੀਸਿਯਾ ਦਾ ਇਹੀ ਮਾਮਲਾ ਹੈ, ਉਹਨਾਂ ਨੂੰ ਕਿਸੇ ਕਿਸਮ ਦਾ ਛੋਟਾ ਪੁਰਾਣਾ ਜਨਾਨਕਾ ਬੁੱਢੀ ਔਰਤ ਦਾ ਸਿਧਾਂਤ ਸਿਖਾਇਆ ਗਿਆ ਹੈ। ਉਹ ਇਧਰ ਉਧਰ ਭੱਜਦੇ ਹਨ ਅਤੇ ਰਾਤ ਦੀਆਂ ਦਾਵਤਾਂ ਤਾਸ਼ ਪਾਰਟੀਆਂ ਕਰਦੇ ਹਨ। ਕੋਈ ਹੈਰਾਨੀ ਨਹੀਂ ਕਿ ਸਾਡੇ ਕੋਲ ਅਫੜਾ ਤਫੜੀ ਵਾਲਾ ਇੱਕ ਝੁੰਡ ਹੈ। ਸਾਨੂੰ ਬੱਚਿਆਂ ਦੇ ਪ੍ਰੋਗਰਾਮਾਂ ਅਤੇ ਰਾਤ ਦੀਆਂ ਦਾਵਤਾਂ ਦੀ ਲੋੜ ਨਹੀਂ ਹੈ। ਸਾਨੂੰ ਚਾਹੀਦੀ ਹੈ ਸਖਤ ਪੁਰਾਣੀ ਇੰਜੀਲ ਅਤੇ ਤਲਵਾਰ ਲਮਕਾਏ ਹੋਏ ਵਿਸ਼ਵਾਸੀ ਆਦਮੀ ਜੋ ਚੁਣੌਤੀ ਦੇ ਸਕਣ। ਅੱਜ ਸਾਨੂੰ ਕੀ ਚਾਹੀਦਾ ਹੈ? ਕੋਈ ਮਾਮੂਲੀ ਸਿੱਖਿਆ ਨਹੀਂ ਅਤੇ ਕੋਈ ਮਨੁੱਖ ਦੁਆਰਾ ਬਣਾਏ ਹੋਏ ਸਿਧਾਂਤ ਨਹੀਂ। ਸਾਨੂੰ ਰੋਸ਼ਨੀ ਅਤੇ ਸ਼ਕਤੀ ਅਤੇ ਪਵਿੱਤਰ ਆਤਮਾ ਦੇ ਪ੍ਰਦਰਸ਼ਨ ਵਿਚ ਪ੍ਰਚਾਰੀ ਗਈ ਸਖਤ ਖੁਸ਼ਖਬਰੀ ਦੀ ਲੋੜ ਹੈ। ਹੁਣ ਇੱਥੇ ਧਿਆਨ ਦਿਓ, ਜਿਵੇਂ ਉਸਨੇ ਇੱਥੇ ਕਿਹਾ ਕਿ ਉਸਨੇ ਇੱਕ ਹੋਰ ਦਿਨ ਠਹਿਰਾਇਆ। ਦਾਊਦ ਦੀ ਜ਼ਬਾਨੀ, ਯੇਸ਼ੂ ਨੇ ਉਹਨਾਂ ਨੂੰ ਆਰਾਮ ਦਿੱਤਾ ਹੁੰਦਾ ਤਾਂ ਪਰਮੇਸ਼ਵਰ ਉਸਦੇ ਮਗਰੋਂ ਕਿਸੇ ਹੋਰ ਦਿਨ ਦੀ ਗੱਲ ਨਾ ਕਰਦਾ। ਪਰ ਪਰਮੇਸ਼ਵਰ ਦੀ ਪ੍ਰਜਾ ਲਈ ਸਬਤ ਦਾ ਆਰਾਮ ਅਜੇ ਬਾਕੀ ਰਹਿੰਦਾ ਹੈ, ਕਿਉਂਕਿ ਜਿਹੜਾ ਉਹਦੇ ਆਰਾਮ ਵਿਚ ਵੜ ਗਿਆ ਉਹਨੇ ਵੀ ਆਪ ਆਪਣੇ ਕੰਮਾਂ ਤੋਂ ਵਿਹਲਿਆਂ ਹੋ ਕੇ ਆਰਾਮ ਕੀਤਾ, ਜਿਵੇਂ ਪਰਮੇਸ਼ਵਰ ਨੇ ਆਪਣੇ ਕੰਮਾਂ ਤੋਂ। ਹੁਣ ਅਸੀਂ ਕਿੱਥੋਂ ਪੜਾਂਗੇ? ਮਤੀ 11 ਅਧਿਆਇ 27 ਆਇਤ, ਸਭ ਕੁਝ ਜੋ ਮੇਰੇ ਪਿਤਾ ਨੇ ਮੈਨੂੰ ਸੌਂਪਿਆ ਹੈ, ਮੇਰੇ ਪਿਤਾ ਦੁਆਰਾ ਮੈਨੂੰ ਸੌਂਪਿਆ ਗਿਆ ਹੈ, ਅਤੇ ਪੁੱਤਰ ਨੂੰ ਕੋਈ ਨਹੀਂ ਜਾਣਦਾ ਪਰ ਪਿਤਾ। ਠੀਕ ਹੈ, ਨਾ ਕੋਈ ਪਿਤਾ ਨੂੰ ਜਾਣਦਾ ਹੈ ਪਰ ਪੁੱਤਰ, ਅਤੇ ਉਹ ਜਿਸ ਉੱਤੇ ਪੁੱਤਰ ਉਹਨੂੰ ਪ੍ਰਗਟ ਕਰਨਾ ਚਾਹੇ। ਵੇਖੋ, ਇਹ ਨਹੀਂ ਹੈ ਕਿ ਤੁਸੀਂ ਕਿੰਨਾ ਸਿੱਖ ਸਕਦੇ ਹੋ ਜਾਂ ਬਿਸ਼ਪ ਤੁਹਾਨੂੰ ਕੀ ਦੱਸਣਾ ਚਾਹੁੰਦਾ ਹੈ, ਇਹ ਤਾਂ ਉਹ ਹੈ ਜੋ ਪਰਮੇਸ਼ਵਰ ਚਾਹੁੰਦਾ ਹੈ ਕਿ ਤੁਸੀਂ ਜਾਣੋ। ਜੇ ਤੁਸੀਂ ਇਸ ਪ੍ਰਕਾਸ਼ਨ ਨੂੰ ਨਹੀਂ ਸਮਝ ਸਕਦੇ ਤਾਂ ਬਿਸ਼ਪ ਨੂੰ ਨਾ ਪੁੱਛੋ, ਪਰਮੇਸ਼ਵਰ ਨੂੰ ਪੁੱਛੋ। ਆਪਣੇ ਪਾਸਟਰ ਨੂੰ ਨਾ ਪੁੱਛੋ, ਪਰਮੇਸ਼ਵਰ ਨੂੰ ਪੁੱਛੋ। ਪੁੱਤਰ ਉਹਨੂੰ ਪ੍ਰਗਟ ਕਰਦਾ ਹੈ, ਉਹ ਨਿੱਜੀ ਪਰਿਣਾਮ ਹੈ। ਸੁਣੋ, ਇਹ ਤੁਹਾਨੂੰ ਹੈਰਾਨ ਕਰ ਦੇਵੇਗਾ, ਇੱਥੇ ਹੁਕਮ ਹੈ। ਪੌਲਸ ਨੇ ਕਿਹਾ, ਜੇ ਉਸਨੇ ਕੋਈ ਹੋਰ ਦਿਨ ਠਹਿਰਾਇਆ ਹੁੰਦਾ ਤਾਂ ਉਸਨੇ ਇਸ ਬਾਰੇ ਗੱਲ ਕੀਤੀ ਹੁੰਦੀ, ਪਰ ਇੱਥੇ ਉਹ ਹੈ ਜੋ ਉਸਨੇ ਕਿਹਾ ਸੀ। ਹੇ ਸਾਰੇ ਥੱਕੇ ਹੋਇਓ ਅਤੇ ਭਾਰ ਹੇਠ ਦੱਬੇ ਹੋਇਓ, ਮੇਰੇ ਕੋਲ ਆਓ ਤਾਂ ਮੈਂ ਤੁਹਾਨੂੰ ਸਬਤ ਯਾਨੀ ਆਰਾਮ ਦਿਆਂਗਾ। ਮੇਰਾ ਜੂਲਾ ਆਪਣੇ ਉੱਤੇ ਲੈ ਲਵੋ ਅਤੇ ਮੈਥੋਂ ਸਿੱਖੋ, ਕਿਉਂ ਜੋ ਮੈਂ ਕੋਮਲ ਅਤੇ ਮਨ ਦਾ ਗਰੀਬ ਹਾਂ, ਅਤੇ ਤੁਸੀਂ ਆਪਣਿਆਂ ਜੀਆਂ ਵਿਚ ਸਬਤ ਪਾਓਗੇ, ਕਿਉਂ ਜੋ ਮੇਰਾ ਜੂਲਾ ਹੋਲਾ ਅਤੇ ਮੇਰਾ ਭਾਰ ਹਲਕਾ ਹੈ। ਦੇਖੋ ਪੌਲਸ ਕੀ ਕਹਿੰਦਾ ਹੈ, ਜੇ ਯੇਸ਼ੂ ਨੇ ਉਹਨਾਂ ਨੂੰ ਆਰਾਮ ਦਿੱਤਾ ਹੁੰਦਾ ਤਾਂ ਉਹਦੇ ਮਗਰੋਂ ਕਿਸੇ ਹੋਰ ਦਿਨ ਦੀ ਗੱਲ ਨਾ ਕਰਦਾ, ਪਰ ਉਸਨੇ ਇੱਕ ਦਿਨ ਠਹਿਰਾਇਆ। ਦਾਊਦ ਦੀ ਜ਼ਬਾਨੀ ਕਿਹਾ, ਇੰਨੇ ਚਿਰ ਮਗਰੋਂ ਜਦੋਂ ਤੁਸੀਂ ਉਸਦੀ ਆਵਾਜ਼ ਸੁਣੋ ਤਾਂ ਆਪਣੇ ਦਿਲਾਂ ਨੂੰ ਕਠੋਰ ਨਾ ਕਰੋ, ਅਤੇ ਉੱਥੇ ਬਾਕੀ ਰਹਿੰਦਾ ਹੈ। ਹੁਣ ਸੁਣੋ, 9 ਆਇਤ ਹੈ, ਪਰਮੇਸ਼ਵਰ ਦੀ ਪ੍ਰਜਾ ਲਈ ਇੱਕ ਸਬਤ ਦਾ ਆਰਾਮ ਅਜੇ ਬਾਕੀ ਰਹਿੰਦਾ ਹੈ, ਕਿਉਂਕਿ ਜਿਹੜਾ ਆਦਮੀ ਜਾਂ ਔਰਤ ਉਹਦੇ ਆਰਾਮ ਵਿਚ ਵੜ ਗਿਆ। ਇਹ ਸਾਰੇ ਥੱਕੇ ਹੋਇਓ ਤੇ ਭਾਰ ਹੇਠ ਦੱਬੇ ਹੋਇਓ, ਮੇਰੇ ਕੋਲ ਆਓ ਤਾਂ ਮੈਂ ਤੁਹਾਨੂੰ ਆਰਾਮ ਦਿਆਂਗਾ। ਆਪਣੇ ਕੰਮਾਂ ਤੋਂ ਵਿਹਲਿਆਂ ਹੋ ਕੇ ਆਰਾਮ ਕੀਤਾ, ਜਿਵੇਂ ਪਰਮੇਸ਼ਵਰ ਨੇ ਆਪਣੇ ਕੰਮਾਂ ਤੋਂ। ਤੁਹਾਡੀ ਉਮਰ 20 ਸਾਲ ਹੋ ਸਕਦੀ ਹੈ, ਤੁਸੀਂ ਸ਼ਾਇਦ 30 ਸਾਲ ਦੇ ਹੋ ਗਏ ਹੋਵੋਗੇ, ਤੁਸੀਂ ਸ਼ਾਇਦ 50 ਸਾਲ ਦੇ ਹੋਵੋਗੇ, ਪਰ ਜਿਸ ਪਲ ਤੁਸੀਂ ਪਰਮੇਸ਼ਵਰ ਦੀ ਆਵਾਜ਼ ਨੂੰ ਆਪਣੇ ਦਿਲ ਤੇ ਖੜਕਾਉਂਦੇ ਹੋਏ ਸੁਣੋ ਤਾਂ ਇਸ ਨੂੰ ਕਠੋਰ ਨਾ ਕਰੋ। ਉਹ ਜੋ ਮੇਰੇ ਵਚਨਾਂ ਨੂੰ ਸੁਣਦਾ ਹੈ ਅਤੇ ਉਸ ਤੇ ਵਿਸ਼ਵਾਸ ਕਰਦਾ ਹੈ ਜਿਸਨੇ ਮੈਨੂੰ ਭੇਜਿਆ ਹੈ, ਸਦੀਪਕ ਜੀਵਨ ਉਸਦੇ ਕੋਲ ਹੈ। ਉਸ ਤੇ ਕਦੇ ਵੀ ਸਜ਼ਾ ਦਾ ਹੁਕਮ ਨਹੀਂ ਹੁੰਦਾ, ਸਗੋਂ ਮੌਤ ਤੋਂ ਪਾਰ ਜੀਵਨ ਵਿਚ ਚਲਾ ਜਾਂਦਾ ਹੈ। ਫਿਰ ਦੱਸੋ ਭਾਈ ਬ੍ਰਨਮ, ਕੀ ਹੁੰਦਾ ਹੈ? ਤੁਹਾਨੂੰ ਪਵਿੱਤਰ ਆਤਮਾ ਮਿਲ ਜਾਂਦਾ ਹੈ, ਮਸੀਹ ਤੁਹਾਡੇ ਵਿਚ ਆਉਂਦਾ ਹੈ, ਕੀ ਇਹ ਸਹੀ ਹੈ? ਮੇਰੇ ਨਾਲ ਯਸ਼ਾਇਆ ਵੱਲ ਮੁੜੋ, 28 ਅਧਿਆਇ ਅਤੇ ਆਓ ਪੜ੍ਹੀਏ, ਯਸ਼ਾਇਆ 28 ਅਧਿਆਇ ਅਤੇ ਵੇਖੀਏ ਕਿ ਨਬੀ ਨੇ ਇਸ ਦੇ ਬਾਰੇ ਕੀ ਕਿਹਾ ਸੀ। ਮਤੀ 28 8 ਆਇਤ ਤੋਂ ਸ਼ੁਰੂ ਕਰਾਂਗੇ, ਇੱਥੇ ਆਖਰੀ ਦਿਨਾਂ ਦੀ ਦੁਰਦਸ਼ਾ ਹੈ, ਅਸੀਂ 1 ਮਿੰਟ ਵਿੱਚ ਸਮਾਪਤੀ ਕਰਾਂਗੇ। ਸਾਰੀਆਂ ਮੇਜ਼ਾਂ ਤਾਂ ਕੈਂ ਅਤੇ ਵਿਸ਼ਟੇ ਨਾਲ ਭਰੀਆਂ ਹੋਈਆਂ ਹੋਣਗੀਆਂ ਅਤੇ ਕੋਈ ਥਾਂ ਸਾਫ਼ ਨਹੀਂ। ਮੈਨੂੰ ਇੱਕ ਮਿੰਟ ਲਈ ਰੁਕਣ ਦਿਓ। ਜਿਵੇਂ ਅਰਨੀ ਨੇ ਉਸ ਰਾਤ ਕਿਹਾ ਸੀ, ਉਹ ਕਿਸੇ ਨਾਲ ਗੱਲ ਕਰ ਰਿਹਾ ਸੀ। ਅਰਨੀ ਫੈਂਡਲਰ, ਇਹ ਭਾਈ ਸਵਿਟਜ਼ਰਲੈਂਡ ਤੋਂ ਹੈ। ਉਸਨੇ ਕਿਹਾ, ਮੈਂ ਰੁਕਿਆ ਤੇ ਇਸ ਨੂੰ ਅੰਦਰ ਜਾਣ ਦਿੱਤਾ। ਮੈਂ ਚਾਹੁੰਦਾ ਹਾਂ ਕਿ ਇਹ ਗੱਲ ਅੰਦਰ ਕਰ ਜਾਵੇ। ਉੱਥੇ ਕੋਈ ਵੀ ਥਾਂ ਸਾਫ ਨਹੀਂ ਹੈ, ਕਿਉਂਕਿ ਸਾਰੀਆਂ ਮੇਜ਼ਾਂ ਉਲਟੀਆਂ ਨਾਲ ਭਰੀਆਂ ਹੋਈਆਂ ਹੋਣਗੀਆਂ। ਜਿਵੇਂ ਕੁੱਤਾ ਆਪਣੀ ਉਲਟੀ ਵੱਲ ਜਾਂਦਾ ਹੈ ਤੇ ਕਸੂਰ ਉਸਦੇ ਚਿੱਕੜ ਵੱਲ, ਉਸੇ ਤਰ੍ਹਾਂ ਲੋਕ ਵਾਪਸ ਮੁੜ ਜਾਂਦੇ ਹਨ। ਮੈਥੋਡਿਸਟੋ, ਤੁਹਾਨੂੰ ਕੀ ਹੋ ਗਿਆ ਹੈ? ਤੁਹਾਡੇ ਕੋਲ ਰੋਸ਼ਨੀ ਹੋਇਆ ਕਰਦੀ ਸੀ, ਕੀ ਹੋਇਆ? ਪਰਮੇਸ਼ਵਰ ਨੇ ਇਸ ਨੂੰ ਤੁਹਾਡੇ ਇੱਥੋਂ ਲੈ ਲਿਆ ਤੇ ਇਸ ਨੂੰ ਨਾਜ਼ਰੀਨਾਂ ਨੂੰ ਦੇ ਦਿੱਤਾ। ਤੁਹਾਨੂੰ ਨਾਜ਼ਰੀਨਾਂ ਨੂੰ ਕੀ ਹੋ ਗਿਆ ਹੈ? ਤੁਹਾਡੇ ਕੋਲ ਇੱਕ ਵਾਰ ਰੋਸ਼ਨੀ ਹੋਇਆ ਕਰਦੀ ਸੀ, ਪਰਮੇਸ਼ਵਰ ਨੇ ਇਸ ਨੂੰ ਤੁਹਾਡੇ ਇੱਥੋਂ ਵਿੱਚੋਂ ਲੈ ਲਿਆ ਤੇ ਇਸ ਨੂੰ ਪੈਂਟੀਕੋਸਟਲ ਨੂੰ ਦੇ ਦਿੱਤਾ। ਤੁਸੀਂ ਚਰਚ ਆਫ ਗੋਡ ਅਤੇ ਤੁਹਾਡੇ ਬਾਕੀ ਦੇ ਹੋਲੀਨੈਸ ਵਾਲੇ ਲੋਕ, ਕਿਉਂਕਿ ਤੁਸੀਂ ਚੰਨ ਨੂੰ ਰੱਦ ਕਰ ਦਿੱਤਾ ਸੀ। ਤੁਸੀਂ ਆਪਣੇ ਆਪ ਨੂੰ ਸੰਪਰਦਾਇਕ ਬਣਾਇਆ ਤੇ ਕਿਹਾ, ਅਸੀਂ ਇਸ ਤੋਂ ਵੱਧ ਵਿਸ਼ਵਾਸ ਨਹੀਂ ਕਰਾਂਗੇ। ਪਰਮੇਸ਼ਵਰ ਬਸ ਅੱਗੇ ਵੱਧ ਗਿਆ ਤੇ ਤੁਹਾਨੂੰ ਦਿਖਾਇਆ ਕਿ ਉਸਦੇ ਕੋਲ ਲੋਕ ਹਨ ਜੋ ਉਸਦੇ ਪਿੱਛੇ ਚੱਲਣਗੇ। ਪੈਂਟੀਕੋਸਟਲੋ, ਤੁਹਾਨੂੰ ਕੀ ਹੋ ਗਿਆ? ਤੁਹਾਡੇ ਕੋਲ ਤਾਂ ਰੋਸ਼ਨੀ ਹੋਇਆ ਕਰਦੀ ਸੀ, ਪਰਮੇਸ਼ਵਰ ਨੇ ਇਹਨੂੰ ਤੁਹਾਡੇ ਹੱਥੋਂ ਖੋਲਿਆ ਹੈ। ਅੱਗ ਦਾ ਥੰਮ ਅੱਗੇ ਵੱਧਦਾ ਰਹਿੰਦਾ ਹੈ। ਹਰ ਵਾਰ ਜਦੋਂ ਅੱਗ ਦਾ ਥੰਮ ਅੱਗੇ ਵੱਧਦਾ ਸੀ, ਕਲੀਸਿਆ ਇਸ ਦੇ ਨਾਲ ਨਾਲ ਜਾਂਦੀ ਸੀ। ਜਦੋਂ ਲੂਥਰ ਕੈਥੋਲਿਕ ਕਲੀਸਿਆ ਤੋਂ ਨਿਕਲ ਕੇ ਜਥੇਬੰਦ ਹੋਇਆ ਤਾਂ ਉਸਦੀ ਆਪਣੀ ਹੀ ਕਲੀਸਿਆ ਵਿੱਚੋਂ ਅੱਗ ਦਾ ਥੰਮ ਚਲਿਆ ਗਿਆ ਅਤੇ ਵੈਜ਼ਲੀ ਇਸ ਦੇ ਨਾਲ ਅੱਗੇ ਵੱਧ ਗਿਆ। ਫਿਰ ਵੈਜ਼ਲੀ ਨੇ ਜਥੇਬੰਦੀ ਬਣਾਈ ਅਤੇ ਅੱਗ ਦਾ ਥੰਮ ਉਥੋਂ ਵੀ ਨਿਕਲ ਗਿਆ ਅਤੇ ਨਾਜ਼ਰੀਨਾਂ ਦੇ ਕੋਲ ਚਲਿਆ ਗਿਆ। ਜਦੋਂ ਨਾਜ਼ਰੀਨ ਜਥੇਬੰਦ ਹੋਏ ਤਾਂ ਪਰਮੇਸ਼ਵਰ ਦੀ ਕਲੀਸਿਆ ਅੱਗ ਦੇ ਥੰਮ ਨੂੰ ਲੈ ਕੇ ਅੱਗੇ ਵਧੀ। ਉਨ੍ਹਾਂ ਕਿਹਾ ਕਿ ਉਹ ਕੋਈ ਜਥੇਬੰਦੀ ਨਹੀਂ ਸਨ, ਪਰ ਉਹ ਸਨ। ਫਿਰ ਕੀ ਹੋਇਆ? ਅਗਲੀ ਗੱਲ ਇਹ ਹੋਈ, ਪੈਂਟੇਕੋਸਟਲ ਲੋਕਾਂ ਨੇ ਅੱਗ ਨੂੰ ਵੇਖਿਆ ਅਤੇ ਉਹ ਗਏ। ਤੁਸੀਂ ਕੀ ਕੀਤਾ? ਪਰਾਈਆਂ ਭਾਸ਼ਾਵਾਂ ਬੋਲਣ ਨੂੰ ਇੱਕ ਸਿਧਾਂਤ ਬਣਾ ਲਿਆ ਅਤੇ ਇਸ ਨੂੰ ਜਥੇਬੰਦ ਕਰ ਦਿੱਤਾ। ਪਵਿੱਤਰ ਆਤਮਾ ਪ੍ਰਾਪਤ ਕਰਨ ਤੋਂ ਪਹਿਲਾਂ ਹਰ ਕਿਸੇ ਨੂੰ ਪਰਾਈ ਭਾਸ਼ਾ ਵਿੱਚ ਬੋਲਣਾ ਪੈਂਦਾ ਸੀ। ਫਿਰ ਪਰਮੇਸ਼ਵਰ ਤੁਰੰਤ ਪਰਾਂ ਚਲਾ ਗਿਆ ਤੇ ਤੁਹਾਨੂੰ ਉੱਥੇ ਹੀ ਛੱਡ ਦਿੱਤਾ ਜਿੱਥੇ ਤੁਸੀਂ ਹੋ। ਤੁਹਾਨੂੰ ਵਨਨੈਸ ਵਾਲਿਆਂ ਨੂੰ ਕੀ ਹੋਇਆ? ਤੁਹਾਨੂੰ ਯਿਸੂ ਦੇ ਨਾਮ ਵਿੱਚ ਬਪਤਿਸਮੇ ਦਾ ਪਤਾ ਲੱਗਿਆ। ਤੁਸੀਂ ਇਸ ਵਿੱਚੋਂ ਇੱਕ ਸਿਧਾਂਤ ਬਣਾ ਲਿਆ ਤੇ ਆਪਣੇ ਆਪ ਨੂੰ ਬਾਕੀਆਂ ਦੇ ਨਾਲੋਂ ਵੱਖ ਕਰ ਲਿਆ ਅਤੇ ਪਰਮੇਸ਼ਵਰ ਤੁਰੰਤ ਇੱਕ ਪਾਸੇ ਹੋ ਗਿਆ ਅਤੇ ਤੁਹਾਨੂੰ ਉੱਥੇ ਹੀ ਛੱਡ ਦਿੱਤਾ। ਬਿਲਕੁਲ, ਤੁਹਾਨੂੰ ਅਸੈਂਬਲੀ ਆਫ ਗੋਡ ਪੁਰਾਣੀ ਮਹਾਸਭਾ ਨੂੰ ਕੀ ਹੋ ਗਿਆ? ਤੁਸੀਂ ਆਪਣੇ ਵਿੱਚੋਂ ਇੱਕ ਸੰਗਠਨ ਬਣਾਇਆ ਤੇ ਪਰਮੇਸ਼ਵਰ ਤੁਰੰਤ ਪਰੇ ਚਲਾ ਗਿਆ ਤੇ ਤੁਹਾਨੂੰ ਉੱਥੇ ਹੀ ਛੱਡ ਦਿੱਤਾ। ਹੁਣ ਤੁਸੀਂ ਇੱਕ ਠੰਡੇ ਰਸਮੀ ਚੋਣ ਤੋਂ ਇਲਾਵਾ ਹੋਰ ਕੁਝ ਨਹੀਂ ਹੋ। ਪਰ ਅੱਗ ਦਾ ਥੰਮ ਅੱਗੇ ਵੱਧਦਾ ਰਿਹਾ। ਹਲੇਲੂਇਆ! ਸਾਰੀਆਂ ਮੇਜ਼ਾਂ ਉਲਟੀਆਂ ਨਾਲ ਭਰੀਆਂ ਹੋਈਆਂ ਹਨ। ਉਹਨਾਂ ਦੇ ਪ੍ਰਭੂ ਭੋਜ ਨੂੰ ਵੇਖੋ। ਮੈਂ ਉਸ ਥਾਂ ਤੇ ਸੀ ਜਿੱਥੇ ਉਹ ਰੋਟੀ ਤੋੜਦੇ ਹਨ। ਰੋਟੀ ਪਤੀਰੀ ਰੋਟੀ ਨਾਲ ਬਣਾਈ ਜਾਣੀ ਚਾਹੀਦੀ ਹੈ। ਉਹ ਇਸ ਨੂੰ ਪਾਪੀਆਂ, ਸਿਗਰਟ ਪੀਣ ਵਾਲਿਆਂ, ਵੇਸ਼ਵਾਵਾਂ, ਕੰਜਰੀਆਂ ਨੂੰ ਦਿੰਦੇ ਹਨ, ਜਿੰਨਾ ਚਿਰ ਉਹਨਾਂ ਦਾ ਨਾਮ ਉਹਨਾਂ ਦੀ ਕਿਤਾਬ ਉੱਤੇ ਹੈ। ਤੁਸੀਂ ਬੈਪਟਿਸਟ ਲੋਕ ਇਸ ਨੂੰ ਬੰਦ ਸਾਂਝ ਵੀ ਕਹਿੰਦੇ ਹੋ। ਹੁਣ ਤੁਸੀਂ ਬੈਪਟਿਸਟ ਥੋੜੀ ਸੇਖੀ ਵਿੱਚ ਹੋ। ਪਰਮੇਸ਼ਵਰ ਤੁਹਾਡੇ ਨਰਸਿੰਗੇ ਖੋਲ ਲਵੇਗਾ। ਇਹ ਬਿਲਕੁਲ ਸਹੀ ਹੈ। ਫਿਰ ਤੁਸੀਂ ਇਸ ਨੂੰ ਵਜਾਉਣ ਦੇ ਯੋਗ ਨਹੀਂ ਰਹੋਗੇ। ਬੰਦ ਭਾਈਚਾਰੇ ਦੀ ਸਾਂਝ, ਤੁਸੀਂ ਆਪਣੇ ਆਪ ਨੂੰ ਵੱਖਰਾ ਕਰਦੇ ਹੋ। ਆਪਣੇ ਆਪ ਨੂੰ ਉਸ ਨਾਲੋਂ ਜ਼ਿਆਦਾ ਪਵਿੱਤਰ ਜਾਣਦੇ ਹੋ ਜਿੰਨੇ ਤੁਸੀਂ ਹੋ। ਯਾਦ ਰੱਖੋ, ਇਹ ਇੱਕ ਬੈਪਟਿਸਟ ਦਾ ਡੇਰਾ ਹੈ। ਇਹੀ ਤੁਹਾਨੂੰ ਮਿਲੇਗਾ ਜਦੋਂ ਤੁਸੀਂ ਆਪਣੇ ਆਪ ਨੂੰ ਜਥੇਬੰਦ ਕਰ ਲੈਂਦੇ ਹੋ। ਓ, ਤੁਸੀਂ ਕਹਿੰਦੇ ਹੋ ਅਸੀਂ ਕੋਈ ਸੰਸਥਾ ਨਹੀਂ ਹਾਂ। ਹਾਂ, ਤੁਸੀਂ ਹੋ। ਯਕੀਨਨ ਤੁਸੀਂ ਇੱਕ ਸੰਸਥਾ ਹੋ। ਤੁਸੀਂ ਕਹਿੰਦੇ ਹੋ ਅਸੀਂ ਇੱਕ ਸੰਗਤ ਹਾਂ। ਹਾਂ, ਹਰ ਕਿਸੇ ਵਿਅਕਤੀ ਲਈ ਜੋ ਦਰਵਾਜ਼ੇ ਵਿੱਚ ਆਉਂਦਾ ਹੈ ਅਤੇ ਉਸ ਤਰੀਕੇ ਨਾਲ ਸਿਖਾਉਂਦਾ ਹੈ ਜਿਸ ਤਰ੍ਹਾਂ ਤੁਸੀਂ ਵਿਸ਼ਵਾਸ ਕਰਦੇ ਹੋ, ਤਦ ਤੱਕ ਤਾਂ ਇਹ ਸਭ ਠੀਕ ਹੈ। ਤੁਸੀਂ ਉਸ ਨੂੰ ਬਾਹਰ ਨਹੀਂ ਕੱਢੋਗੇ, ਪਰ ਤੁਸੀਂ ਉਸ ਨੂੰ ਆਪਣੇ ਭਾਈਚਾਰੇ ਵਿੱਚੋਂ ਬਾਹਰ ਕੱਢ ਦਿਓਗੇ। ਇਹ ਬਿਲਕੁਲ ਸਹੀ ਹੈ। ਤੁਹਾਡੇ ਕੋਲ ਇਹ ਕਰਨ ਦਾ ਇੱਕ ਤਰੀਕਾ ਹੈ। ਇਸੇ ਤਰ੍ਹਾਂ ਪਰਮੇਸ਼ਵਰ ਕੋਲ ਵੀ ਇਸ ਨੂੰ ਕਰਨ ਦਾ ਇੱਕ ਤਰੀਕਾ ਹੈ, ਪਰ ਪਰਮੇਸ਼ਵਰ ਦੀ ਕਲੀਸਿਆ ਅੱਗੇ ਵਧੇਗੀ। ਅੱਗ ਦਾ ਥੰਮ ਇਸ ਲਈ ਖੜਾ ਨਹੀਂ ਰਹੇਗਾ। ਸਾਰੀਆਂ ਮੇਜ਼ਾਂ ਉਲਟੀਆਂ ਨਾਲ ਭਰੀਆਂ ਹੋਈਆਂ ਹਨ। ਹੁਣ ਸੁਣੋ, ਹੁਣ ਇਹ ਤੁਹਾਨੂੰ ਇੱਕ ਮਿੰਟ ਵਿੱਚ ਹੈਰਾਨ ਕਰ ਦੇਵੇਗਾ। ਹੁਣ ਸੁਣੋ, ਮੈਂ ਵਚਨ ਪੜਾਂਗਾ। ਇਹ ਕੌਣ ਸੀ? ਇਹ ਯਸ਼ਾਇਆ ਨਬੀ ਹੈ। ਸਾਰੀਆਂ ਮੇਜ਼ਾਂ ਉਲਟੀਆਂ ਨਾਲ ਭਰੀਆਂ ਹੋਈਆਂ ਹਨ, ਇਸ ਲਈ ਇੱਥੇ ਕੁਝ ਵੀ ਸਾਫ਼ ਨਹੀਂ ਹੈ। ਬਸ ਕੁੱਤੇ ਦਾ ਕੁੱਤਾ ਵੈਰੀ ਹੈ। ਕਲੀਸਿਆ ਵਿੱਚ ਆਉਂਦੇ ਹਨ, ਔਰਤਾਂ ਆਪਣੇ ਵਾਲ ਕੱਟਦੀਆਂ, ਪਟੇ ਬਣਾਉਂਦੀਆਂ, ਨਿਕਰਾਂ ਪਹਿਨਦੀਆਂ ਤੇ ਬਾਹਰ ਨਿਕਲਦੀਆਂ ਹਨ। ਮਰਦਾਂ ਨੂੰ ਗਲੀ ਵਿੱਚ ਆਉਂਦੇ ਵੇਖਦੀਆਂ ਹਨ। ਵਿਹੜੇ ਦਾ ਘਾਹ ਕੱਟਦੀਆਂ ਹੋਈਆਂ ਛੋਟੀਆਂ ਕੁੜੀਆਂ ਕਿਸੇ ਤੋਂ ਭਗਿਆੜੀ ਸਿੱਟੀ ਸੁਣਨਾ ਚਾਹੁੰਦੀਆਂ ਹਨ। ਇਹ ਜੋ ਵੀ ਹੈ, ਤੁਹਾਨੂੰ ਪਤਾ ਹੈ। ਓ, ਤੁਸੀਂ ਸੋਚਦੀਆਂ ਹੋ ਕਿ ਤੁਸੀਂ ਖੂਬਸੂਰਤ ਹੋ, ਹੈ ਨਾ? ਤੁਸੀਂ ਆਦਮੀ ਜੋ ਕਿਸੇ ਬੋਰਡ ਵਿੱਚ ਇੱਕ ਡੀਕਨ ਹੋ, ਜਾਂ ਤੁਸੀਂ ਗਲੀ ਵਿੱਚ ਤੁਰਦੇ ਹੋ ਤਾਂ ਤੁਹਾਡੇ ਮੂੰਹ ਵਿੱਚ ਸਿਗਾਰ ਹੁੰਦੀ ਹੈ। ਤੁਸੀਂ ਇੱਕ ਸਿੰਘ ਵੱਡੇ ਬਲਦ ਵਾਂਗ ਦਿਖਾਈ ਦਿੰਦੇ ਹੋ। ਫਿਰ ਤੁਸੀਂ ਸੋਚਦੇ ਹੋ ਕਿ ਤੁਸੀਂ ਕੋਈ ਚੀਜ਼ ਹੋ। ਇਹ ਬਿਲਕੁਲ ਸਹੀ ਹੈ। ਚਲੋ ਅਤੇ ਭਾਈਚਾਰੇ ਦੀ ਸਾਂਝ ਲਓ ਅਤੇ ਇਸ ਤਰ੍ਹਾਂ ਦਿਖਾਓ ਜਿਵੇਂ ਤੁਸੀਂ ਕੋਈ ਹੋ, ਅਤੇ ਸਾਰੇ ਹਫ਼ਤੇ ਦੇ ਵਿੱਚ ਧੋਖਾ ਅਤੇ ਚੋਰੀ ਅਤੇ ਝੂਠ। ਤੁਹਾਨੂੰ ਕੀ ਹੋ ਗਿਆ ਹੈ? ਸਾਰੀਆਂ ਮੇਜ਼ਾਂ ਉਲਟੀਆਂ ਨਾਲ ਭਰੀਆਂ ਹੋਈਆਂ ਹਨ। ਓ, ਮੈਂ ਪ੍ਰਭੂ ਭੋਜ ਲੈਂਦਾ ਹਾਂ। ਯਕੀਨਨ ਅਸੀਂ ਇਸ ਨੂੰ ਆਪਣੀ ਕਲੀਸਿਆ ਵਿੱਚ ਕਰਦੇ ਹਾਂ। ਯਿਸੂ ਨੇ ਕਿਹਾ, ਜੇਕਰ ਅਸੀਂ ਪ੍ਰਭੂ ਭੋਜ ਲਿਆ ਤਾਂ ਉਹ ਸਾਨੂੰ ਅੰਤਮ ਦਿਨਾਂ ਵਿੱਚ ਉਠਾ ਖੜਾ ਕਰੇਗਾ। ਪਰ ਜਿਹੜਾ ਅਯੋਗਤਾ ਨਾਲ ਖਾਂਦਾ ਅਤੇ ਪੀਂਦਾ ਹੈ ਅਤੇ ਆਪਣੇ ਸਰੀਰ ਦੀ ਜਾਂਚ ਨਹੀਂ ਕਰਦਾ, ਉਹ ਆਪਣੇ ਉੱਤੇ ਡੰਨ ਲਾ ਕੇ ਖਾਂਦਾ ਹੈ। ਇਸੇ ਕਾਰਨ ਬਾਹਲੇ ਤੁਹਾਡੇ ਵਿੱਚੋਂ ਨਿਤਾਣੇ ਅਤੇ ਰੋਗੀ ਅਤੇ ਕਈ ਕੁ ਤਾਂ ਸੁੱਤੇ ਪਏ ਹਨ। ਪੁਰਾਣੀਆਂ ਮਰੀਆਂ ਹੋਈਆਂ ਰਸਮੀ ਕਲੀਸਿਯਾਵਾਂ, ਪਰਮੇਸ਼ਵਰ ਦੀ ਆਤਮਾ ਤੁਹਾਡੇ ਵਿੱਚੋਂ ਬਾਹਰ ਚਲੀ ਗਈ ਹੈ। ਅੱਗ ਦਾ ਥੰਮ ਹੁਣ ਇੱਥੇ ਨਹੀਂ ਹੈ। ਤੁਸੀਂ ਰੱਬੀ ਚੰਗਾਈ ਤੋਂ ਇਨਕਾਰ ਕਰਦੇ ਹੋ, ਤੁਸੀਂ ਪੁਨਰ ਉਥਾਨ ਤੋਂ ਇਨਕਾਰ ਕਰਦੇ ਹੋ, ਤੁਸੀਂ ਕਹਿੰਦੇ ਹੋ ਮੁਰਦਿਆਂ ਵਿੱਚੋਂ ਜੀ ਉੱਠਿਆ। ਇਹ ਇਤਿਹਾਸ ਦੀ ਗੱਲ ਹੈ। ਅੱਛਾ, ਜੇ ਉਹ ਮੁਰਦਿਆਂ ਵਿੱਚੋਂ ਜੀ ਉੱਠਿਆ ਤਾਂ ਅੱਜ ਉਸਦੇ ਉਹੀ ਹੋਣ ਬਾਰੇ ਕੀ ਹੈ? ਤੁਸੀਂ ਕਹਿੰਦੇ ਹੋ ਉਹ ਅਜਿਹਾ ਨਹੀਂ ਹੈ, ਉੱਥੇ ਤੁਸੀਂ ਹੋ। ਤੁਹਾਡੇ ਕੋਲ ਪੁਨਰ ਉਥਾਨ ਹੈ ਜਿਸ ਤਰ੍ਹਾਂ ਤੁਸੀਂ ਇਸ ਨੂੰ ਚਾਹੁੰਦੇ ਹੋ, ਅਤੇ ਪਰਮੇਸ਼ਵਰ ਇਸ ਨੂੰ ਉਸ ਤਰ੍ਹਾਂ ਕਰੇਗਾ ਜਿਸ ਤਰ੍ਹਾਂ ਉਹ ਚਾਹੁੰਦਾ ਹੈ। ਪਰ ਵਿਚਲੀ ਗੱਲ ਇਹ ਹੈ, ਬਾਈਬਲ ਕਹਿੰਦੀ ਹੈ ਜੋ ਅਸੀਂ ਜਾਣਦੇ ਹਾਂ ਉਹ ਸੱਚ ਹੈ, ਉਹ ਵਚਨ ਨੂੰ ਪੱਕਿਆਂ ਕਰੇਗਾ। ਜੋ ਕੰਮ ਮੈਂ ਕਰਦਾ ਹਾਂ ਤੁਸੀਂ ਵੀ ਉਹੀ ਕਰੋਗੇ। ਮੈਂ ਜਗਤ ਦੇ ਅੰਤ ਤੱਕ ਹਮੇਸ਼ਾ ਤੁਹਾਡੇ ਨਾਲ ਰਹਾਂਗਾ। ਯੇਸ਼ੂ ਮਸੀਹ ਕੱਲ, ਅੱਜ ਅਤੇ ਯੁਗੋ ਯੁਗ ਇੱਕੋ ਜਿਹਾ ਹੈ। ਇਹ ਉਹੀ ਹੈ ਜੋ ਵਚਨ ਨੇ ਕਿਹਾ ਹੈ। ਹੁਣ ਸਬਤ ਕੀ ਹੈ? ਸਾਰੀਆਂ ਮੇਜ਼ਾਂ ਉਲਟੀਆਂ ਨਾਲ ਭਰੀਆਂ ਹੋਈਆਂ ਹਨ, ਕੋਈ ਵੀ ਸਾਫ਼ ਨਹੀਂ ਹੈ। ਉਹ ਕਿਹਨੂੰ ਗਿਆਨ ਸਿਖਾਵੇਗਾ? ਜਗਤ ਦਾ ਗਿਆਨ ਨਹੀਂ, ਆਤਮਿਕ ਗਿਆਨ। ਉਹ ਕਿਹਨੂੰ ਗਿਆਨ ਸਿਖਾਵੇਗਾ? ਕਿਹਨੂੰ ਪ੍ਰਚਾਰ ਦੀ ਸਮਝ ਦੇਵੇਗਾ? ਉਹ ਕਹਿੰਦੇ ਹਨ ਪਰਮੇਸ਼ਵਰ ਮੁਬਾਰਕ ਹੋਵੇ, ਸਾਡੀ ਸੰਸਥਾ ਇਸ ਤੇ ਵਿਸ਼ਵਾਸ ਨਹੀਂ ਕਰਦੀ, ਉਹ ਇਸ ਨੂੰ ਬਰਦਾਸ਼ਤ ਨਹੀਂ ਕਰਨਗੇ। ਇਹ ਪਰਵਾਹ ਨਾ ਕਰੋ ਕਿ ਤੁਹਾਡੀ ਸੰਸਥਾ ਕੀ ਵਿਸ਼ਵਾਸ ਕਰਦੀ ਹੈ, ਪਰ ਪਰਮੇਸ਼ਵਰ ਦਾ ਵਚਨ ਇਸ ਬਾਰੇ ਕੀ ਕਹਿੰਦਾ ਹੈ। ਓ ਠੀਕ ਹੈ, ਤੁਸੀਂ ਜਾਣਦੇ ਹੋ ਸਾਡੇ ਪਾਦਰੀ ਬਹੁਤ ਪੜ੍ਹੇ ਲਿਖੇ ਹਨ। ਓ ਯਕੀਨਨ ਇੰਨੀ ਸਿੱਖਿਆ ਪ੍ਰਾਪਤ ਕੀਤੀ ਹੈ ਕਿ ਉਹਨਾਂ ਨੇ ਪਰਮੇਸ਼ਵਰ ਨੂੰ ਇਸ ਵਿੱਚੋਂ ਬਾਹਰ ਕੱਢ ਦਿੱਤਾ ਹੈ ਸੱਚਮੁੱਚ, ਕਿਉਂਕਿ ਤੁਸੀਂ ਉਹਨਾਂ ਨੂੰ ਵਚਨ ਦੱਸ ਸਕਦੇ ਹੋ ਅਤੇ ਉਹ ਆਲੇ ਦੁਆਲੇ ਘੁੰਮਣਗੇ ਅਤੇ ਕਹਿਣਗੇ ਅੱਛਾ ਮੈਂ ਇਸ ਨੂੰ ਇਸ ਤਰ੍ਹਾਂ ਨਹੀਂ ਮੰਨਦਾ। ਓ ਤੁਸੀਂ ਜਨਾਨਕੀ ਜਿਹੀ ਚੀਜ਼ ਹੋ, ਮੈਂ ਤੁਹਾਨੂੰ ਦੱਸਦਾ, ਇੱਥੇ ਵੇਖੋ। ਉਹ ਕਿਹਨੂੰ ਗਿਆਨ ਸਿਖਾਵੇਗਾ? ਕਿ ਉਹਨਾਂ ਨੂੰ ਜਿਨ੍ਹਾਂ ਦਾ ਦੁੱਧ ਛਡਾਇਆ ਗਿਆ ਜਾਂ ਜਿਹੜੇ ਦੁੱਧੀਆਂ ਤੋਂ ਅੱਡ ਕੀਤੇ ਗਏ? ਕਿਸੇ ਦਿਨ ਮੇਰਾ ਗੁਆਂਢੀ ਮੇਰੇ ਕੋਲ ਆਇਆ ਸੀ। ਉਸਨੇ ਕਿਹਾ ਬਿੱਲੀ ਇੱਥੇ ਸ਼ਹਿਰ ਵਿੱਚ ਇੱਕ ਪਾਦਰੀ ਹੈ, ਸਭ ਤੋਂ ਪਿਆਰਾ ਵਿਅਕਤੀ ਹੈ ਜੋ ਤੁਸੀਂ ਕਦੇ ਵੇਖਿਆ ਹੋਵੇਗਾ। ਉਸਨੇ ਕਿਹਾ ਅੱਧੀ ਰਾਤ ਦੇ ਕਰੀਬ ਮੈਂ ਅਤੇ ਮੇਰੀ ਪਤਨੀ ਪਜਾਮੇ ਪਾ ਕੇ ਬੈਠੇ ਹੋਏ ਸੀ। ਉਹ ਪਾਦਰੀ ਅੰਦਰ ਆਇਆ ਤੇ ਉਸਨੇ ਸਾਡੇ ਨਾਲ ਕੁਝ ਕਾਫੀ ਪੀਤੀ। ਉਹ ਦੂਜੇ ਗੁਆਂਢੀ ਦੇ ਘਰ ਗਿਆ ਤੇ ਉਸਨੇ ਉਹਨਾਂ ਨਾਲ ਹੱਥ ਮਿਲਾਇਆ। ਉਹ ਥੋੜੀ ਜਿਹੀ ਤਾਸ਼ ਖੇਡ ਰਹੇ ਸਨ ਅਤੇ ਉਹ ਵੀ ਉਹਨਾਂ ਦੇ ਨਾਲ ਬਹਿ ਗਿਆ ਤੇ ਉਹਨਾਂ ਨਾਲ ਤਾਸ਼ ਖੇਡੀ। ਉਸਨੇ ਕਿਹਾ ਉਹ ਸਭ ਤੋਂ ਮਿਲਨਸਾਰ ਬੰਦਾ ਸੀ ਜੋ ਉਸਨੇ ਕਦੇ ਦੇਖਿਆ ਹੈ। ਉਹ ਅਸੀਂ ਉਸਨੂੰ ਪਿਆਰ ਕਰਦੇ ਹਾਂ, ਅਸੀਂ ਉਸਨੂੰ ਕਿਸੇ ਵੀ ਗੱਲੋਂ ਨਹੀਂ ਛੱਡਾਂਗੇ। ਮੈਂ ਉੱਥੇ ਥੋੜਾ ਚਿਰ ਖੜਾ ਰਿਹਾ ਤੇ ਮੈਂ ਸੋਚਿਆ ਅੱਛਾ। ਉਸਨੇ ਕਿਹਾ ਕਿ ਤੁਸੀਂ ਨਹੀਂ ਸੋਚਦੇ ਕਿ ਹਰ ਕਲੀਸਿਯਾ ਨੂੰ ਅਜਿਹੇ ਆਦਮੀ ਦੀ ਲੋੜ ਹੈ? ਮੈਂ ਇਸ ਦਾ ਜਵਾਬ ਨਹੀਂ ਦੇ ਸਕਿਆ। ਉਸਨੇ ਕਿਹਾ ਉੱਥੇ ਇੱਕ ਛੋਟੀ ਜਿਹੀ ਸੁੰਦਰ ਜਗ੍ਹਾ ਸੀ। ਇਹ ਸੇਵਕ ਅਤੇ ਉਸਦੀ ਪਤਨੀ ਅਤੇ ਪਿਆਰੇ ਲੋਕ ਬਾਹਰ ਚਲੇ ਗਏ ਅਤੇ ਬੱਚਿਆਂ ਨਾਲ ਇੰਨਾ ਚਿਰ ਗੱਲਾਂ ਕਰਦੇ ਰਹੇ ਜਦੋਂ ਤੱਕ ਇਹ ਬਾਈਬਲ ਸਕੂਲ ਨਾ ਬਣ ਗਿਆ। ਉਹਨਾਂ ਕੋਲ ਬਹੁਤ ਸਾਰੇ ਛੋਟੇ ਬੱਚੇ ਸਨ ਜਿਸ ਦੇ ਨਾਲ ਇਹ ਭਰ ਗਿਆ। ਉਸਨੇ ਕਿਹਾ ਉਹ ਛੋਟੇ ਬੱਚਿਆਂ ਨੂੰ ਹਰ ਤਰ੍ਹਾਂ ਦੀਆਂ ਛੋਟੀਆਂ ਕਹਾਣੀਆਂ ਸੁਣਾ ਸਕਦਾ ਹੈ। ਮੈਂ ਕਿਹਾ ਵਧੀਆ ਹੈ, ਇਹ ਤਾਂ ਬਹੁਤ ਵਧੀਆ ਗੱਲ ਹੈ। ਮੈਂ ਵਾਪਸ ਚਲਾ ਗਿਆ, ਮੈਂ ਹੁਣੇ ਹੀ ਕੈਨੇਡਾ ਤੋਂ ਆਇਆ ਸੀ। ਮੈਂ ਸੋਚਿਆ ਮੈਂ ਇੱਥੇ ਹਾਂ, ਮੈਨੂੰ ਕੀ ਹੋ ਗਿਆ ਹੈ, ਮੈਂ ਅਜਿਹਾ ਕਿਉਂ ਨਹੀਂ ਕਰਦਾ। ਮੈਂ ਆਪਣੀ ਕਾਰ ਧੋ ਰਿਹਾ ਸੀ। ਮੈਂ ਸੋਚਿਆ ਪਰਮੇਸ਼ਵਰ ਮੈਂ ਇੱਕ ਬੁੱਢਾ ਆਦਮੀ ਹੋ ਗਿਆ ਹਾਂ, ਮੈਂ ਲੜਿਆ ਹਾਂ, ਮੈਂ ਰੋਇਆ ਹਾਂ, ਮੈਂ ਬੇਨਤੀਆਂ ਕੀਤੀਆਂ ਹਨ ਅਤੇ ਮੈਂ ਜੋ ਵੀ ਕਰਦਾ ਹਾਂ ਉਸ ਦੇ ਲਈ ਕੁਫਰ ਬਕਿਆ ਜਾਂਦਾ ਹੈ ਅਤੇ ਕੋਈ ਵੀ ਕੁਝ ਵੀ ਕਹਿ ਦਿੰਦਾ ਹੈ, ਉਹ ਬੁੱਢਾ ਪਵਿੱਤਰ ਪਖੰਡੀ ਅਤੇ ਇਸ ਤਰ੍ਹਾਂ ਦੀਆਂ ਗੱਲਾਂ ਕਰਦੇ ਹਨ। ਮੈਂ ਇਸ ਬਾਰੇ ਸੋਚਿਆ, ਇੱਕ ਆਵਾਜ਼ ਮੇਰੇ ਕੋਲ ਆਈ ਅਤੇ ਕਿਹਾ ਉਹ ਲੋਕ ਠੀਕ ਹਨ ਜੇਕਰ ਉਹ ਅਜਿਹਾ ਕਰ ਰਹੇ ਹਨ, ਪਰ ਮੈਂ ਤੈਨੂੰ ਅਜਿਹਾ ਕਰਨ ਲਈ ਕਦੇ ਨਹੀਂ ਬੁਲਾਇਆ। ਮੈਂ ਤੈਨੂੰ ਤਲਵਾਰ ਫੜਨ ਅਤੇ ਯਹੋਸ਼ੂਆ ਵਾਂਗ ਖੜੇ ਹੋ ਕੇ ਚੁਣੌਤੀ ਦੇਣ ਲਈ ਬੁਲਾਇਆ ਹੈ, ਕਿਸੇ ਪੁਰਾਣੇ ਸਮਾਜ ਜਾਂ ਕਿਸੇ ਕਲੀਸਿਯਾ ਦੇ ਸੰਗਠਨ ਨਾਲ ਸਮਾਂ ਬਰਬਾਦ ਕਰਨ ਲਈ ਨਹੀਂ, ਪਰ ਸ਼ੈਤਾਨ ਨੂੰ ਚੁਣੌਤੀ ਦੇਣ ਲਈ, ਸਭ ਤੋਂ ਅੱਗੇ ਖੜੇ ਹੋਣ ਲਈ, ਸਹੀ ਨੂੰ ਸਹੀ ਅਤੇ ਗਲਤ ਨੂੰ ਗਲਤ ਕਹਿਣ ਲਈ, ਵਚਨ ਦਾ ਪ੍ਰਚਾਰ ਕਰਨ ਲਈ ਅਤੇ ਇਹ ਵੇਖਣ ਲਈ ਕਿ ਕਿਸ ਨੂੰ ਇਸ ਨੂੰ ਸਵੀਕਾਰ ਕਰਨ ਲਈ ਵਿਸ਼ਵਾਸ ਮਿਲਿਆ ਹੈ। ਇਸ ਨੂੰ ਉੱਥੇ ਬਾਹਰ ਰੱਖ। ਮੈਂ ਕਾਰ ਨੂੰ ਤੇਜ਼ੀ ਨਾਲ ਪੂਰਾ ਸਮਾਂ ਧੋਈ ਜਾ ਰਿਹਾ ਸੀ। ਮੈਂ ਕਿਹਾ ਤੁਹਾਡਾ ਧੰਨਵਾਦ ਪ੍ਰਭੂ, ਤੁਹਾਡਾ ਧੰਨਵਾਦ ਪ੍ਰਭੂ। ਫਿਰ ਚੰਗਾ ਮਹਿਸੂਸ ਕਰ ਰਿਹਾ ਸੀ। ਇਹ ਸਭ ਠੀਕ ਹੈ ਪ੍ਰਭੂ, ਮੈਂ ਉਸ ਨੂੰ ਥੋੜਾ ਜਿਹਾ ਕੱਸ ਕੇ ਫੜਨਾ ਚਾਹੁੰਦਾ ਹਾਂ, ਮੈਂ ਇਸ ਨੂੰ ਆਪਣੇ ਹੱਥ ਵਿੱਚ ਲੈ ਕੇ ਮਰਨਾ ਚਾਹੁੰਦਾ ਹਾਂ। ਉਹ ਕਿਹਨੂੰ ਗਿਆਨ ਸਿਖਾਵੇਗਾ? ਸੁਣੋ, ਮੇਜ਼ਾਂ ਤਾਂ ਉਲਟੀਆਂ ਨਾਲ ਭਰੀਆਂ ਹੋਈਆਂ ਹਨ। ਕੀ ਉਹਨਾਂ ਨੂੰ ਜਿਨ੍ਹਾਂ ਦਾ ਦੁੱਧ ਛਡਾਇਆ ਗਿਆ ਜਾਂ ਜਿਹੜੇ ਦੁੱਧੀਆਂ ਤੋਂ ਅੱਡ ਕੀਤੇ ਗਏ? ਹੁਣ ਵੇਖੋ, ਬਿੱਧ ਤੇ ਬਿੱਧ, ਬਿੱਧ ਤੇ ਬਿੱਧ, ਸੂਤਰ ਤੇ ਸੂਤਰ, ਸੂਤਰ ਤੇ ਸੂਤਰ, ਥੋੜਾ ਇੱਥੇ ਥੋੜਾ ਉੱਥੇ, ਥਥਲਾਉਂਦੇ ਬੁੱਲਾਂ ਅਤੇ ਓਪਰੀ ਜ਼ਬਾਨ ਦੇ ਰਾਹੀਂ ਮੈਂ ਇਸ ਪਰਜਾ ਨਾਲ ਬੋਲਾਂਗਾ। ਜਿਨ੍ਹਾਂ ਨੂੰ ਉਸ ਆਖਿਆ ਇਹ ਸਬਤ ਹੈ ਜਿੱਥੇ ਤੁਸੀਂ ਹੁਸੇ ਹੋਏ ਨੂੰ ਆਰਾਮ ਦਿਓ, ਅਤੇ ਚੈਨ ਇਹ ਹੈ, ਪਰ ਉਹਨਾਂ ਨੇ ਸੁਣਨਾ ਨਾ ਚਾਹਿਆ। क्योंकि प्रभु का वचन उन्हां दे कोल आया। किसे ने तां इसका प्रचार किया सी, बिद ते बिद, सूत्र ते सूत्र, बिद ते बिद, सूत्र ते सूत्र, थोड़ा इथे थोड़ा उथे, ਤਾਂ ਜੋ ਚਲੇ ਜਾਣ ਤੇ ਪਿਛਾਂ ਡਿੱਗ ਪੈਣ ਅਤੇ ਤੋੜੇ ਜਾਣ ਤੇ ਫਸ ਕੇ ਫੜੇ ਜਾਣ। ਆਰਾਮ ਕੀ ਹੈ? ਆਰਾਮ ਕਦੋਂ ਆਇਆ? ਜਦੋਂ ਲੋਕ ਪਰਾਈ ਭਾਖਿਆ ਵਿਚ ਗੱਲ ਕਰਦੇ ਸਨ ਅਤੇ ਉਹਨਾਂ ਦੇ ਬੁੱਲ ਥਥਲਾਉਂਦੇ ਸਨ। ਥਥਲਾਉਂਦੇ ਬੁੱਲ, ਉਹ ਕੁਝ ਨਹੀਂ ਬੋਲੇ, ਉਹ ਥਥਲਾਉਂਦੇ ਸਨ। ਇਹ ਕਦੋਂ ਹੋਇਆ? ਪੰਤੇਕੁਸਤ ਦੇ ਦਿਨ, ਜਦੋਂ ਪਵਿੱਤਰ ਆਤਮਾ ਆਇਆ ਸੀ। ਪਵਿੱਤਰ ਆਤਮਾ ਆਰਾਮ ਹੈ। ਯੇਸ਼ੂ ਨੇ ਕਿਹਾ, ਮੇਰੇ ਕੋਲ ਆਓ ਤੁਸੀਂ ਸਾਰੇ ਥੱਕੇ ਹੋਏ ਅਤੇ ਭਾਰ ਤੇ ਬੋਝ ਹੇਠ ਦੱਬੇ ਹੋਏ ਹੋ, ਮੈਂ ਤੁਹਾਨੂੰ ਆਰਾਮ ਦਿਆਂਗਾ। ਮੈਂ ਤੁਹਾਨੂੰ ਜੀਵਨ, ਸੁਦੀਪਕ ਜੀਵਨ ਦੇਵਾਂਗਾ। ਜੋਈ ਪਰਮੇਸ਼ਵਰ ਦਾ ਆਪਣਾ ਜੀਵਨ, ਪਰਮੇਸ਼ਵਰ ਤੁਹਾਡੇ ਅੰਦਰ ਆਵੇਗਾ ਤੇ ਤੁਹਾਡਾ ਹਿੱਸਾ ਬਣ ਜਾਵੇਗਾ। ਉਹ ਤੁਹਾਨੂੰ ਜਨਮ ਦੇਵੇਗਾ ਤੇ ਤੁਹਾਨੂੰ ਪੁੱਤਰ ਅਤੇ ਧੀਆਂ ਬਣਾਵੇਗਾ। ਹੁਣ ਵੇਖੋ, ਇਹ ਤੀਸਰਾ ਆਰਾਮ ਸੀ ਜੋ ਉਸਨੇ ਦਿੱਤਾ ਸੀ। ਪਹਿਲਾ ਸੀ ਜਦੋਂ ਪਰਮੇਸ਼ਵਰ ਨੇ ਆਪਣਾ ਕੰਮ ਮੁਕਾ ਕੇ ਆਰਾਮ ਕੀਤਾ ਸੀ। ਦੂਜਾ ਉਸਨੇ ਇਸਰਾਇਲੀਆਂ ਨੂੰ ਸ਼ਰਾ ਵਿਚ ਦਿੱਤਾ ਸੀ। ਤੀਸਰਾ ਉਸਨੇ ਕਲੀਸਿਆ ਨੂੰ ਦਿੱਤਾ ਹੈ, ਪਰਮੇਸ਼ਵਰ ਦੇ ਇੱਕ ਹਿੱਸੇ ਦੇ ਵਾਂਗ। ਤਿੰਨ ਜੀਵਨ ਦੀ ਸੰਖਿਆ ਹੈ। ਇਹ ਕਿੰਨੇ ਕੁ ਜਾਣਦੇ ਹਨ? ਹਰ ਵਾਰ ਜਦੋਂ ਤੁਸੀਂ ਤਿੰਨ ਵੇਖਦੇ ਹੋ, ਇਹ ਜੀਵਨ ਹੈ। ਧਿਆਨ ਦਿਓ, ਜਦੋਂ ਪਰਮੇਸ਼ਵਰ ਨੇ ਧਰਤੀ ਨੂੰ ਬਣਾਇਆ, ਤੀਜੇ ਦਿਨ ਜੀਵਨ ਆਇਆ ਸੀ। ਇਹ ਕਿੰਨੇ ਕੁ ਜਾਣਦੇ ਹਨ? ਤੀਸਰੇ ਦਿਨ, ਸ੍ਰਿਸ਼ਟੀ ਦੇ ਤੀਜੇ ਦਿਨ ਜੀਵਨ ਆਇਆ ਸੀ। ਤ੍ਰਿਏਕਤਾ, ਪਿਤਾ ਲੋਕਾਂ ਤੋਂ ਉੱਪਰ ਸੀ, ਅੱਗ ਦੇ ਇੱਕ ਥੰਮ ਵਿੱਚ। ਪੁੱਤਰ ਇੱਕ ਮਨੁੱਖ ਸੀ ਜਿਸ ਨੇ ਲੋਕਾਂ ਨਾਲ ਗੱਲ ਕੀਤੀ ਅਤੇ ਉਹਨਾਂ ਨੂੰ ਤਿਆਰ ਕੀਤਾ। ਪਵਿੱਤਰ ਆਤਮਾ ਤੀਸਰਾ ਕਦਮ ਸੀ। ਪਵਿੱਤਰ ਆਤਮਾ ਲੋਕਾਂ ਵਿੱਚ ਪਰਮੇਸ਼ਵਰ ਸੀ, ਜੀਵਨ ਸੀ। ਪਰਮੇਸ਼ਵਰ ਦਾ ਆਰਾਮ, ਇਸਰਾਇਲ ਦਾ ਆਰਾਮ ਅਤੇ ਕਲੀਸਿਆ ਦਾ ਆਰਾਮ ਸਬਤ ਰੱਖਣਾ ਸੀ। ਇਸ ਲਈ ਜੇਕਰ ਤੁਸੀਂ ਕਦੇ ਵੀ ਪਵਿੱਤਰ ਆਤਮਾ ਪ੍ਰਾਪਤ ਨਹੀਂ ਕੀਤਾ ਹੈ, ਤਾਂ ਅਜੇ ਤੱਕ ਤੁਸੀਂ ਕਦੇ ਵੀ ਪਰਮੇਸ਼ਵਰ ਦੇ ਆਰਾਮ ਵਿੱਚ ਦਾਖਲ ਨਹੀਂ ਹੋਏ ਹੋ। ਤੁਹਾਨੂੰ ਇਹ ਕਹਿਣ ਦੀ ਲੋੜ ਨਹੀਂ ਹੈ, ਉਹ ਮੈਂ ਨਹੀਂ ਕਰ ਸਕਿਆ ਹਾਂ, ਮੈਂ ਸਿਗਰਟ ਪੀਣੀ ਚਾਹੁੰਦਾ ਹਾਂ, ਮੈਂ ਬਸ ਇਹ ਨਹੀਂ ਕਰ ਸਕਦਾ, ਮੈਂ ਇੱਕ ਮਸੀਹੀ ਹਾਂ। ਮੈਂ ਅਸਲ ਵਿੱਚ ਪੀਣਾ ਨਹੀਂ ਚਾਹੁੰਦਾ, ਪਰ ਮੈਂ ਇੱਕ ਮਸੀਹੀ ਹਾਂ। ਮੈਂ ਬਸ ਨਹੀਂ ਕਰ ਸਕਦਾ, ਪੀਣਾ ਨਹੀਂ ਚਾਹੁੰਦਾ, ਪਰ ਫਿਰ ਵੀ ਮੈਨੂੰ ਪਸੰਦ ਤਾਂ ਹੈ। ਜੇ ਤੁਸੀਂ ਔਰਤਾਂ ਲਈ ਬੁਰੀ ਕਾਮਨਾ ਰੱਖਦੇ ਹੋ, ਜੇ ਤੁਸੀਂ ਇਹ ਸਾਰੇ ਅਧਰਮੀ ਕੰਮ ਕਰਦੇ ਹੋ, ਤਾਂ ਤੁਸੀਂ ਅਜੇ ਤੱਕ ਉਸ ਆਰਾਮ ਦੇ ਦੌਰ ਵਿੱਚ ਨਹੀਂ ਪਹੁੰਚੇ ਹੋ। ਤੁਸੀਂ ਕਦੇ ਵੀ ਆਪਣੇ ਆਰਾਮ ਵਿੱਚ ਦਾਖਲ ਨਹੀਂ ਹੋਏ ਹੋ। ਜਦੋਂ ਤੁਸੀਂ ਇਸ ਆਰਾਮ ਵਿੱਚ ਪ੍ਰਵੇਸ਼ ਕਰਦੇ ਹੋ, ਤਾਂ ਤੁਸੀਂ ਆਪਣੇ ਸੰਸਾਰਕ ਕੰਮਾਂ ਤੋਂ ਵਿਹਲੇ ਹੋ ਜਾਂਦੇ ਹੋ, ਜਿਵੇਂ ਪਰਮੇਸ਼ਵਰ ਆਪਣੇ ਕੰਮਾਂ ਤੋਂ ਹੋਇਆ ਸੀ। ਕਿਉਂ? ਤੁਸੀਂ ਪਰਮੇਸ਼ਵਰ ਦਾ ਹਿੱਸਾ ਬਣ ਜਾਂਦੇ ਹੋ, ਤੁਸੀਂ ਆਰਾਮ ਕਰਦੇ ਹੋ ਸਦਾ ਲਈ, ਉੱਥੇ ਤੁਸੀਂ ਹੋ। ਇਹ ਸਬਤ ਹੈ, ਮੇਰੇ ਕੋਲ ਆਓ ਇਹ ਸਾਰੇ ਥੱਕੇ ਹੋਏ ਹੋ। ਅੱਜ ਉਸਨੇ ਇੱਕ ਖਾਸ ਦਿਨ ਠਹਿਰਾਇਆ ਹੈ, ਇੰਨੇ ਚਿਰ ਮਗਰੋਂ। ਦਾਊਦ ਦੀ ਜ਼ਬਾਨੀ ਉਸਨੇ ਕਿਹਾ ਸੀ, ਜਦੋਂ ਤੁਸੀਂ ਉਸਦੀ ਆਵਾਜ਼ ਸੁਣੋ ਤਾਂ ਆਪਣੇ ਦਿਲਾਂ ਨੂੰ ਕਠੋਰ ਨਾ ਕਰੋ। ਇੱਥੇ ਹੁਣ ਇੱਕ ਜਾਂ ਦੋ ਸ਼ਬਦ ਹੋਰ ਕਹਾਂਗਾ ਤੇ ਫਿਰ ਅਸੀਂ ਸਮਾਪਤੀ ਕਰਾਂਗੇ, ਕਿਉਂਕਿ ਉਹ ਜਿਹੜਾ ਮਸੀਹ ਦੇ ਆਰਾਮ ਵਿੱਚ ਦਾਖਲ ਹੋਇਆ ਹੈ, ਇਹ ਸਾਰੇ ਥੱਕੇ ਹੋਏ ਹੋ ਅਤੇ ਪਾਰ ਹੇਠ ਦੱਬੇ ਹੋਏ ਹੋ, ਤੁਸੀਂ ਮੇਰੇ ਕੋਲ ਆਓ। ਤੁਸੀਂ ਆਪਣੇ ਕੰਮਾਂ ਤੋਂ ਵਿਹਲੇ ਹੋ ਗਏ ਹੋ, ਜਿਵੇਂ ਪਰਮੇਸ਼ਵਰ ਸੱਤਵੇਂ ਦਿਨ ਆਪਣੇ ਕੰਮਾਂ ਤੋਂ ਵਿਹਲਾ ਹੋਇਆ ਸੀ। ਤੁਹਾਡਾ ਸ਼ਾਇਦ 30ਵਾਂ, 40ਵਾਂ ਜਾਂ 50ਵਾਂ ਸਾਲ ਹੋ ਸਕਦਾ ਹੈ। ਤੁਸੀਂ ਆਪਣੇ ਕੰਮਾਂ ਤੋਂ ਵਿਹਲੇ ਹੋ ਗਏ ਹੋ, ਜਿਵੇਂ ਪਰਮੇਸ਼ਵਰ ਆਪਣੇ ਕੰਮਾਂ ਤੋਂ ਹੋਇਆ ਸੀ ਹਮੇਸ਼ਾ ਲਈ। ਤੁਸੀਂ ਹੁਣ ਸੰਸਾਰ ਦੀਆਂ ਚੀਜ਼ਾਂ ਦੀ ਇੱਛਾ ਨਹੀਂ ਰੱਖਦੇ, ਦੁਨੀਆ ਤੁਹਾਡੇ ਲਈ ਮਰ ਗਈ ਹੈ। ਹੁਣ 11ਵੀਂ ਆਇਤ ਧਿਆਨ ਨਾਲ ਸੁਣੋ, ਸੋ ਆਓ ਅਸੀਂ ਉਸ ਆਰਾਮ ਵਿੱਚ ਵੜਨ ਦਾ ਯਤਨ ਕਰੀਏ, ਇਸ ਵਾਲੇ ਵਿੱਚ ਨਹੀਂ ਪਰ ਇਸ ਵਾਲੇ ਚ, ਭਈ ਕੋਈ ਉਹਨਾਂ ਵਾਂਗੂ ਅਨ ਆਗਿਆਕਾਰੀ ਦੇ ਕਾਰਨ ਡਿੱਗ ਨਾ ਪਵੇ। ਇਹ ਕੀ ਹੈ? ਅੱਗ ਦਾ ਥੰਮ ਇੱਥੇ ਹੈ, ਪ੍ਰਭੂ ਦਾ ਦੂਤ ਸਾਡੇ ਨਾਲ ਹੈ, ਉਹ ਉਹੀ ਕੰਮ ਕਰ ਰਿਹਾ ਹੈ ਜੋ ਉਸਨੇ ਕਿਹਾ ਸੀ ਕਿ ਉਹ ਕਰੇਗਾ। ਲੋਕ ਇੱਧਰ ਉੱਧਰ ਲਟਕੜਾ ਰਹੇ ਹਨ, ਕਹਿੰਦੇ ਹਨ ਉਹ ਠੀਕ ਹੈ, ਮੇਰਾ ਅੰਦਾਜ਼ਾ ਹੈ ਕਿ ਇਹ ਸਭ ਠੀਕ ਹੀ ਹੈ, ਇਹ ਬਹੁਤ ਵਧੀਆ ਹੈ, ਮੇਰਾ ਅੰਦਾਜ਼ਾ ਹੈ ਕਿ ਇਹ ਠੀਕ ਹੈ। ਸਾਵਧਾਨ ਰਹੋ ਕਿ ਤੁਸੀਂ ਬੇਪ੍ਰਤੀਤੀ ਦੇ ਉਸ ਫੰਦੇ ਵਿੱਚ ਨਾ ਫਸੋ, ਤੁਸੀਂ ਇਸ ਨੂੰ ਆਪਣੇ ਪੂਰੇ ਦਿਲ ਤੋਂ ਸਵੀਕਾਰ ਕਰੋ। ਵੇਖੋ, ਕਿਉਂ ਜੋ ਪਰਮੇਸ਼ਵਰ ਦਾ ਵਚਨ, ਕਲੀਸਿਆ ਦਾ ਸਿਧਾਂਤ ਨਹੀਂ, ਪਰਮੇਸ਼ਵਰ ਦਾ ਵਚਨ ਜਿਉਂਦਾ ਅਤੇ ਗੁਣਕਾਰ ਅਤੇ ਹਰੇਕ ਦੋ ਧਾਰੀ ਤਲਵਾਰ ਨਾਲੋਂ ਤਿੱਖਾ ਹੈ। ਸੁਣੋ, ਜੀਵ ਅਤੇ ਆਤਮਾ ਨੂੰ ਅਰ ਬੰਦ ਬੰਦ ਅਤੇ ਗੁੱਦੇ ਨੂੰ ਅੱਡੋ ਅੱਡ ਕਰਕੇ ਵਿੰਨ ਸੁੱਟਦਾ ਹੈ। ਸੁਣੋ, ਮਨ ਦਿਆਂ ਵਿਚਾਰਾਂ ਅਤੇ ਧਾਰਨਾਵਾਂ ਨੂੰ ਜਾਂਚ ਲੈਂਦਾ ਹੈ। ਉਹ ਕੀ ਸੀ? ਪਵਿੱਤਰ ਆਤਮਾ ਆ ਕੇ ਕਹਿ ਸਕਦਾ ਹੈ ਕਿ ਤੁਸੀਂ ਇਹ ਫਲਾਣਾ ਫਲਾਣਾ ਕੰਮ ਕੀਤਾ ਸੀ, ਤੁਸੀਂ ਇਹ ਜਾਂ ਉਹ ਕੀਤਾ ਸੀ, ਤੁਹਾਨੂੰ ਇਸ ਕਿਸਮ ਦੀ ਬਿਮਾਰੀ ਹੈ। ਜੇ ਤੁਸੀਂ ਇਸ ਨੂੰ ਸਹੀ ਕਰ ਲਵੋਗੇ ਤਾਂ ਉਹ ਠੀਕ ਹੋ ਜਾਵੇਗੀ। ਵੇਖਿਆ, ਉਹ ਵਿਚਾਰਾਂ ਨੂੰ ਜਾਂਚਣ ਵਾਲਾ ਹੈ। ਲੋਕ ਕਹਿੰਦੇ ਹਨ ਉਹ ਕੀ ਹੈ? ਕਿਉਂ? ਇਹ ਕੋਈ ਮਾਨਸਿਕ ਟੈਲੀਪੈਥੀ ਹੈ। ਉਹ ਕੋਈ ਭਵਿੱਖ ਦੱਸਣ ਵਾਲਾ ਹੈ। ਤੁਸੀਂ ਸਮਝੇ ਮੇਰਾ ਕੀ ਮਤਲਬ ਹੈ? ਇਹ ਇੱਕ ਦੁਸ਼ਟ ਪੁਰਾਣੀ ਵਿਚਾਰੀ ਦੁਨੀਆ ਹੈ ਜੋ ਪਰਮੇਸ਼ਵਰ ਨੂੰ ਨਹੀਂ ਜਾਣਦੀ। ਇਹ ਦੋ ਧਾਰੀ ਤਲਵਾਰ ਨਾਲੋਂ ਤਿੱਖਾ, ਵਿਚਾਰਾਂ ਨੂੰ ਜਾਂਚਣ ਵਾਲਾ ਵਧੇਰੇ ਸ਼ਕਤੀਸ਼ਾਲੀ ਹੈ ਤੇ ਮਨ ਦੀਆਂ ਵਿਚਾਰਾਂ ਅਤੇ ਧਾਰਨਾਵਾਂ ਨੂੰ ਜਾਂਚ ਲੈਂਦਾ ਹੈ। ਹੁਣ ਇਹ ਕੀ ਹੈ ਜੋ ਦਿਲ ਦੀਆਂ ਧਾਰਨਾਵਾਂ ਨੂੰ ਜਾਣ ਲੈਂਦਾ ਹੈ? ਪਰਮੇਸ਼ਵਰ। ਤੁਸੀਂ ਕਹੋਗੇ, ਅੱਛਾ, ਬਾਈਬਲ ਕਹਿੰਦੀ ਹੈ ਪਰਮੇਸ਼ਵਰ ਦਾ ਵਚਨ। ਪਰਮੇਸ਼ਵਰ ਦਾ ਵਚਨ ਪਰਮੇਸ਼ਵਰ ਹੀ ਹੈ। ਆਦ ਵਿੱਚ ਸ਼ਬਦ ਸੀ, ਸ਼ਬਦ ਪਰਮੇਸ਼ਵਰ ਦੇ ਨਾਲ ਸੀ ਅਤੇ ਸ਼ਬਦ ਹੀ ਪਰਮੇਸ਼ਵਰ ਸੀ। ਸ਼ਬਦ ਦੇਹਧਾਰੀ ਹੋਇਆ ਅਤੇ ਸਾਡੇ ਵਿਚਕਾਰ ਵਾਸ ਕੀਤਾ। ਪਰਮੇਸ਼ਵਰ ਵਿਚਾਰਾਂ ਨੂੰ ਜਾਂਚ ਲੈਂਦਾ ਹੈ। ਅਬਰਾਹਮ ਨੇ ਆਪਣੀ ਪਿੱਠ ਕੀਤੀ ਹੋਈ ਸੀ, ਇਸੇ ਤਰ੍ਹਾਂ ਪਰਮੇਸ਼ਵਰ ਨੇ ਵੀ ਆਪਣੀ ਪਿੱਠ ਤੰਬੂ ਵੱਲ ਕੀਤੀ ਹੋਈ ਸੀ ਅਤੇ ਸਾਰਾ ਹੱਸ ਪਈ। ਪਰਮੇਸ਼ਵਰ ਨੇ ਮੁੜ ਕੇ ਕਿਹਾ, ਸਾਰਾ ਨੂੰ ਕਿਸ ਗੱਲ ਦਾ ਹਾਸਾ ਆਇਆ ਸੀ? ਦਿਲ ਦੇ ਵਿਚਾਰਾਂ ਨੂੰ ਜਾਂਚਣ ਵਾਲਾ। ਮੈਂ ਚਾਹੁੰਦਾ ਹਾਂ ਕਿ ਥੋੜਾ ਜਿਹਾ ਡੂੰਘਾਈ ਵਿੱਚ ਚਲਾ ਜਾਵੇ। ਫਿਰ ਜਦੋਂ ਇਸ ਤਰ੍ਹਾਂ ਦੀ ਸੇਵਕਾਈ ਉੱਪਰ ਆਉਂਦੀ ਹੈ ਜਿਸ ਦਾ ਪਰਮੇਸ਼ਵਰ ਨੇ ਆਖਰੀ ਦਿਨਾਂ ਲਈ ਵਾਅਦਾ ਕੀਤਾ ਸੀ, ਤਾਂ ਕੀ ਹੋਇਆ? ਉਹ ਇਸ ਨੂੰ ਮਾਨਸਿਕ ਟੈਲੀਪੈਥੀ ਕਹਿੰਦੇ ਹਨ। ਕੀ ਉਹਨਾਂ ਨੇ ਪ੍ਰਭੂ ਨੂੰ ਬਾਲ ਜਬੂਬ ਨਹੀਂ ਕਿਹਾ? ਉਸਨੇ ਕਿਹਾ, ਜੇ ਉਹਨਾਂ ਨੇ ਘਰ ਦੇ ਮਾਲਕ ਨੂੰ ਬਾਲ ਜਬੂਬ ਕਿਹਾ ਤਾਂ ਉਸ ਦੇ ਚੇਲਿਆਂ ਨੂੰ ਹੋਰ ਕਿੰਨਾ ਕੁਝ ਨਾ ਕਹਿਣਗੇ। ਮੈਂ ਤੁਹਾਨੂੰ ਪਿਆਰ ਕਰਦਾ ਹਾਂ। ਇਹ ਦਰਸਾਉਂਦਾ ਹੈ ਕਿ ਤੁਸੀਂ ਕਾਫੀ ਦਿਲਚਸਪੀ ਰੱਖਦੇ ਹੋ। ਤੁਹਾਨੂੰ ਅੰਜੀਰ ਸੁਣਨ ਲਈ ਵਾਤਾਵਰਣ ਅਨੁਕੂਲਿਤ ਇਮਾਰਤ ਵਿੱਚ ਆਉਣ ਦੀ ਕੋਈ ਲੋੜ ਨਹੀਂ ਹੈ, ਪਰ ਤੁਹਾਡੇ ਅੰਦਰ ਇੰਨੀ ਭੁੱਖ ਹੈ ਕਿ ਤੁਸੀਂ ਇਸ ਤਰ੍ਹਾਂ ਦੀ ਜਗ੍ਹਾ ਤੇ ਵੀ ਆਏ ਹੋ। ਪਰਮੇਸ਼ਵਰ ਸਾਨੂੰ ਇਸ ਤੋਂ ਇਲਾਵਾ ਹੋਰ ਕੁਝ ਨਹੀਂ ਬਣਾਉਣ ਦੇਵੇਗਾ। ਸਾਨੂੰ ਇਹ ਇਸੇ ਤਰ੍ਹਾਂ ਹੀ ਚੰਗਾ ਲੱਗਦਾ ਹੈ। ਬਸ ਇੱਕ ਨਿੱਕਾ ਜਿਹਾ ਪੁਰਾਣਾ ਝੋਂਪੜਾ ਹੈ, ਪਰ ਸਾਨੂੰ ਇਸੇ ਤਰ੍ਹਾਂ ਹੀ ਚੰਗਾ ਲੱਗਦਾ ਹੈ। ਪਰਮੇਸ਼ਵਰ ਚਮਕ ਧਮਕ ਵਿੱਚ ਨਹੀਂ ਵਸਦਾ, ਪਰਮੇਸ਼ਵਰ ਨਿਮਰਤਾ ਵਿੱਚ ਵਸਦਾ ਹੈ। ਸਾਨੂੰ ਇਸੇ ਤਰ੍ਹਾਂ ਹੀ ਚੰਗਾ ਲੱਗਦਾ ਹੈ। ਅਸੀਂ ਇੱਥੇ ਆ ਕੇ ਖੁਸ਼ ਹਾਂ ਅਤੇ ਤੁਸੀਂ ਵੀ ਅਜਿਹੀ ਜਗ੍ਹਾ ਵਿੱਚ ਬੈਠ ਕੇ ਖੁਸ਼ ਹੋ। ਕੋਈ ਫਰਕ ਨਹੀਂ ਪੈਂਦਾ ਕਿ ਇਹ ਕਿੰਨਾ ਗਰਮ ਹੈ, ਤੁਹਾਨੂੰ ਆਪਣੇ ਨਵੇਂ ਸੂਟ ਵਿੱਚ, ਆਪਣੇ ਨਵੇਂ ਪਹਿਰਾਵੇ ਵਿੱਚ ਕਿੰਨਾ ਪਸੀਨਾ ਆ ਰਿਹਾ ਹੈ, ਇਸ ਨਾਲ ਕੋਈ ਫਰਕ ਨਹੀਂ ਪੈਂਦਾ। ਤੁਸੀਂ ਅਨੰਤ ਜੀਵਨ ਨੂੰ, ਪਰਮੇਸ਼ਵਰ ਦੇ ਵਚਨ ਨੂੰ ਸੁਣ ਰਹੇ ਹੋ ਜੋ ਤੁਹਾਡੇ ਦਿਲ ਦੇ ਵਿਚਾਰਾਂ ਨੂੰ ਜਾਣਦਾ ਹੈ। ਅੱਗ ਦਾ ਥੰਮ ਜੋ ਇਜ਼ਰਾਇਲ ਦੇ ਬੱਚਿਆਂ ਉੱਤੇ ਲਮਕ ਰਿਹਾ ਸੀ, ਅੱਜ ਰਾਤ ਇੱਥੇ ਲਟਕ ਰਿਹਾ ਹੈ। ਮੈਂ ਇਸ ਦੇ ਲਈ ਚੁਣੌਤੀ ਦੇ ਸਕਦਾ ਹਾਂ ਕਿ ਇੱਥੇ ਕੋਈ ਮਨੁੱਖ ਖੜਾ ਹੋਏ ਪਵਿੱਤਰ ਆਤਮਾ ਦੀ ਸ਼ਕਤੀ ਦੇ ਅਧੀਨ ਅਤੇ ਪਰਮੇਸ਼ਵਰ ਉਸਦੀ ਸਮੱਸਿਆ ਨਾ ਦੱਸੇ। ਇਹ ਨਹੀਂ ਹੋ ਸਕਦਾ। ਇਹ ਠੀਕ ਹੈ, ਉੱਥੇ ਤੁਸੀਂ ਹੋ। ਇਹ ਕੀ ਹੈ? ਇਹ ਕੀ ਹੈ? ਇਹ ਉਹੀ ਆਤਮਾ ਹੈ ਜਿਸ ਨੇ ਇਜ਼ਰਾਇਲ ਦੇ ਬੱਚਿਆਂ ਦੀ ਉਹਨਾਂ ਦੇ ਆਰਾਮ ਵਿੱਚ ਅਗਵਾਈ ਕੀਤੀ ਸੀ ਅਤੇ ਉਹ ਅਵਿਸ਼ਵਾਸ ਦੇ ਕਾਰਨ ਡਿੱਗ ਗਏ ਸਨ। ਤੁਸੀਂ ਡਿੱਗ ਨਾ ਜਾਣਾ, ਇਹ ਆਖਰੀ ਮੌਕਾ ਹੈ। ਪਿਤਾ, ਪੁੱਤਰ ਅਤੇ ਪਵਿੱਤਰ ਆਤਮਾ, ਜੀਵਨ ਉਹਨਾਂ ਤੋਂ ਆਉਂਦਾ ਹੈ। ਮਾਰਟਿਨ ਲੂਥਰ ਦਾ ਧਰਮੀਕਰਨ ਅਜੇ ਵੀ ਧਰਮ ਦਾ ਇੱਕ ਰੂਪ ਹੈ। ਮਾਰਟਿਨ ਲੂਥਰ, ਪਵਿੱਤਰੀਕਰਨ। ਜੌਨ ਵੈਜ਼ਲੀ, ਪਵਿੱਤਰ ਆਤਮਾ ਦਾ ਬਪਤਿਸਮਾ। ਧਰਮੀਕਰਨ ਵਿਸ਼ਵਾਸ ਹੈ, ਪਵਿੱਤਰੀਕਰਨ ਸਫਾਈ ਹੈ। ਪਵਿੱਤਰ ਆਤਮਾ ਜੀਵਨ ਨੂੰ ਭਰਨ ਵਾਲਾ ਹੈ। ਲੂਥਰਨ ਯੁੱਗ ਵਿੱਚ ਨਹੀਂ ਸੀ, ਉਹਨਾਂ ਕੋਲ ਇੱਕ ਰਸਮ ਦੇ ਰੂਪ ਵਿੱਚ ਸੀ। ਵੈਜ਼ਲੀ ਯੁੱਗ ਦੁਆਰਾ ਨਹੀਂ, ਉਹਨਾਂ ਕੋਲ ਵੀ ਇੱਕ ਰਸਮ ਦੇ ਰੂਪ ਵਿੱਚ ਸੀ, ਪਰ ਇਹ ਉਹ ਯੁੱਗ ਹੈ ਜਦੋਂ ਪਵਿੱਤਰ ਆਤਮਾ ਖੁਦ ਆਉਂਦਾ ਹੈ। ਜੇ ਤੁਸੀਂ ਇਸ ਨੂੰ ਨਹੀਂ ਪਾਇਆ ਤਾਂ ਤੁਸੀਂ ਚਮਤਕਾਰਾਂ ਤੇ ਵਿਸ਼ਵਾਸ ਕਿਵੇਂ ਕਰ ਸਕਦੇ ਹੋ? ਇਸ ਤੇ ਵਿਸ਼ਵਾਸ ਕਰਨ ਲਈ ਪਰਮੇਸ਼ਵਰ ਤੁਹਾਡੇ ਵਿੱਚ ਹੋਣਾ ਚਾਹੀਦਾ ਹੈ। ਤੁਸੀਂ ਪਰਮੇਸ਼ਵਰ ਵਾਂਗ ਕੰਮ ਕਰ ਸਕਦੇ ਹੋ। ਤੁਸੀਂ ਪਰਮੇਸ਼ਵਰ ਵਾਂਗ ਜਾਣਦੇ ਹੋ। ਤੁਸੀਂ ਪਰਮੇਸ਼ਵਰ ਵਾਂਗ ਸੋਚਦੇ ਹੋ। ਬਾਈਬਲ ਨੇ ਕਿਹਾ ਕਿ ਤੁਸੀਂ ਨਿੱਕੇ ਛੋਟੇ ਪਰਮੇਸ਼ਵਰ ਹੋ। ਯਿਸੂ ਨੇ ਅਜਿਹਾ ਕਿਹਾ ਸੀ ਕਿਉਂਕਿ ਤੁਸੀਂ ਪਰਮੇਸ਼ਵਰ ਦਾ ਹਿੱਸਾ ਹੋ। ਬਿਲਕੁਲ ਉਸੇ ਤਰ੍ਹਾਂ ਜਿਵੇਂ ਮੈਂ ਇੱਕ ਛੋਟਾ ਬ੍ਰਹਮ ਹਾਂ ਅਤੇ ਤੁਸੀਂ ਛੋਟੇ ਜਿਹੇ ਜੋ ਵੀ ਤੁਸੀਂ ਹੋ, ਕਿਉਂਕਿ ਤੁਹਾਡੇ ਮਾਤਾ ਪਿਤਾ ਦਾ ਇਹ ਨਾਮ ਹੈ। ਤੁਹਾਡਾ ਅਜਿਹਾ ਸੁਭਾਅ ਹੈ ਕਿਉਂਕਿ ਤੁਹਾਡੇ ਮਾਤਾ ਪਿਤਾ ਇਸ ਤਰ੍ਹਾਂ ਦੇ ਸਨ, ਕਿਉਂਕਿ ਤੁਸੀਂ ਉਹਨਾਂ ਤੋਂ ਪੈਦਾ ਹੋਏ ਹੋ, ਅਤੇ ਉਹ ਕਾਰਨ ਜਿਸ ਕਰਕੇ ਤੁਸੀਂ ਪਰਮੇਸ਼ਵਰ, ਚਮਤਕਾਰਾਂ, ਚਿੰਨ੍ਹਾਂ ਅਤੇ ਅਚਰਜ ਕੰਮਾਂ ਵਿੱਚ ਵਿਸ਼ਵਾਸ ਕਰਦੇ ਹੋ, ਉਹ ਹੈ ਕਿ ਤੁਸੀਂ ਪਰਮੇਸ਼ਵਰ ਦੇ ਪੁੱਤਰ ਅਤੇ ਧੀਆਂ ਹੋ। ਤੁਸੀਂ ਜੀਵਨ ਪ੍ਰਾਪਤ ਕਰਦੇ ਹੋ। ਜੀਵਨ ਤੀਸਰੇ ਨੰਬਰ ਤੇ ਆਉਂਦਾ ਹੈ। ਠੀਕ ਹੈ, ਜਦੋਂ ਯਿਸੂ ਪਹਾੜ ਉੱਤੇ ਚੜਿਆ, ਜਿੱਥੇ ਕਿਤੇ ਵੀ ਉਹ ਗਿਆ, ਉਸਨੇ ਪਤਰਸ, ਯਾਕੂਬ ਅਤੇ ਯੋਹੰਨਾ ਤਿੰਨਾਂ ਗਵਾਹਾਂ ਨੂੰ ਨਾਲ ਲਿਆ। ਤਿੰਨ ਜੀਵਨ ਦੀ ਸੰਖਿਆ ਹੈ। ਇਸ ਨੂੰ ਸਮਝੇ, ਪ੍ਰੇਮ, ਆਨੰਦ, ਸ਼ਾਂਤੀ। ਹੁਣ ਆਓ ਅਸੀਂ ਇਸ ਅਧਿਆਇ ਦੇ ਅੰਤ ਵਿੱਚ ਜਾਈਏ, ਛੇਤੀ ਨਾਲ, ਕਿਉਂ ਜੋ ਪਰਮੇਸ਼ਵਰ ਦਾ ਵਚਨ ਜਿਉਂਦਾ, ਗੁਣਕਾਰ, ਦੋ ਧਾਰੀ ਤਲਵਾਰ ਨਾਲੋਂ ਤਿੱਖਾ ਅਤੇ ਮਨ ਦੀਆਂ ਵਿਚਾਰਾਂ ਅਤੇ ਧਾਰਨਾਵਾਂ ਨੂੰ ਜਾਂਚ ਲੈਂਦਾ ਹੈ। ਸ੍ਰਿਸ਼ਟੀ ਦੀ ਕੋਈ ਵੀ ਵਸਤ ਉਸ ਤੋਂ ਲੁਕੀ ਹੋਈ ਨਹੀਂ ਹੈ, ਪਰ ਜਿਹਨੂੰ ਅਸਾਂ ਲੇਖਾ ਦੇਣਾ ਹੈ, ਉਹਦੇ ਨੇਤਰਾਂ ਦੇ ਅੱਗੇ ਸਾਰੀਆਂ ਵਸਤਾਂ ਨੰਗੀਆਂ ਅਤੇ ਖੁੱਲੀਆਂ ਪਈਆਂ ਹਨ। ਭਾਈ, ਉੱਥੇ ਕੋਈ ਮੱਖੀ ਨਹੀਂ ਹੈ ਜੋ ਉਸਦੀ ਜਾਣਕਾਰੀ ਦੇ ਬਿਨਾਂ ਉਸ ਖੰਭੇ ਕੋਲ ਉੱਡ ਸਕਦੀ ਹੈ। ਸਾਰੀਆਂ ਚੀਜ਼ਾਂ ਖੁੱਲੀਆਂ ਹਨ। ਭਾਈ, ਉਹ ਹਰ ਕੰਮ ਨੂੰ ਜਾਣਦਾ ਹੈ ਜੋ ਤੁਸੀਂ ਕੀਤਾ ਹੈ, ਹਰ ਵਿਚਾਰ ਜੋ ਤੁਹਾਡੇ ਕਦੇ ਮਨ ਵਿੱਚ ਆਇਆ ਹੈ। ਇਹੀ ਹੈ ਜੋ ਉਹ ਹੈ। ਅਸੀਂ ਉਸ ਨੂੰ ਇਸੇ ਤਰ੍ਹਾਂ ਮੰਨਦੇ ਹਾਂ। ਜਦੋਂ ਪਰਮੇਸ਼ਵਰ ਸਾਡੇ ਅੰਦਰ ਆਉਂਦਾ ਹੈ ਤਾਂ ਸਾਨੂੰ ਕਲੀਸਿਯਾ ਵਿੱਚ ਬਿਠਾਉਂਦਾ ਹੈ, ਤਾਂ ਉਹ ਕਲੀਸਿਯਾ ਵਿੱਚ ਦਾਨ ਅਤੇ ਚੀਜ਼ਾਂ ਨੂੰ ਪਾਉਂਦਾ ਹੈ। अपने लोकां नूं चलाउण लई। जेकर परमेश्वर बेअंत परमेश्वर है तां ओह बीमारां नूं चंगा करदा है, ओह मुर्दियां नूं जिंदा कर सकदा है, ओह कोढ़ियां नूं शुद्ध कर सकदा है, अन्यां नूं वेखण वाला बना सकदा है, ओह दर्शन दे सकदा है, ओह इह सब चीजां कर सकदा है अपनी कलीसिया द्वारा काम करदे होए, क्योंकि परमेश्वर है जो उस कलीसिया दे विच है। ओह कलीसिया इक कलीसिया किवें बन जांदी है? कि इस विच शामिल होके, नहीं श्रीमान, हथ मिला के, नहीं श्रीमान, पानी दे बपतिस्मे द्वारा, नहीं श्रीमान, दस्ता द्वारा, नहीं श्रीमान। तुहानू एक किवें मिलता है? क्योंकि इको ही आत्मा द्वारा तुहानू इको ही शरीर विच बपतिस्मा दिता गया है, उत्थे हो तुसी। रोमिया 8:1। सो हुण उना नाल सजा दा हुक्म नहीं है, कोई दुनियावी दोष नहीं, ओ तुहाडे ते कुछ भी दोष नहीं लगा सकदे। उना नाल जेड़े मसीह यीशु विच हन, सजा दा हुक्म नहीं है। जेड़े शरीर दे अनुसार नहीं चलदे पर आत्मा दे चलाए चलदे हन, ओथे हो तुसी। इस तरह तुसी अपनी मसीहत नूं जांच लैंदे हो, इस तरह तुसी ये जानदे हो कि तुसी उस आराम विच दाखल हो गए हो। दुनिया तुहानू होर परेशान नहीं कर सकती, यकीनन तुसी इस नूं वेखदे हो, इस तो दूर चले जांदे हो। तुहाडे कोल सोचण लई कुछ बेहतर चीज है, ओथे हो तुसी, कोई दोष नहीं है। इस तरह असी देह विच दाखल हुंदे हां, तुसी सदा लई सुरक्षित हो। बाइबल ने इस तरह क्या है, इत्थे इब्रानियां दे 10वें अध्याय विच वेखो, उसने क्या, क्योंकि जिथे बलदां दीआं भेटां ते बलिदान हुंदे हन, इन्हां बलिदानां तों वरे दे वरे पाप चेते आउंदे हन। पर ए आदमी एक बलिदान द्वारा, उसदा पवित्र नाम मुबारक होवे, क्योंकि एक बलिदान द्वारा उसने सदा लई संपूर्ण कीता है। हालेलुया। अगली बेदारी लई नहीं पर हमेशा लई। पुरानियां गल्लां बीत गईयां ते सारियां चीजां नवियां बन गईयां हन। असी रोशनी, सुंदर रोशनी विच चल रहे हैं। पंछी वखरा गांदे हैं। मैं इत्थे बैठ के एक शराबन नूं देख रहा सी, जो लगभग मेरा अंदाजा है कि 5 साल पहला दी गल है। रोजेला शराब दे नाल भेंगी होके शिकागो दीआं गलियां विच तुरदी रहिंदी सी, हर किस्म दे पाप करदी सी, शराबी सी अते हर चीज जो कर सकदी सी। एक रात पवित्र आत्मा, जो दो धारी तलवार नालों तेज अते वधेरे शक्तिशाली है, उसने कहा, औरत तू एक शराबन है। हालेलुया। कि ये ओही परमेश्वर नहीं है जो ओथे सी, जो जान गया कि सारा उसके पिछे हसदी पई सी, तां मैनूं नहीं पता कि ओ की है। फिरोतियां विच एक छोटी औरत उसके कोल गई अते उसनूं मिली, उसनूं इत्थे लै के आई अते क्या, तू नशे दी आदी है। ओ मन दे विचारां नूं किवें जान लैंदा है? ओथे बैठे हुए वड्डे वड्डे कुलीन सेवक, जिन्हां कोल विश्व व्यापी प्रचार दा काम है, अपने हाथ जोड़ के टी शर्टां पा के बैठे सन। उन्हां सोचिया कि असीं उन्हां नूं नहीं जानदे, जिवें ओह इस तरह दी सभा विच बैठ सकदे सन, अते परमेश्वर ए नहीं दसेगा कि ओह कौन सन। ओथे बैठ के कुछ वखरे दिखाई दे रहे सन, जिवें ओह कोई होर सन। पवित्र आत्मा जानदा सी कि ओह कौन सन। उन्हां ने ओथे बैठ के अपने दिलां विच सोचिया कि ये एक मानसिक टेलीपैथी सी। ओह लोग परमेश्वर बारे उस तों वध होर कुछ नहीं जानदे, जिन्ना एक अफरीकी आदिवासी मिस्री योद्धे बारे जानदा है। ए ठीक है, ओह इस नूं लिखत द्वारा जानदे हन पर आत्मा द्वारा नहीं। लिखत मारदी है पर आत्मा जीवन दिंदा है। यही गल है, यही विचार है। तिखा दो तारी तलवार नालों वधेरे शक्तिशाली, दिल दे विचारां नूं जांचण वाला। सुनो, वेखो, सृष्टि दी कोई वस्त उस तो लुकी हुई नहीं, पर जेनू असां लेखा देना है, ओहदे नेत्रां दे अग्गे सारियां वस्तां नंगियां अते खुलियां पईयां हन। सो जदो साडा एक महा प्रधान जाजक है। हुण सुनो, ए बीमार लोकां लई है, जेड़ा आकाशां तो पार लंघ गया, अर्थात परमेश्वर दा पुत्तर यीशु। ता आओ असी अपने कीते होए इकरार उत्ते पक्कियां रहिए, पक्कियां रहिए। इस दा मतलब ए नहीं है कि सिर्फ गवाही दिंदे रहिए। जे तुसी ओ जीवन नहीं जिउंदे ता तुसी इस ते पक्के नहीं रहंदे, तुसी ता एक पखंडी जीवन जी रहे हो। बेहतर होएगा कि तुसी बाहर चले जाओ अते सिर्फ एक हो कि तुसी एक पापी हो अते इस बारे भुल जाओ। किसे होर तरह दा जीवन जी के मसीह होण दा दावा ना करो। तुसी सब तो वड्डी ठोकर हो जो दुनिया ने कदे वेखी है। जे तुसी एक पापी हो ता इस नूं स्वीकार करो अते अगे वधो, परमेश्वर नाल अपना संबंध ठीक करो। जे तुसी एक मसीही हो ता अपने इकरार उत्ते पक्के रहो, उत्थे ही रहो। हुण इस नूं देखो, मैं इस नूं साडे जान तों पहलां लेना चाहुंदा हां, क्यों जो साडा प्रधान जाजक इहो जिहा नहीं जो साडियां दुर्बलताइयां विच साडा दर्दी ना हो सके, सगों सारियां गल्लां विच साडे वांग परताया गया, पर ओह पाप तों रहित रहा। ਸੁਣੋ, ਇਸ ਲਈ ਆਓ ਅਸੀਂ ਕਿਰਪਾ ਦੇ ਸਿੰਘਾਸਨ ਦੇ ਅੱਗੇ ਦਲੇਰੀ ਨਾਲ ਚੱਲੀਏ, ਭਈ ਅਸੀਂ ਦਇਆ ਪ੍ਰਾਪਤ ਕਰੀਏ ਅਤੇ ਉਹ ਕਿਰਪਾ ਪਾਈਏ ਜੋ ਵੇਲੇ ਸਿਰ ਸਾਡੀ ਸਹਾਇਤਾ ਕਰੇ। ਪਰਮੇਸ਼ਵਰ ਦਾ ਨਾਮ ਮੁਬਾਰਕ ਹੋਵੇ। ਸੁਣੋ ਬੈਪਟਿਸਟ, ਪ੍ਰੈਸਬਿਟੇਰੀਅਨ ਤੇ ਲੂਥਰਨ, ਤੁਸੀਂ ਮੈਨੂੰ ਇਹ ਸਵਾਲ ਪੁੱਛੋਗੇ, ਅਬਰਾਹਮ ਨੇ ਪਰਮੇਸ਼ਵਰ ਵਿੱਚ ਨੇਚਾ ਕੀਤੀ ਅਤੇ ਇਹ ਉਸਦੇ ਲਈ ਧਰਮ ਗਿਣੀ ਗਈ। ਮੈਨੂੰ ਪਤਾ ਹੈ ਇਹ ਉਹ ਥਾਂ ਹੈ ਜਿੱਥੇ ਤੁਸੀਂ ਹਮੇਸ਼ਾ ਜਾਂਦੇ ਹੋ। ਇਹ ਸੱਚ ਹੈ, ਮਨੁੱਖ ਪਰਮੇਸ਼ਵਰ ਤੇ ਵਿਸ਼ਵਾਸ ਕਰਨ ਤੋਂ ਬਿਨਾਂ ਹੋਰ ਕੀ ਕਰ ਸਕਦਾ ਹੈ? ਇਹ ਬਿਲਕੁਲ ਸਹੀ ਹੈ, ਉਹ ਬਸ ਇਹੀ ਸਭ ਕਰ ਸਕਦਾ ਹੈ। ਪਰ ਜਦੋਂ ਪਰਮੇਸ਼ਵਰ ਉਸ ਵਿਸ਼ਵਾਸ ਨੂੰ ਪਛਾਣਦਾ ਹੈ ਤਾਂ ਉਹ ਤੁਹਾਨੂੰ ਪਵਿੱਤਰ ਆਤਮਾ ਦਿੰਦਾ ਹੈ। ਭਾਈ ਬ੍ਰਹਮ, ਮੈਂ ਹੁਣ ਕੀ ਕਰਾਂ? ਕੀ ਮੈਂ ਚੀਕਾਂ? ਜ਼ਰੂਰੀ ਨਹੀਂ ਹੈ। ਕੀ ਮੈਂ ਗੈਰ ਜ਼ੁਬਾਨਾਂ ਵਿੱਚ ਬੋਲਾਂ? ਇਹ ਵੀ ਜ਼ਰੂਰੀ ਨਹੀਂ ਹੈ। ਤੁਸੀਂ ਚੀਕ ਸਕਦੇ ਹੋ ਅਤੇ ਗੈਰ ਜ਼ੁਬਾਨਾਂ ਵਿੱਚ ਵੀ ਬੋਲ ਸਕਦੇ ਹੋ, ਦੋਵੇਂ ਕੰਮ ਕਰ ਸਕਦੇ ਹੋ, ਪਰ ਫਿਰ ਵੀ ਇੱਕ ਧਰਮੀ ਵਾਂਗ ਜੀਵਨ ਬਤੀਤ ਕਰੋਗੇ। ਫਿਰ ਵੀ ਔਰਤਾਂ ਲਈ ਬੁਰੀ ਇੱਛਾ ਰੱਖੋਗੇ, ਤੁਸੀਂ ਫਿਰ ਵੀ ਸਿਗਰਟ ਪੀਓਗੇ, ਹੋਰ ਸਭ ਕੁਝ ਕਰੋਗੇ। ਮੈਂ ਲੋਕਾਂ ਨੂੰ ਗੈਰ ਜ਼ੁਬਾਨਾਂ ਵਿੱਚ ਬੋਲਦੇ ਦੇਖਿਆ ਹੈ ਅਤੇ ਬਾਹਰ ਜਾ ਕੇ ਸਭ ਤੋਂ ਗੰਦੇ ਅਤੇ ਟੇਢੇ ਮੇਢੇ ਸੌਦੇ ਕਰਦੇ ਹਨ ਜੋ ਮੈਂ ਕਦੇ ਦੇਖੇ ਹਨ। ਮੈਂ ਉਹਨਾਂ ਨੂੰ ਚੀਕਦੇ ਹੋਏ ਅਤੇ ਮਗਰਮੱਛ ਦੇ ਹੰਝੂ ਵਹਾਉਂਦੇ ਹੋਏ ਵੇਖਿਆ ਹੈ। ਜੋ ਵੀ ਤੁਹਾਡੇ ਕੋਲ ਹੈ ਉਹ ਚੋਰੀ ਕਰ ਲੈਣਗੇ। ਮੈਂ ਉਹਨਾਂ ਨੂੰ ਬਾਹਰ ਨਿਕਲਦੇ ਦੇਖਿਆ ਹੈ। ਹਰ ਕੁੜੀ ਗਲੀ ਵਿੱਚ ਜਾਂਦੀ ਹੈ ਤੇ ਮਰੋੜੇ ਮਾਰ ਕੇ ਤੁਰਦੀ ਹੈ। ਇੱਕ ਚੰਗਾ ਸੰਕੇਤ ਹੈ ਜੋ ਤੁਹਾਨੂੰ ਦੱਸਦਾ ਹੈ ਕਿ ਤੁਹਾਨੂੰ ਇਹ ਨਹੀਂ ਮਿਲਿਆ ਹੈ, ਇਹ ਠੀਕ ਹੈ। ਪਰ ਭਾਈ, ਜਦੋਂ ਤੁਸੀਂ ਮੌਤ ਤੋਂ ਪਾਰ ਲੰਘ ਕੇ ਜੀਵਨ ਵਿੱਚ ਚਲੇ ਗਏ ਹੋ ਤਾਂ ਉਹ ਸਾਰੀਆਂ ਚੀਜ਼ਾਂ ਮੁਰਦਾ ਹੋ ਜਾਂਦੀਆਂ ਹਨ। ਤੁਸੀਂ ਮਸੀਹ ਵਿੱਚ ਇੱਕ ਨਵੀਂ ਸ੍ਰਿਸ਼ਟ ਹੋ। ਜੇ ਤੁਸੀਂ ਕੁਝ ਗਲਤ ਦੇਖਦੇ ਹੋ ਤਾਂ ਇਸ ਲਈ ਪ੍ਰਾਰਥਨਾ ਕਰੋਗੇ ਕਿ ਪਰਮੇਸ਼ਵਰ ਇਸ ਤੇ ਰਹਿਮ ਕਰ। ਜੇ ਤੁਸੀਂ ਕੋਈ ਪਰੇਸ਼ਾਨੀ ਦੇਖਦੇ ਹੋ ਤਾਂ ਜਾ ਕੇ ਝਗੜਾ ਕਰਨ ਅਤੇ ਇਸ ਨੂੰ ਹੋਰ ਬਦਤਰ ਬਣਾਉਣ ਦੀ ਕੋਸ਼ਿਸ਼ ਕਰਨ ਦੀ ਬਜਾਏ ਤੁਸੀਂ ਉਸ ਵਿਅਕਤੀ ਤੱਕ ਪਹੁੰਚਣ ਅਤੇ ਇਸ ਨੂੰ ਸੁਲਝਾਉਣ ਦੀ ਕੋਸ਼ਿਸ਼ ਕਰੋਗੇ ਅਤੇ ਇਸ ਨੂੰ ਤੁਰੰਤ ਸ਼ਾਂਤ ਕਰ ਦਿਓਗੇ। ਇਹ ਤੁਹਾਡੇ ਵਿੱਚ ਪਰਮੇਸ਼ਵਰ ਦੀ ਆਤਮਾ ਹੈ। ਜੇ ਤੁਸੀਂ ਕੋਈ ਗਲਤੀ ਕਰਦੇ ਹੋ ਤਾਂ ਤੁਸੀਂ ਉਹਨਾਂ ਦੇ ਅਧੀਨ ਹੋ। ਜੇ ਤੁਸੀਂ ਕੋਈ ਗਲਤੀ ਕਰਦੇ ਹੋ ਤਾਂ ਇਸ ਨੂੰ ਜਲਦੀ ਨਾਲ ਠੀਕ ਕਰ ਲਓਗੇ। ਆਪਣੇ ਕ੍ਰੋਧ ਉੱਤੇ ਸੂਰਜ ਨੂੰ ਨਾ ਡੁੱਬਣ ਦਿਓ। ਇਸ ਤਰ੍ਹਾਂ ਤੁਸੀਂ ਜਾਣਦੇ ਹੋ ਕਿ ਤੁਸੀਂ ਮੌਤ ਤੋਂ ਜੀਵਨ ਵਿੱਚ ਚਲੇ ਗਏ ਹੋ। ਤੁਹਾਡੇ ਕੋਲ ਪ੍ਰੇਮ, ਆਨੰਦ, ਸ਼ਾਂਤੀ, ਧੀਰਜ, ਨੇਕੀ, ਨਰਮਾਈ ਹੈ। ਸਾਡੇ ਕੋਲ ਸਵਰਗ ਵਿੱਚ ਇੱਕ ਮਹਾਜਾਜਕ ਬੈਠਾ ਹੋਇਆ ਹੈ ਜੋ ਸਾਡੇ ਵਿਕਰਾਰ ਤੇ ਵਿਚੋਲਗੀ ਕਰਨ ਲਈ ਤਿਆਰ ਹੈ। ਇਹ ਕੀ ਹੈ? ਇਹ ਉਦੋਂ ਹੁੰਦਾ ਹੈ ਜਦੋਂ ਯਿਸੂ ਲੋਕਸ ਵੱਲ ਵਾਪਸ ਚਲਾ ਗਿਆ ਸੀ, ਅੱਗ ਦੇ ਥੰਮ ਵਿੱਚ, ਜਿਸ ਨੇ ਇਸਰਾਇਲ ਦੇ ਬੱਚਿਆਂ ਦੀ ਅਗਵਾਈ ਕੀਤੀ ਸੀ, ਜੋ ਉਹਨਾਂ ਮਹਾਨ ਝਰਨਿਆਂ ਰੋਸ਼ਨੀ ਦੀ ਸੱਤ ਰੰਗੀ ਪੀਂਗ ਵਿੱਚ ਬੈਠਾ ਹੋਇਆ ਹੈ ਜੋ ਉਸ ਵਿੱਚੋਂ ਬਾਹਰ ਆਉਂਦੀਆਂ ਹਨ, ਜੋ ਸੱਤ ਸੰਪੂਰਨ ਆਤਮੇ ਪ੍ਰੇਮ ਦੀ ਇੱਕ ਸੰਪੂਰਨ ਆਤਮਾ ਨੂੰ ਬਣਾਉਂਦੇ ਹਨ। ਹੁਣ ਵੇਖੋ, ਪਹਿਲਾ ਸੰਪੂਰਨ ਪ੍ਰੇਮ ਹੈ, ਇਹ ਪਰਮੇਸ਼ਵਰ ਦਾ ਪ੍ਰੇਮ ਹੈ, ਸ਼ੁੱਧ ਅਤੇ ਮਿਲਾਵਟ ਰਹਿਤ। ਫਿਰ ਆਉਂਦਾ ਹੈ ਫਿਲੀਓ ਪ੍ਰੇਮ, ਇਹ ਉਹ ਪ੍ਰੇਮ ਹੈ ਜੋ ਤੁਸੀਂ ਆਪਣੀ ਪਤਨੀ ਆਪਣੇ ਬੱਚਿਆਂ ਲਈ ਰੱਖਦੇ ਹੋ। ਉਸ ਤੋਂ ਅੱਗੇ ਕਾਮੁਕ ਪ੍ਰੇਮ ਆਉਂਦਾ ਹੈ, ਉਸ ਤੋਂ ਬਾਅਦ ਅਧਰਮੀ ਪ੍ਰੇਮ ਹੈ, ਉਦੋਂ ਹੇਠਾਂ ਤੱਕ ਜਾਂਦਾ ਹੈ ਜਦੋਂ ਤੱਕ ਇਹ ਗੰਦਗੀ ਤੱਕ ਨਹੀਂ ਆ ਜਾਂਦਾ, ਸਿਰਫ ਵਿਗੜਦਾ ਜਾਂਦਾ ਹੈ ਅਤੇ ਵਿਗੜਦਾ ਹੀ ਜਾਂਦਾ ਹੈ। ਹਰੇਕ ਚੀਜ਼ ਜਿਸ ਦੀ ਸ਼ੁਰੂਆਤ ਸੀ ਉਸਦਾ ਅੰਤ ਵੀ ਹੈ, ਉਹ ਸਭ ਜੋ ਤੁਰੰਤ ਮਿਟਾ ਦਿੱਤਾ ਜਾਵੇਗਾ, ਇਸ ਦੀ ਕੋਈ ਯਾਦਗਿਰੀ ਨਹੀਂ ਰਹੇਗੀ, ਬਿਲਕੁਲ ਵੀ ਨਹੀਂ। ਕਿਸੇ ਦਿਨ ਸੰਪੂਰਨ ਵੱਲ ਵਾਪਸ ਆ ਜਾਵੇਗਾ। ਇੱਕੋ ਹੀ ਤਰੀਕਾ ਹੈ, ਇਹ ਨਹੀਂ ਕਿ ਤੁਸੀਂ ਇੱਥੇ ਅੱਧੇ ਰਸਤੇ ਵਿੱਚ ਰੁਕ ਜਾਓ ਅਤੇ ਫਿਰ ਉੱਥੋਂ ਉੱਠ ਪਵੋ। ਤੁਹਾਨੂੰ ਵਿਸ਼ਵਾਸ ਦੁਆਰਾ ਯਿਸੂ ਮਸੀਹ ਦੁਆਰਾ ਦਿੱਤੀ ਗਈ ਮੁਕਤੀ ਵਿੱਚ ਪੂਰੀ ਤਰ੍ਹਾਂ ਨਾਲ ਭਰੋਸਾ ਆਰਾਮ ਕਰਨਾ ਚਾਹੀਦਾ ਹੈ। ਇਮਾਨਦਾਰੀ ਦੀ ਆਤਮਾ ਹੈ ਜੋ ਪਰਮੇਸ਼ਵਰ ਤੋਂ ਆਉਂਦੀ ਹੈ, ਇਹ ਝਰਨਾ ਪਰਮੇਸ਼ਵਰ ਦਾ ਝਰਨਾ ਹੈ, ਇਹ ਇਮਾਨਦਾਰੀ ਹੈ। ਉਸ ਤੋਂ ਬਾਅਦ ਹਰੇਕ ਆਦਮੀ ਆਪਣੇ ਗੁਆਂਢੀ ਨਾਲ ਇੱਕ ਭਲਾ ਕੰਮ ਕਰੇ। ਉਸ ਤੋਂ ਬਾਅਦ ਜੋ ਆਦਮੀ ਹੈ ਉਸ ਤੇ ਤੁਹਾਨੂੰ ਨਿਗਾਹ ਰੱਖਣੀ ਪਵੇਗੀ। ਉਸ ਤੋਂ ਅੱਗੇ ਇੱਕ ਚੋਰ ਹੈ, ਉਸ ਤੋਂ ਬਾਅਦ ਇੱਕ ਕਾਤਲ ਹੈ। ਸੰਭਲ ਜਾਓ, ਦੇਖੋ ਇਹ ਕਿਵੇਂ ਵਿਗੜਦਾ ਜਾਂਦਾ ਹੈ। ਪਰ ਉਹ ਸਾਰੀਆਂ ਚੀਜ਼ਾਂ ਅਸਲ ਦੀ ਗੱਲ ਕਰਦੀਆਂ ਹਨ। ਇਹੀ ਮੈਂ ਕਹਿੰਦਾ ਹਾਂ, ਹਰ ਵਾਰ ਜਦੋਂ ਤੁਸੀਂ ਕਿਸੇ ਵਿਅਕਤੀ ਨੂੰ ਵੇਖਦੇ ਹੋ, ਤੁਸੀਂ ਇੱਕ ਜੋੜੇ ਨੂੰ ਗਲੀ ਵਿੱਚ ਤੁਰਦੇ ਹੋਏ ਵੇਖਦੇ ਹੋ, ਉਹ ਸ਼ਾਇਦ 80 ਸਾਲ ਦੇ ਹੋਣ। ਇਹ ਸਿਰਫ ਦੱਸਦਾ ਹੈ ਕਿ ਸਵਰਗ ਵਿੱਚ ਇੱਕ ਨੌਜਵਾਨ ਜੋੜਾ ਹੈ ਜੋ ਉਹਨਾਂ ਦੀ ਨੁਮਾਇੰਦਗੀ ਕਰਦਾ ਹੈ ਸਵਰਗ ਵਿੱਚ। ਜੇ ਧਰਤੀ ਦਾ ਤੰਬੂ ਢਹਿ ਵੀ ਜਾਵੇ ਤਾਂ ਸਾਡੇ ਕੋਲ ਉੱਥੇ ਇੱਕ ਹੈ। ਜੇਕਰ ਤੁਸੀਂ ਕਿਸੇ ਅਜਿਹੇ ਆਦਮੀ ਨੂੰ ਦੇਖਦੇ ਹੋ ਜੋ ਧੋਖਾ ਦਿੰਦਾ, ਚੋਰੀ ਕਰਦਾ, ਝੂਠ ਬੋਲਦਾ ਹੈ, ਤਾਂ ਯਾਦ ਰੱਖੋ ਉਸਦਾ ਹਿੱਸਾ ਨਰਕ ਵਿੱਚ ਉਸਦੀ ਉਡੀਕ ਕਰ ਰਿਹਾ ਹੈ। ਉਸਦਾ ਸਥਾਨ ਜਿੱਥੇ ਉਸਨੂੰ ਪਰਮੇਸ਼ਵਰ ਅਤੇ ਪਵਿੱਤਰ ਦੂਤਾਂ ਦੀ ਮੌਜੂਦਗੀ ਵਿੱਚ ਅੱਗ ਅਤੇ ਗੰਧਕ ਨਾਲ ਤਸੀਹੇ ਦਿੱਤੇ ਜਾਣਗੇ, ਉਸਨੂੰ ਉੱਥੇ ਤਸੀਹੇ ਦਿੱਤੇ ਜਾਣਗੇ। ਹਮੇਸ਼ਾ ਲਈ ਦਾ ਮਤਲਬ ਇਹ ਨਹੀਂ ਹੈ ਕਿ ਹਰ ਸਮੇਂ ਲਈ, ਉਸਨੂੰ ਹਮੇਸ਼ਾ ਲਈ ਤਸੀਹੇ ਨਹੀਂ ਦਿੱਤੇ ਜਾ ਸਕਦੇ। ਅਨੰਤਾ ਸਦਾ ਲਈ ਹੈ, ਅਨੰਤਾ ਕੋਈ ਸ਼ੁਰੂਆਤ ਜਾਂ ਅੰਤ ਨਹੀਂ, ਪਰ ਹਮੇਸ਼ਾ ਦਾ ਮਤਲਬ ਹੈ ਇੱਕ ਸਮੇਂ ਦਾ ਕਾਲ। ਬਾਈਬਲ ਕਹਿੰਦੀ ਹੈ ਹਮੇਸ਼ਾ, ਫਿਰ ਵਿੱਚ ਜੋੜ ਪਾ ਕੇ, ਹਮੇਸ਼ਾ ਅਤੇ ਹਮੇਸ਼ਾ ਲਈ। ਯੂਨਾ ਨੇ ਕਿਹਾ ਕਿ ਉਹ ਮੱਛੀ ਦੇ ਢਿੱਡ ਵਿੱਚ ਸੀ ਹਮੇਸ਼ਾ ਲਈ, ਇਹ ਇੱਕ ਸਮੇਂ ਦਾ ਸਥਾਨ ਹੈ। ਵੇਖੋ, ਕੇਵਲ ਇੱਕ ਹੀ ਅਨੰਤ ਜੀਵਨ ਹੈ ਅਤੇ ਉਹ ਹੈ ਪਰਮੇਸ਼ਵਰ। ਜੇਕਰ ਤੁਹਾਨੂੰ ਸਦਾ ਲਈ ਤਸੀਹੇ ਦਿੱਤੇ ਜਾਣੇ ਹਨ ਅਤੇ ਤੁਸੀਂ ਮਰ ਨਹੀਂ ਸਕਦੇ ਤਾਂ ਤੁਹਾਨੂੰ ਤਾਂ ਅਨੰਤ ਜੀਵਨ ਮਿਲ ਗਿਆ। ਤੁਹਾਨੂੰ ਸਦਾ ਲਈ ਤਸੀਹੇ ਨਹੀਂ ਦਿੱਤੇ ਜਾ ਸਕਦੇ। ਤੁਹਾਨੂੰ ਸ਼ਾਇਦ ਲੱਖਾਂ ਸਾਲਾਂ ਲਈ ਤਸੀਹੇ ਦਿੱਤੇ ਜਾ ਸਕਦੇ ਹਨ ਪਰਮੇਸ਼ਵਰ ਅਤੇ ਦੂਤਾਂ ਦੀ ਮੌਜੂਦਗੀ ਵਿੱਚ ਅੱਗ ਅਤੇ ਗੰਧਕ ਨਾਲ, ਪਰ ਮੈਨੂੰ ਨਹੀਂ ਪਤਾ ਕਿ ਇਹ ਕਿੰਨੇ ਚਿਰ ਲਈ ਨਿਰਧਾਰਿਤ ਕੀਤਾ ਗਿਆ ਹੈ, ਪਰ ਆਖਿਰਕਾਰ ਇਸ ਦਾ ਅੰਤ ਹੋਣਾ ਹੀ ਹੈ ਕਿਉਂਕਿ ਇਸ ਦੀ ਸ਼ੁਰੂਆਤ ਸੀ। ਪਰ ਅਨੰਤ ਜੀਵਨ ਕੇਵਲ ਪਰਮੇਸ਼ਵਰ ਦੇ ਕੋਲ ਹੀ ਹੈ। ਉਹ ਜੋ ਮੇਰੇ ਵਚਨਾਂ ਨੂੰ ਸੁਣਦਾ ਹੈ ਅਤੇ ਉਸ ਉੱਤੇ ਵਿਸ਼ਵਾਸ ਕਰਦਾ ਹੈ ਜਿਸ ਨੇ ਮੈਨੂੰ ਭੇਜਿਆ, ਉਸ ਕੋਲ ਸਦਾ ਦਾ ਜੀਵਨ ਨਹੀਂ ਹੁੰਦਾ, ਪਰ ਉਸ ਕੋਲ ਸਦੀਪਕ ਜੀਵਨ ਹੈ। ਉਹ ਜੀਵਨ ਜੋ ਸ਼ੁਰੂ ਹੁੰਦਾ ਹੈ ਇੱਥੇ ਕੁਝ ਨਹੀਂ, ਪਰ ਉੱਥੇ ਤੱਕ ਦੇ ਸਾਰੇ ਸਫ਼ਰ ਵਿੱਚ ਅਨੰਤ ਜੀਵਨ ਜ਼ੋਈ ਪਰਮੇਸ਼ਵਰ ਦਾ ਆਪਣਾ ਜੀਵਨ ਹੇਠਾਂ ਆਉਂਦਾ ਹੈ ਅਤੇ ਮਨੁੱਖ ਵਿੱਚ ਵੱਸਦਾ ਹੈ। ਉਹ ਪਰਮੇਸ਼ਵਰ ਨਾਲ ਅਨੰਤ ਹੈ ਅਤੇ ਮਰ ਨਹੀਂ ਸਕਦਾ। ਇਹ ਉਹੀ ਹੈ ਜੋ ਵਚਨ ਨੇ ਕਿਹਾ ਹੈ। ਜਰਾ ਇਸ ਬਾਰੇ ਸੋਚੋ ਕਿ ਇੱਥੇ ਦੋ ਅਨੰਤ ਜੀਵਨ ਹਨ, ਤੁਸੀਂ ਇਸ ਦਾ ਜਵਾਬ ਨਹੀਂ ਦੇ ਸਕਦੇ। ਕੀ ਤੁਸੀਂ ਦੇ ਸਕਦੇ ਹੋ? ਸਿਰਫ ਇੱਕ ਅਨੰਤ ਜੀਵਨ ਹੈ ਅਤੇ ਉਹ ਹੈ ਪਰਮੇਸ਼ਵਰ ਦਾ ਜੀਵਨ। ਇਸ ਹੋਰ ਕਿਸਮ ਦੇ ਜੀਵਨ ਦਾ ਭਾਵੇਂ ਕੁਝ ਵੀ ਹੋਵੇ, ਇਸ ਦਾ ਅੰਤ ਹੋ ਗਿਆ ਹੈ ਅਤੇ ਜਿਸ ਵੀ ਚੀਜ਼ ਦੀ ਸ਼ੁਰੂਆਤ ਹੁੰਦੀ ਹੈ ਉਸ ਦਾ ਅੰਤ ਵੀ ਹੁੰਦਾ ਹੈ, ਪਰ ਜਿਸ ਚੀਜ਼ ਦੀ ਸ਼ੁਰੂਆਤ ਨਹੀਂ ਹੁੰਦੀ ਉਸ ਦਾ ਕੋਈ ਅੰਤ ਨਹੀਂ ਹੁੰਦਾ। ਅਤੇ ਪਰਮੇਸ਼ਵਰ ਨੇ ਕਿਹਾ ਹੈ ਕਿ ਉਹ ਸਾਨੂੰ ਅਨੰਤ ਜੀਵਨ ਦੇਵੇਗਾ ਜਿਸ ਦੀ ਕੋਈ ਸ਼ੁਰੂਆਤ ਨਹੀਂ ਹੋਵੇਗੀ। ਸਾਨੂੰ ਬਸ ਉਸ ਦਾ ਇੱਕ ਹਿੱਸਾ ਬਣਾਇਆ ਗਿਆ ਸੀ। ਅਸਲ ਵਿੱਚ ਜੀਵਨ ਜੋ ਸਾਡੇ ਵਿੱਚ ਹੈ ਇੱਥੇ ਮਨੁੱਖੀ ਸੁਭਾਅ ਦੁਆਰਾ ਨਹੀਂ ਲਿਆਂਦਾ ਗਿਆ ਸੀ। ਕੁਦਰਤ ਸਾਨੂੰ ਇੱਕ ਆਤਮਾ ਦਿੰਦੀ ਹੈ, ਪਰ ਉਹ ਆਤਮਾ ਮਰ ਗਈ ਅਤੇ ਸਾਨੂੰ ਪਰਮੇਸ਼ਵਰ ਦੀ ਆਤਮਾ ਮਿਲੀ ਹੈ। ਪਰਮੇਸ਼ਵਰ ਦੀ ਮਹਿਮਾ ਹੋਵੇ। ਕੀ ਪਰਮੇਸ਼ਵਰ ਇੱਕ ਮਨੁੱਖ ਸੀ? ਯਕੀਨਨ। ਆਓ ਮਨੁੱਖ ਨੂੰ ਆਪਣੇ ਸਰੂਪ ਵਿੱਚ ਬਣਾਈਏ। ਪਰਮੇਸ਼ਵਰ ਕੀ ਸੀ? ਉਹ ਇੱਕ ਸਰੀਰ, ਇੱਕ ਥਿਓਫਨੀ ਸੀ। ਉੱਥੇ ਮਨੁੱਖ ਨੂੰ ਉਸ ਵਰਗਾ ਬਣਾਇਆ ਗਿਆ ਤੇ ਬਾਗ ਵਿੱਚ ਰੱਖਿਆ ਗਿਆ, ਪਰ ਹਲ ਵਾਹੁਣ ਦੇ ਲਈ ਕੋਈ ਮਨੁੱਖ ਨਹੀਂ ਸੀ। ਫਿਰ ਉਸਨੇ ਮਨੁੱਖ ਨੂੰ ਧਰਤੀ ਦੀ ਧੂੜ ਵਿੱਚੋਂ ਪਸ਼ੂ ਜੀਵਨ ਵਿੱਚ ਬਣਾਇਆ ਤੇ ਉਸ ਮਨੁੱਖ ਨੇ ਧਰਤੀ ਨੂੰ ਵਾਇਆ। ਉਹ ਆਦਮੀ ਅਪਰਾਧ ਕਰਕੇ ਡਿੱਗ ਪਿਆ। ਸਹੀ ਹੈ। ਪਰਮੇਸ਼ਵਰ ਥਿਓਫਨੀ ਵਿੱਚ ਹੇਠਾਂ ਆਇਆ ਤੇ ਦੇਹ ਧਾਰੀ ਹੋਇਆ ਤੇ ਸਾਡੇ ਵਿਚਕਾਰ ਵਾਸ ਕੀਤਾ ਤਾਂ ਜੋ ਮਨੁੱਖ ਨੂੰ ਛੁਡਾ ਸਕੇ। ਇਸ ਲਈ ਇਹ ਕੁਝ ਵੀ ਨਹੀਂ ਹੈ ਜੋ ਤੁਸੀਂ ਕਰ ਸਕਦੇ ਹੋ। ਤੁਸੀਂ ਸ਼ੁਰੂਆਤ ਤੋਂ ਹੀ ਇੱਕ ਪਾਪੀ ਹੋ। ਤੁਹਾਨੂੰ ਅਧਰਮ ਵਿੱਚ ਰਚਿਆ ਗਿਆ ਸੀ। ਤੁਸੀਂ ਪਾਪ ਵਿੱਚ ਪੈਦਾ ਹੋਏ ਸੀ। ਝੂਠ ਬੋਲਦੇ ਹੋਏ ਸੰਸਾਰ ਵਿੱਚ ਆਏ ਸੀ। ਤੁਸੀਂ ਇਸ ਸੰਸਾਰ ਵਿੱਚ ਆਪਣੇ ਪਿਤਾ, ਆਪਣੀ ਮਾਤਾ ਦੀ ਕਾਮ ਵਾਸਨਾ ਤੋਂ ਪੈਦਾ ਹੋਏ ਹੋ। ਤੁਸੀਂ ਨਰਕ ਜਾਣ ਲਈ ਓਨੇ ਹੀ ਤਿਆਰ ਹੋ ਜਿੰਨੇ ਤੁਸੀਂ ਹੋ ਸਕਦੇ ਹੋ। ਮੈਨੂੰ ਪਰਵਾਹ ਨਹੀਂ ਕਿ ਤੁਸੀਂ ਕੀ ਕਰਦੇ ਹੋ। ਤੁਸੀਂ ਸ਼ਾਇਦ ਨਾ ਕਦੇ ਝੂਠ ਬੋਲੋ, ਨਾ ਚੋਰੀ ਕਰੋ, ਪਰ ਹੁਕਮ ਦੀ ਪਾਲਣਾ ਕਰੋ ਅਤੇ ਹੋਰ ਸਭ ਕੁਝ, ਅਤੇ ਤੁਸੀਂ ਨਰਕ ਵਿੱਚ ਜਾਓਗੇ। ਇੱਕ ਅਵਾਬੀਲ ਜੋ ਸਿੱਧਾ ਆਪਣੇ ਬਕਸੇ ਵਿੱਚ ਚਲਾ ਜਾਂਦਾ ਹੈ। ਪਰ ਇੱਕੋ ਇੱਕ ਤਰੀਕਾ ਹੈ ਜਿਸ ਨਾਲ ਤੁਸੀਂ ਕਦੇ ਦੁਬਾਰਾ ਜੀ ਸਕਦੇ ਹੋ, ਉਹ ਹੈ ਪਵਿੱਤਰ ਆਤਮਾ। ਪਰਮੇਸ਼ਵਰ ਦੇ ਅਨੰਤ ਜੀਵਨ ਨੂੰ ਸਵੀਕਾਰ ਕਰਕੇ, ਜੋ ਤੁਸੀਂ ਹੋ ਉਹ ਤੁਹਾਨੂੰ ਕਿਸਨੇ ਬਣਾਇਆ ਹੈ? ਸ਼ੁਰੂਆਤ ਵਿੱਚ ਜਦੋਂ ਪਵਿੱਤਰ ਆਤਮਾ ਧਰਤੀ ਉੱਤੇ ਮੰਡਰਾਉਂਦਾ ਸੀ ਤਾਂ ਜਵਾਲਾਮੁਖੀ ਫਟਣ ਤੋਂ ਇਲਾਵਾ ਹੋਰ ਕੁਝ ਨਹੀਂ ਸੀ। ਇੱਕ ਛੋਟਾ ਜਿਹਾ ਈਸਟਰ ਫੁੱਲ ਉੱਪਰ ਆਇਆ। ਪਰਮੇਸ਼ਵਰ ਨੇ ਕਿਹਾ, ਇਹ ਬਹੁਤ ਸੋਹਣਾ ਲੱਗਦਾ ਹੈ, ਬਸ ਮੰਡਰਾਉਂਦੇ ਰਹੋ। ਫੁੱਲ ਆ ਗਏ, ਘਾਹ ਆ ਗਿਆ, ਰੁੱਖ ਆ ਗਏ, ਧੂੜ ਵਿੱਚੋਂ ਪੰਛੀ ਉੱਡ ਪਏ, ਜਾਨਵਰ ਆ ਗਏ, ਇੱਕ ਮਨੁੱਖ ਆ ਗਿਆ। ਹੁਣ ਇਹ ਕਿਵੇਂ ਕੀਤਾ ਗਿਆ ਸੀ? ਪਵਿੱਤਰ ਆਤਮਾ ਦੇ ਮੰਡਰਾਉਣ ਦੁਆਰਾ, ਇਹਨਾਂ ਸਮੱਗਰੀਆਂ ਨੂੰ ਇਕੱਠੇ ਲਿਆਉਣ ਦੁਆਰਾ ਜੋ ਸਨ ਪੋਟਾਸ਼, ਕੈਲਸ਼ੀਅਮ, ਜਿਨ੍ਹਾਂ ਨੇ ਫੁੱਲ ਬਣਾਏ, ਜਾਨਵਰ ਬਣਾਏ ਅਤੇ ਤੁਹਾਨੂੰ ਬਣਾਇਆ। ਹੁਣ ਤੁਹਾਡੇ ਕੋਲ ਇੱਕ ਆਜ਼ਾਦ ਇੱਛਾ ਹੈ। ਪਰਮੇਸ਼ਵਰ ਵਾਪਸ ਤੁਹਾਡੇ ਕੋਲ ਮੰਡਰਾਉਂਦਾ ਹੋਇਆ ਆਉਂਦਾ ਹੈ ਤੇ ਕਹਿੰਦਾ ਹੈ, ਮੇਰੀ ਆਵਾਜ਼ ਸੁਣੋ, ਆਪਣੇ ਦਿਲ ਨੂੰ ਕਠੋਰ ਨਾ ਕਰੋ ਜਿਵੇਂ ਤੁਸੀਂ ਬਗਾਵਤ ਦੇ ਦਿਨਾਂ ਵਿੱਚ ਕੀਤਾ ਸੀ। ਉਹ ਇੱਥੇ ਆਉਂਦਾ ਹੈ, ਆਪਣਾ ਵਚਨ ਦਾ ਪ੍ਰਚਾਰ ਕਰਦਾ ਹੈ। ਜਿਨ੍ਹਾਂ ਨੂੰ ਖੁਸ਼ਖਬਰੀ ਦਾ ਪ੍ਰਚਾਰ ਕੀਤਾ ਗਿਆ ਸੀ ਉਹਨਾਂ ਨੂੰ ਇਸ ਤੇ ਵਿਸ਼ਵਾਸ ਨਹੀਂ ਸੀ, ਇਸ ਲਈ ਇਸ ਨੇ ਉਹਨਾਂ ਦਾ ਕੋਈ ਭਲਾ ਨਹੀਂ ਕੀਤਾ। ਉਹਨਾਂ ਨੇ ਸੁਣਿਆ ਪਰ ਉਹਨਾਂ ਨੇ ਇਸ ਤੇ ਵਿਸ਼ਵਾਸ ਨਹੀਂ ਕੀਤਾ। ਪਰਮੇਸ਼ਵਰ ਹੇਠਾਂ ਆਇਆ, ਉਸਨੇ ਉਹਨਾਂ ਨੂੰ ਅੱਗ ਦਾ ਇੱਕ ਥੰਮ ਦਿਖਾਇਆ, ਆਪਣੇ ਨਬੀ ਚਿੰਨ ਅਤੇ ਅਚਰਜ ਕੰਮਾਂ ਦੁਆਰਾ ਦਿਖਾਇਆ ਕਿ ਉਹ ਉਹਨਾਂ ਦੇ ਨਾਲ ਸੀ। ਉਹਨਾਂ ਨੇ ਇਸ ਤੇ ਵਿਸ਼ਵਾਸ ਨਹੀਂ ਕੀਤਾ। ਉਹ ਚਮਤਕਾਰ ਦੇਖਣਾ ਪਸੰਦ ਕਰਦੇ ਸਨ ਔਰ ਨਬੀ ਨੂੰ ਸੁਣਨਾ ਪਸੰਦ ਕਰਦੇ ਸਨ, ਪਰ ਜਿੱਥੋਂ ਤੱਕ ਇਸ ਤੇ ਵਿਸ਼ਵਾਸ ਕਰਨ ਦੀ ਗੱਲ ਹੈ ਉਹਨਾਂ ਨੇ ਅਜਿਹਾ ਨਹੀਂ ਕੀਤਾ। ਉਹਨਾਂ ਦਾ ਜੀਵਨ ਸਾਬਤ ਕਰਦਾ ਹੈ ਕਿ ਉਹਨਾਂ ਨੇ ਅਜਿਹਾ ਨਹੀਂ ਕੀਤਾ। ਹੁਣ ਉਸਨੇ ਕਿਹਾ, ਤੁਸੀਂ ਅਵਿਸ਼ਵਾਸ ਦੀ ਉਸੇ ਉਦਾਹਰਣ ਦੇ ਮਗਰ ਨਾ ਚੱਲੋ, ਕਿਉਂਕਿ ਇਸ ਆਖਰੀ ਦਿਨ ਵਿੱਚ ਪਰਾਈਆਂ ਕੌਮਾਂ ਦੀ ਕਲੀਸਿਆ ਲਈ ਪਰਮੇਸ਼ਵਰ ਫਿਰ ਪ੍ਰਗਟ ਹੋਇਆ ਹੈ। ਉਹੀ ਨਿਸ਼ਾਨ, ਉਹੀ ਅਚੰਬੇ, ਉਹੀ ਅੱਗ ਦਾ ਥੰਮ ਪ੍ਰਮਾਣਿਤ ਅਤੇ ਸਾਬਤ ਹੋਇਆ ਹੈ। ਆਓ ਅਸੀਂ ਆਪਣੇ ਦਿਲਾਂ ਨੂੰ ਕਠੋਰ ਨਾ ਕਰੀਏ ਅਤੇ ਅਵਿਸ਼ਵਾਸ ਦੇ ਉਸੇ ਪਰਤਾਵੇ ਵਿੱਚ ਨਾ ਡਿੱਗੀਏ, ਨਹੀਂ ਤਾਂ ਅਸੀਂ ਧਰਤੀ ਉੱਤੇ ਸੜ ਜਾਵਾਂਗੇ ਅਤੇ ਇਹੀ ਸਭ ਕੁਝ ਹੋਵੇਗਾ। ਜਦੋਂ ਪਵਿੱਤਰ ਆਤਮਾ ਤੁਹਾਡੇ ਦਿਲ ਤੇ ਦਸਤਕ ਦਿੰਦਾ ਹੈ, ਇੰਨੇ ਚਿਰ ਮਗਰੋਂ ਜਦੋਂ ਤੁਸੀਂ ਮੇਰੀ ਆਵਾਜ਼ ਨੂੰ ਸੁਣੋ ਤਾਂ ਆਪਣੇ ਦਿਲਾਂ ਨੂੰ ਕਠੋਰ ਨਾ ਕਰੋ। ਜੋ ਕਹਿੰਦੀ ਹੈ, ਮੇਰੇ ਬੱਚੇ, ਸੱਚ ਹੈ, ਸੰਦੇਸ਼ ਵਾਹਕ ਵੱਲ ਨਾ ਦੇਖੋ ਪਰ ਸੰਦੇਸ਼ ਨੂੰ ਸੁਣ, ਇਸ ਤੇ ਵਿਸ਼ਵਾਸ ਕਰੋ। ਆਪਣੇ ਦਿਲਾਂ ਨੂੰ ਕਠੋਰ ਨਾ ਕਰੋ ਜਿਵੇਂ ਤੁਸੀਂ ਬਗਾਵਤ ਦੇ ਦਿਨਾਂ ਵਿੱਚ ਕੀਤਾ ਸੀ। ਜਦੋਂ ਉਹ ਤੁਹਾਡੀ ਆਵਾਜ਼ ਨੂੰ ਸੁਣ ਰਿਹਾ ਹੈ, ਆਪਣੇ ਦਿਲਾਂ ਨੂੰ ਕਠੋਰ ਨਾ ਕਰੋ। ਫਿਰ ਤੁਸੀਂ ਕਹੋ, ਹਾਂ ਪ੍ਰਭੂ, ਮੈਂ ਵਿਸ਼ਵਾਸ ਕਰਦਾ ਹਾਂ। ਫਿਰ ਤੁਸੀਂ ਜੀਵਨ ਵਿੱਚ ਦਾਖਲ ਹੋ ਜਾਂਦੇ ਹੋ, ਪਵਿੱਤਰ ਆਤਮਾ ਤੁਹਾਡੇ ਵਿੱਚ ਆ ਜਾਂਦਾ ਹੈ, ਤੁਹਾਡੀ ਪੁਰਾਣੀ ਆਤਮਾ ਮਰ ਜਾਂਦੀ ਹੈ ਜੋ ਤੁਹਾਥੋਂ ਕਾਮਨਾ ਅਤੇ ਨਫ਼ਰਤ, ਈਰਖਾ ਅਤੇ ਵੈਰ ਕਰਾਉਂਦੀ। ਨਫ਼ਰਤ ਅਤੇ ਉਹ ਸਾਰੀਆਂ ਚੀਜ਼ਾਂ ਮਰ ਜਾਂਦੀਆਂ ਹਨ। ਤੁਸੀਂ ਪ੍ਰੇਮ, ਆਨੰਦ, ਸ਼ਾਂਤੀ, ਆਰਾਮ ਨਾਲ ਭਰਪੂਰ ਹੋ ਜਾਂਦੇ ਹੋ। ਇਸ ਨਾਲ ਕੋਈ ਫਰਕ ਨਹੀਂ ਪੈਂਦਾ ਕਿ ਹਵਾ ਕਿਵੇਂ ਵਗ ਰਹੀ ਹੈ। ਸਭ ਕੁਝ ਠੀਕ ਲੱਗਦਾ ਹੈ। ਮੇਰਾ ਲੰਗਰ ਪਰਦੇ ਦੇ ਅੰਦਰ ਹੈ, ਹਰ ਉੱਚੀ ਅਤੇ ਤੂਫਾਨੀ ਹਨੇਰੀ ਵਿੱਚ ਮੇਰਾ ਲੰਗਰ ਪਰਦੇ ਦੇ ਅੰਦਰ ਹੈ, ਕਿਉਂਕਿ ਮਸੀਹ ਜੋ ਠੋਸ ਚਟਾਨ ਹੈ, ਮੈਂ ਉਸ ਦੇ ਉੱਤੇ ਖੜਾ ਹਾਂ ਤੇ ਬਾਕੀ ਸਾਰੀ ਧਰਤੀ ਧਸਦੀ ਹੋਈ ਰੇਤ ਹੈ। ਉੱਥੇ ਹੋ ਤੁਸੀਂ, ਇਹ ਮਸ਼ਹੂਰ ਗੀਤ ਐਡੀ ਪੈਰੋਨੇਟ ਨੇ ਲਿਖਿਆ ਸੀ। ਬਾਕੀ ਸਾਰੇ ਆਧਾਰ, ਜਥੇਬੰਦੀਆਂ, ਸਾਰੇ ਮਤ, ਸਿਧਾਂਤ ਅਲੋਪ ਹੋ ਜਾਂਦੇ ਹਨ, ਪਰ ਮਸੀਹ ਬਣਿਆ ਰਹਿੰਦਾ ਹੈ। ਤੁਸੀਂ ਕਹਿੰਦੇ ਹੋ, ਅੱਛਾ ਮੈਂ ਬਾਈਬਲ ਨੂੰ ਜਾਣਦਾ ਹਾਂ। ਬਾਈਬਲ ਨੂੰ ਜਾਣ ਕੇ ਤੁਹਾਡੇ ਕੋਲ ਜੀਵਨ ਨਹੀਂ ਆ ਸਕਦਾ। ਮੈਂ ਆਪਣੇ ਮਸੀਹੀ ਸਿਧਾਂਤ ਨੂੰ ਜਾਣਦਾ ਹਾਂ। ਤੁਹਾਡੇ ਕੋਲ ਤੁਹਾਡੇ ਮਸੀਹੀ ਸਿਧਾਂਤ ਨੂੰ ਜਾਣ ਕੇ ਜੀਵਨ ਨਹੀਂ ਹੋ ਸਕਦਾ। ਅੱਛਾ ਮੈਂ ਇੱਕ ਮਸੀਹੀ ਹਾਂ। ਮਸੀਹ ਹੋਣ ਦਾ ਦਾਅਵਾ ਕਰਨ ਨਾਲ ਤੁਹਾਡੇ ਕੋਲ ਜੀਵਨ ਨਹੀਂ ਹੈ। ਤੁਹਾਡੇ ਕੋਲ ਜੀਵਨ ਹੈ ਕਿਉਂਕਿ ਤੁਸੀਂ ਉਸ ਨੂੰ ਜਾਣਦੇ ਹੋ। ਉਸ ਨੂੰ ਜਾਣ ਕੇ ਤੁਹਾਡੇ ਕੋਲ ਜੀਵਨ ਹੈ। ਫਿਰ ਤੁਸੀਂ ਉਸ ਦੇ ਆਰਾਮ ਵਿੱਚ ਦਾਖਲ ਹੁੰਦੇ ਹੋ। ਤੁਸੀਂ ਆਪਣੇ ਕੰਮਾਂ ਤੋਂ ਵਿਹਲੇ ਹੋ ਜਾਂਦੇ ਹੋ, ਜਿਵੇਂ ਪਰਮੇਸ਼ਵਰ ਆਪਣੇ ਕੰਮਾਂ ਤੋਂ ਹੋਇਆ ਸੀ। ਤੁਹਾਨੂੰ ਪਰਮੇਸ਼ਵਰ ਦਾ ਪੁੱਤਰ, ਪਰਮੇਸ਼ਵਰ ਦਾ ਹਿੱਸੇਦਾਰ ਬਣਾਇਆ ਗਿਆ ਹੈ। ਜੇ ਉਹ ਪਵਿੱਤਰ ਆਤਮਾ ਤੁਹਾਨੂੰ ਲਭਾਉਂਦਾ ਹੈ ਅਤੇ ਤੁਸੀਂ ਪਿੱਛੇ ਮੁੜ ਕੇ ਕਹਿੰਦੇ ਹੋ, ਹਾਂ ਪ੍ਰਭੂ ਆਓ ਮੇਰੇ ਕੋਲ ਆਓ, ਭਾਰ ਤੇ ਬੋਝ ਹੇਠ ਦੱਬੇ ਹੋਏ ਲੋਕੋ, ਮੈਂ ਤੁਹਾਨੂੰ ਆਰਾਮ ਦਿਆਂਗਾ। ਤੁਸੀਂ ਕਹਿੰਦੇ ਹੋ, ਮੈਂ ਜਵਾਨ ਹਾਂ, ਮੇਰਾ ਪਾਸਟਰ ਇਸ 'ਚ ਵਿਸ਼ਵਾਸ ਨਹੀਂ ਕਰਦਾ, ਮੈਂ ਹੀ ਸਭ ਕਰਨਾ ਹੈ। ਸਮਝੇ, ਤੁਸੀਂ ਇਸ ਨੂੰ ਕਦੇ ਨਹੀਂ ਪਾ ਸਕੋਗੇ। ਪਰ ਜਦੋਂ ਤੁਸੀਂ ਕਹਿੰਦੇ ਹੋ, ਹਾਂ ਮੇਰੇ ਪ੍ਰਭੂ, ਮੈਂ ਤੇਰੀ ਆਵਾਜ਼ ਸੁਣਦਾ ਹਾਂ, ਮੈਂ ਆਪਣਾ ਦਿਲ ਕਠੋਰ ਨਹੀਂ ਕਰਦਾ, ਮੈਨੂੰ ਪਰਵਾਹ ਨਹੀਂ ਪ੍ਰਭੂ, ਇਹ ਤੁਹਾਡਾ ਵਚਨ ਹੈ ਅਤੇ ਮੈਂ ਤੁਹਾਡੇ ਤੇ ਵਿਸ਼ਵਾਸ ਕਰਦਾ ਹਾਂ। ਯੇਸ਼ੂ, ਮੈਨੂੰ ਲੈ ਲਵੋ ਜਿਵੇਂ ਵੀ ਮੈਂ ਹਾਂ, ਬਿਨਾਂ ਕਿਸੇ ਮੁਕਦਮੇ ਦੇ, ਪਰ ਤੇਰਾ ਲਹੂ ਮੇਰੇ ਲਈ ਵਹਾਇਆ ਗਿਆ ਸੀ। ਉੱਥੇ ਮੈਂ ਵਾਅਦਾ ਕਰਾਂਗਾ, ਮੈਂ ਵਿਸ਼ਵਾਸ ਕਰਾਂਗਾ, ਹੇ ਪਰਮੇਸ਼ਵਰ ਦੇ ਲੇਲੇ, ਮੈਂ ਆ ਰਿਹਾ ਹਾਂ। ਉਸ ਦੇ ਮਰਦੇ ਹੋਏ ਸਿਰ ਤੇ ਆਪਣੇ ਹੱਥ ਰੱਖੋ ਅਤੇ ਕਹੋ, ਪ੍ਰਭੂ ਮੈਂ ਇੱਕ ਪਾਪੀ ਹਾਂ ਅਤੇ ਤੁਸੀਂ ਮੈਨੂੰ ਬੁਲਾਇਆ ਹੈ। ਉਹ ਸਭ ਜੋ ਪਿਤਾ ਨੇ ਮੈਨੂੰ ਦਿੱਤੇ ਹਨ ਮੇਰੇ ਕੋਲ ਆਉਣਗੇ ਅਤੇ ਮੈਂ ਉਹਨਾਂ ਨੂੰ ਅੰਤਮ ਦਿਨ ਜਿਉਂਦੇ ਉਠਾਵਾਂਗਾ। ਹਾਂ ਪ੍ਰਭੂ, ਮੈਂ ਆ ਰਿਹਾ ਹਾਂ, ਮੈਂ ਆਪਣੇ ਦਿਲ ਨੂੰ ਕਠੋਰ ਨਹੀਂ ਕਰਾਂਗਾ, ਜਿਵੇਂ ਉਹਨਾਂ ਨੇ ਬਗਾਵਤ ਦੇ ਦਿਨਾਂ ਵਿੱਚ ਕੀਤਾ ਸੀ। ਮੈਂ ਸੱਚਮੁੱਚ ਵਿਸ਼ਵਾਸ ਕਰਦਾ ਹਾਂ। ਫਿਰ ਉਹ ਕੀ ਕਰਦਾ ਹੈ? ਉਹ ਤੁਹਾਨੂੰ ਆਪਣਾ ਜੀਵਨ, ਜ਼ੋਈ, ਸਦੀਪਕ ਜੀਵਨ ਦਿੰਦਾ ਹੈ। ਜੇਕਰ ਪਰਮੇਸ਼ਵਰ ਸਾਨੂੰ ਧਰਤੀ ਦੀ ਧੂੜ ਵਿੱਚੋਂ ਉਠਾ ਸਕਦਾ ਹੈ, ਜਿੱਥੋਂ ਅਸੀਂ ਆਏ ਸੀ, ਕਿ ਅਸੀਂ ਮਿੱਟੀ ਤੋਂ ਆਏ ਹਾਂ, ਹਰ ਚੀਜ਼ ਜੋ ਤੁਸੀਂ ਦੇਖਦੇ ਹੋ ਮਿੱਟੀ ਤੋਂ ਆਉਂਦੀ ਹੈ। ਜੇ ਪਰਮੇਸ਼ਵਰ ਮੈਨੂੰ ਉਹ ਬਣਾ ਸਕਦਾ ਹੈ ਜੋ ਮੈਂ ਅੱਜ ਹਾਂ, ਸਿਰਫ ਇਸ ਲਈ ਕਿਉਂਕਿ ਉਸ ਦੀ ਇੱਛਾ ਸੀ ਕਿ ਮੈਨੂੰ ਬਣਾਇਆ ਜਾਵੇ, ਮੈਨੂੰ ਕਲਵਰੀ ਦਾ ਸਾਹਮਣਾ ਕਰਨ ਅਤੇ ਆਪਣਾ ਫੈਸਲਾ ਲੈਣ ਦਾ ਮੌਕਾ ਦੇਣਾ ਸੀ। ਮੈਂ ਆਪਣਾ ਫੈਸਲਾ ਕੀਤਾ ਅਤੇ ਉਸ ਵਿੱਚ ਵਿਸ਼ਵਾਸ ਕੀਤਾ ਹੈ। ਉਹ ਮੈਨੂੰ ਹੋਰ ਕਿੰਨਾ ਕੁ ਉੱਚਾ ਕਰੇਗਾ? ਜੇ ਇਸਨੇ ਮੈਨੂੰ ਬਣਾਇਆ ਜੋ ਮੈਂ ਹੁਣ ਹਾਂ ਬਿਨਾਂ ਕਿਸੇ ਵਿਕਲਪ ਦੇ, ਤਾਂ ਮੈਂ ਇੱਕ ਵਿਕਲਪ ਲਿਆ ਤੇ ਉਸ ਨੂੰ ਅੰਦਰ ਲੈ ਲਿਆ। ਜਦੋਂ ਉਸਨੇ ਆਪਣੇ ਹੱਥ ਆਪਣੇ ਉੱਤੇ ਰੱਖੇ, ਆਪਣੇ ਆਪ ਦੀ ਸਹੁੰ ਖਾਧੀ ਕਿ ਉਹ ਮੈਨੂੰ ਆਖਰੀ ਦਿਨ ਵਿੱਚ ਉਠਾਏਗਾ, ਮੈਂ ਯਕੀਨ ਕਰਾਂਗਾ। ਮੈਨੂੰ ਆਰਾਮ ਹੈ, ਇਸ ਲਈ ਨਹੀਂ ਕਿ ਮੈਂ ਐਤਵਾਰ ਨੂੰ ਆਰਾਧਨਾ ਕਰਦਾ ਹਾਂ, ਇਸ ਲਈ ਨਹੀਂ ਕਿ ਮੈਂ ਸੱਭਤ ਦੇ ਦਿਨ ਆਰਾਧਨਾ ਕਰਦਾ ਹਾਂ, ਇਸ ਦਾ ਇਸ ਨਾਲ ਕੋਈ ਲੈਣਾ ਦੇਣਾ ਨਹੀਂ ਹੈ। ਮੈਂ ਆਰਾਧਨਾ ਕਰਦਾ ਹਾਂ ਕਿਉਂਕਿ ਮੈਂ ਉਸਦੀ ਸ਼ਾਂਤੀ ਅਤੇ ਆਰਾਮ ਵਿੱਚ ਦਾਖਲ ਹੋ ਗਿਆ ਹਾਂ। ਸ਼ਾਂਤੀ, ਆਰਾਮ, ਪ੍ਰੇਮ, ਆਨੰਦ, ਤੂਫਾਨਾਂ ਨੂੰ ਵਗਣ ਦਿਓ, ਮੇਰਾ ਲੰਗਰ ਮਜ਼ਬੂਤ ਹੈ। ਕੀ ਅੱਜ ਰਾਤ ਤੁਹਾਡੇ ਕੋਲ ਉਹ ਅਨੁਭਵ ਹੈ? ਮੇਰੇ ਦੋਸਤੋ, ਜੋ ਇੱਥੇ ਗਰਮ ਤੰਬੂ ਵਿੱਚ ਬੈਠੇ ਹੋਏ ਹੋ, ਤੁਸੀਂ ਮੈਨੂੰ ਸੁਣਨ ਲਈ ਨਹੀਂ ਆਏ, ਨਹੀਂ, ਤੁਸੀਂ ਵਚਨ ਸੁਣਨ ਲਈ ਆਏ ਹੋ। ਸੁਣੋ ਮੇਰੇ ਦੋਸਤੋ, ਹੁਣ ਜੇਕਰ ਤੁਹਾਨੂੰ ਉਹ ਆਰਾਮ ਨਹੀਂ ਮਿਲਿਆ ਹੈ ਤਾਂ ਤੁਸੀਂ ਇਸ ਨੂੰ ਹੁਣੇ ਲੱਭ ਸਕਦੇ ਹੋ। ਤੁਹਾਨੂੰ ਇੱਥੇ ਜਗਵੇਦੀ ਉੱਤੇ ਆਉਣ ਦੀ ਲੋੜ ਨਹੀਂ ਹੈ, ਜਿੱਥੇ ਤੁਸੀਂ ਹੋ ਉੱਥੇ ਹੀ ਬੈਠੇ ਰਹੋ। ਇਮਾਨਦਾਰ ਬਣੋ ਅਤੇ ਕਹੋ, ਮਸੀਹ ਮੇਰੇ ਦਿਲ ਨਾਲ ਗੱਲ ਕਰ, ਮੈਨੂੰ ਪਤਾ ਹੈ ਇੱਥੇ ਗਰਮੀ ਹੈ, ਮੈਂ ਬਸ ਪਸੀਨੇ ਨਾਲ ਭਰਿਆ ਹੋਇਆ ਹਾਂ, ਮੈਂ ਭੱਦਾ ਹਾਂ, ਪਰ ਪ੍ਰਭੂ ਸੱਚਮੁੱਚ ਹੋ ਸਕਦਾ ਹੈ ਮੈਂ ਪੀੜ ਨਾਲ ਪਸੀਨਾ ਵਹਾ ਰਿਹਾ ਹੁੰਦਾ, ਇਸ ਤੋਂ ਵੀ ਵਧੇਰੇ, ਇਸ ਤੋਂ ਵੀ ਵੱਧ, ਇਹ ਸਵੇਰ ਤੋਂ ਪਹਿਲਾਂ। ਡਾਕਟਰ ਆਪਣਾ ਸਿਰ ਹਿਲਾ ਦਿੰਦਾ ਅਤੇ ਕਹਿ ਦਿੰਦਾ, ਇਸ ਨੂੰ ਦਿਲ ਦਾ ਦੌਰਾ ਪਿਆ ਹੈ, ਉਹ ਮਰ ਗਿਆ ਹੈ, ਤਾਂ ਫਿਰ ਕੀ ਹੁੰਦਾ? ਫਿਰ ਕੀ ਹੁੰਦਾ ਹੈ? ਜਦੋਂ ਮਹਾਨ ਪੁਸਤਕ ਖੋਲੀ ਜਾਂਦੀ ਹੈ ਤਾਂ ਫਿਰ ਕੀ ਹੁੰਦਾ ਹੈ? ਤੁਸੀਂ ਉਹ ਗੀਤ ਸੁਣਿਆ, ਫਿਰ ਕੀ? ਜਦੋਂ ਸੰਦੇਸ਼ ਨੂੰ ਰੱਦ ਕਰਨ ਵਾਲਿਆਂ ਨੂੰ ਕਾਰਨ ਦੱਸਣ ਲਈ ਕਿਹਾ ਜਾਵੇਗਾ ਤਾਂ ਫਿਰ ਕੀ ਹੋਵੇਗਾ? ਫਿਰ ਕੀ ਹੋਵੇਗਾ? ਇਸ ਬਾਰੇ ਅਸਲ ਗਹਿਰਾਈ ਦੇ ਨਾਲ ਸੋਚੋ। ਜਦੋਂ ਅਸੀਂ ਆਪਣਾ ਸਿਰ ਝੁਕਾ ਰਹੇ ਹਾਂ ਤਾਂ ਇਸ ਬਾਰੇ ਸੋਚੋ।
This message tonight, gonna be asked to give a reason. What then, when the great book is open, what then, when the ones that's rejecting this message tonight, you're going to be asked to give a reason. What then? Heavenly Father, this is all.
ਸਵਰਗੀ ਪਿਤਾ, ਇਹ ਸਭ ਹੁਣ ਤੁਹਾਡੇ ਹੱਥ ਵਿੱਚ ਹੈ। ਇਹ ਸੱਚਾ ਸਬਤ ਲੋਕਾਂ ਦੇ ਸਾਹਮਣੇ ਰੱਖਿਆ ਗਿਆ ਹੈ। ਪਰਮੇਸ਼ਵਰ ਦਾ ਦੂਤ ਇੱਥੇ ਹੈ। ਪਿਛਲੇ ਕੁਝ ਸਾਲਾਂ ਤੋਂ ਦੁਨੀਆ ਭਰ ਵਿੱਚ ਧਮਾਕੇ ਕੀਤੇ ਗਏ ਹਨ। ਆਲੋਚਕਾਂ ਤੇ ਹੋਰ ਸਾਰਿਆਂ ਨੇ ਇਸ ਦੀ ਨਿੰਦਾ ਕਰਨ ਦੀ ਕੋਸ਼ਿਸ਼ ਕੀਤੀ ਹੈ, ਪਰ ਹਰ ਵਾਰ ਤੁਸੀਂ ਆਪਣੇ ਆਪ ਨੂੰ ਪਰਮੇਸ਼ਵਰ ਸਾਬਤ ਕਰਦੇ ਹੋ। ਵਿਗਿਆਨਕ ਜਗਤ, ਕਲੀਸਿਆ ਜਗਤ, ਕੀ ਉਹ ਅੰਨੇ ਹਨ ਪ੍ਰਭੂ? ਹੋ ਸਕਦਾ ਹੈ ਕਿ ਅੱਜ ਰਾਤ ਇੱਥੇ ਕੋਈ ਹੈ ਜੋ ਸੁਜਾਖਾ ਹੋਣਾ ਚਾਹੁੰਦਾ ਹੈ, ਤਾਂ ਜੋ ਅੱਗੇ ਵਧੇ ਤੇ ਪਰਮੇਸ਼ਵਰ ਨੂੰ ਨਾ ਪਰਤਾਵੇ, ਜਿਵੇਂ ਉਨ੍ਹਾਂ ਨੇ ਬਗਾਵਤ ਦੇ ਦਿਨਾਂ ਵਿੱਚ ਕੀਤਾ ਸੀ। ਉਸ ਨੂੰ ਪਰਤਾਉਣ ਦੀ ਕੋਸ਼ਿਸ਼ ਕਰਨ ਲਈ ਨਹੀਂ, ਐਤਵਾਰ ਨੂੰ ਚੰਗੇ ਬਣ ਕੇ ਨਹੀਂ, ਜਾਂ ਕਿਸੇ ਖਾਸ ਦੇ ਨੂੰ ਰੱਖ ਕੇ ਨਹੀਂ, ਜਾਂ ਕਿਸੇ ਖਾਸ ਧਰਮ ਨਾਲ ਜਾਂ ਕਿਸੇ ਖਾਸ ਕਲੀਸਿਆ ਨਾਲ ਸੰਬੰਧ ਰੱਖ ਕੇ ਨਹੀਂ, ਪਰ ਉਹ ਬਾਹਰ ਆ ਕੇ ਦਿਲ ਦੀ ਸੁਨਤ ਕਰਾਉਣਾ ਚਾਹੁੰਦੇ ਹਨ ਅਤੇ ਪਵਿੱਤਰ ਆਤਮਾ ਪ੍ਰਾਪਤ ਕਰਨਾ ਚਾਹੁੰਦੇ ਹਨ। ਉਸ ਨੂੰ ਚਾਹੁੰਦੇ ਹਨ। ਹੁਣ ਵਿਸ਼ਵਾਸ ਦੁਆਰਾ ਉਹ ਉਸ ਨੂੰ ਆਪਣੇ ਦਿਲ ਵਿੱਚ ਸਵੀਕਾਰ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਉਹ ਤੁਹਾਡੇ ਨਾਲ ਕਿਰਪਾ ਲੱਭਣ ਦੀ ਕੋਸ਼ਿਸ਼ ਕਰ ਰਹੇ ਹਨ ਪ੍ਰਭੂ। ਹੋ ਸਕਦਾ ਹੈ ਕਿ ਉਹਨਾਂ ਨੇ ਪੁਰਾਣੀਆਂ ਬੋਲੀਆਂ ਬੋਲੀਆਂ ਹੋਣਗੀਆਂ, ਉਹਨਾਂ ਨੇ ਸ਼ਾਇਦ ਰੋਲਾ ਪਾਇਆ ਹੋਵੇਗਾ। ਉਹਨਾਂ ਕੋਲ ਅਜੇ ਵੀ ਉਹੀ ਪੁਰਾਣਾ ਗੁਸੈਲ ਸੁਭਾਅ ਹੈ, ਉਹਨਾਂ ਕੋਲ ਅਜੇ ਵੀ ਉਹੀ ਪੁਰਾਣੀ ਈਰਖਾ ਹੈ। ਉਹ ਅਜੇ ਵੀ ਚੁਗਲੀ ਕਰਦੇ ਹਨ ਅਤੇ ਗੱਲਾਂ ਕਰਦੇ ਹਨ, ਅਤੇ ਉਹ ਅਜੇ ਕੰਮ ਕਰਦੇ ਹਨ ਜੋ ਉਹਨਾਂ ਨੂੰ ਨਹੀਂ ਕਰਨੇ ਚਾਹੀਦੇ। ਪ੍ਰਭੂ, ਉਹ ਇਸ ਨੂੰ ਨਹੀਂ ਚਾਹੁੰਦੇ। ਫਿਰ ਕੀ ਹੋਵੇਗਾ ਜਦੋਂ ਉਹ ਮਹਾਨ ਕਿਤਾਬ ਖੋਲੀ ਜਾਵੇਗੀ? ਉਸਨੇ ਕਿਹਾ, ਅਜਿਹੇ ਲੋਕ ਰਾਜ ਵਿੱਚ ਦਾਖਲ ਨਹੀਂ ਹੋਣਗੇ। ਇਸ ਲਈ ਤੁਸੀਂ ਸੰਪੂਰਨ ਬਣੋ ਜਿਵੇਂ ਤੁਹਾਡਾ ਸਵਰਗੀ ਪਿਤਾ ਸੰਪੂਰਨ ਹੈ। ਉਸ ਤੋਂ ਘੱਟ ਕੋਈ ਵੀ ਚੀਜ਼ ਅੰਦਰ ਨਹੀਂ ਜਾਵੇਗੀ। ਕੀ ਉਹ ਅੱਜ ਰਾਤ ਸਲੀਬ ਉੱਤੇ ਭਰੋਸਾ ਕਰ ਰਹੇ ਹਨ? ਜੇ ਨਹੀਂ ਤਾਂ ਪ੍ਰਭੂ ਹੁਣ ਦੇ ਕਿ ਉਹ ਸਦੀਪਕ ਹਾਂ ਕਹਿਣ। ਆਖੋ, ਪ੍ਰਭੂ, ਮੈਂ ਕੋਈ ਭਾਵਨਾ ਨਹੀਂ, ਪਰ ਮੈਂ ਆਪਣੇ ਦਿਲ ਵਿੱਚ ਕੁਝ ਮਹਿਸੂਸ ਕਰਦਾ ਹਾਂ ਜੋ ਮੈਨੂੰ ਦੱਸ ਰਿਹਾ ਹੈ। ਤੁਹਾਡੀ ਕਿਰਪਾ ਨਾਲ ਮੈਂ ਇਸ ਨੂੰ ਹੁਣੇ ਕਰ ਸਕਦਾ ਹਾਂ। ਮੈਂ ਹੁਣ ਤੁਹਾਨੂੰ ਆਪਣੇ ਨਿੱਜੀ ਮੁਕਤੀਦਾਤਾ ਵਜੋਂ ਸਵੀਕਾਰ ਕਰ ਰਿਹਾ ਹਾਂ। ਮੈਂ ਸੰਸਾਰ ਦੀਆਂ ਸਾਰੀਆਂ ਚੀਜ਼ਾਂ ਨੂੰ ਰੱਦ ਰਿਹਾ ਹਾਂ। ਮੈਂ ਤੁਹਾਡੇ ਆਰਾਮ ਵਿੱਚ ਪ੍ਰਵੇਸ਼ ਕਰਨਾ ਚਾਹੁੰਦਾ ਹਾਂ। ਮੈਨੂੰ ਵਿਸ਼ਵਾਸ ਹੈ ਕਿ ਮੈਂ ਇਸ ਨੂੰ ਹੁਣੇ ਕਰ ਰਿਹਾ ਹਾਂ। ਮੈਨੂੰ ਵਿਸ਼ਵਾਸ ਹੈ ਕਿ ਪਵਿੱਤਰ ਆਤਮਾ ਮੈਨੂੰ ਉਸੇ ਥਾਂ ਤੇ ਲਿਆ ਰਿਹਾ ਹੈ ਜਦ ਹਰੇਕ ਸਿਰ ਝੁਕਿਆ ਹੋਇਆ ਹੈ। ਕੀ ਕੋਈ ਹੁਣ ਇਸ ਤਰ੍ਹਾਂ ਮਹਿਸੂਸ ਕਰਦਾ ਹੈ? ਆਪਣਾ ਹੱਥ ਖੜਾ ਕਰੋ। ਪਵਿੱਤਰ ਆਤਮਾ ਹੁਣ ਮੈਨੂੰ ਇੱਕ ਅਜਿਹੀ ਥਾਂ ਤੇ ਲਿਆ ਰਿਹਾ ਹੈ ਜਿੱਥੇ ਮੈਂ ਹੋਰ ਕੋਈ ਚੁਗਲੀ ਨਹੀਂ ਕਰਾਂਗਾ। ਪਰਮੇਸ਼ਵਰ ਤੁਹਾਨੂੰ ਬਰਕਤ ਦੇਵੇ। ਮੈਂ ਉਹ ਕੰਮ ਨਹੀਂ ਕਰਾਂਗਾ। ਮੇਰਾ ਗੁੱਸਾ ਖਤਮ ਹੋ ਗਿਆ ਹੈ। ਮੈਂ ਹੁਣ ਤੋਂ ਸ਼ਾਂਤੀ ਅਤੇ ਆਨੰਦ ਅਤੇ ਸਹਿਨਸ਼ੀਲਤਾ ਵਿੱਚ ਰਹਿ ਸਕਦਾ ਹਾਂ। ਮੈਨੂੰ ਵਿਸ਼ਵਾਸ ਹੈ ਕਿ ਪਰਮੇਸ਼ਵਰ ਇਸ ਸਮੇਂ ਮੇਰੇ ਨਾਲ ਗੱਲ ਕਰ ਰਿਹਾ ਹੈ ਕਿ ਮੈਂ ਇਸ ਘੜੀ ਤੋਂ ਇਸ ਨੂੰ ਕਰ ਸਕਦਾ ਹਾਂ ਉਸ ਦੀ ਕਿਰਪਾ ਦੇ ਨਾਲ। ਕੀ ਤੁਸੀਂ ਆਪਣਾ ਹੱਥ ਉੱਪਰ ਕਰੋਗੇ? ਪਰਮੇਸ਼ਵਰ ਤੁਹਾਨੂੰ ਬਰਕਤ ਦੇਵੇ। ਪਰਮੇਸ਼ਵਰ ਤੈਨੂੰ ਬਰਕਤ ਦੇਵੇ ਜਵਾਨ ਔਰਤ। ਕੀ ਕੋਈ ਹੋਰ ਹੈ? ਮੈਨੂੰ ਹੁਣ ਵਿਸ਼ਵਾਸ ਹੈ। ਉਸ ਨੂੰ ਨਾ ਪਰਤਾਓ ਜਿਵੇਂ ਬਗਾਵਤ ਦੇ ਦਿਨਾਂ ਵਿੱਚ ਪਰਤਾਇਆ ਸੀ। ਇਹ ਨਾ ਸੋਚੋ ਕਿਉਂਕਿ ਅਸੀਂ ਐਤਵਾਰ ਨੂੰ ਗਿਰਜੇ ਜਾਂਦੇ ਹਾਂ ਜਾਂ ਸਬਤ ਦਾ ਦਿਨ ਮਨਾਉਂਦੇ ਹਾਂ। ਪੌਲਸ ਨੇ ਕਿਹਾ, ਤੁਸੀਂ ਜੋ ਦਿਨ ਜਾਂ ਚੰਦ ਜਾਂ ਅਜਿਹੀਆਂ ਚੀਜ਼ਾਂ ਮਨਾਉਂਦੇ ਹੋ, ਮੈਂ ਤੁਹਾਡੇ ਤੋਂ ਡਰਦਾ ਹਾਂ। ਸ਼ਰ੍ਹਾਂ ਤਾਂ ਆਉਣ ਵਾਲੀਆਂ ਚੀਜ਼ਾਂ ਦਾ ਪਰਛਾਵਾਂ ਸੀ, ਪਰ ਉਹ ਅਸਲ ਚੀਜ਼ ਨਹੀਂ ਸੀ ਜੋ ਕਦੇ ਵੀ ਭਗਤੀ ਕਰਨ ਵਾਲੇ ਨੂੰ ਸੰਪੂਰਨ ਨਹੀਂ ਬਣਾ ਸਕਦੀ। ਪਰ ਮਸੀਹ ਤੁਹਾਨੂੰ ਪਰਮੇਸ਼ਵਰ ਦੀ ਨਿਗਾਹ ਵਿੱਚ ਸੰਪੂਰਨ ਬਣਾਉਂਦਾ ਹੈ। ਉਹ ਤੁਹਾਡੇ ਪਾਪ ਦੂਰ ਕਰਦਾ ਹੈ, ਤੁਹਾਡੇ ਤੋਂ ਦੋਸ਼ ਦੂਰ ਕਰਦਾ ਹੈ, ਤੁਹਾਨੂੰ ਆਪਣਾ ਪ੍ਰੇਮ ਅਤੇ ਆਨੰਦ ਦਿੰਦਾ ਹੈ। ਕੀ ਤੁਸੀਂ ਹੁਣ ਆਰਾਮ ਵਿੱਚ ਦਾਖਲ ਹੋਵੋਗੇ? ਕੋਈ ਹੋਰ ਹੱਥ ਚੁੱਕ ਕੇ ਕਹੇ, ਮੈਂ ਅਜਿਹਾ ਕੀਤਾ ਹੈ? ਪਰਮੇਸ਼ਵਰ ਤੈਨੂੰ ਆਸ਼ੀਸ਼ ਦੇਵੇ। ਨੌਜਵਾਨ ਔਰਤ, ਇੱਥੇ ਮੇਰੇ ਖੱਬੇ ਪਾਸੇ ਹੈ। ਪਰਮੇਸ਼ਵਰ ਮੇਰੇ ਸੱਜੇ ਪਾਸੇ ਬੈਠੇ ਹੋਏ ਆਦਮੀ ਨੂੰ ਆਸ਼ੀਸ਼ ਦੇਵੇ। ਉਸ ਦੇ ਆਰਾਮ ਵਿੱਚ ਪ੍ਰਵੇਸ਼ ਕਰਨਾ, ਇਸ ਦੇ ਬਾਰੇ ਸੋਚੋ। ਪ੍ਰਾਰਥਨਾ ਕਰੋ, ਪ੍ਰਭੂ, ਮੈਂ ਜੋ ਵੀ ਹਾਂ, ਮੈਂ ਕੋਈ ਬਹਿਸ ਨਹੀਂ ਕਰਦਾ, ਮੈਂ ਚੰਗਾ ਨਹੀਂ ਹਾਂ, ਮੈਂ ਤੁਹਾਨੂੰ ਕੁਝ ਵੀ ਨਹੀਂ ਦੇ ਸਕਦਾ, ਪਰ ਸਿਰਫ ਮੇਰੀ ਪੁਰਾਣੀ ਖਰਾਬ ਅਤੇ ਪਾਪੀ ਜ਼ਿੰਦਗੀ ਹੈ। ਕੀ ਤੁਸੀਂ ਮੈਨੂੰ ਸਵੀਕਾਰ ਕਰੋਗੇ? ਸ਼ੁੱਧ, ਆਜ਼ਾਦ, ਕਿਉਂਕਿ ਮੈਂ ਵਾਅਦਾ ਕੀਤਾ ਸੀ ਕਿ ਮੈਂ ਵਿਸ਼ਵਾਸ ਕਰਾਂਗਾ। ਹੇ ਪਰਮੇਸ਼ਵਰ ਦੇ ਲੇਲੇ, ਮੈਂ ਆ ਰਿਹਾ ਹਾਂ, ਮੈਂ ਹੁਣ ਆਇਆ ਹਾਂ ਇਹ ਵਿਸ਼ਵਾਸ ਕਰਦੇ ਹੋਏ ਕਿ ਹੁਣ ਮੈਂ ਮੌਤ ਤੋਂ ਜੀਵਨ ਵਿੱਚ ਚਲਾ ਗਿਆ ਹਾਂ, ਕਿਉਂਕਿ ਇੱਥੇ ਮੇਰੀ ਸੀਟ ਵਿੱਚ ਮੈਂ ਤੁਹਾਨੂੰ ਆਪਣਾ ਮੁਕਤੀਦਾਤਾ ਸਵੀਕਾਰ ਕੀਤਾ ਹੈ। ਮੈਂ ਆਪਣੇ ਦਿਲ ਵਿੱਚ ਸ਼ਾਂਤੀ ਮਹਿਸੂਸ ਕਰ ਰਿਹਾ ਹਾਂ। ਪੰਜ ਲੋਕਾਂ ਨੇ ਆਪਣੇ ਹੱਥ ਖੜੇ ਕੀਤੇ ਹਨ। ਕੀ ਕੋਈ ਹੋਰ ਹੈ ਜੋ ਇਸ ਤਰ੍ਹਾਂ ਮਹਿਸੂਸ ਕਰਦਾ ਹੈ ਤਾਂ ਆਪਣੇ ਹੱਥ ਉਠਾਏ। ਜੇਕਰ ਤੁਸੀਂ ਮਸੀਹੀ ਨਹੀਂ ਹੋ ਤਾਂ ਹੁਣੇ ਇਸ ਨੂੰ ਸਵੀਕਾਰ ਕਰੋ। ਜੇ ਤੁਸੀਂ ਇੱਕ ਮਸੀਹੀ ਹੋਣ ਦਾ ਦਾਅਵਾ ਕਰਦੇ ਹੋ ਪਰ ਉਸ ਤਰ੍ਹਾਂ ਦੀ ਜ਼ਿੰਦਗੀ ਨਹੀਂ ਜੀ ਰਹੇ ਤਾਂ ਤੁਸੀਂ ਅਜੇ ਵੀ ਇੱਕ ਪਾਪੀ ਹੋ। ਕੋਈ ਫਰਕ ਨਹੀਂ ਪੈਂਦਾ ਕਿ ਤੁਸੀਂ ਜੀਵਨ ਵਿੱਚ ਕੀ ਕੀਤਾ ਹੈ ਜਾਂ ਤੁਸੀਂ ਆਪਣੇ ਆਪ ਨੂੰ ਕਿਵੇਂ ਬਣਾਉਣ ਦੀ ਕੋਸ਼ਿਸ਼ ਕਰਦੇ ਹੋ। ਜੋ ਤੁਸੀਂ ਕਰਦੇ ਹੋ ਉਹ ਸਵੀਕਾਰ ਨਹੀਂ ਕੀਤਾ ਜਾਂਦਾ, ਇਹ ਉਹ ਹੈ ਜੋ ਉਸਨੇ ਕੀਤਾ ਹੈ। ਤੁਹਾਡੀ ਆਪਣੀ ਧਾਰਮਿਕਤਾ ਨੂੰ ਸਵੀਕਾਰ ਨਹੀਂ ਕੀਤਾ ਜਾਵੇਗਾ। ਜੇ ਤੁਸੀਂ ਇਸ ਕਰਕੇ ਸਿਗਰਟ ਪੀਣੀ ਛੱਡ ਦਿੱਤੀ ਹੈ ਕਿਉਂਕਿ ਤੁਸੀਂ ਕਿਹਾ ਸੀ, ਅੱਛਾ, ਮੇਰਾ ਸਿਗਰਟ ਨੋਸ਼ੀ ਛੱਡਣਾ ਬਿਹਤਰ ਹੈ ਕਿਉਂਕਿ ਮੈਂ ਮਸੀਹੀ ਹੋਣ ਦਾ ਦਾਅਵਾ ਕਰਦਾ ਹਾਂ, ਪਰਮੇਸ਼ਵਰ ਇਸ ਨੂੰ ਸਵੀਕਾਰ ਨਹੀਂ ਕਰੇਗਾ। ਜੇ ਤੁਸੀਂ ਔਰਤਾਂ ਦੇ ਲਈ ਆਪਣੀ ਬੁਰੀ ਇੱਛਾ ਛੱਡ ਦਿੱਤੀ ਹੈ ਸਿਰਫ ਇਸ ਲਈ ਕਿ ਤੁਸੀਂ ਆਪਣੇ ਆਪ ਨੂੰ ਅਜਿਹਾ ਕਰਨ ਲਈ ਮਜਬੂਰ ਕਰ ਰਹੇ ਹੋ, ਤਾਂ ਪਰਮੇਸ਼ਵਰ ਇਸ ਨੂੰ ਸਵੀਕਾਰ ਨਹੀਂ ਕਰਦਾ। ਇਹ ਉਹ ਚੀਜ਼ ਹੈ ਜੋ ਤੁਸੀਂ ਕਰ ਰਹੇ ਹੋ। ਇਹ ਤਾਂ ਕੰਮ ਹਨ, ਇਹ ਕਿਰਪਾ ਹੈ ਜੋ ਤੁਹਾਨੂੰ ਬਚਾਉਂਦੀ ਹੈ ਕਿ ਪਰਮੇਸ਼ਵਰ ਨੇ ਤੁਹਾਡੇ ਕੋਲ ਆ ਕੇ ਤੁਹਾਡੇ ਵਿੱਚੋਂ ਸਾਰੀ ਚੀਜ਼ ਲੈ ਲਈ ਹੈ। ਇਹੀ ਮੁੱਖ ਗੱਲ ਹੈ। ਤੁਸੀਂ ਕਹਿੰਦੇ ਹੋ ਮੈਂ ਕਲੀਸਿਆ ਵਿੱਚ ਸ਼ਾਮਲ ਹੋ ਗਿਆ ਹਾਂ, ਇਸ ਲਈ ਮੈਨੂੰ ਇਹਨਾਂ ਚੀਜ਼ਾਂ ਨੂੰ ਛੱਡਣਾ ਪਵੇਗਾ। ਪਰਮੇਸ਼ਵਰ ਨੇ ਇਸ ਨੂੰ ਸਵੀਕਾਰ ਨਹੀਂ ਕੀਤਾ। ਤੁਸੀਂ ਕੁਝ ਵੀ ਨਹੀਂ ਦੇ ਸਕਦੇ। ਉਹ ਸਿਰਫ ਉਹੀ ਸਵੀਕਾਰ ਕਰਦਾ ਹੈ ਜੋ ਮਸੀਹ ਦਿੰਦਾ ਹੈ। ਉਹ ਤੁਹਾਨੂੰ ਸਦੀਪਕ ਜੀਵਨ ਦਿੰਦਾ ਹੈ ਅਤੇ ਇਹੀ ਤੁਹਾਡੇ ਤੋਂ ਲੈਂਦਾ ਹੈ। ਕੀ ਤੁਸੀਂ ਇਸ ਨੂੰ ਸਵੀਕਾਰ ਕਰੋਗੇ?
Come anchor your soul in the haven of rest and sleep by the sea. I've anchored my soul.
ਠੀਕ ਹੈ, ਤੁਸੀਂ ਆਪਣੇ ਸਿਰ ਉਠਾ ਸਕਦੇ ਹੋ। ਸੰਦੇਸ਼ ਹੁਣ ਖਤਮ ਹੋ ਗਿਆ ਹੈ। ਆਓ ਹੁਣ ਬਸ ਆਰਾਧਨਾ ਕਰੀਏ। ਹੁਣ ਹਰ ਕੋਈ ਆਰਾਧਨਾ ਵਿੱਚ ਆ ਜਾਵੇ। ਬਸ ਆਪਣੇ ਆਪ ਨੂੰ ਢਿੱਲਾ ਛੱਡ ਦਿਓ, ਆਪਣੀਆਂ ਅੱਖਾਂ ਬੰਦ ਕਰੋ, ਉਸ ਮਿੱਠੀ ਆਤਮਾ ਨੂੰ ਮਹਿਸੂਸ ਕਰੋ। ਇਹ ਆਰਾਧਨਾ ਹੈ। ਸੰਦੇਸ਼ ਸਮਾਪਤ ਹੋ ਗਿਆ ਹੈ। ਇਹ ਆਰਾਧਨਾ ਹੈ। ਕਿੰਨੇ ਲੋਕ ਅਸਲ ਵਿੱਚ ਚੰਗੇ ਮਹਿਸੂਸ ਕਰ ਰਹੇ ਹਨ? ਆਪਣੇ ਹੱਥ ਖੜੇ ਕਰੋ। ਉਹ ਮਿੱਠੀ ਨਿਮਰ ਆਤਮਾ ਇਹੀ ਹੈ। ਬਸ ਆਰਾਧਨਾ ਕਰੋ।